ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ। ਸਵੇਰ ਦੀ ਫਿਜ਼ਾ ਚ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ। ਹਰਮਨ ਰੇਡੀਓ ਤੇ ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਜੀ, ਅਮਰਦੀਪ ਕੌਰ, ਤੁਹਾਡਾ ਮਨਪਸੰਦ ਪ੍ਰੋਗਰਾਮ ਲਹਿਰਾਂ ਲੈ ਕੇ। ਲਹਿਰਾਂ ਪ੍ਰੋਗਰਾਮ ਤੁਸੀਂ ਹਰ ਰੋਜ਼ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ, ਡਿਫਰੈਂਟ ਡਿਫਰੈਂਟ ਸਿਟੀਜ਼ ਤੋਂ ਯਾਨੀ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਤੋਂ। ਤੇ ਅੱਜ ਦਾ ਪ੍ਰੋਗਰਾਮ ਮੈਲਬਨ ਤੋਂ ਮੈਂ ਲੈ ਕੇ ਆਈ ਹਾਂ ਜੀ ਤੁਹਾਡੇ ਲਈ। ਤੇ ਅੱਜ 2 ਘੰਟੇ ਇਹ ਪ੍ਰੋਗਰਾਮ ਜਿਹੜਾ ਤੁਹਾਡੀ ਖਿਦਮਤ ਦੇ ਵਿਚ ਆਪਾਂ ਪੇਸ਼ ਕਰਨ ਜਾ ਰਹੇ ਹਾਂ। ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦਿਨ ਮੰਗਲਵਾਰ, ਕਿਉਂਕਿ ਮੰਗਲਵਾਰ ਆਪਾਂ ਮਿਲ ਬੈਠਦੇ ਹੁੰਦੇ ਹਾਂ ਜੀ ਮੈਲਬਨ ਤੋਂ, ਤੇ 3 ਮੰਗਲਵਾਰ ਹੈ। ਤਰੀਕ ਜਿਹੜੀ ਹੈ ਜੀ ਸਾਲ 2017 ਦੇ ਸਤੰਬਰ ਮਹੀਨੇ ਦੀ ਹੋ ਚੁੱਕੀ ਹੈ 19, ਤੇ ਨਾਨਕ ਸ਼ਾਹੀ ਸੰਬਤ 549 ਦੇ 80 ਮਹੀਨੇ ਦੀ 4 ਤਰੀਕ ਹੋ ਚੁੱਕੀ ਹੈ। ਘੜੀਆਂ ਤੇ ਨਜ਼ਰ ਮਾਰੀਏ ਤਾਂ ਸਿਡਨੀ, ਮੈਲਬਨ, ਕੈਨਬਰਾ, ਬ੍ਰਿਸਬੇਨ ਦੇ ਵਿਚ 8 ਵੱਜ ਚੁੱਕੇ ਨੇ ਇਸ ਵੇਲੇ। ਐਡੀਲੇਡ ਦੇ ਵਿਚ 7:30 ਦਾ ਸਮਾਂ ਜੀ ਸਵੇਰ ਦਾ, ਤੇ ਪਰਥ ਦੇ ਵਿਚ ਅਜੇ 6 ਵਜੇ ਨੇ। ਤੇ ਇਸ ਤੋਂ ਬਾਅਦ ਅਸੀਂ ਆਸਟ੍ਰੇਲੀਆ ਤੋਂ ਬਾਹਰ ਚੱਲੀਏ ਤਾਂ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ 10 ਵੱਜ ਚੁੱਕੇ ਨੇ। ਤੇ ਇਸ ਤੋਂ ਬਾਅਦ ਅਸੀਂ ਆਉਂਦੇ ਹਾਂ ਜੀ ਤੁਹਾਡੇ ਮੁਲਕਾਂ ਵੱਲ, ਜਿੱਥੇ ਜਿੱਥੇ ਵੀ 19 ਤਰੀਕ ਚੜ੍ਹ ਚੁੱਕੀ ਹੈ। ਤੇ ਇਟਲੀ ਦੇ ਵਿਚ ਵੀ 19 ਤਰੀਕ ਦਿਨ ਮੰਗਲਵਾਰ ਚੜ੍ਹ ਚੁੱਕਿਆ, ਹੁਣੇ ਹੁਣੇ ਚੜ੍ਹਿਆ ਜੀ 12:01 ਦਾ ਸਮਾਂ, ਯਾਨੀ 1 ਮਿੰਟ ਪਹਿਲਾਂ ਹੀ ਚੜ੍ਹਿਆ। ਤੇ ਦੁਬਈ ਦੇ ਵਿਚ ਵੀ 19 ਤਰੀਕ ਹੋ ਚੁੱਕੀ ਹੈ ਜੀ ਮੰਗਲਵਾਰ, 2:01 ਦਾ ਸਮਾਂ, ਯਾਨੀ ਅੱਧੀ ਰਾਤ ਜੇ ਅਸੀਂ ਕਹਿ ਲਈਏ ਜਾਂ ਫਿਰ ਵੱਡਾ ਤੜਕਾ ਕਹਿ ਸਕਦੇ ਹਾਂ, ਹਨਾ। ਤੇ ਇਸੇ ਤਰ੍ਹਾਂ ਚੀਨ ਦੇ ਵਿਚ ਵੀ 6:01 ਹੋ ਚੁੱਕੇ ਹੈ, ਸਵੇਰ ਹੋ ਚੁੱਕੀ ਹੈ ਜੀ 19 ਸਤੰਬਰ ਮੰਗਲਵਾਰ ਦੀ। ਤੇ ਇਸੇ ਤਰ੍ਹਾਂ ਭਾਰਤ ਦੇ ਵਿਚ ਵੀ ਨਵੀਂ ਦਿੱਲੀ ਦੇ ਵਿਚ ਇਸ ਵੇਲੇ ਜਿਹੜਾ ਸਮਾਂ ਜੀ ਮੰਗਲਵਾਰ 19 ਸਤੰਬਰ 3:31 ਦਾ, ਯਾਨੀ 3:30 ਉੱਥੇ ਤੜਕੇ ਦੇ ਵੱਜ ਚੁੱਕੇ ਨੇ। ਤੇ ਜਿਨ੍ਹਾਂ ਮੁਲਕਾਂ ਦੇ ਵਿਚ ਅਜੇ ਵੀ 18 ਸਤੰਬਰ ਚੱਲ ਰਹੀ ਹੈ, ਸੋਮਵਾਰ ਦਾ ਦਿਨ ਜਿਹੜਾ ਜੀ ਉਹ ਚੱਲ ਰਿਹਾ, ਉਹਨਾਂ ਦੇ ਸਮੇਂ ਦੀ ਵੀ ਗੱਲ ਕਰ ਲੈਂਦੇ ਹਾਂ। USA ਦੇ ਵਿਚ ਲੋਸ ਏਂਜਲਸ ਦੇ ਵਿਚ 18 ਸਤੰਬਰ ਸੋਮਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ, 3:02 ਦਾ ਸਮਾਂ ਹੈ ਉੱਥੇ। ਇਸੇ ਤਰ੍ਹਾਂ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ ਵੀ ਇਹੀ ਸਮਾਂ ਜੀ 3:02 ਸੋਮਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ ਜੀ। ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿਚ ਸ਼ਾਮ ਪੈ ਚੁੱਕੀ ਹੈ ਸੋਮਵਾਰ ਦੀ 18 ਸਤੰਬਰ ਦੀ, 6:02 ਉੱਥੇ ਹੋ ਚੁੱਕੇ ਨੇ ਜੀ। ਤੇ ਇਸੇ ਤਰ੍ਹਾਂ ਮਿਆਮੀ, USA ਦੇ ਮਿਆਮੀ ਸ਼ਹਿਰ ਦੇ ਵਿਚ 6:02 ਹੋ ਚੁੱਕੇ ਨੇ ਸ਼ਾਮ, ਉੱਥੇ ਵੀ ਪੈ ਚੁੱਕੀ ਹੈ ਦੋਸਤੋ। ਪਿਛਲੇ ਦਿਨਾਂ ਚ ਫਲੋਰੀਡਾ ਚ ਬਹੁਤ ਵੱਡਾ ਤੂਫਾਨ ਜਿਹੜਾ ਸੀ ਉਹ ਆਇਆ ਹੋਇਆ ਸੀ, ਔਰ ਬੜੀ ਤਬਾਹੀ ਜਿਹੜੀ ਹੈ ਉੱਥੇ ਉਸ ਤੂਫਾਨ ਨੇ ਮਚਾ ਰੱਖੀ ਸੀ। ਕਾਫੀ ਦਿਨਾਂ ਤੱਕ ਵੀ ਜਿਹੜਾ ਜੀਵਨ ਹੈ ਜੀ ਉਹ ਆਮ ਵਾਂਗ ਨਹੀਂ ਹੋ ਸਕਿਆ ਸੀਗਾ, ਪਰ ਹੁਣ ਥੋੜੀ ਜਿਹੀ ਰਾਹਤ ਜਿਹੜੀ ਆ ਲੋਕਾਂ ਨੇ ਮਹਿਸੂਸ ਕਰਨੀ ਸ਼ੁਰੂ ਕੀਤੀ ਹੈ। ਸੋ ਦੇਸ਼ ਦੁਨੀਆ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਸਾਡੇ ਨਾਲ ਆਵਾਜ਼ ਦੇ ਇਸ ਸਫ਼ਰ ਦੇ ਵਿਚ ਤੁਸੀਂ ਸ਼ਾਮਲ ਹੁੰਦੇ ਹੋ ਪ੍ਰੋਗਰਾਮ ਲਹਿਰਾਂ ਦੇ ਵਿਚ ਹਰਮਨ ਰੇਡੀਓ ਦੇ ਇਸ ਮੰਚ ਤੇ, ਤੁਹਾਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਦੇ ਵਿਚ ਬਹੁਤ ਬਹੁਤ ਸਵਾਗਤ, ਤੇ ਨਾਲ ਹੀ ਨਾਲ ਅਰਦਾਸ ਕਰਦੇ ਹਾਂ ਜੀ ਅੱਜ ਸਾਰਿਆਂ ਦੀ ਭਲਾਈ ਦੇ ਲਈ, ਸਾਰਿਆਂ ਦੇ ਸੁੱਖਾਂ ਦੇ ਲਈ, ਸਾਰਿਆਂ ਦੀਆਂ ਖੁਸ਼ੀਆਂ ਦੇ ਲਈ। ਸੋ ਤੁਸੀਂ ਸਾਰੇ ਹੱਸਦੇ ਵਸਦੇ ਰਹੋ, ਤੁਹਾਡੇ ਜੀਵਨ ਦਾ ਹਰ ਪਲ ਹਰ ਘੜੀ ਜਿਹੜੀ ਹੈ ਜੀ ਉਹ ਸੁੱਖਾਂ ਲੱਦੀ ਹੋਵੇ, ਇਹ ਅਰਦਾਸ, ਇਹ ਦੁਆ ਉਸ ਪਰਮਾਤਮਾ ਦੇ ਅੱਗੇ। ਸੋ ਅੱਜ ਪ੍ਰੋਗਰਾਮ ਦੇ ਵਿਚ ਕੀ ਹੋਣ ਜਾ ਰਿਹਾ, ਪ੍ਰੋਗਰਾਮ ਦੀ ਵੀ ਗੱਲ ਕਰ ਲੈਂਦੇ ਹਾਂ। ਪ੍ਰੋਗਰਾਮ ਦੇ ਵਿਚ ਹਮੇਸ਼ਾ ਵਾਂਗ ਖਬਰਾਂ ਦੇ ਸਿਲਸਿਲੇ ਦੇ ਵਿਚ ਮਿੰਟੂ ਬਰਾਡਪੁਰੀ ਐਡੀਲੇਟ ਤੋਂ ਸਾਡੇ ਨਾਲ ਸਾਂਝ ਪਾਉਣਗੇ। ਤੇ ਇਸ ਤੋਂ ਇਲਾਵਾ ਕੁਛ ਅਹਿਮ ਜਾਣਕਾਰੀਆਂ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ। ਸੋ ਉਹ ਜਾਣਕਾਰੀਆਂ ਕੀ ਹੋਣਗੀਆਂ, ਤੁਸੀਂ ਉਹ ਜਾਣਕਾਰੀਆਂ ਲੈਣ ਦੇ ਲਈ ਪ੍ਰੋਗਰਾਮ ਜਿਹੜਾ ਜੀ ਉਹ ਪੂਰੇ 2 ਘੰਟੇ ਸੁਣਨਾ ਤਾਂ ਕਿ ਤੁਸੀਂ ਕੁਛ ਮਿਸ ਨਾ ਕਰ ਜਾਓ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਅਗਲੇ ਘੰਟੇ ਦੇ ਵਿੱਚ ਇੱਕ ਖਾਸ ਟੌਪਿਕ ਜਿਹੜਾ ਜੀ ਉਹ ਆਪਾਂ ਸਾਂਝਾ ਕਰਦੇ ਹੁੰਦੇ ਹਾਂ ਤੇ ਉਸ ਵਿਚਾਰ ਚਰਚਾ ਦੇ ਵਿੱਚ ਮੇਰਾ ਸਾਥ ਦਿੰਦੇ ਹੁੰਦੇ ਆ ਸਿਮਰਦੀਪ ਕੌਰ, ਮੇਰੇ ਮੈਲਬਰਨ ਸ਼ਹਿਰ ਤੋਂ ਹੀ ਨੇ। ਤੇ ਉਹਨਾਂ ਦੇ ਨਾਲ ਅੱਜ ਜਿਹੜੀ ਵਿਚਾਰ ਚਰਚਾ ਦਾ ਵਿਸ਼ਾ ਅਸੀਂ ਡਿਸਕਸ ਕਰਨਾ ਉਹ ਹੈਗਾ ਕਿ ਆਮ ਸਮਾਜਿਕ ਦਾਇਰਿਆਂ ਦੇ ਵਿੱਚ ਰਹਿੰਦੇ ਹੋਏ ਕਈ ਵਾਰ ਸਾਡੇ ਜਿਹੜੇ ਬੱਚੇ ਆ ਉਹ ਕੁਛ ਇਹੋ ਜਿਹੀਆਂ ਜਿਹੜੀਆਂ ਗੱਲਾਂ ਕਰ ਜਾਂਦੇ ਆ ਜਿਹਦੇ ਕਰਕੇ ਕਈ ਵਾਰ ਜਿਹੜੇ ਮਾਪੇ ਆ ਉਹ ਐਮਬੈਰਸ ਫੀਲ ਕਰਦੇ ਆ। ਸੋ ਤੁਹਾਡੇ ਨਾਲ ਵੀ ਕੀ ਕੋਈ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਉਹ ਵਾਪਰਦੀਆਂ, ਜਾਂ ਫਿਰ ਤੁਸੀਂ ਕੀ ਕਾਰਨ ਮੰਨਦੇ ਹੋ ਕਿ ਬੱਚਿਆਂ ਦੀ ਸਿੱਖਿਆ ਦੇ ਵਿੱਚ ਕੋਈ ਕਮੀ ਰਹਿ ਜਾਂਦੀ ਆ, ਜਾਂ ਫਿਰ ਜੋ ਅਸੀਂ ਬੱਚਿਆਂ ਤੋਂ ਕਰਵਾਉਣਾ ਚਾਹੁੰਦੇ ਹਾਂ ਉਹ ਖੁਦ ਅਸੀਂ ਆਪ ਨਹੀਂ ਕਰ ਰਹੇ ਹੁੰਦੇ, ਤੇ ਇਸੇ ਕਰਕੇ ਜਿਹੜੇ ਬੱਚੇ ਆ ਉਹ ਜਦੋਂ ਸਾਡਾ ਭੇਤ ਖੋਲਦੇ ਆ ਤਾਂ ਫਿਰ ਸਾਨੂੰ ਥੋੜੀ ਜਿਹੀ ਸ਼ਰਮ ਮਹਿਸੂਸ ਕਿਤੇ ਨਾ ਕਿਤੇ ਹੁੰਦੀ ਆ। ਸੋ ਇਹ ਕੀ ਕਾਰਨ ਨੇ ਇਹਨਾਂ ਚੀਜ਼ਾਂ ਦੇ, ਇਹਨਾਂ ਸਮੱਸਿਆਵਾਂ ਦੇ, ਇਹ ਕਾਰਨ ਅੱਜ ਅਸੀਂ ਡਿਸਕਸ ਕਰਾਂਗੇ। ਤੇ ਵਿਸ਼ਾ ਇੱਕ ਵਾਰ ਮੈਂ ਫੇਰ ਦੱਸ ਦਿੰਦੀ ਹਾਂ ਕਿ ਆਮ ਸਮਾਜਿਕ ਦਾਇਰਿਆਂ ਦੇ ਵਿੱਚ ਵਿਚਰਦੇ ਹੋਏ ਮਾਪੇ ਜਿਹੜੇ ਆ ਉਹ ਆਪਣੇ ਬੱਚਿਆਂ ਵੱਲੋਂ ਕਈ ਵਾਰ ਕੁਛ ਇਹੋ ਜਿਹੀਆਂ ਘਟਨਾਵਾਂ, ਇਹੋ ਜਿਹੀਆਂ ਜਿਹੜੀਆਂ ਗੱਲਾਂ ਉਹ ਕਰ ਜਾਂਦੇ ਆ ਕਿ ਜਿਹਦੇ ਨਾਲ ਅੰਬੈਰਸਮੈਂਟ ਫੀਲ ਹੁੰਦੀ ਆ। ਜ਼ਰੂਰੀ ਨਹੀਂ ਹੈ ਗੱਲਾਂ ਹੀ ਕਰ ਜਾਂਦੇ ਆ, ਕਈ ਵਾਰ ਕੀ ਹੁੰਦਾ ਕਿ ਜਦੋਂ ਅਸੀਂ ਬਾਹਰ ਜਾਂਦੇ ਹਾਂ ਬਹੁਤ ਛੋਟੀਆਂ ਛੋਟੀਆਂ ਘਟਨਾਵਾਂ ਹੁੰਦੀਆਂ, ਬੱਚੇ ਜਿਹੜੇ ਆ ਜੀ ਉਹ ਖਾਣ ਦੀ ਮੰਗ ਕਰਦੇ ਆ, ਜਾਂ ਫਿਰ ਜਦੋਂ ਅਸੀਂ ਪ੍ਰਾਹੁਣਚਾਰੀ 'ਚ ਜਾਂਦੇ ਹਾਂ ਤਾਂ ਉੱਥੇ ਜਾ ਕੇ ਕਈ ਵਾਰ ਉਹਨਾਂ ਦੀਆਂ ਕੋਈ ਮਹਿੰਗੀਆਂ ਚੀਜ਼ਾਂ ਜਿਹੜੀਆਂ ਉਹ ਤੋੜ ਭੰਨ ਕਰ ਦਿੰਦੇ ਆ। ਕੀ ਸਾਡੇ ਵਿੱਚ ਕਮੀ ਰਹਿ ਜਾਂਦੀ ਆ ਕਿ ਅਸੀਂ ਉਹਨਾਂ ਨੂੰ ਬਾਹਰ ਦੂਸਰੇ ਪਰਿਵਾਰਾਂ ਦੇ ਵਿੱਚ ਬੈਠਣਾ ਨਹੀਂ ਸਿਖਾਉਂਦੇ, ਜਿੰਨੀ ਸਿੱਖਿਆ ਜਿਹੜੀ ਉਹ ਅਸੀਂ ਆਪਣੇ ਘਰ ਦੇ ਵਿੱਚ ਆਪਣੀਆਂ ਚੀਜ਼ਾਂ ਦੀ ਸੰਭਾਲ ਦੇ ਲਈ ਉਹਨਾਂ ਨੂੰ ਦਿੰਦੇ ਹਾਂ। ਸੋ ਇਹੋ ਜਿਹੀਆਂ ਬਹੁਤ ਹਲਕੀਆਂ ਫੁਲਕੀਆਂ ਗੱਲਾਂ ਅਸੀਂ ਕਰਾਂਗੇ ਪਰ ਬਹੁਤ ਜ਼ਰੂਰੀ ਹੁੰਦੀਆਂ ਜੀ ਇਹ ਗੱਲਾਂ, ਕਿਉਂਕਿ ਬਹੁਤ ਕੁਛ ਇੱਕ ਦੂਸਰੇ ਤੋਂ ਸਾਨੂੰ ਸਿੱਖਣ ਨੂੰ ਮਿਲਦਾ। ਸੋ ਅੱਜ ਇਸ ਟੌਪਿਕ ਤੇ ਤੁਹਾਡੇ ਵਿਚਾਰ ਵੀ ਜਾਣਨਾ ਚਾਹਾਂਗੇ। ਸੋ ਵਿਚਾਰ ਜਿਹੜੇ ਜੀ ਤੁਸੀਂ ਹਮੇਸ਼ਾ ਵਾਂਗ ਜਿਵੇਂ ਭੇਜਦੇ ਹੁੰਦੇ ਹੋ ਜਾਂ ਫਿਰ ਸਾਨੂੰ ਈਮੇਲ ਕਰਦੇ ਹੋ, request@harmanradio.com ਸਾਡਾ ਈਮੇਲ ਪਤਾ, ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਵੀ ਕਰ ਸਕਦੇ ਹੋ ਆਪਣਾ ਮੈਸੇਜ +9179508014489 ਸਾਡਾ ਟੈਲੀਗ੍ਰਾਮ ਨੰਬਰ ਹੈ। ਇਸ ਤੋਂ ਇਲਾਵਾ ਅਗਲੇ ਘੰਟੇ ਦੇ ਵਿੱਚ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਦੋਸਤੋ, ਕਾਲ ਕਰਨ ਦੇ ਲਈ ਸਾਡਾ ਨੰਬਰ ਹੈਗਾ ਜੀ 02-8599-2811। ਸੋ ਇਸ ਨੰਬਰ ਤੇ ਤੁਸੀਂ ਸਾਨੂੰ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਆ ਜੀ ਉਹ ਸਾਂਝੇ ਕਰ ਸਕਦੇ ਹੋ। ਤੇ ਸਾਡੇ ਨਾਲ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਵੀ ਸਾਂਝ ਪਾ ਰਹੇ ਆ ਪ੍ਰੋਗਰਾਮ ਦੇ ਵਿੱਚ, ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਸਾਡੇ ਬਹੁਤ ਹੀ ਸਤਿਕਾਰਿਤ ਦਲਜੀਤ ਸਿੰਘ ਢਿੱਲੋਂ ਜੀ, ਜਿਹੜੇ ਕਿ ਅੱਜ ਕੱਲ ਮੈਲਬਰਨ ਹੀ ਆਏ ਹੋਏ ਆ, ਮੇਰਾ ਜੀ ਉਹਨਾਂ ਨੂੰ ਮਿਲਣ ਦਾ ਜਿਹੜਾ ਸਬੱਬ ਨਹੀਂ ਬਣਿਆ ਪਰ ਜ਼ਰੂਰ ਜਲਦੀ ਮਿਲਾਂਗੇ। ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਉਹਨਾਂ ਨੇ, ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ, ਔਰ ਨਾਲ ਹੀ ਨਾਲ ਗੁਰਬਾਣੀ ਦੀ ਤੁਕ ਜਿਹੜੀ ਉਹ ਸਾਂਝੀ ਕੀਤੀ ਆ, ਕੂੜ ਛੋੜ ਸਾਚੇ ਕੋ ਧਾਵੋ ਜੋ ਇੱਛੋ ਸੋਈ ਫਲ ਪਾਵੋ। ਕਿਆ ਬਾਤ ਹੈ ਜੀ, ਬਹੁਤ ਖੂਬ। ਸੋ ਕਹਿੰਦੇ ਜੀ ਤੂੰ ਝੂਠ ਨੂੰ ਛੱਡ ਕੇ ਸੱਚ ਦੇ ਮਗਰ ਤੁਰ। ਸੋ ਸੱਚ ਕੀ ਹੈ? ਸੱਚ ਹੈਗਾ ਪਰਮਾਤਮਾ, ਸੱਚ ਹੈਗਾ ਵਾਹਿਗੁਰੂ, ਫਿਰ ਜੋ ਕੁਝ ਉਸ ਦੇ ਦਰ ਤੋਂ ਮੰਗੇਗਾ ਉਹੀ ਮਿਲ ਜਾਏਗਾ। ਬਿਲਕੁਲ ਜੀ, ਬਹੁਤ ਖੂਬ ਅੱਜ ਦੀ ਪ੍ਰੋਗਰਾਮ ਦੀ ਸ਼ੁਰੂਆਤ ਗੁਰਬਾਣੀ ਤੋਂ ਤੁਸੀਂ ਕੀਤੀ, ਔਰ ਬਹੁਤ ਬਹੁਤ ਧੰਨਵਾਦ ਸਾਨੂੰ ਇਸ ਪਵਿੱਤਰ ਬਾਣੀ ਦੇ ਨਾਲ ਜੋੜਨ ਦੇ ਲਈ। ਔਰ ਗੁਰਬਾਣੀ ਦੇ ਪ੍ਰੋਗਰਾਮ ਦੇ ਵਿੱਚ ਵੀ ਢਿੱਲੋਂ ਸਾਹਿਬ ਸਾਰੇ ਸਰੋਤੇ ਜਾਣਦੇ ਆ ਕਿ ਬਹੁਤ ਵਧੀਆ ਸੇਵਾ ਤੁਸੀਂ ਨਿਭਾ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਅੱਗੇ ਸਾਡੇ ਨਾਲ ਰਾਜ ਮਹਿੰਦਰ ਸਿੰਘ ਹੋਰੀ ਵੀ ਜੁੜ ਚੁੱਕੇ ਆ ਤੇ ਉਹਨਾਂ ਨੇ ਵੀ ਅੱਜ ਦਾ ਵਿਚਾਰ ਸਾਡੇ ਨਾਲ ਸਾਂਝਾ ਕੀਤਾ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬੁਲਾਈ ਹੈ, ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ। ਕਹਿੰਦੇ ਮੰਜ਼ਿਲ ਭਾਵੇਂ ਕਿੰਨੀ ਵੀ ਦੂਰ ਹੋਵੇ ਕਦੇ ਹਿੰਮਤ ਨਾ ਹਾਰੋ, ਕਿਉਂਕਿ ਪਹਾੜਾਂ ਚੋਂ ਨਿਕਲਣ ਵਾਲੀਆਂ ਨਦੀਆਂ ਨੇ ਕਦੇ ਸਮੁੰਦਰਾਂ ਦਾ ਰਾਹ ਨਹੀਂ ਪੁੱਛਿਆ। ਕਿਆ ਬਾਤ ਹੈ ਜੀ, ਬਹੁਤ ਖੂਬ, ਬਹੁਤ ਸੋਹਣੀ ਗੱਲ ਕਹੀ ਹੈ ਜੀ। ਔਰ ਹਿੰਮਤ ਬਹੁਤ ਜ਼ਰੂਰੀ ਹੈ, ਹਨਾ, ਜ਼ਿੰਦਗੀ ਜੀਣ ਦੇ ਲਈ। ਜੇ ਅਸੀਂ ਹਿੰਮਤ ਹੀ ਹਾਰ ਜਾਂਦੇ ਹਾਂ ਤਾਂ ਫੇਰ ਤਾਂ ਜ਼ਿੰਦਗੀ ਦਾ ਕੋਈ ਅਰਥ ਰਹਿ ਹੀ ਨਹੀਂ ਜਾਂਦਾ। ਸੋ ਬਹੁਤ ਸੋਹਣੇ ਵਿਚਾਰ ਤੁਸੀਂ ਸਾਂਝੇ ਕਰ ਰਹੇ ਹੋ ਦੋਸਤੋ, ਇਸੇ ਤਰ੍ਹਾਂ ਪ੍ਰੋਗਰਾਮ 'ਚ ਬਣੇ ਰਹੋ। ਪਰ ਆਪਾਂ ਤੁਹਾਡੇ ਨਾਲ ਸਾਂਝਾ ਕਰਨਾ ਜੀ ਪ੍ਰੋਗਰਾਮ ਦਾ ਪਹਿਲਾ ਗੀਤ। ਸੋ आओ सुनते हैं जी प्रोग्राम का पहला गीत, वापस आने फिर मौसम की जानकारी ते खबरां दे नाल। जी दोस्तों प्रोग्राम का पहला गीत तुसी सुनिया जी हरजीत हरमन की आवाज दे विच, पिछली बार गड़बड़ हुई जी थोड़ी जी नाम दी है ना, सो प्रभ गिल की आवाज दे विच गीत तुसी सुनिया सी ते मैं हरजीत हरमन का नाम लैता सी, बट अज प्रोग्राम दे विच हरजीत हरमन की आवाज दे विच प्रोग्राम का पहला गीत तुसी सुनिया और उम्मीद करदी हां जरूर पसंद आया होना। ਤੇ ਸਾਡੇ ਨਾਲ ਕੁਛ ਦੋਸਤ ਵੀ ਜੁੜ ਰਹੇ ਆ। ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ। ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਦੇ ਮੰਚ ਤੇ। ਹਰ ਰੋਜ਼ ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸੁਣਦੇ ਹੋ ਤੁਸੀਂ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਤੋਂ, ਤੇ ਅੱਜ ਦਾ ਇਹ ਪ੍ਰੋਗਰਾਮ ਮੈਲਬਰਨ ਤੋਂ ਮੇਰੇ ਨਾਲ ਤੁਸੀਂ ਸੁਣਨ ਜਾ ਰਹੇ ਹੋ। ਤੇ ਪ੍ਰੋਗਰਾਮ ਦੇ ਵਿੱਚ ਹੁਣ ਜਿਹੜਾ ਸਮਾਂ ਜੀ ਉਹ ਤੁਹਾਡੇ ਨਾਲ ਮੌਸਮ ਵੀ ਸਾਂਝਾ ਕਰਨ ਦਾ ਹੋ ਗਿਆ, ਤੇ ਉਸ ਤੋਂ ਬਾਅਦ ਅਸੀਂ ਖਬਰਾਂ ਜਿਹੜਾ ਜੀ ਸਿਲਸਿਲਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਨਾ। ਤੇ ਮੌਸਮ ਦੇ ਉੱਤੇ ਆਪਾਂ ਝਾਤ ਮਾਰੀਏ ਸਸਰੀ ਜੀ, ਤਾਂ ਮੌਸਮ ਦੇ ਵਿੱਚ ਬਦਲਾਵ ਜਿਹੜਾ ਉਹ ਇੱਕ ਦੋ ਦਿਨਾਂ ਤੋਂ ਹੁਣ ਦੇਖਣ ਨੂੰ ਮਿਲ ਰਿਹਾ। ਸਿਡਨੀ ਦੀ ਗੱਲ ਕਰੀਏ ਤਾਂ 15 ਡਿਗਰੀ ਘੱਟ ਤੋਂ ਘੱਟ 23 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਅੱਜ ਤਾਪਮਾਨ ਜਾਣ ਦੀ ਸੰਭਾਵਨਾ ਹੈ, ਤੇ ਧੁੱਪ ਜਿਹੜੀ ਹੈ ਜੀ ਪੂਰੀ ਖਿੜੀ ਰਹਿਣੀ ਹੈ ਅੱਜ। ਸੋ ਉੱਥੇ ਗਰਮੀ ਜਿਹੜੀ ਉਹ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੋਣੀ ਹੈ ਨਾ, ਜਦੋਂ 23 ਡਿਗਰੀ ਤੱਕ ਚਲੇ ਜਾਵੇ ਤਾਂ ਫੇਰ ਲੱਗਦਾ ਜ਼ਰੂਰ। ਤੇ ਮੈਲਬਰਨ ਦੇ ਵਿੱਚ 8 ਡਿਗਰੀ ਘੱਟ ਤੋਂ ਘੱਟ ਹੈ ਜੀ, 14 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈ ਤਾਪਮਾਨ। ਤੇ ਇੱਥੇ ਅੱਜ ਵੀ ਹਲਕੇ ਹਲਕੇ ਜਿਹੜੇ ਮੀਂਹ ਦੇ ਛਰਾਟੇ ਆ ਉਹ ਪੈਣੇ ਆ। ਬ੍ਰਿਸਬੇਨ ਦੇ ਵਿੱਚ 13 ਡਿਗਰੀ ਘੱਟ ਤੋਂ ਘੱਟ ਪਰ 29 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਜੀ, ਤੇ ਧੁੱਪ ਇੱਥੇ ਵੀ ਖਿੜੀ ਰਹਿਣੀ ਆ। ਪਰਥ ਦੇ ਵਿੱਚ 12 ਡਿਗਰੀ ਘੱਟ ਤੋਂ ਘੱਟ 23 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ, ਤੇ ਇੱਥੇ ਅੱਜ ਮੀਂਹ ਦੇ ਜਿਹੜੇ ਛਰਾਟੇ ਆ ਦੱਸੇ ਗਏ ਆ। ਐਡੀਲੇਡ ਦੇ ਵਿੱਚ ਅੱਜ 8 ਡਿਗਰੀ ਘੱਟ ਤੋਂ ਘੱਟ ਅਤੇ 16 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ, ਪਰ ਧੁੱਪ ਜਿਹੜੀ ਇੱਥੇ ਖਿੜੀ ਰਹਿਣੀ ਆ। ਕੈਨਬਰਾ ਦੇ ਵਿੱਚ 5 ਡਿਗਰੀ ਘੱਟ ਤੋਂ ਘੱਟ 14 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਜੀ, ਤੇ ਇੱਥੇ ਵੀ ਧੁੱਪ ਖਿੜੀ ਰਹਿਣੀ ਆ। ਹੋਬਾਰਟ ਦੇ ਵਿੱਚ 6 ਡਿਗਰੀ ਘੱਟ ਤੋਂ ਘੱਟ ਹੈ, 12 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਹੈ। ਤੇ ਡਾਰਵਿਨ ਜਿਵੇਂ ਕਿ ਇੱਕੋ ਜਿਹਾ ਹੀ ਮੌਸਮ ਹੁੰਦਾ ਹੈ, ਤੇ 21 ਡਿਗਰੀ ਘੱਟ ਤੋਂ ਘੱਟ 34 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ। ਸੋ ਇਹ ਸੀ ਜੀ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਅੱਜ ਦਾ ਮੌਸਮ। ਤੇ ਹੁਣ ਮੌਸਮ ਤੋਂ ਬਾਅਦ ਵੱਧਦੇ ਆ ਹੁਣ ਖਬਰਾਂ ਦੇ ਸਿਲਸਿਲੇ ਵੱਲ, ਤੇ ਖਬਰਾਂ ਦੇ ਇਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਸਾਂਝ ਪਾਉਣ ਦੇ ਲਈ ਇਸ ਵੇਲੇ ਮਿੰਟੂ ਬਰਾਡਬਰੀ ਐਡੀਲੇਡ ਤੋਂ, ਕਿ ਪਤਾ ਨੀ ਹੁਣ ਕਿਹੜੇ ਸ਼ਹਿਰ ਤੋਂ, ਆਪਾਂ ਇੱਕ ਵਾਰ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਤੇ ਪੁੱਛਦੇ ਆ ਜੀ ਕਿਹੜੇ ਸ਼ਹਿਰ ਤੋਂ ਅੱਜ ਸਾਡੇ ਨਾਲ ਜੁੜੇ ਨੇ। ਸੋ ਬਰਾਡ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ, ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਦੇਖੋ ਜੀ, ਫਿਲਹਾਲ ਤਾਂ ਜੇ ਤੁਸੀਂ ਗੱਲ ਕਰ ਰਹੇ ਹੋ ਤਾਂ ਮੈਂ ਐਡੀਲੇਡ ਤੋਂ ਬੋਲ ਰਿਹਾ, ਪਰ ਜੇ 2 ਘੰਟਿਆਂ ਨੂੰ ਪੁੱਛੋਗੇ ਤਾਂ ਮੈਂ ਰਿਵਰਲੈਂਡ ਹੋਊਂਗਾ। ਸੋ ਜੋ ਕਿ ਚੱਲਦੇ ਭਲੇ ਤੇ ਨਗਰੀ ਵਸਦੀ ਭਲੀ, ਸਾਰਾ ਦਿਨ ਪੈਰਾਂ ਦੀ ਜਿਹੜੇ ਚੱਕਰ ਆ ਉਹ ਬਣੇ ਹੋਏ ਆ। ਸ਼ਾਇਦ ਮੈਨੂੰ ਲੱਗਦਾ ਮੇਰੇ ਵੀ ਉਹ ਗੱਲ ਜੱਚ ਗਈ, ਗੱਲ ਪਰਸੋਂ ਹੀ ਗੱਲ ਕਰ ਰਹੀ ਸੀ ਨਾ ਵੀ ਪਹੀਏ ਦੀ ਸਪੀਡ ਆ ਜਿਹੜੀ ਰਫਤਾਰ ਹੁੰਦੀ ਹੈ ਕਿਸੇ ਵੀ ਮੁਲਕ ਦੇ ਪਹੀਏ ਦੀ, ਉਹ ਜਿਹੜੀ ਉਹਦੀ ਤਰੱਕੀ ਨੂੰ ਮਿਥਦੀ ਆ ਵੀ ਕਿੰਨੀ ਕੁ ਤਰੱਕੀ ਉਸ ਮੁਲਕ ਚ ਹੋ ਰਹੀ ਆ। ਸੋ ਮੇਰੇ ਪਹੀਏ ਦੀ ਸਪੀਡ ਸਦਾ ਹੀ ਘੁੰਮਦੀ ਰਹੀ ਆ ਜੀ, ਤੇ ਵੱਖਰੀ ਗੱਲ ਆ ਵੀ ਤਰੱਕੀ ਹੋਈ ਨਾ ਹੋਈ ਉਹ ਅੱਡ ਇੱਕ ਚੈਪਟਰ ਆ। ਪਰ ਕਹਿੰਦੇ ਨੀ ਹੁੰਦੇ ਇੱਕ ਕਹਾਵਤ ਆ ਪੰਜਾਬੀ ਚ ਵੀ ਬੰਦੇ ਦੇ ਪੈਰ ਚੱਕਰ ਆ, ਤੇ ਉਹ ਪੈਰ ਚੱਕਰ ਆਪਣੇ ਬਣਿਆ ਹੋਇਆ। ਤੇ ਜਿੰਨਾ ਚ ਇੱਕ ਕਈ ਵਾਰ ਤਾਂ ਇਹ ਹੋ ਜਾਂਦਾ ਹਾਲ ਵੀ ਘਰੇ ਹੋਈਏ ਤੇ ਫਿਰ ਉਹ ਅਚਵੀ ਜੀ ਲੱਗ ਜਾਂਦੀ ਹੈ, ਜੇ 100-50 ਕਿਲੋਮੀਟਰ ਨਾ ਕਰਕੇ ਆਈਏ ਇੱਧਰ ਉੱਧਰ ਫਿਰ ਉਹੀ ਐਡਲੇਡ ਦੀ ਗੇੜੀ ਲਾਉਣੀ ਪੈ ਜੇ ਤਾਂ ਵੀ 100 ਕਿਲੋਮੀਟਰ ਹੋ ਜਾਂਦਾ। ਸੋ ਇਹ ਪੈਰ ਚੱਕਰ ਚ ਘੁੰਮਦੀ ਦੁਨੀਆ ਤੇ, ਪਰ ਜੇ ਸਰਕਲ ਬਣਾ ਕੇ ਲਿਆਉਂਦਾ ਜਾਂ ਜੇ ਕਰਮ ਬੰਦਾ ਕਰਦਾ ਉਹਦੇ ਵਿੱਚ ਜਿਉਣਾ ਪੈਂਦਾ ਜੀ, ਤੇ ਖੁਸ਼ੀ ਖੁਸ਼ੀ ਜਿਉ ਰਹੇ ਹਾਂ
ਜੀ। ਜੀ ਬਿਲਕੁਲ। ਸੋ ਐਡੀਲੇਡ ਤੋਂ ਤੁਹਾਨੂੰ ਇੱਕ ਵਾਰ ਫੇਰ ਜੀ ਆਇਆਂ ਨੂੰ ਕਹਿੰਦੇ ਆ ਜੀ। ਤੇ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਭ ਤੋਂ ਪਹਿਲੀ ਖਬਰ ਜਿਹੜੀ ਉਹ ਆਪਾਂ ਸਾਂਝੀ ਕਰਦੇ ਆ, ਹਵਾਈ ਫੌਜ ਦੇ ਮਾਰਸ਼ਲ ਸਰਦਾਰ ਅਰਜਨ ਸਿੰਘ ਹੋਰਾਂ ਨੂੰ ਆਖਰੀ ਵਧਾਈ ਜਿਹੜੀ ਆ ਉਹ ਦਿੱਤੀ ਗਈ ਕੱਲ। ਸੋ ਮਾਰਸ਼ਲ ਅਰਜਨ ਸਿੰਘ 5 ਤੱਤਾਂ ਚ ਲੀਨ ਹੋ ਗਏ, ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ। 17 ਤੋਪਾਂ ਤੇ ਲੜਾਕੂ ਜਹਾਜ਼ਾਂ ਦੇ ਫਲਾਈ ਪੋਸਟ ਨਾਲ ਦਿੱਤੀ ਗਈ ਸਲਾਮੀ।
ਦੇਖੋ ਜੀ, ਇੱਕ ਲੀਜੈਂਡਰੀ ਪਰਸਨ ਸੀ, ਭਾਰਤ ਦੇ ਇੱਕ ਸ਼ਾਨ ਸੀ, ਤੇ ਜਿਹਨੇ ਕਰਮ ਵੀ ਇੰਨੇ ਕੁ ਵਧੀਆ ਨਿਕਲੇ ਵਿੱਚ ਇਸ ਯੁੱਗ ਦੇ ਵਿੱਚ। 98 ਸਾਲ ਦੀ ਉਮਰ ਭੋਗੀ ਤੇ ਸਾਰੀ ਉਮਰ ਦੇ ਵਿੱਚ ਉਹਨਾਂ ਨੇ ਆਪਦੀ ਸ਼ਾਨ ਨੂੰ ਸ਼ੌਕਤ ਕਾਇਮ ਰੱਖੀ, ਆਪਦਾ ਸਰੂਪ ਕਾਇਮ ਰੱਖਿਆ। ਸਿੱਖ ਭਾਈਚਾਰੇ ਨੂੰ ਵੀ ਉਹਨਾਂ ਦੇ ਮਾਣ ਕਰਨਾ ਬਣਦਾ, ਭਾਰਤੀਆਂ ਨੂੰ ਵੀ ਸਾਰਿਆਂ ਨੂੰ ਮਾਣ ਕਰਨਾ ਬਣਦਾ, ਤਾਂ ਹੀ ਇੱਕ ਉਹਨਾਂ ਦੀ ਜਿਹੜੀ ਅੰਤਿਮ ਵਿਦਾਇਗੀ ਵੀ ਏਡੀ ਸ਼ਾਨਦਾਰ ਹੋਈ ਆ। ਹੁਣ ਤੁਸੀਂ ਦੇਖੋ ਵੀ ਅਸੀਂ ਇੱਕ ਜਹਾਜ਼ ਦੀ ਟਿਕਟ ਨਹੀਂ ਲੈ ਸਕਦੇ, ਇੱਕ ਜਹਾਜ਼ ਤੇ ਝੂਟਾ ਲੈਣ ਲਈ ਵੀ ਸਾਨੂੰ ਕਾਫੀ ਜੇਬ ਢਿੱਲੀ ਕਰਨੀ ਪੈਂਦੀ ਆ, ਤੇ ਪਰ ਜੇ ਕਿਸੇ ਦੀ ਮੌਤ ਤੋਂ ਬਾਅਦ ਉਹਦੇ ਸੰਸਕਾਰ ਦੇ ਟਾਈਮ ਜਹਾਜ਼ਾਂ ਬਣੀਓ, ਇੱਕ ਸਪੈਸ਼ਲ ਲੜਾਕੂ ਵਿਮਾਨਾਂ ਬਣੀਓ, ਇੱਕ ਸਪੈਸ਼ਲ ਜਿਹੜੀ ਉਹਨਾਂ ਦੀ ਇੱਕ ਰੀਤ ਬਣੀ ਹੋਈ ਆ ਉਹ ਪੂਰੀ ਕਰਦੇ ਆ, ਤੇ ਕਿੰਨਾ ਖਰਚ ਉਹਨਾਂ ਨੇ ਕੀਤਾ ਹੋਊਗਾ ਉਹਨਾਂ ਦੇ ਉੱਤੇ। ਉਹਨਾਂ ਦੀ ਜਿਹੜੀ ਮੌਤ ਦੇ ਉੱਤੇ ਇਹੀ ਇੱਕ ਆਪਦੇ ਆਪ ਦੇ ਵਿੱਚ ਆਪਣੇ ਆਪ ਚ ਸਾਬਤ ਕਰਦਾ ਵੀ ਉਹਨਾਂ ਦਾ ਜਿਹੜਾ ਕੈਰੀਅਰ ਸੀਗਾ ਉਹਨੂੰ ਉਹ ਯਾਦ ਰੱਖਦੇ ਆ। ਥੋੜੀ ਜੀ ਕਨਫਿਊਜ਼ਨ ਦੋ ਚਾਰ ਦਿਨਾਂ ਦੀ ਵੱਡੇ ਵੱਡੇ ਲੋਕਾਂ ਨੇ ਵੀ ਪੈਦਾ ਕਰ ਰੱਖੀ ਆ, ਕਹਿੰਦੇ ਏਅਰ ਚੀਫ ਮਾਰਸ਼ਲ ਕਹਿ ਦਿੰਦੇ ਆ, ਕੋਈ ਏਅਰ ਮਾਰਸ਼ਲ ਕਹਿ ਦਿੰਦੇ ਆ, ਪਰ ਅਸਲ ਦੇ ਵਿੱਚ ਉਹਨਾਂ ਨੂੰ ਮਾਰਸ਼ਲ ਦਾ ਦਰਜਾ ਉਪਲਬਧ ਸੀ ਜਿਹੜਾ ਕਿ ਸਰਵਉੱਚ ਦਰਜਾ ਸੀ, ਕਿਉਂਕਿ ਏਅਰ ਮਾਰਸ਼ਲ ਤਾਂ ਬਹੁਤ ਸਟਾਰਟਿੰਗ ਦੇ ਵਿੱਚ ਹੀ ਪੋਸਟ ਮਿਲ ਜਾਂਦੀ ਆ ਜਦੋਂ ਬੰਦਾ ਕੋਈ ਜੁਆਇਨ ਕਰਦਾ, ਪਰ ਉਹਨਾਂ ਨੂੰ ਮਾਰਸ਼ਲ ਦਾ ਰੁਤਬਾ ਸੀ। ਸੋ ਮਾਰਸ਼ਲ ਦਾ ਰੁਤਬੇ ਦੇ ਕਾਰਨ ਉਹਨਾਂ ਨੂੰ ਬੜੀ ਵਧੀਆ ਵਧਾਈਗੀ ਦਿੱਤੀ ਗਈ ਹੈ ਜੀ, ਤੇ ਕਰਮਾਂ ਵਾਲੇ ਸਨ, ਭਾਗਾਂ ਵਾਲੇ ਸਨ, ਤੇ ਅਸੀਂ ਸਾਨੂੰ ਪਰ ਥੋੜਾ ਜਿਹਾ ਜਿੰਨੀ ਅਸੀਂ ਹੋਰਾਂ ਕਰੈਕਟਰਾਂ ਨੂੰ ਬੜੀ ਹਵਾ ਦਿੱਤੀ, ਹੋਰਾਂ ਕਰੈਕਟਰਾਂ ਦੇ ਮਾਮਲੇ ਚ ਅਸੀਂ ਬੜਾ ਕੁਛ ਬੋਲਿਆ ਲਿਖਿਆ, ਸਾਡੇ ਲੋਕਾਂ ਨੇ ਦਾਅਵੇ ਕੀਤੇ, ਉਹਨਾਂ ਇਸ ਕਰੈਕਟਰ ਬਾਰੇ ਗੱਲਬਾਤ ਨਹੀਂ ਕੀਤੀ ਗਈ। ਕਿਤੇ ਨਾ ਕਿਤੇ ਸਾਡੇ ਲੋਕ ਨਾ ਉਹ ਸਟਰਗਲ ਤਾਂ ਕਰਦੇ ਆ ਕਿਤੇ ਵੀ ਪਹੁੰਚਣ ਲਈ, ਗੱਦੀ ਲੈਣ ਲਈ ਜਾਂ ਉੱਚ ਥਾਵਾਂ ਤੇ ਜਾਣ ਲਈ, ਪਰ ਜਦੋਂ ਪਹੁੰਚ ਜਾਂਦਾ ਤੇ ਉਦੋਂ ਬਾਅਦ ਸਾਡਾ ਖਾਸ ਕਰਕੇ ਸਿੱਖ ਭਾਈਚਾਰੇ ਚ ਕਮੀਆਂ ਤੇ ਉਹ ਤੋਂ ਦੂਰੀ ਬਣਾ ਲੈਂਦੇ ਆ, ਉਹਦੀਆਂ ਕਮੀਆਂ ਕੱਢਣ ਲੱਗ ਜਾਂਦੇ ਆ, ਨਹੀਂ ਇਹਨੇ ਤਾਂ ਫਲਾਣੇ ਟਾਈਮ ਰਾਜੀਵ ਗਾਂਧੀ ਨੂੰ ਸਲੂਟ ਮਾਰਿਆ ਸੀ, ਫਲਾਣੇ ਟਾਈਮ ਫਲਾਣੇ ਨੂੰ ਸਸਰੀ ਗੱਲ ਬੁਲਾਈ ਸੀ, ਇਹ ਜਿਹੀਆਂ ਗੱਲਾਂ ਕੱਢ ਕੇ ਤੇ ਉਸ ਬੰਦੇ ਦਾ ਕੱਦ ਕਾਠ ਛੋਟਾ ਕਰਨ ਦੀ ਕੋਸ਼ਿਸ਼ ਕਰਨ ਲੱਗ ਜਾਂਦੇ ਆ, ਤੇ ਉਹਨੂੰ ਆਪਦੇ ਆਪ ਪੰਥ ਚੋਂ ਛੇਕ ਦਿੰਦੇ ਆ, ਕਹਿੰਦੇ ਨਹੀਂ ਇਹ ਤਾਂ ਸਾਡੇ ਮੁਤਾਬਕ ਨਹੀਂ ਹੈ। ਸੋ ਇਹ ਗੱਲਾਂ ਕਿਤੇ ਨਾ ਕਿਤੇ ਮੈਂ ਇਹ ਵੀ ਮਿਸ ਕਰ ਰਿਹਾ ਸੀ ਵੀ ਪੰਜਾਬ ਬੰਨਿਓ ਮੈਨੂੰ ਕੋਈ ਬਿਆਨ ਪੜਨ ਨੂੰ ਨਹੀਂ ਮਿਲਿਆ, ਨਾ ਕੋਈ ਸ਼੍ਰੋਮਣੀ ਕਮੇਟੀ ਬੰਨਿਓ ਮਿਲਿਆ, ਨਾ ਕੋਈ ਮੈਨੂੰ ਕਿਸੇ ਮੁੱਖ ਮੰਤਰੀ ਬੰਨਿਓ, ਸ਼ਾਇਦ ਮੈਂ ਮਿਸ ਕਰ ਗਿਆ ਹੋਵਾਂ ਕਿਤੇ, ਪਰ ਜੇ ਕਿਤੇ ਤੁਸੀਂ ਸੁਣਿਆ ਪੜਿਆ ਕਿਸੇ ਵੀ ਬੰਦੇ ਨੇ, ਭਾਵੇਂ ਉਹਦੇ ਦੇਖੋ ਮੁੱਖ ਮੰਤਰੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਰਾਤ ਕੱਲ ਉੱਥੇ ਸ਼ਾਮਲ ਸੀ, ਸਾਬਕਾ ਪ੍ਰਧਾਨ ਮੰਤਰੀ, ਤਾਂ ਹੋਰ ਵੀ ਵੱਡੇ ਵੱਡੇ ਲੋਕ ਉੱਥੇ ਸ਼ਾਮਲ ਸੀ, ਸਭ ਨੇ ਉਹਨਾਂ ਨੂੰ ਸਲੂਟ ਕੀਤਾ। ਪਰ ਸਾਡਾ ਜਿਹੜਾ ਸਿੱਖ ਕੌਮ ਦੀ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਉਹ ਬੰਦੇ ਨੇ ਸਰੂਪ ਚ ਰਿਹਾ ਸਾਰੀ ਉਮਰ, ਤੇ ਸਾਰੀ ਉਮਰ ਉਹਨੇ ਪੱਗ ਦੀ ਸ਼ਾਨ ਵਧਾਈ, ਕਿਸੇ ਇੱਕ ਸਿੰਗਲ ਬੰਦੇ ਨੇ ਨੀ ਬਿਆਨ ਦਿੱਤਾ, ਕਿਸੇ ਸਿੰਗਲ ਬੰਦੇ ਨੇ ਲਿਖਿਆ ਬੋਲਿਆ ਵੀ ਭਾਈ ਤੂੰ ਸਾਡੇ ਕੌਮ ਲਈ ਇੰਨਾ ਕੁਛ, ਸਾਡੀ ਪਛਾਣ ਲਈ ਇੰਨਾ ਕੁਛ ਕੀਤਾ, ਜਾਂ ਜੋ ਉਹਨੇ ਕਾਇਮ ਹੀ ਰੱਖੀ ਇਹੀ ਗੱਲ, ਤਾਂ ਤੁਸੀਂ ਕਿਉਂ ਨੀ ਉਹਨਾਂ ਮਾਣ ਸਤਿਕਾਰ ਕੀਤਾ? ਮੈਨੂੰ ਆਪਣੇ ਖੁਦ ਤੇ ਆ ਰਹੀ ਸੀ, ਮੈਂ ਰਾਤ ਵੀ ਕੱਲ ਬਹੁਤ ਜ਼ਿਆਦਾ ਬਿਜੀ ਰਿਹਾ, ਉਸ ਦਿਨ ਪਿਛਲੇ ਦਿਨ ਵੀ ਬਿਜੀ ਰਿਹਾ, ਤੇ ਮੈਂ ਰਾਤ ਆਪਣੇ ਆਪ ਨੂੰ ਨਾ ਰਾਹ ਚਾਹੁੰਦਾ ਲਾਹਨਤਾਂ ਪਾ ਰਿਹਾ ਸੀ ਵੀ ਸਾਰਾ ਦਿਨ ਫੇਸਬੁੱਕ ਤੇ ਸੌ ਕੁਛ ਲਿਖੀ ਜਾਂਦੇ ਬੋਲੀ ਜਾਂਦੇ, ਤੇ ਇੱਕ ਮੈਨੂੰ ਪਤਾ ਸੀ ਵੀ ਮੇਰੇ ਫੇਸਬੁੱਕ ਤੇ ਸ਼ੇਅਰ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ, ਕਿਸੇ ਨੂੰ ਕੋਈ ਨੀ ਫਰਕ, 20-30-50 ਲਾਈਕ ਆ ਜਾਣਗੇ, 4 ਅੱਖਰ ਲਿਖ ਦੂ, ਪਰ ਮੈਨੂੰ ਬਹੁਤ ਫਰਕ ਪਿਆ ਇਸ ਗੱਲ ਦਾ। ਮੈਂ ਰਾਤ ਬੜਾ ਮਹਿਸੂਸ ਕਰ ਰਿਹਾ ਸੀ ਵੀ ਮੈਂ ਯਾਰ ਹੁਣ ਲੇਟ ਕੀ ਕਰਾਂ, ਤੇ ਪਰ ਮੈਨੂੰ ਕਰਨੀ ਚਾਹੀਦੀ ਸੀਗੀ, ਉਹਨਾਂ ਦੀ ਇੱਕ ਫੋਟੋ ਤੇ 4 ਸ਼ਬਦ ਲਿਖ ਕੇ ਨਾ ਸ਼ੇਅਰ ਕਰਨੀ ਚਾਹੀਦੀ ਸੀ, ਮੈਨੂੰ ਆਪਣੇ ਆਪ ਚ ਮਹਿਸੂਸ ਹੋ ਰਹੀ ਸੀ ਇਹ ਗੱਲ। ਪਰ ਕੀ ਇਹ ਐਡੇ ਵੱਡੇ ਵੱਡੇ ਲੋਕਾਂ ਨੇ ਜਿਹੜੇ ਕਿ ਅਕਸਰ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ, ਨਿੱਕੀਆਂ ਨਿੱਕੀਆਂ ਗੱਲਾਂ ਤੇ ਯੁੱਧ ਲੜਾ ਲਾ ਲੈਂਦੇ ਆ, ਪਰ ਕਿਸੇ ਕੋਲੋਂ ਇੱਕ ਸ਼ਬਦ ਸੁਣਨ ਨੂੰ ਨਹੀਂ ਮਿਲਿਆ, ਸਿੰਗਲ ਸ਼ਬਦ ਸੁਣਨ ਨੂੰ ਨਹੀਂ ਮਿਲਿਆ ਵੀ ਕੋਈ ਅਰਜਨ ਸਿੰਘ ਸੀਗਾ ਜੀ ਅਜੀ ਤੇ ਉਹਨਾਂ ਨੇ ਆ ਕੁਛ ਕੀਤਾ। ਪਰ ਚਲੋ ਜੀ ਦੇਖੋ ਉਹਨਾਂ ਦੇ ਜਿਹੜੇ ਕੰਮ ਆ ਉਹ ਹਿਸਟਰੀ ਚ ਬੋਲਦੇ ਰਹਿਣਗੇ, ਉਹਨਾਂ ਨੇ ਜੋ ਕੁਛ ਕੀਤਾ ਉਹ ਬੋਲਦਾ ਰਹੂਗਾ। ਇਹ ਲੋਕਾਂ ਨੂੰ ਕੁਰਬਾਨੀਆਂ ਦੇ ਨਾਂ ਦੇ ਉੱਤੇ ਕਹਿੰਦੇ ਵੀ ਕੁਰਬਾਨੀ ਨੀ ਉਹਨੇ ਕੋਈ ਦਿੱਤੀ ਸਿੱਖ ਕੌਮ ਲਈ ਜਾਂ ਹੁਣ ਇਹ ਨੀ ਕੀਤਾ, ਮੇਰੇ ਹਿਸਾਬ ਨਾਲ ਤਾਂ ਇਹੀ ਬਹੁਤ ਵੱਡੀ ਕੁਰਬਾਨੀ ਆ ਜੀ। ਤੁਸੀਂ ਇੱਕ ਏਅਰ ਇੱਕ ਇਹੋ ਜਿਹੇ ਮਿਲਟਰੀ ਦੇ ਇਹੋ ਜਿਹੇ ਅਹੁਦੇ ਰੁਤਬੇ ਸਿਆਸਤਾਂ ਚ ਰਹਿੰਦੇ ਹੋ, ਪਰ ਤੁਸੀਂ ਆਪਦੀ ਦਸਤਾਰ ਨੂੰ ਉਵੇਂ ਸਜਾ ਕੇ ਰੱਖਿਆ, ਆਪਦੇ ਰੋਮ ਨੀ ਕੱਟੇ ਕਿਤੇ ਵੀ, ਤੇ ਤੁਸੀਂ ਉਸ ਢੰਗ ਨਾਲ ਆਪਦੀ ਜ਼ਿੰਦਗੀ ਸਾਰੀ ਜਿਉਈ ਆ, ਤਾਂ ਫਿਰ ਮੈਨੂੰ ਤਾਂ ਇਹ ਵੀ ਬਹੁਤ ਵੱਡੀ ਕੁਰਬਾਨੀ ਲੱਗਦੀ ਆ ਵੀ 98 ਸਾਲ ਬੰਦੇ ਨੇ ਇਹੋ ਜਿਹੀ ਜ਼ਿੰਦਗੀ ਭੋਗੀ ਆ, ਜਦੋਂ ਕਿ ਉਹ ਪੰਜਾਬ ਤੋਂ ਦੂਰ ਰਿਹਾ, ਪੰਜਾਬੀਅਤ ਤੋਂ ਵੀ ਦੂਰ ਰਿਹਾ, ਘਰ ਚ ਵੀ ਉਹਦੇ ਜ਼ਿਆਦਾ ਅੰਗਰੇਜ਼ੀ ਬੋਲੀ ਜਾਂਦੀ ਸੀਗੀ, ਸਭ ਮੈਂ ਕਈ ਚੀਜ਼ਾਂ ਤੋਂ ਨੋਟ ਕੀਤੀਆਂ ਸੀ ਗੱਲਾਂ, ਪਰ ਫਿਰ ਵੀ ਦੇਖੋ ਉਹਨੇ ਆਪਣਾ ਰੂਪ ਸਰੂਪ ਕਾਇਮ ਰੱਖਿਆ।
ਬਿਲਕੁਲ ਬਰਾੜ ਸਾਹਿਬ, ਦੂਸਰੀ ਗੱਲ ਇਹ ਹੈ ਕਿ ਦੋ ਵੱਡੀਆਂ ਜੰਗਾਂ ਦੇ ਵਿੱਚ ਉਹਨਾਂ ਨੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ, ਸੋ ਅਗਵਾਈ ਕੀਤੀ ਹੈ ਜੀ ਉਹਦੇ ਵਿੱਚ। ਦੇਖੋ ਉਹਨਾਂ ਨੇ ਆਪਣੇ ਕਾਫਲੇ ਦੀ
ਲੈ ਲਓ ਕਾਲ ਲੈ ਲਓ
ਜੀ। ਸਾਡੇ ਨਾਲ ਇੱਕ ਸਰੋਤੇ ਜੁੜ ਰਹੇ ਨੇ ਬਰਾੜ ਸਾਹਿਬ, ਅਸੀਂ ਉਹਨਾਂ ਨੂੰ ਆਨੇਅਰ ਕਰਦੇ ਹਾਂ ਜੀ। ਦਲਬੀਰ ਸਿੰਘ ਜੀ,
ਹਰਮਨ ਰੇਡੀਓ ਦੇ ਸਰੋਤਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ
ਜੀ। ਸਤਿ ਸ੍ਰੀ ਅਕਾਲ ਜੀ।
ਬਰਾੜ ਜੀ ਕਹਿ ਰਹੇ ਸੀ ਕਿ ਕਿਸੇ ਸਿੱਖ ਸੰਸਥਾ ਨੇ ਉਹਨਾਂ ਦੇ ਬਾਰੇ ਕੋਈ ਬਿਆਨ ਨਹੀਂ ਦਿੱਤਾ। ਕੱਲ ਮੈਂ ਅਜੀਤ ਅਖਬਾਰ ਦੇ ਪੜ੍ਹ ਰਿਹਾ ਸੀਗਾ, ਉਹਦੇ ਵਿੱਚ ਲਾਈਵ ਪ੍ਰੋਗਰਾਮ ਚ ਵੀਡੀਓ ਚ ਕਿਰਪਾਲ ਸਿੰਘ ਬਨੂੰਗਰ ਹੋਣਾ ਨੇ ਉਹਨਾਂ ਬਾਅਦ ਨੂੰ ਸ਼ਰਧਾਂਜਲੀ ਦਿੱਤੀ ਹੈ ਤੇ ਨਾਲ ਕਹਿ ਰਹੇ ਉਹਨਾਂ ਦੀ ਸਿੱਖ ਅਜਾਇਬ ਘਰ ਫੋਟੋ ਲਾਈ ਜਾਏਗੀ। ਨਹੀਂ ਜੀ ਉਹਨਾਂ ਨੇ ਮੀਟਿੰਗ ਕਰਕੇ ਨਾ ਕਮੇਟੀ ਦੀ
ਹਾਂਜੀ ਹਾਂਜੀ
ਕਿਰਪਾਲ ਸਿੰਘ
ਚਲੋ ਜੀ ਬਹੁਤ ਸ਼ੁਕਰ ਹੈ ਤੁਸੀਂ
ਕਾਲ ਕਰਕੇ ਨਾ ਜੀ
ਜੀ ਜੀ
ਕਿਰਪਾਲ ਸਿੰਘ ਬਡੂੰਗਰ ਜਿਹੜੇ ਐਸ ਜੀ ਪੀ ਸੀ ਦੇ ਪ੍ਰੈਜੀਡੈਂਟ ਨੇ ਉਹਨਾਂ ਨੇ ਕੱਲ ਮੀਟਿੰਗ ਕਾਲ ਕਰਕੇ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਤੇ ਨਾਲੇ ਕਿਹਾ ਕਿ ਉਹਨਾਂ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਵਿਚ ਸ਼ੋਭਿਤ ਕੀਤੀ ਜਾਏਗੀ ਤੇ ਉਹਨਾਂ ਦਾ ਮਾਣ ਸਤਿਕਾਰ ਕੀਤਾ ਜਾਏਗਾ ਸਾਰੀ ਫੈਮਿਲੀ ਦਾ
ਚਲੋ ਬਹੁਤ ਖੁਸ਼ੀ ਦੀ ਗੱਲ ਆ ਜੀ ਮੈਂ ਇਸੇ ਲਈ ਕਹਿ ਰਿਹਾ ਸੀ ਵੀ ਮੈਨੂੰ ਕਿਤੇ ਕੋਈ ਲੱਭਿਆ ਨਹੀਂ ਸੀ ਇਹ ਗੱਲ ਤੇ ਜੇ ਉਹਨਾਂ ਨੇ ਅਫੀਸ਼ੀਅਲ ਤੌਰ ਤੇ ਸ਼੍ਰੋਮਣੀ ਕਮੇਟੀ ਨੇ ਜੀ ਜੀ
ਅਜੀਤ ਅਖਬਾਰ ਦੇ ਵੀਡੀਓ ਜਿਹੜਾ ਹੁੰਦਾ ਨਾ ਜੀ ਵੀਡੀਓ ਦੇ ਉੱਤੇ ਉਹ ਸੀ ਵੀ ਉਹਦੀ ਸਟੇਟਮੈਂਟ
ਜੀ
ਤੇ ਬਾਕੀ ਅਰਜਨ ਸਿੰਘ ਹੁਣਾਂ ਦੀ ਸ਼ਖਸੀਅਤ ਤੇ ਜਿੰਨਾ ਵੀ ਮਾਣ ਕੀਤਾ ਜਾਵੇ ਓਨਾ ਹੀ ਥੋੜਾ ਆ ਤੇ ਉਹਨਾਂ ਦਾ ਮਾਣ ਸਤਿਕਾਰ ਬਹੁਤ ਵੱਡੇ ਪੱਧਰ ਤੇ ਹੋਣਾ ਚਾਹੀਦਾ ਸੀਗਾ ਸਿੱਖ ਸੰਗਤਾਂ ਵਿਚ ਵੀ ਜਿਹੜਾ ਕਿ ਕਿਤੇ ਹੁੰਦਾ ਨਜ਼ਰ ਨਹੀਂ ਆ ਰਿਹਾ ਹਾਲੀ ਫਿਲਹਾਲ ਪਰ ਉਹ ਹੋਏਗਾ
ਜੀ ਜੀ ਬਿਲਕੁਲ
ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਜਿਹੜਾ ਉਹਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕਰੇਗਾ ਉਹ ਆਪ ਇਗਨੋਰ ਹੋ ਜਾਏਗਾ ਸਿੱਖ ਪੰਥ ਵਿਚੋਂ
ਪਰ ਬਾਈ ਜੀ ਇੱਕ ਦੋ ਗੱਲਾਂ ਮੈਂ ਦੇਖਣ ਨੂੰ ਮੈਂ ਨੋਟ ਕੀਤੀਆਂ ਅੱਜ ਕੱਲ ਯੁੱਗ ਦੇ ਵਿੱਚ ਨਾ ਅਸੀਂ ਬਹੁਤ ਤੇਜ਼ ਹੋ ਗਏ ਆ ਤੇ ਅਸੀਂ ਪੁਰਾਣੀਆਂ ਗੱਲਾਂ ਪਿੱਛੇ ਛੱਡਣ ਲੱਗੇ ਵੀ ਟਾਈਮ ਨਹੀਂ ਲਾਉਂਦੇ ਤੁਸੀਂ ਅੱਜ ਤਾਂ ਹੁਣ ਆਪਣਾ ਵੀਕ ਤਾਂ ਚਲੋ ਗੱਲਾਂ ਬਾਤਾਂ ਚੱਲਣਗੀਆਂ ਖਬਰਾਂ ਲੱਗਣਗੀਆਂ ਕਿਉਂਕਿ ਪਹਿਲਾਂ ਉਹਨਾਂ ਦੀ ਡੈਥ ਦੀਆਂ ਖਬਰਾਂ ਫਿਰ ਸੰਸਕਾਰ ਦੀਆਂ ਹੁਣ ਭੋਗ ਦੀਆਂ ਖਬਰਾਂ ਤੇ ਜਦੋਂ ਅੰਤਮ ਅਰਦਾਸ ਜਿਹੜਾ ਆਪਾਂ ਸ਼ਬਦ ਬੋਲਦੇ ਆ ਅੰਤਮ ਅਰਦਾਸ ਦੀ ਖਬਰ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਕਿਤੇ ਉਹਨਾਂ ਦੇ ਬਾਰੇ ਚ ਕੋਈ ਜ਼ਿਕਰ ਹੁੰਦਾ ਦਿਖਾਈ ਦੇਊਗਾ ਇਹੀ ਚੀਜ਼ਾਂ ਦਾ ਜ਼ਿਕਰ ਰਹਿ ਸਕਦਾ ਜੇ ਸ਼੍ਰੋਮਣੀ ਕਮੇਟੀ ਉਹਨਾਂ ਦਾ ਅਜਾਇਬ ਘਰ ਚ ਫੋਟੋ ਲਾਉਂਦੀ ਆ ਜਾਂ ਸਰਕਾਰਾਂ ਉਹਨਾਂ ਦੇ ਨਾਂ ਦੇ ਉੱਤੇ ਕੋਈ ਅਵਾਰਡ ਸ਼ੁਰੂ ਕਰਦੀਆਂ ਦੇਖੋ ਇੱਕ ਪੱਛਮੀ ਬੰਗਾਲ ਦੀ ਸਰਕਾਰ ਜਿੱਥੇ ਕੋਈ ਲਾਗਾ ਡਿੱਗਿਆ ਨਹੀਂ ਸੀਗਾ ਉਹਨਾਂ ਦਾ ਪਰ ਉਹਨਾਂ ਨੇ ਪੱਛਮੀ ਬੰਗਾਲ ਦੀ ਸਰਕਾਰ ਨੇ ਉਹਨਾਂ ਦੇ ਜਿਉਂਦੇ ਜੀ ਉਹਨਾਂ ਦੇ ਨਾਂ ਦੇ ਉੱਤੇ ਏਅਰਪੋਰਟ ਬਣਾਇਆ ਹੋਇਆ
ਹਾਂਜੀ ਹਾਂਜੀ ਮਿੰਟੂ ਜੀ ਤੁਸੀਂ ਮਿੰਟੂ ਵੀਰ ਜੀ ਗੱਲ ਤੇ ਆਪਾਂ ਕਰੀਏ ਤੇ ਭਾਵੇਂ ਕਈ ਘੰਟੇ ਕਰ ਦਈਏ ਮੁੱਕਦੀ ਨਹੀਂ ਤੇ ਮੇਰਾ ਨਿੱਜੀ ਜਿਹੜਾ ਹੈ ਨਾ ਫੀਲਿੰਗ ਸਰਦਾਰ ਅਜੀਤ ਸਿੰਘ ਹੁਣਾਂ ਨਾਲ ਬਹੁਤ ਨੇੜੇ ਦੀ ਹੈ ਕਿਉਂਕਿ ਮੈਂ 1965 ਦੀ ਜੰਗ ਵਿਚ ਵੀ ਪਾਰਟੀਸਪੇਟ ਕੀਤਾ ਆ ਮੈਂ ਐਜ ਏ ਸੋਲਜਰ ਤੇ ਉਦੋਂ ਸਾਡੇ ਜਿਹੜੇ ਹੀਰੋ ਸੀਗੇ ਅਰਜਨ ਸਿੰਘ ਹਰਬਖਸ਼ ਸਿੰਘ ਜੈਅੰਤ ਨਾਥ ਚੌਧਰੀ ਉਹ ਸਾਰਿਆਂ ਦੀ ਸਾਡੇ ਜਿਹਨ ਵਿਚ ਸਾਡੇ ਦਿਲ ਦਿਮਾਗ ਵਿਚ ਸਾਡੀ ਨਸ ਨਸ ਵਿਚ ਤਸਵੀਰ ਉੱਕਰੀ ਹੋਈ ਹੈ ਤੇ ਉਹ ਮਰਦੇ ਦਮ ਤੱਕ ਸਾਡੇ ਨਾਲ ਹੀ ਰਹਿਣੀ ਹੈ ਤੇ ਅਸੀਂ ਤੇ ਨਹੀਂ ਭੁੱਲ ਸਕਦੇ ਨਾ ਉਹਨਾਂ ਲੋਕਾਂ ਨੂੰ ਉਹਨਾਂ ਦੀ ਕੁਰਬਾਨੀ ਨੂੰ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਬਾਕੀ ਮਨੁੱਖ ਦੇ ਨਾਲ ਚੰਗਿਆਈਆਂ ਬੁਰਾਈਆਂ ਹੁੰਦੀਆਂ ਵੀ ਆ ਤੇ ਨਹੀਂ ਵੀ ਹੁੰਦੀਆਂ
ਚੱਲਦੀਆਂ ਰਹਿਣੀਆਂ
ਕਿਸੇ ਬੰਦੇ ਦੀ ਚੰਗਿਆਈ ਹੈ ਉਹ ਸਾਰੇ ਲੋਕ ਉਹਨੂੰ ਚੰਗਿਆਈ ਕਹਿੰਦੇ ਆ ਇੱਕ ਦੋ ਮੇਰੇ ਵਰਗੇ ਭੁੱਲੜ ਕਹਿੰਦੇ ਨਹੀਂ ਯਾਰ ਇਹ ਤੇ ਬੁਰਾਈ ਆ ਤੇ ਉਹ ਫਿਰ ਬੁਰਾਈ ਤੇ ਨਹੀਂ ਹੋ ਸਕਦੀ ਬਾਕੀ ਟਾਈਮ
ਬਹੁਤ ਮਿਹਰਬਾਨੀ ਜੀ ਨਹੀਂ ਬਹੁਤ ਬਹੁਤ ਮਿਹਰਬਾਨੀ ਤੁਸੀਂ ਅਪਡੇਟ ਕੀਤਾ ਸਾਨੂੰ ਤੇ ਹਾਂਜੀ ਹਾਂਜੀ ਅਸੀਂ ਇਸ ਲਈ ਖਿਮਾ ਮੰਗਦੇ ਹਾਂ ਵੀ ਮੇਰੇ ਕੋਲ ਅਪਡੇਸ਼ਨ ਨਹੀਂ ਸੀਗੀ ਪਰ ਦੇਖੋ ਸਾਡੇ ਸਰੋਤੇ ਕਿੰਨੇ ਜਾਗਰੂਕ ਹੈ ਜੀ ਤੇ ਉਹਨਾਂ ਨੇ ਨਾਲ ਦੀ ਨਾਲ ਸਾਨੂੰ ਦਰੁਸਤ ਕੀਤਾ ਪਰ ਗੱਲ ਇਹ ਆ ਜਾਂਦੀ ਹੈ ਜੀ ਵੀ ਉਹ ਪੱਧਰ ਦੇ ਉੱਤੇ ਉਹ ਗੱਲਾਂ ਨਹੀਂ ਹੋਈਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਸੀ ਹੁਣ ਇਸੇ ਗੱਲ ਤੇ ਆਪਾਂ ਕਹਿ ਸਕਦੇ ਹਾਂ ਵੀ ਜੇ ਸ਼੍ਰੋਮਣੀ ਕਮੇਟੀ ਨੇ ਅਫੀਸ਼ੀਅਲ ਤੌਰ ਦੇ ਉੱਤੇ ਅਨਾਊਂਸਮੈਂਟ ਕੀਤੀ ਹੈ ਜਾਂ ਕਰਨੀ ਹੈ ਤਾਂ ਫਿਰ ਦੂਜੇ ਅਖਬਾਰਾਂ ਨੂੰ ਇਹ ਚੀਜ਼ਾਂ ਫਰੰਟ ਦੇ ਉੱਤੇ ਲਾਉਣੀਆਂ ਚਾਹੀਦੀਆਂ ਸਨ ਹੋਰ ਅਖਬਾਰਾਂ ਨੂੰ ਪਰ ਮੈਨੂੰ ਨਹੀਂ ਕਿਸੇ ਅਖਬਾਰ ਚੋਂ ਲੱਭੀ ਵੀ ਇਹੋ ਜਿਹੀ ਕੋਈ ਖਬਰ ਜਿਹਨੂੰ ਆਪਾਂ ਜਿਹਦੇ ਤੇ ਮਾਣ ਕਰ ਸਕਦੇ ਹੋਈਏ ਪਰ ਚਲੋ ਜੀ ਕੋਈ ਗੱਲ ਨੀ ਕਿਸੇ ਨਾ ਕਿਸੇ ਨੇ ਤਾਂ ਉਹਨਾਂ ਦੀ ਕਦਰ ਪਾਈ ਆ ਤੇ ਜਿਹਨੇ ਵੀ ਪਾਈ ਆ ਅਸੀਂ ਉਹਨਾਂ ਸਭ ਨੂੰ ਸਲੂਟ ਕਰਦੇ ਹਾਂ ਜੀ
ਜੀ ਜੀ ਬਿਲਕੁਲ ਸੋ ਬਰਾੜ ਸਾਹਿਬ ਅਗਲੀ ਖਬਰ ਵੱਲ ਚੱਲੀਏ ਤਾਂ ਸਰਦਾਰ ਸਰੋਵਰ ਦਾ ਤੋਹਫਾ ਜਿਹੜਾ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 67ਵੇਂ ਜਨਮ ਦਿਨ ਮੌਕੇ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਚ ਦਤੋਈ ਚ ਬੰਨ ਦੇ ਰੂਪ ਦੇ ਵਿਚ ਕਹਿੰਦੇ ਦਿੱਤਾ ਜੀ ਇੱਕ ਤੋਹਫਾ ਰਾਸ਼ਟਰ ਨੂੰ ਮੰਨਿਆ ਜਾ ਰਿਹਾ ਤੇ ਕਾਫੀ ਸਾਲਾਂ ਬਾਅਦ ਇੱਕ ਇਹੋ ਜਿਹਾ ਜਿਹੜਾ ਤੋਹਫਾ ਉਹ ਪ੍ਰਧਾਨ ਮੰਤਰੀ ਸਾਹਿਬ ਨੇ ਦਿੱਤਾ ਜਾਂ ਰਾਸ਼ਟਰ ਨੂੰ ਪੇਸ਼ ਕੀਤਾ
ਦੇਖੋ ਕਈ ਵਾਰੀ ਨਾ ਬੀਜਦਾ ਕੋਈ ਆ ਵੱਢਦਾ ਕੋਈ ਆ ਫਲ ਕੋਈ ਖਾਂਦਾ ਤੇ ਉਹਦੀ ਕੀਮਤ ਕੋਈ ਵੱਟਦਾ ਗਾ ਇਹ ਇਹ ਇੱਕ ਦੁਨਿਆਵੀ ਸੱਚਾਈ ਆ ਅਕਸਰ ਸਾਡੇ ਨਾ ਜਦੋਂ ਅੰਬ ਦਾ ਬੂਟਾ ਲਾਉਂਦੇ ਹੁੰਦੇ ਸੀ ਮੈਨੂੰ ਨਿੱਕੇ ਹੁੰਦੇ ਤੋਂ ਯਾਦ ਆ ਤੇ ਮੇਰੇ ਦਾਦਾ ਜੀ ਬਾਗਬਾਨੀ ਦੇ ਬੜੇ ਸ਼ੌਕੀਨ ਸੀ ਤੇ ਉਹ ਜਦੋਂ ਅੰਬ ਦਾ ਬੂਟਾ ਲਾਉਣਾ ਨਾ ਤੇ ਇੱਕ ਵਹਿਮ ਜਿਹਾ ਬਣਾਇਆ ਹੋਇਆ ਸੀ ਲੋਕਾਂ ਨੇ ਤੇ ਉਹ ਕਹਿੰਦੇ ਵੀ ਜਿਹੜਾ ਬੰਦਾ ਲਾਵੇ ਨਾ ਅੰਬ ਦਾ ਬੂਟਾ ਉਹ ਆਪ ਨਹੀਂ ਉਹਦਾ ਫਲ ਖਾਂਦਾ ਉਦੋਂ ਪਹਿਲਾਂ ਦੰਦਾ ਸੰਸਾਰ ਤੋਂ ਚੱਲ ਜਾਂਦਾ ਤੇ ਫਿਰ ਇਹ ਮਾਲਵੇ ਚ ਕਹਾਵਤ ਸੀ ਆਵੀਂ ਤੇ ਫਿਰ ਉਹਦੇ ਅਗਲੀਆਂ ਪੀੜ੍ਹੀਆਂ ਲਈ ਉਹ ਖਾ ਲੈਂਦੀਆਂ ਪਰ ਉਹ ਬਾਪੂ ਜੀ ਮੈਨੂੰ ਅਕਸਰ ਕਹਿੰਦੇ ਵੀ ਦੇਖ ਮੈਂ ਲਾਊਂਗਾ ਵੀ ਤੇ ਮੈਂ ਖਾਊਂਗਾ ਵੀ, ਉਹਨਾਂ ਨੇ ਅਕਸਰ ਕੌਨਫੀਡੈਂਸ ਨਾਲ ਕਹਿਣਾ ਹੈ ਗੱਲ। ਉਹ ਕਾਰਨ ਕੀ ਸੀਗਾ? ਉਹ ਕਾਰਨ ਇਹ ਸੀ ਵੀ ਲੋਕਾਂ ਨੂੰ ਨਾ ਇਹ ਚ ਉਦੋਂ ਪਹਿਲੀ ਗੱਲ ਤਾਂ ਦੁਰਲਭ ਚੀਜ਼ਾਂ ਸੀਗੀਆਂ, ਅੰਬ ਤੇ ਇਹੋ ਜਿਹੀਆਂ ਚੀਜ਼ਾਂ, ਉਹ ਮੌਸਮ ਦਾ ਵੀ ਫਰਕ ਸੀ, ਵਾਤਾਵਰਨ ਚ ਲੱਗਦੇ ਨਹੀਂ ਸੀ, ਤੇ ਇੱਕ ਟਾਈਮ ਪੀਰੀਅਡ ਬਹੁਤ ਲੱਗ ਜਾਂਦਾ ਸੀ ਫਲ ਆਉਣ ਤੇ, 5-7 ਸਾਲ ਲੱਗ ਜਾਂਦੇ ਸੀ, ਇੰਨਾ ਕਿਹਦੇ ਕੋਲ ਇੰਤਜ਼ਾਰ ਹੁੰਦਾ ਸੀ। ਉਹ ਇੱਕ ਅੱਧਾ ਕੋਈ ਬੰਦਾ ਅੰਬ ਦਾ ਬੂਟਾ ਲਾ ਕੇ ਚੱਲ ਗਿਆ ਹੋਣਾ, ਉਹਦੇ ਤੇ ਕਹਾਵਤਾਂ ਬਣ ਗਈਆਂ ਹੋਣੀਆਂ। ਪਰ ਗੱਲ ਇਹ ਹੁੰਦੀ ਆ ਵੀ ਜੇ ਇਹ ਇੱਕ ਦੁਨਿਆਵੀ ਸੱਚਾਈ ਆ ਵੀ ਬੀਜਣੀ ਕਿਸੇ ਨੇ, ਵੱਢਣੀ ਕਿਸੇ ਨੇ, ਖਾਣੀ ਕਿਸੇ ਨੇ ਤੇ ਮੁਨਾਫਾ ਕਿਸੇ ਨੇ ਲੈਣਾ, ਇਹ ਤੁਸੀਂ ਜੇ ਆਮ ਫਸਲੀ ਚੱਕਰ ਬਾਰੇ ਵੀ ਦੇਖੋਗੇ ਤਾਂ ਉਹ ਇਹ ਇੱਦਾਂ ਹੀ ਹੁੰਦਾ ਗਾ। ਪਰ ਗੱਲ ਤਾਂ ਇਹ ਆ ਜਾਂਦੀ ਆ ਵੀ ਉਹ ਆਮ ਲੋਕਾਂ ਨੂੰ ਉਹਦਾ ਕੀ ਫਾਇਦਾ ਹੋਇਆ? ਇਹ ਤਾਂ ਜਿਹੜੇ ਉਹ ਨਫੇ ਲੈਣ ਵਾਲੇ ਜਾਂ ਇਹ ਸ਼ੁਰੂਆਤ ਕਰਨ ਵਾਲੇ, ਸੁਪਨੇ ਲੈਣ ਵਾਲੇ ਲੋਕ ਹੋ ਗਏ, ਤਾਂ ਆਮ ਲੋਕਾਂ ਨੂੰ ਉਹਦਾ ਕੀ ਫਾਇਦਾ ਹੋਵੇ? ਦੇਖੋ ਸਰਦਾਰ ਪਟੇਲ ਗੁਜਰਾਤ ਨਾਲ ਸੰਬੰਧ ਰੱਖਦੇ ਸਨ, ਪਹਿਲੇ ਉਹ ਉਪ ਪ੍ਰਧਾਨ ਮੰਤਰੀ ਬਣੇ, ਤਾਂ ਜਦੋਂ ਉਹਨਾਂ ਨੇ ਉਹਨਾਂ ਦਾ ਇੱਕ ਸੁਪਨਾ ਸੀ, ਉਹਨਾਂ ਨੂੰ ਇਹ ਸੀਗਾ ਵੀ ਜੇ ਇਹਦੇ ਉੱਤੇ ਇੱਕ ਸਰਦਾਰ ਜਿਹੜਾ ਨਾਂ ਹੁਣ ਤਾਂ ਸਰਦਾਰ ਸਰੋਵਰ ਜਿਹੜਾ ਰੱਖਿਆ ਗਿਆ ਉਹਦਾ ਬੰਨ ਰੱਖਿਆ ਗਿਆ ਉਹਨਾਂ ਦੀ ਗੈਰ ਬਾਅਦ ਚ, ਪਰ ਉਦੋਂ ਉਹਨਾਂ ਨੇ ਜਿਹੜਾ ਇਹ ਸੁਪਨਾ ਲਿਆ ਸੀ ਵੀ ਜੇ ਇੱਥੇ ਬੰਨ ਲੱਗ ਜੇ ਤਾਂ ਤਕਰੀਬਨ ਇਹ ਇੰਨੇ ਏਰੀਏ ਨੂੰ ਜਿਹੜਾ ਪਾਣੀ ਦੀ ਜਿਹੜੀ ਸਿੰਚਾਈ ਕੀਤੀ ਜਾ ਸਕਦੀ ਆ, ਬਿਜਲੀ ਪੈਦਾ ਕੀਤੀ ਜਾ ਸਕਦੀ ਆ। ਇਸ ਮੱਦੇਨਜ਼ਰ ਉਹਨਾਂ ਨੇ ਜਿਹੜਾ ਇਹਦਾ ਨਿਉਂ ਪੱਥਰ ਰੱਖਿਆ ਸੀਗਾ 56 ਸਾਲ ਪਹਿਲਾਂ। ਹੁਣ ਦੇਖੋ ਬੀਜਿਆ ਸੀ ਉਹਨਾਂ ਨੇ ਗੁਜਰਾਤ ਲਈ ਤੇ ਉਹ ਕਾਂਗਰਸ ਦੇ ਲੀਡਰ ਸਨ। ਉਦੋਂ ਬਾਅਦ ਤਕਰੀਬਨ ਮੈਨੂੰ ਲੱਗਦਾ 27 ਸਾਲਾਂ ਬਾਅਦ ਜਾਂ ਕੁਛ ਹੋਰ ਸਾਲਾਂ ਬਾਅਦ ਰਾਜੀਵ ਗਾਂਧੀ ਨੇ 26 ਸਾਲਾਂ ਬਾਅਦ ਕਹਿੰਦੇ ਵੀ ਰਾਜੀਵ ਗਾਂਧੀ ਨੇ ਉਹਨਾਂ ਦਾ ਜਿਹੜਾ ਉਹਨੂੰ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਪ੍ਰੋਜੈਕਟ ਨੂੰ ਦੁਬਾਰਾ। ਹੁਣ ਜਿਵੇਂ ਭਾਜਪਾ ਜਾਂ ਇਹ ਕਹਿ ਰਹੇ ਆ, ਭਾਜਪਾ ਦਾ ਉਦੋਂ ਜਨਮ ਵੀ ਨਹੀਂ ਹੋ ਰਿਹਾ ਸੀ ਜਦੋਂ ਸਾਰਾ ਕ੍ਰੈਡਿਟ ਲੈ ਰਹੇ ਆ ਵੀ ਅਸੀਂ ਜਿਹੜਾ ਗੁਜਰਾਤ ਲਈ ਅਸੀਂ ਕੀਤਾ। ਇਹ ਕ੍ਰੈਡਿਟ ਇਕੱਲੇ ਇੱਕ ਬੰਦੇ ਨੂੰ ਨਹੀਂ ਮਿਲਣਾ ਚਾਹੀਦਾ ਇਸ ਚੀਜ਼ ਦਾ, ਮੇਰੇ ਹਿਸਾਬ ਨਾਲ ਇਹ ਸਾਰਿਆਂ ਨੂੰ ਇਹਦਾ ਚ ਜਿਹੜਾ ਜਿਹਨੇ ਵੀ ਜਿਵੇਂ ਯੋਗਦਾਨ ਪਾਇਆ ਉਵੇਂ ਹੀ ਕ੍ਰੈਡਿਟ ਮਿਲਣਾ ਚਾਹੀਦਾ। ਸੇ ਭਾਜਪਾ ਦਾ ਜਿਹੜਾ ਕ੍ਰੈਡਿਟ ਮੰਨੀਏ ਤਾਂ ਮੋਦੀ ਇੱਕ ਵਾਰੀ ਕਾਫੀ ਲੰਮਾ ਟਾਈਮ ਭੁੱਖ ਹੜਤਾਲ ਤੇ ਵੀ ਬੈਠੇ ਸੀ ਇਸ ਦੀ ਉਚਾਈ ਨੂੰ ਵਧਾਉਣ ਲਈ, ਕਿਉਂਕਿ ਜਿਹੜੀ ਉਚਾਈ ਸੀ ਉਦੋਂ ਪਹਿਲਾਂ ਘੱਟ ਸੀ ਤੇ ਉਹ ਘੱਟ ਉਚਾਈ ਹੋਣ ਕਰਕੇ ਬਹੁਤ ਸਾਰੇ ਏਰੀਆ ਦਾ ਇਹਦਾ ਫਾਇਦਾ ਨਹੀਂ ਹੋਣਾ ਸੀ ਤੇ ਇਹਨੂੰ ਹੋਰ 17 ਮੀਟਰ ਉੱਚਾ ਕਰਨ ਲਈ ਉਹਨਾਂ ਨੇ ਕਾਫੀ ਟਾਈਮ ਭੁੱਖ ਹੜਤਾਲ ਤੇ ਬੈਠੇ ਸੀ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸੀ। ਜੇ ਤੁਸੀਂ ਸੋਕੇ ਦੀ ਗੱਲ ਆਉਂਦੀ ਹੈ, ਜਦੋਂ ਵੀ ਸੋਕੇ ਦੀ ਗੱਲ ਤੁਸੀਂ ਦੇਖੋਗੇ ਤਾਂ ਸੋਕੇ ਦੇ ਲਈ ਗੁਜਰਾਤ ਦਾ ਕੱਛ ਏਰੀਆ ਤੇ ਮਹਾਰਾਸ਼ਟਰ ਦਾ ਕੁਛ ਏਰੀਆ, ਕੁਛ ਮੱਧ ਪ੍ਰਦੇਸ਼ ਦੇ ਏਰੀਏ ਦੀਆਂ ਫੋਟੋਆਂ ਸਾਡੇ ਜਹਿਨ ਚ ਆ ਜਾਂਦੀਆਂ ਜਿੱਥੇ ਜ਼ਮੀਨ ਤਰੇੜਾਂ ਨਾਲ ਪਾਟ ਜਾਂਦੀ ਆ, ਇਹ ਉਸੇ ਏਰੀਏ ਨੂੰ ਤਰਾਈ ਦਾ ਏਰੀਆ ਬਣਾਉਣ ਜਾ ਰਿਹਾ ਜੀ ਇਹ ਬੰਨ। ਤੇ ਸਭ ਤੋਂ ਵੱਡੀ ਗੱਲ ਹੈ ਵੀ ਇਹ ਇਸ ਜਿਹੜਾ ਪ੍ਰੋਜੈਕਟ ਦੇ ਉੱਤੇ ਇੰਨੀਆਂ ਕੁ ਭੀੜਾਂ ਚੱਲੀਆਂ ਵੀ 56 ਸਾਲ ਇਹਨੂੰ ਬਣਨ ਤੇ ਲੱਗ ਗਏ। ਜਦੋਂ ਇਹ ਪ੍ਰੋਜੈਕਟ ਬਣਨਾ ਸ਼ੁਰੂ ਹੋਇਆ ਸੀ ਉਦੋਂ ਵਰਲਡ ਬੈਂਕ ਨੇ ਇਹਨੂੰ ਲੋਨ ਦੇਣ ਦੀ ਗੱਲ ਕੀਤੀ ਸੀ, ਪਰ ਉਦੋਂ ਬਾਅਦ ਬਹੁਤ ਸਾਰੇ ਜਿਹੜੇ ਹਿਊਮਨ ਰਾਈਟਸ ਦੇ ਕਾਰਿਆਕਰਤਾ ਹੁਣ ਵੀ ਜਿਵੇਂ ਮੇਧਾ ਪਾਟਕਰ ਕੱਲ ਪਰਸੋਂ ਦੀ ਪਾਣੀ ਚ ਖੜੀ ਆ, ਬਹੁਤ ਸਾਰੇ ਲੋਕਾਂ ਨੇ ਇਹਦੀ ਵਿਰੋਧਤਾ ਕੀਤੀ। ਵਿਰੋਧਤਾ ਦੇ ਵੀ ਕਾਰਨ ਸੀ, ਉਹ ਵੀ ਕੋਈ ਗਲਤ ਵਿਰੋਧਤਾ ਨਹੀਂ ਕਰ ਰਹੇ ਸੀ। ਜੇ ਕਈ ਮੰਨ ਲਓ ਇਹ 8 ਲੱਖ ਪਰਿਵਾਰਾਂ ਨੂੰ ਫਾਇਦਾ ਕਰੂਗਾ, 8 ਲੱਖ ਹੈਕਟਰ ਜ਼ਮੀਨ ਨੂੰ ਫਾਇਦਾ ਕਰੂਗਾ, ਬਹੁਤ ਸਾਰੀ ਬਿਜਲੀ ਪੈਦਾ ਕਰੂਗਾ, ਜਿਹੜੀ ਕਿ 3 ਸੂਬਿਆਂ ਦੇ ਵਿੱਚ ਜਿਹੜੀ ਬਿਜਲੀ ਦੀ ਜਿਹੜੀ ਘਾਟ ਦੂਰ ਹੋਜੂਗੀ, ਤੇ ਉੱਥੇ ਨੇ 40,000 ਪਰਿਵਾਰਾਂ ਦਾ ਉਜਾੜਾ ਵੀ ਹੋਇਆ, 40,000 ਲੋਕਾਂ ਦਾ ਉਜਾੜਾ ਹੋਇਆ, ਜਿੱਥੇ ਜਿਨ੍ਹਾਂ ਦੀਆਂ ਜ਼ਮੀਨਾਂ ਪਾਣੀ ਨੂੰ ਕੰਟਰੋਲ ਕਰਨ ਕਰਕੇ ਪਾਣੀ ਦੇ ਵਿੱਚ ਡੁੱਬ ਗਈਆਂ। ਸੋ ਉਹਨਾਂ ਦਾ ਮੁੜ ਵਸੇਵੇਂ ਲਈ ਸਰਕਾਰ ਨੇ ਕੀ ਕੀਤਾ? ਵੈਸੇ ਤਾਂ ਜਿਹੜਾ ਇਹ ਪ੍ਰੋਜੈਕਟ ਸੀ, ਇਸ ਪ੍ਰੋਜੈਕਟ ਦਾ ਜਿਹੜਾ ਲੋਨ ਸੀ ਜਾਂ ਜਿਹੜਾ ਪੈਸੇ ਇਹਦੇ ਲਈ ਰੱਖੇ ਗਏ ਸੀ, ਉਹਨਾਂ ਪੈਸਿਆਂ ਦੇ ਵਿੱਚ ਉਹ ਮੁੜ ਵਸੇਵਾਂ ਖਰਚਾ ਵੀ ਸੀਗਾ, ਉਹ ਕੱਲਾ ਉਹਦਾ ਬਣਾਉਣ ਦਾ ਖਰਚਾ ਨਹੀਂ ਸੀ, ਉਹ ਚ ਮੁੜ ਵਸੇਵਾਂ ਖਰਚਾ ਵੀ ਸੀ। ਪਰ ਉਹਨਾਂ ਲੋਕਾਂ ਤੱਕ ਕਿੰਨੇ ਪਰਸੈਂਟ ਪਹੁੰਚਿਆ, ਕਿੰਨੇ ਲੋਕ ਵਿੱਚੋਂ ਖਾ ਗਏ, ਇਹ ਚੀਜ਼ਾਂ ਹਜੇ ਪਤਾ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਣਾ। ਪਰ ਮੇਧਾ ਪਾਟੇਕਰ ਵਰਗੇ ਜਿਹੜੇ ਕਾਰਿਆਕਰਤਾ ਉਹ ਇਸ ਚੀਜ਼ ਦੇ ਵਿੱਚ ਲੱਗੇ ਹੋਏ ਆ ਉਹਨਾਂ ਦਾ ਹੱਕ ਦਿਵਾਉਣ ਲਈ। ਪਰ ਓਵਰਆਲ ਜਿਹੜਾ ਇਹ ਪ੍ਰੋਜੈਕਟ ਆ, ਇਹਦੀ ਜਿਹੜਾ ਫਲ ਆ, ਉਹ ਸਾਰੇ ਦਾ ਸਾਰਾ ਫਲ ਇਸ ਟਾਈਮ ਨਰਿੰਦਰ ਮੋਦੀ ਦੀ ਝੋਲੀ ਦੇ ਵਿੱਚ ਪੈ ਗਿਆ ਜੀ, ਕਿਉਂਕਿ ਉਸ ਬੰਦੇ ਨੇ ਮੌਕੇ ਤੇ ਆ ਕੇ ਫਲ ਤੋੜਿਆ ਤੇ ਉਹ ਤੇ ਕਰਮਾਂ ਦੇ ਵਿੱਚ ਇਹ ਆ ਗਿਆ ਵੀ ਉਹ ਫਲ ਤੋੜਨ ਵੇਲੇ ਉਹ ਬਟਨ ਦੱਬਣ ਵਾਲਾ ਇਨਸਾਨ ਬਣਿਆ। ਤੇ ਹੁਣ ਜਿਹੜੀਆਂ 2019 ਦੇ ਇਲੈਕਸ਼ਨਾਂ ਦੇ ਵਿੱਚ ਤੇ ਗੁਜਰਾਤ ਦੇ ਇਲੈਕਸ਼ਨਾਂ ਦੇ, ਮੱਧ ਪ੍ਰਦੇਸ਼ ਦੇ ਇਲੈਕਸ਼ਨਾਂ ਚ, ਮਹਾਰਾਸ਼ਟਰ ਦੇ ਇਲੈਕਸ਼ਨਾਂ ਚ ਭਾਜਪਾ ਨੂੰ ਸਿੱਧਾ ਰੂਪ ਚ ਇਹਦਾ ਫਾਇਦਾ ਮਿਲੂਗਾ, ਕਿਉਂਕਿ ਜਿੱਥੇ ਖੁਸ਼ਹਾਲੀ ਆ ਗਈ, ਹਰਿਆਲੀ ਆ ਗਈ, ਜਿੱਥੋਂ ਕਿ ਪਤਾ ਨੀ ਕਿੰਨੇ ਕੁ ਲੋਕ ਉਥੋਂ ਪਲਾਨ ਕਰ ਗਏ ਸੀ ਤੇ ਉਹ ਵਾਪਸ ਮੁੜ ਕੇ ਆਉਣਾ ਚਾਹੁੰਦੇ ਆ, ਉੱਥੇ ਉਹਨਾਂ ਦੀਆਂ ਜ਼ਮੀਨਾਂ ਪਈਆਂ ਤੇ ਇਹ 12 ਕਿਲੋਮੀਟਰ ਲੰਮਾ ਬੰਨ ਆ ਜੀ ਦੇਖ ਲਓ। ਤੇ ਜਿਹਦੇ ਚੋਂ 57% ਫੀਸਦੀ ਜਿਹੜੀ ਬਿਜਲੀ ਆ ਉਹ ਮਹਾਰਾਸ਼ਟਰ ਨੂੰ ਮਿਲੂਗੀ, 27% ਮੱਧ ਪ੍ਰਦੇਸ਼ ਨੂੰ ਮਿਲੂਗੀ, 16% ਗੁਜਰਾਤ ਨੂੰ ਮਿਲੂਗੀ। ਸੋ 4141 crore ਯੂਨਿਟ ਸਾਲਾਨਾ ਬਿਜਲੀ ਪੈਦਾ ਕਰੂਗਾ ਜੀ, ਜਿਹੜੀ ਇੱਕ ਬਹੁਤ ਵੱਡਾ ਅੰਕੜਾ। ਤੇ ਇਸ ਕਰਕੇ ਜਿਹੜਾ 2022 ਦੇ ਵਿੱਚ ਇਹਨਾਂ ਨੇ ਗੱਲ ਕੀਤੀ ਸੀ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿਆਂਗੇ, ਤਾਂ ਉਹ ਕਿਸਾਨਾਂ ਦੀ ਆਮਦਨ ਦੁੱਗਣੀ ਹੀ ਮੰਨੋ ਜਦੋਂ ਤੁਸੀਂ ਉਹਨਾਂ ਦੀਆਂ ਬਰਾਂਡ ਪਈਆਂ ਜ਼ਮੀਨਾਂ ਜਿਨ੍ਹਾਂ ਚ ਕਿ ਉਹ ਸਿਰਫ ਇੱਕ ਫਸਲ ਬੀਜਦੇ ਹੁੰਦੇ ਸੀ ਜਿਹੜੀ ਕਿ ਮੀਹਾਂ ਤੇ ਹੋ ਜਾਂਦੀ ਸੀ, ਜ਼ਿਆਦਾ ਕਰਕੇ ਨਰਮਾ ਕਪਾਹ ਦੀ ਪੱਟੀ ਸੀ ਉਹ, ਤੇ ਪਰ ਹੁਣ ਉਹ ਝੋਨਾ ਤੱਕ ਲਾਉਣ ਦਾ ਵਿਚਾਰਾਂ ਹੋਊਗਾ, ਉੱਥੇ ਝੋਨਾ ਵੀ ਲੱਗੂਗਾ। ਸੋ
ਵਧੀਆ ਜੀ, ਸਾਡੇ ਨਾਲ ਇੱਕ ਕਾਲਰ ਜੁੜਨਾ ਚਾਹ ਰਹੇ ਆ, ਜੇ ਇਜਾਜ਼ਤ ਹੋਵੇ ਤਾਂ ਲਈਏ ਉਹਨਾਂ ਨੂੰ
ਜੀ। ਬਿਲਕੁਲ ਬਿਲਕੁਲ ਬਿਲਕੁਲ
ਜੀ, 547
ਰਿੰਗ ਆ ਰਹੀ ਆ, ਸਰਬਜੀਤ ਟ੍ਰਾਈ ਕਰਦੇ ਆ। ਹਾਂਜੀ ਹਾਂਜੀ, ਹੈਲੋ
ਜੀ, ਨੰਬਰ 547 ਔਨ ਏਅਰ ਹੋ ਜੀ ਤੁਸੀਂ।
ਬਾਈ ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
ਬਾਈ, ਮੇਰਾ ਨਾਮ ਸਤਿਪ੍ਰੀਤ ਹੈ ਜੀ, ਮੈਂ ਗੋਲਡ ਕੋਸਟ ਤੋਂ ਬੋਲ ਰਿਹਾ, ਕੁਈਨਜ਼ਲੈਂਡ ਤੋਂ
ਜੀ। ਜੀ
ਬਾਈ, ਆਪਣਾ ਮੈਂ ਤੁਰਿਆ ਜਾ ਰਿਹਾ ਸੀਗਾ ਤੇ ਮੈਂ ਸੁਣਦਾ ਪਿਆ ਸੀਗਾ ਤੁਸੀਂ ਆਪਣਾ ਸਰਦਾਰ ਬੰਦ ਬਾਰੇ ਖਬਰ ਪੜ੍ਹਦੇ ਪਏ ਸੀਗੇ, ਇਹ ਭਾਜੀ ਮੈਂ ਕੱਲ ਹੀ ਇਹਦੇ ਵਾਸਤੇ ਨਾ ਕੱਲ ਰਾਤੀ ਪੜ੍ਹਦਾ ਪਿਆ ਸੀਗਾ, ਜਿਹੜੇ ਇਹਨਾਂ ਨੇ ਬੰਨਤਾ ਬਣ ਗਏ, ਠੀਕ ਹੈ ਜੀ, ਬਣ ਗਏ ਜਿਹੜੇ ਬੰਦਿਆਂ ਦਾ ਉਜਾੜਾ ਕੀਤਾ ਇਹਨਾਂ ਨੇ, ਕਿਆ ਕਹਿੰਦੇ 50,000 ਬੰਦੇ ਦਾ ਉਜਾੜਾ ਕੀਤਾ, ਜਿਹਦੇ ਦੇ ਵਿੱਚੋਂ ਤੁਸੀਂ ਨਾ ਰਿਕਾਰਡ ਦੇ ਵਿੱਚ ਚੈੱਕ ਕਰ ਲਿਓ, ਭਾਵਾਂ ਮਤਲਬ ਜਦੋਂ ਫ੍ਰੀ ਟਾਈਮ ਹੈ ਨਾ ਕਦੀ ਚੈੱਕ ਕਰਿਓ, ਜਿਹਦੇ ਵਿੱਚੋਂ 50,000 ਦੇ ਵਿੱਚੋਂ ਇਹਨਾਂ ਨੇ ਅਲੋਟਮੈਂਟ ਸਿਰਫ ਕੀਤੀ ਆ 8,000 ਅਲੋਟਮੈਂਟ ਕੀਤੀ ਆ, ਜਿਹ ਚ 8,000 ਅਲੋਟਮੈਂਟ ਹੋਈ ਆ ਜਿਹਦੇ ਵਿੱਚ ਲੋਕ 1,000 ਬੰਦੇ ਨੂੰ ਮਿਲਿਆ, ਠੀਕ ਹੈ ਜੀ। ਇਹ ਚੀਜ਼ਾਂ ਚਲੋ ਵਧੀਆ ਬਣਦੀਆਂ, ਆਪਣੇ ਵਿਕਾਸ ਆ ਚਲੋ ਮੰਨਦੇ ਆ, ਪਰ ਭਾਜੀ ਉਹਨਾਂ ਨੂੰ ਇਹ ਨਾ ਭੁੱਲਿਆ ਜਾਵੇ ਕਿ ਜਿਨ੍ਹਾਂ ਨੇ ਆਪਦੀ ਜ਼ਮੀਨ ਦਿੱਤੀ, ਸਭ ਕੁਝ ਕਰਕੇ ਦਿੱਤਾ, ਠੀਕ ਆ, ਪ੍ਰੋਸੈਸ ਹੋਇਆ ਕਿ ਹਾਂਜੀ ਅਸੀਂ ਤੁਹਾਨੂੰ ਇਹ ਕਰਕੇ, ਪਰ ਉਹ ਸਭ ਕੁਝ ਭੁੱਲ ਗਏ, ਠੀਕ ਹੈ ਭਾਜੀ। ਹੁਣ ਠੀਕ ਆ ਆਪਣਾ ਮੋਦੀ ਤੋਂ ਇੱਕ ਇਹਨਾਂ ਨੇ ਕੀ ਆ ਵੇਖੋ ਪੋਲੀਟਿਕਸ ਕੀ ਆ ਕਿ ਉਹਦੇ ਉਹ ਮਰਿਆ, ਉਹਦੀਆਂ ਜਿਹੜੀ ਐਸ਼ ਸੀਗੀ ਮਤਲਬ ਕਿ ਉਹਦੇ ਜਿਹੜੇ ਸੀਗੇ ਫੁੱਲ ਪਾਏ ਉਹਦੇ ਵਿੱਚ ਪਾਏ, ਦੱਸੋ ਇੱਕ ਕੀ ਵੋਟ ਖਿੱਚਣ ਵਾਸਤੇ ਕਿ ਜਿਹੜੇ ਉੱਥੇ ਲੋਕ ਇੰਨੇ ਆਪਦੇ ਘਰਾਂ ਚੋ ਬੇਕਾਰ ਹੋ ਗਏ ਉੱਜੜ ਗਏ, ਉਹਨਾਂ ਦਾ ਤਾਂ ਕੋਈ ਨੀ ਚੇਤੇ ਕਰਦਾ ਪਿਆ ਤੁਸੀਂ, ਐਸਾ ਗੱਲ ਇਹ ਹੈ। ਹੁਣ ਠੀਕ ਆ ਵੋਟਾਂ ਆਉਂਦੀਆਂ ਪਈਆਂ, ਵੋਟਾਂ ਖਿੱਚਣ ਵਾਸਤੇ ਸਭ ਕੁਛ ਕਰਦੇ ਪਏ ਬਈ
ਜੀ 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 ਜੀ, ਬਹੁਤ ਮਿਹਰਬਾਨੀ ਬਾਈ ਜੀ, ਅਸੀਂ ਵੈਸੇ ਇਹ ਗੱਲ ਕਵਰ ਕਰ ਰਹੇ ਸੀ ਤੇ ਮੈਂ ਪਹਿਲਾਂ ਵੀ ਕਿਹਾ ਸੀ ਗੱਲ ਵੀ 40,000 ਪਰਿਵਾਰਾਂ ਦਾ ਜਿਹੜਾ ਬਸੇਵਾ ਮੁੜ ਬਸੇਵਾ ਕਰਨਾ, ਉਹਨਾਂ ਬਾਰੇ ਜਿਹੜੀ ਮੇਘਾ ਪਾਟਕਰ ਆਪਦੀ ਕੋਸ਼ਿਸ਼ ਕਰ ਰਹੀ ਹੈ, ਪਰ ਸੱਚਾਈ ਉਹੀ ਹੈ ਜੀ, ਅੰਕੜੇ ਉਹ 40,000 ਚੋਂ 1,000 ਬੰਦੇ ਤੱਕ ਵੀ ਨਹੀਂ, ਜੇ ਉਹ ਪਹੁੰਚੀ ਤਾਂ ਉਹ ਇੱਥੋਂ ਤੱਕ ਵੀ ਐਡੀ ਵੀ ਮਰੀ ਜ਼ਮੀਰ ਦੇ ਸਾਡੇ ਲੀਡਰ ਹੈ ਜੀ, ਵੀ ਜਦੋਂ ਕੋਈ ਹੜ੍ਹ ਪੀੜਿਤ ਪਰਿਵਾਰ ਨੂੰ ਸਹਾਇਤਾ ਜਾਂਦੀ ਹੈ, ਕੰਬਲ ਵੰਡੇ ਜਾਂਦੇ, ਉਹ ਚੋਂ ਵੀ ਖਾ ਕੇ ਘਰ ਪਾ ਲੈਂਦੇ ਆ। ਸੋ ਇਹ ਇੱਕ ਸੱਚਾਈ ਆ, ਪਰ ਵੈਸੇ ਜਦੋਂ ਪ੍ਰੋਜੈਕਟ ਦਾ ਜਿਹੜਾ ਡਿਜ਼ਾਈਨ ਬਣਿਆ ਸੀ ਉਹਦੇ ਚ ਮੁੜ ਬਸੇਵਿਆਂ ਨੂੰ ਸੈੱਟ ਕਰਨ ਲਈ ਵੀ ਬਜਟ ਰੱਖਿਆ ਗਿਆ ਸੀ,
ਉਹਦੇ ਵਿੱਚੋਂ ਭਾਜੀ ਉਹੀ ਗੱਲ ਆ ਨਾ, ਸਿੰਪਲ ਤੁਸੀਂ ਇਹ ਦੇਖ ਲਓ 2,000 ਲੋਕਾਂ ਨੂੰ ਘਰ ਮਿਲਣਾ, ਬਾਕੀ 38,000 ਲੋਕ ਕਿੱਥੇ ਜਾਊਗਾ, ਤੁਸੀਂ ਇਹ ਦੱਸੋ, 48,000 ਲੋਕ ਕਿੱਥੇ ਜਾਊਗਾ, ਉਹ ਘਰ ਨਹੀਂ, ਗੱਲ ਉਹੀ ਆ ਨਾ,
ਜਾਊਗਾ ਨੀ ਜੋ ਪਹਿਲਾਂ ਹੀ ਕਾਫੀ ਲੰਮੇ ਚਿਰੇ ਤੋਂ ਟਿੰਡੀ ਦੇਵੀ ਤੇ ਚੜੇ ਹੋਏ ਆ, ਉਹ ਕਾਫੀ ਲੰਮਾ ਚਿਰ ਹੋ ਗਿਆ, ਕਿਉਂਕਿ ਪਾਣੀ ਕੋਈ ਕੱਲ ਨੀ ਰੋਕਿਆ ਉਹਨਾਂ ਨੇ, ਵੀ ਕੱਲਾ ਕੱਲ ਹੀ ਪਾਣੀ ਰੋਕਿਆ, ਜਦੋਂ ਦਾ ਇਹ ਪ੍ਰੋਜੈਕਟ ਬਣੀ ਜਾਂਦਾ ਪਿਛਲੇ 5-10 ਸਾਲ ਤੋਂ ਉਦੋਂ ਦਾ ਹੀ ਉਹਨਾਂ ਦਾ ਉਜਾੜਾ ਹੋ ਚੁੱਕਿਆ ਉਹਨਾਂ ਦਾ, ਤੇ ਉਹ ਉਹਨਾਂ ਦੀ ਜ਼ਮੀਨਾਂ ਪਹਿਲਾਂ ਹੀ ਪਾਣੀ ਥੱਲੇ ਦੱਬੀਆਂ ਗਈਆਂ, ਤੇ ਬਿਲਕੁਲ ਇਹ ਵੀ ਗੱਲ ਸੋਚਣ ਵਾਲੀ ਆ। ਪਰ ਦੇਖੋ ਜਦੋਂ ਵੀ ਕੋਈ ਚੀਜ਼ ਦਾ ਨਫਾ ਨੁਕਸਾਨ ਤਾਂ ਦੋਨੇ ਨਾਲ ਨਾਲ ਚੱਲਣੇ ਚੱਲਣੇ, ਦੁੱਖ ਸੁੱਖ ਚੱਲਣੇ ਚੱਲਣੇ, ਇਹ ਵੱਖਰੀ ਗੱਲ ਆ ਵੀ ਜੇ ਉਸ ਚੀਜ਼ ਦੇ ਨੀਯਤ ਨੀਤੀ ਸਾਫ ਆ ਤਾਂ ਉਹਨਾਂ ਨੂੰ ਵਸਾਇਆ ਜਾ ਸਕਦਾ। ਹੁਣ ਹੋਰਾਂ ਥਾਵਾਂ ਦੇ ਉੱਤੇ ਵੀ ਤਾਂ ਜ਼ਮੀਨਾਂ ਅਕੁਆਇਰ ਹੁੰਦੀਆਂ, ਉਹ ਜ਼ਮੀਨਾਂ ਦੇ ਪੂਰੇ ਪੈਸੇ ਦਿੱਤੇ ਜਾਂਦੇ, ਸਾਡੇ ਏਰੀਏ ਚ ਰਿਫਾਇਨਰੀ ਲੱਗੀ ਸੀ ਤੇ ਉਦੋਂ ਰੌਲਾ ਪਿਆ, ਤੇ 1,00,000 ਵਾਲੀ ਜ਼ਮੀਨ ਦਾ ਸਰਕਾਰ ਨੇ 4,65,000 ਨੂੰ ਕਿੱਲਾ ਦਿੱਤਾ, ਤੇ ਉਹਨਾਂ ਜ਼ਮੀਨਦਾਰਾਂ ਦੀ ਅੱਜ ਇੰਨੀ ਕੁ ਪੌਂਬਾਰਾਂ ਹੋ ਗਈ ਵੀ ਉਹ ਜਿਨ੍ਹਾਂ ਕੋਲੇ 5 ਕਿੱਲੇ ਸੀ ਉਹਨਾਂ ਨੇ 50-50 ਜ਼ਮੀਨ ਬਣਾ ਲਈ ਸੀ ਉਸ ਟਾਈਮ ਚ। ਤਾਂ ਇਹ ਜੇ ਸਰਕਾਰਾਂ ਕਰਨੀਆਂ ਚਾਹੁਣ ਤਾਂ ਕੀ ਨੀ ਕਰ ਸਕਦੀਆਂ, ਪਰ ਬਹੁਤ ਮਿਹਰਬਾਨੀ ਜੀ ਤੁਸੀਂ ਆਪਣੇ ਵਿਚਾਰ ਰੱਖੇ।
ਅੱਛਾ ਜੀ, ਕੋਈ ਗੱਲ ਨੀ ਬਾਈ, ਥੈਂਕ ਯੂ ਸੋ ਮਚ
ਜੀ, ਬਹੁਤ ਮਿਹਰਬਾਨੀ ਭਾਜੀ। ਸੋ ਗੋਲਡ ਕੋਸਟ ਤੋਂ ਸਾਡੇ ਵੀਰ ਜੁੜੇ ਹੋਏ ਸਨ ਜੀ, ਤੇ ਉਹਨਾਂ ਨੇ ਵਧੀਆ ਉਸ ਗੱਲ ਨੂੰ ਹੋਰ ਅੱਗੇ ਵਧਾਇਆ ਜਿਹੜੀ ਅਸੀਂ ਪਹਿਲਾਂ ਹੀ ਫਿਕਰ ਕਰ ਰਹੇ ਸੀ ਵੀ ਜਿਹੜਾ 40,000 ਬੰਦੇ ਦਾ ਨੁਕਸਾਨ ਆ, ਉਹਨੂੰ 40,000 ਪਰਿਵਾਰ ਦਾ, 40,000 ਬੰਦੇ ਦਾ ਨੀ ਕਹਿ ਸਕਦੇ, 40,000 ਪਰਿਵਾਰ ਦਾ ਨੁਕਸਾਨ ਆ, ਜਿਹ ਚ ਪਰਿਵਾਰ ਚ ਜੇ 4 GB ਲਾਉਣੇ ਆ ਤਾਂ ਬਹੁਤ ਦੂਰ ਜਾ ਵੜਦੀ ਹੈ ਗੱਲ।
ਜੀ ਜੀ ਬਿਲਕੁਲ। ਸੋ ਬ੍ਰਾਟ ਸਾਹਿਬ, ਅਗਲੀਆਂ ਖਬਰਾਂ ਵੱਲ ਚਲੀਏ ਤਾਂ ਕੇਂਦਰ ਸਰਕਾਰ ਨੇ ਰੋਹਿੰਗਾ ਸ਼ਰਨਾਰਥੀਆਂ ਦੇ ਮਾਮਲੇ ਚ ਸੁਪਰੀਮ ਕੋਰਟ ਨੂੰ ਇੱਕ ਹਲਫਨਾਮਾ ਦਾਖਲ ਕੀਤਾ ਜੀ। ਸੋ ਜਿਹਦੇ ਵਿੱਚ ਇੱਕ ਖਤਰਾ ਜਿਹੜਾ ਜੀ ਦੱਸਿਆ ਗਿਆ ਰੋਹਿੰਗਾ ਸ਼ਰਨਾਰਥੀ ਜਿਹੜੇ ਆ ਉਹ ਦੇਸ਼ ਦੇ ਲਈ।
ਦੇਖੋ ਜੀ, ਮੈਂ ਪਹਿਲਾਂ ਵੀ ਇੱਕ ਪਿਛਲੇ ਵੀਕ ਵੀ ਇਸ ਤੇ ਚਿੰਤਾ ਜ਼ਾਹਰ ਕਰ ਚੁੱਕਿਆ ਸੀ ਵੀ ਸਾਰੇ ਮੁਲਕ ਹੀ ਇਹਨਾਂ ਰੋਹਿੰਗਾ ਸ਼ਰਨਾਰਥੀਆਂ ਤੋਂ ਜਿਹੜੀ ਕੰਨੀ ਕਤਰਾ ਰਹੇ ਆ, ਤੇ ਉਹਦਾ ਕਾਰਨ ਇਹੀ ਦੱਸ ਰਹੇ ਆ ਵੀ ਉਹ ਲੋਕ ਆ ਜਿਹੜੇ ਕਾਨੂੰਨ ਦੇ ਕਾਨੂੰਨ ਬਾਰੇ ਉਵੇਂ ਨਹੀਂ ਜਾਣਦੇ। ਜਿਹੜੇ ਵੀ ਮੁਲਕ ਚ ਰਹਿਣਗੇ ਉੱਥੋਂ ਦੇ ਕਾਨੂੰਨ ਲਈ ਉਹ ਖਤਰਾ ਹੋਣਗੇ, ਕਾਨੂੰਨ ਦੇ ਅੰਦਰ ਰਹਿਣਾ ਉਹਨਾਂ ਨੂੰ ਨਹੀਂ ਆਉਂਦਾ, ਉਹਨਾਂ ਨੂੰ ਕਾਨੂੰਨ ਮੰਨਣ ਦੀ ਉਹਨਾਂ ਨੂੰ ਬਲ ਨਹੀਂ ਹੈ। ਇਹ ਬਹੁਤ ਸਾਰੇ ਮੁਲਕਾਂ ਨੇ ਜਿਹੜਾ ਗੱਲ ਕੀਤੀ ਆ, ਪਰ ਜਿਹੜੇ ਭਾਰਤ ਦੇ ਵਿੱਚ ਵੀ ਜੇ ਗੱਲ ਕਰੀਏ ਤਾਂ ਇੱਥੇ ਵੀ ਤਕਰੀਬਨ ਜਿਹੜੇ 40,000 ਦੇ ਨੇੜ ਸ਼ਰਨਾਰਥੀ ਦੱਸੇ ਜਾ ਰਹੇ ਆ ਵੀ ਆਏ ਆ, ਪਰ ਉਹਨਾਂ ਦੇ ਵਿੱਚੋਂ ਜਿਹੜੇ ਸ਼ਰਨਾਰਥੀਆਂ ਨੂੰ UNO ਵੱਲੋਂ ਰਜਿਸਟਰਡ ਕੀਤਾ ਗਿਆ, ਜਿਹੜੇ ਰਜਿਸਟਰਡ ਸ਼ਰਨਾਰਥੀ ਆ ਉਹ UNO ਦੇ ਸਮਝੌਤੇ ਤਹਿਤ ਉਹ ਰਹਿ ਸਕਦੇ ਆ, ਪਰ ਜਿਹੜੇ ਰਜਿਸਟਰਡ ਨਹੀਂ ਹੈ ਜਿਨ੍ਹਾਂ ਦਾ ਸ਼ੰਕਾ 40,000 ਦੇ ਕਰੀਬ ਕਿਹਾ ਜਾ ਰਿਹਾ, ਉਹਨਾਂ ਬਾਰੇ ਹਜੇ ਗੱਲਬਾਤ ਹੋਣੀ ਆ। ਉਹਨਾਂ 40,000 ਬਾਰੇ ਜਿਹੜਾ ਇਹ ਪਤਾ ਨਹੀਂ ਲੱਗ ਰਿਹਾ ਵੀ ਉਹ ਉਹਨਾਂ ਨੂੰ ਕੀ ਐਡਜਸਟ ਕੀਤਾ ਜਾਵੇ, ਪਰ ਹੁਣ ਤਾਂ ਸਰਕਾਰ ਨੇ ਹੀ ਖੁਦ ਧਿਰ ਬਣ ਕੇ ਸੁਪਰੀਮ ਕੋਰਟ ਦੇ ਵਿੱਚ ਕੇਸ ਲਾਇਆ ਤੇ ਉਹ ਕਹਿੰਦੇ ਆ ਜੀ ਸਾਡੇ ਜਿਹੜੀ ਲਈ ਖਤਰੇ ਦੀ ਘੰਟੀ ਆ ਤੇ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ। ਸੋ ਮੇਰੇ ਹਿਸਾਬ ਨਾਲ ਜਿਹੜਾ ਇਹ ਕੇਸ ਆ ਸੁਪਰੀਮ ਕੋਰਟ ਜੇ ਇਸ ਦੇ ਉੱਤੇ ਬੈਨ ਲਾਉਂਦੀ ਆ ਤਾਂ UNO ਦੇ ਵਿੱਚ ਕੇਸ ਜਾਊਗਾ। UNO ਦੇ ਕੁਝ ਕੁ ਮੁਲਕ ਜਿਹੜੇ ਕਿ ਪਹਿਲਾਂ ਹੀ ਕੋਸ਼ਿਸ਼ ਕਰ ਰਹੇ ਸੀ ਵੀ ਇੱਕ ਖਾਲੀ ਪਏ ਟਾਪੂ ਦੇ ਉੱਤੇ ਇਹਨਾਂ ਨੂੰ ਵਸਾ ਲਿਆ ਜਾਵੇ, ਇਹ ਵਿਚਾਰਾਂ ਪਿਛਲੇ ਵੀਕ ਆਈਆਂ ਸਨ ਵੀ ਕੋਈ ਖਾਲੀ ਪਿਆ ਟਾਪੂ, ਬਹੁਤ ਸਾਰੇ ਟਾਪੂ ਖਾਲੀ ਪਏ ਆ ਤੇ ਵੀ ਉੱਥੇ ਇਹਨਾਂ ਦਾ ਇੱਕ ਵੱਖਰਾ ਹੀ ਮੁਲਕ ਵਸਾ ਦਿੱਤਾ ਜਾਵੇ ਤਾਂ ਜ਼ਿਆਦਾ ਬਿਹਤਰ ਹੋਊਗਾ, ਪਰ ਉਹ ਐਡਾ ਸੁਖਾਲਾ ਨਹੀਂ ਹੈ ਮੁੱਢਲੀਆਂ ਸਹੂਲਤਾਂ ਲਈ ਕਿਸੇ ਵੀ ਇੱਕ ਜੰਗਲ ਚ ਇੱਕ ਟਾਪੂ ਚ ਇੱਕੇ ਦਮ ਜੋ ਤੁਸੀਂ ਵਸਾਉਣਾ, ਭਾਵੇਂ ਉਹ ਪਹਿਲਾਂ ਵਾਲਾ ਯੁੱਗ ਤਾਂ ਨਹੀਂ ਹੈ ਵੀ ਉਹ ਬਹੁਤ ਟਾਈਮ ਲੱਗੂਗਾ ਤੇ ਜੇ ਸਾਰੇ ਮੁਲਕ ਚਾਹੁਣ ਇੱਕ ਇੱਕ ਚੀਜ਼ ਵੰਡ ਲੈਣ ਵੀ ਚਲੋ ਜੀ ਅਸੀਂ ਉੱਥੇ ਸੜਕਾਂ ਕੱਢ ਕੇ ਦਿੰਦੇ ਹਾਂ, ਅਸੀਂ ਉੱਥੇ ਪਾਣੀ ਦਾ ਅਰੇਂਜ ਕਰਦੇ ਹਾਂ, ਅਸੀਂ ਮੁੱਢਲੀਆਂ ਸਹੂਲਤਾਂ ਦਾ ਅਰੇਂਜ ਕਰਦੇ ਹਾਂ, ਤਾਂ ਵਸਾਇਆ ਜਾ ਸਕਦਾ। ਐਡੀ ਕੋਈ ਵੱਡੀ ਚੀਜ਼ ਨਹੀਂ ਦੁਨੀਆਂ ਮੂਹਰੇ ਇੱਕ ਇਹੋ ਜਿਹਾ ਮੁਲਕ ਵਸਾਉਣਾ ਜਿਹਦੀ ਆਬਾਦੀ 2-4 ਲੱਖ 5 ਲੱਖ ਹੋਵੇਗੀ। ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗਣਾ ਜੀ ਵੀ ਸੁਪਰੀਮ ਕੋਰਟ ਹੁਣ ਕੀ ਫੈਸਲਾ ਦਿੰਦੀ ਆ, ਕਿਉਂਕਿ ਕੇਂਦਰ ਨੇ ਤਾਂ ਹਲਫੀਆ ਬਿਆਨ ਦੇ ਦਿੱਤਾ, ਪਰ ਸੁਪਰੀਮ ਕੋਰਟ ਮੈਨੂੰ ਲੱਗਦਾ ਵੀ ਇਹ ਛੇਤੀ ਹੀ ਇਹ ਲੰਕੂਗਾ ਨੀ ਕੇਸ, ਛੇਤੀ ਇਸ ਮਾਮਲੇ ਚ ਕੋਈ ਨਾ ਕੋਈ ਜਵਾਬ ਦੇਊਗੀ। ਪਰ ਕੁੱਲ ਮਿਲਾ ਕੇ ਲੋਕ ਜਿਨ੍ਹਾਂ ਦਾ ਕਹਿੰਦੇ ਨੇ ਉਹ ਨਾ ਘਰ ਆ ਨਾ ਬਾਹਰ ਆ, ਹਰ ਪਾਸੇ ਸ਼ਰਨਾਰਥੀ ਦੀ ਜਿਹੜੀ ਜ਼ਿੰਦਗੀ ਉਹ ਭੋਗ ਰਹੇ ਆ, ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਸਲਾਮ ਧਾਰ ਲੋਕ ਚਾਹੇ ਇਸਲਾਮ ਦੇ ਵਿੱਚ ਵੀ ਬਹੁਤ ਸਾਰੀਆਂ ਗਾਂ ਸ਼ੀਆ ਸੁੰਨੀ ਤੇ ਅਹਿਮਦੀਏ ਤੇ ਬਹੁਤ ਕੁਛ ਬਣ ਗਏ ਆ ਜਿਹੜੇ, ਤੇ ਉਸ ਢੰਗ ਨਾਲ ਇਸਲਾਮ ਲੋਕਾਂ ਨੂੰ ਰਲ ਕੇ ਸੋਚਣਾ ਪੈਣਾ ਵੀ ਚਾਹੇ ਜਿਵੇਂ ਮਰਜ਼ੀ ਆ ਉਹ ਕਿਸੇ ਵੀ ਮੂਹੀ ਦਾ ਸੰਬੰਧ ਰੱਖਦੇ ਆ, ਪਰ ਜਿਹੜੇ ਓਵਰਆਲ ਜੇ ਗੱਲ ਕਰੀਏ ਜਾਂ ਅਖੀਰ ਚ ਗੱਲ ਕਰੀਏ ਆਫਟਰਆਲ ਗੱਲ ਕਰੀਏ ਤਾਂ ਉਹ ਹੈ ਤਾਂ ਮੁਸਲਮਾਨ ਹੀ ਨਾ, ਉਹ ਇਸਲਾਮ ਦਾ ਹਿੱਸਾ ਨੇ। ਸੋ ਇਸਲਾਮ ਦਾ ਇੱਕ ਪਾਸੇ ਬਹੁਤ ਵੱਡਾ ਹੋਲਡ ਦੁਨੀਆਂ ਦੇ ਵਿੱਚ ਆ ਤੇ ਬਹੁਤ ਜ਼ਿਆਦਾ ਪੈਸਾ ਇਸਲਾਮ ਦੇ ਲੋਕਾਂ ਕੋਲੇ ਆ, ਤਾਂ ਕੀ ਉਹ 5-4 ਲੱਖ ਬੰਦੇ ਲਈ ਮੁੜ ਵਸੇਵਾ ਨਹੀਂ ਕਰ ਸਕਦੇ, ਕੀ ਉਹਨਾਂ ਕੋਲ ਜਗ੍ਹਾ ਦੀ ਕੋਈ ਕਮੀ ਨਹੀਂ? ਸੋ ਹਜੇ ਤੱਕ ਉਹਨਾਂ ਨੇ ਦੇਖਦੇ ਆ ਇਸ ਦੇ ਉੱਤੇ ਕੀ ਕਾਰਵਾਈ ਪਾਉਂਦੇ ਆ, ਇਹਨਾਂ ਦੇ ਜਿਹੜੇ ਵੱਡੇ ਵੱਡੇ ਇਮਾਮ ਆ ਕੇ ਅੱਗੇ ਆਉਣ ਤੇ ਉਹ ਇਹਨਾਂ ਬਾਰੇ ਜ਼ਰੂਰ ਕੁਛ ਨਾ ਕੁਛ ਸੋਚਣ ਤਾਂ ਹੀ ਗੱਲ ਬਣਨੀ ਆ।
ਜੀ ਬਿਲਕੁਲ। ਸੋ ਬ੍ਰਾਟ ਸਾਹਿਬ, ਅਗਲੀ ਖਬਰ ਵੱਲ ਚਲੀਏ ਤਾਂ ਖਬਰ ਜਿਹੜੀ ਹੈ ਜੀ ਉਹ ਡੇਰੇ ਨੂੰ ਲੈ ਕੇ ਹੈ। ਸੋ ਡੇਰੇ ਦੇ ਬਾਰੇ ਚ ਵੈਸੇ ਤਾਂ ਬਹੁਤ ਦੇਰ ਤੋਂ ਹੀ ਜਿਹੜੀਆਂ ਖਬਰਾਂ ਜੀ ਉਹ ਸੁਰਖੀਆਂ ਬਣਦੀਆਂ ਆ ਰਹੀਆਂ, ਤੇ ਹੁਣ ਜਿਹੜੀ ਖਬਰ ਹੈ ਜੀ ਉਹ ਹੈ ਕਿ ਗੁਰਮੀਤ ਰਾਮ ਰਹੀਮ ਦੋਸ਼ੀ ਕਰਾਰ ਦੇਣ ਤੋਂ ਬਾਅਦ ਪੰਚਕੂਲਾ ਚ ਹਿੰਸਾ ਦੀ ਅੱਗ ਚ ਸਾੜਨ ਵਾਲੇ 43 ਦਾਗਦਾਰ ਜਿਹੜੇ ਆ ਉਹਨਾਂ ਨੂੰ ਵੀ ਇੱਕ ਤਾਂ ਬੇਨਕਾਬ ਕੀਤਾ ਗਿਆ, ਤੇ ਦੂਜੀ ਗੱਲ ਹੈ ਜੀ ਕਿ ਵਿਪਸਨਾ ਜਿਹੜੀ ਕਿ ਡੇਰੇ ਦੀ ਚੇਅਰਪਰਸਨ ਕਹੀ ਜਾ ਰਹੀ ਹੈ, ਸੋ ਉਹਦੇ ਕੋਲੋਂ ਵੀ 3.5 ਘੰਟੇ ਦੀ ਪੁੱਛ ਪੜਤਾਲ ਜਿਹੜੀ ਆ ਉਹ ਕੀਤੀ ਗਈ ਹੈ। ਤੇ ਗੁਰਸਰ ਮੋਡੀਆ ਜਿਹੜਾ ਜਿਹੜਾ ਥਾਂ ਆ ਜਿਹੜੀ ਉੱਥੇ ਸਾਰਾ ਜਿਹੜਾ ਪਰਿਵਾਰ ਆ ਰਾਮ ਰਹੀਮ ਦਾ ਉਹ ਸ਼ਿਫਟ ਹੋਇਆ ਦੱਸਿਆ ਜਾ ਰਿਹਾ। ਜੀ
ਬਿਲਕੁਲ ਜੀ, ਦੇਖੋ ਜਿਹੜਾ ਗੁਰੂਸਰ ਮੋੜੀ ਹੈ ਰਾਜਸਥਾਨ ਦੇ ਗੰਗਾਨਗਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਜੀ, ਸੰਗਰੀਏ ਦੇ ਲਾਗੇ। ਉਥੋਂ ਗੁਰਮੀਤ ਰਾਮ ਰਹੀਮ ਸਿੰਘ ਦਾ ਪਿੰਡ ਸੀਗਾ ਇਹ, ਤੇ ਉੱਥੇ ਉਹਨਾਂ ਨੇ ਆਪਦੀ ਜੀਵਨ ਸ਼ੁਰੂ ਕੀਤਾ ਸੀ, ਤੇ ਉੱਥੇ ਹੁਣ ਤਕਰੀਬਨ 300-400 ਏਕੜ ਜ਼ਮੀਨ ਦੇ ਵਿੱਚ ਇਹਨਾਂ ਦਾ ਫੈਲਿਆ ਹੋਇਆ ਕਾਰਜਕਾਲ, ਤੇ ਤਕਰੀਬਨ ਸਾਰਾ ਪਰਿਵਾਰ ਡੇਰਾ ਛੱਡ ਕੇ ਕਹਿੰਦੇ ਉੱਥੇ ਮੂਵ ਹੋ ਚੁੱਕਿਆ। ਸੋ ਇਹ ਤਾਂ ਕਈ ਦਿਨਾਂ ਤੋਂ ਪਹਿਲਾਂ ਦੀਆਂ ਗੱਲਾਂ, ਮੂਵ ਹੋਏ ਆ ਉੱਥੇ ਤੇ, ਪਰ ਜਿਹੜੀ ਡੇਰੇ ਦੀ ਚੇਅਰਪਰਸਨ ਆ ਜਿਹੜੀ ਲਗਾਤਾਰ ਇੱਕੋ ਕੜੀ ਦੇ ਰੂਪ ਚ ਸੰਪਰਕ ਚ ਬਣੀ ਹੋਈ ਆ, ਤੇ ਪਹਿਲਾਂ ਕਿਸੇ ਨੇ ਇਹਨੂੰ ਚਰਚਾ ਚ ਵੀ ਨਹੀਂ ਸੁਣਿਆ ਸੀ। ਪਹਿਲਾਂ ਤਾਂ ਆਦਿਤਿਆ ਇਨਸਾਨ ਹੀ ਜਾਂ ਪਵਨ ਇਨਸਾਨ ਸੀ, ਉਹੀ ਹੀ ਚਰਚਾ ਚ ਦੋ ਬੰਦੇ ਆਉਂਦੇ ਹੁੰਦੇ ਸੀ, ਹਰ ਟਾਈਮ ਮੀਡੀਆ ਦੇ ਮੂਹਰੇ ਲਲਕਾਰੇ ਮਾਰਦੇ ਹੁੰਦੇ ਸੀ। ਮੈਂ ਬਹੁਤ ਸਾਰੀਆਂ ਤੁਸੀਂ ਇੰਟਰਵਿਊਜ਼ ਜਾਂ ਬਹੁਤ ਸਾਰੇ ਮੀਡੀਆ ਦੇ ਮੁਖਾਤਿਬ ਹੁੰਦੇ ਆਦਿਤਿਆ ਇਨਸਾਨ ਨੂੰ ਦੇਖ ਸਕੋਗੇ, ਤੇ ਉਹ ਕਿਸ ਢੰਗ ਨਾਲ ਉਹਦੇ ਚ ਹੋਮਿਓ ਤੇ ਹੰਕਾਰ ਝਲਕਦਾ ਸੀ ਉਹਦੀਆਂ ਗੱਲਾਂ ਦੇ ਵਿੱਚ, ਤੇ ਪਰ ਹੁਣ ਭਾਲਿਆ ਨਹੀਂ ਧਿਆਰਿਆ, ਤੇ ਉਹ ਮੇਨ ਮਾਸਟਰ ਮਾਈਂਡ ਮੰਨੇ ਜਾ ਰਹੇ ਆ ਸਾਰੇ ਜਿਹੜੇ ਘਟਨਾਕ੍ਰਮ ਹੋਇਆ ਸੀ, ਵੀ ਕਿਵੇਂ ਇੱਥੇ ਪ੍ਰੈਸ਼ਰ ਪਾਉਣਾ ਗਾ, ਦੰਗੇ ਬਣਾਉਣੇ ਆ, ਜਾਂ ਭੱਜਣ ਤੱਕ ਦੀਆਂ ਜਿਹੜੀਆਂ ਗੱਲਾਂ ਦੇ ਵਿੱਚ ਮਾਸਟਰ ਮਾਈਂਡ ਸੀ। ਹੁਣ 43 ਬੰਦਿਆਂ ਦੀ ਜਿਹੜੀ ਲਿਸਟ ਜਾਰੀ ਹੋ ਚੁੱਕੀ ਹੈ ਜੀ, ਤੇ ਪਰ ਸਭ ਤੋਂ ਵਧੀਆ ਗੱਲ ਇਹ ਹੈ ਵੀ ਜਿਹੜੀ ਬਿਪਸਨਾ ਜਿਹੜੀ ਕਿ ਡੇਰੇ ਦਾ ਮੁੱਖ ਕਾਰਜਕਾਲ ਸੰਭਾਲਦੀ ਸੀ ਜਾਂ ਮੈਨੇਜਰ ਸੀ, ਚੇਅਰਪਰਸਨ ਸੀ, ਉਹ ਹਲੇ ਤੱਕ ਸਹਿਯੋਗ ਦੇ ਰਹੀ ਆ। ਉਹਦੇ ਬਾਰੇ ਚ ਬਹੁਤ ਅਫਵਾਹਾਂ ਫੈਲੀਆਂ ਵੀ ਉਹ ਵੀ ਭੱਜ ਗਈ ਆ, ਉਹਨੇ ਵੀ ਨਹੀਂ, ਉਹ ਰੂਹ ਪੋਸ਼ ਹੋ ਗਈ ਆ, ਇੱਦਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ। ਪਰ ਉਹਨੇ ਵੇਲੇ ਵੇਲੇ ਸਿਰ ਸਰਕਾਰ ਨੂੰ ਸੰਪਰਕ ਕਰਕੇ ਦੱਸਿਆ ਵੀ ਨਹੀਂ ਮੈਂ ਕਿਤੇ ਨਹੀਂ ਗਈ, ਮੈਂ ਇੱਥੇ ਹੀ ਹਾਂ, ਤੇ ਮੈਂ ਕਿਸ ਹਰੇਕ ਕੰਮ ਦੇ ਵਿੱਚ ਸਹਿਯੋਗ ਦੇਣ ਨੂੰ ਤਿਆਰ ਹਾਂ, ਤੇ ਉਹ ਸਹਿਯੋਗ ਕਰ ਵੀ ਰਹੀ ਆ। ਹੁਣ ਇਹਦੇ ਨੀਤੀ ਇਹਦੇ ਪਿੱਛੇ ਕੀ ਆ, ਇਹ ਨਹੀਂ ਅਜੇ ਪਤਾ ਲੱਗ ਰਿਹਾ ਵੀ ਨੀਤੀ ਹੋ ਸਕਦਾ ਹੈ ਸੋਚੀ ਸਮਝੀ ਨੀਤੀ ਹੋਵੇ ਵੀ ਇੱਕ ਜਾਂਦੇ ਨੂੰ ਸੰਪਰਕ ਚ ਰੱਖਿਆ ਜਾਵੇ ਤਾਂ ਕਿ ਸਰਕਾਰ ਨੂੰ ਖੇਡ ਲਾਈ ਰੱਖਿਆ ਜਾਵੇ, ਤਾਂ ਇਹ ਵੀ ਇਹਦਾ ਇੱਕ ਕਾਰਨ ਹੋ ਸਕਦਾ ਵੀ ਕਿਹੜੀ ਰਣਨੀਤੀ ਤਹਿਤ ਡੇਰਾ ਕੰਮ ਕਰ ਰਿਹਾ। ਡੇਰੇ ਦੇ ਜਿਹੜੇ 45 ਮੈਂਬਰ ਆ ਜਿਹੜੇ ਉਹਦੀ ਟਰੱਸਟ ਦੇ, ਉਹ 45 ਮੈਂਬਰਾਂ ਦਾ ਕੀ ਰੋਲ ਆ, ਹੁਣ ਸਾਰੇ ਰੂਹ ਪੋਸ਼ ਆ ਜਾਂ ਕਿੱਥੇ ਆ, ਉਹ ਚੀਜ਼ਾਂ ਹੌਲੀ ਹੌਲੀ ਜਿਹੜੀ ਪੁਲਿਸ ਆ ਉਹ ਕਢਾ ਰਹੀ ਹੈ ਤੇ ਸਾਹਮਣੇ ਵੀ ਆ ਰਹੀਆਂ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਜੀ। ਜਿਹੜੀ ਇੱਕ ਹੋਰ ਪੈਰਲਰ ਸਟੋਰੀ ਸਾਡੇ ਮੀਡੀਆ ਨੇ ਬਣਾਈ ਹੋਈ ਆ ਉਹ ਇਹ ਆ ਜੀ ਵੀ ਜਿਹੜੀ ਬਿਪਸਨਾ ਤੇ ਹਨੀਪ੍ਰੀਤ ਦੀ ਆਪਸ ਵਿੱਚ ਸ਼ੁਰੂ ਤੋਂ ਨਹੀਂ ਬਣਦੀ ਸੀ, ਤੇ ਇਸ ਲਈ ਵੀ ਬਿਪਸਨਾ ਕਿਤੇ ਨਾ ਕਿਤੇ ਹਨੀਪ੍ਰੀਤ ਨੂੰ ਦੇ ਮਾਮਲੇ ਚ ਪੈਰਵਾਈ ਕਰ ਰਹੀ ਆ। ਪਰ ਮੈਨੂੰ ਲੱਗਦਾ ਇਹ ਗੱਲਾਂ ਕਿਤੇ ਨਾ ਕਿਤੇ ਮਨ ਘੜਤ ਗੱਲਾਂ ਹੋ ਸਕਦੀਆਂ, ਇੱਦਾਂ ਨਹੀਂ ਹੋ ਸਕਦਾ। ਜੇ ਇੱਕ ਡੇਰੇ ਦੇ ਵਿੱਚ ਜੇ ਬਾਬਾ ਕਿਸੇ ਨੂੰ ਚਾਹੁੰਦਾ ਸੀ, ਬਾਬੇ ਦੇ ਚਹੇਤੇ ਸੀ, ਉਹਨਾਂ ਨੂੰ ਜੇ ਕਿਤੇ ਅੱਡੋ ਅੱਡ ਰੁਤਬੇ ਦਿੱਤੇ ਹੋਏ ਸਨ, ਤਾਂ ਉਹ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦੀ ਆਪਸ ਵਿੱਚ ਉਹਨਾਂ ਨੂੰ ਇਹ ਜੀ ਕੋਈ ਰੌਲਾ ਹੋਊਗਾ, ਉਹਨਾਂ ਨੂੰ ਢੰਗ ਨਾਲ ਹੀ ਮੈਨੇਜ ਕਰਤਾ ਗਿਆ ਹੋਣਾ। ਪਰ ਇਹ ਵਕਤ ਨਾਲ ਇਹ ਗੱਲਾਂ ਸਾਹਮਣੇ ਆਉਣੀਆਂ। ਪਰ ਜਿਹੜੀ ਹੁਣ ਕੱਲ ਪਰਸੋਂ ਫੇਰ ਸੁਣਵਾਈ ਹੋਈ ਆ, ਉਹ ਸੁਣਵਾਈ ਦੇ ਵਿੱਚੋਂ ਕਲੀਅਰ ਕੱਟ ਨਿਕਲਦੀ ਆ ਰਹੀ ਹੈ ਗੱਲ ਵੀ ਜਿਹੜਾ ਛੁਟਕਾਰਾ ਉਹ ਜਿਹੜੀਆਂ ਮੁਸੀਬਤਾਂ ਉਹ ਘਟਣੀਆਂ ਨਹੀਂ ਬਾਬੇ ਦੀਆਂ, ਉਹ ਵਧਣਗੀਆਂ ਹੀ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਰਣਜੀਤ ਕਤਲਕਾਂਡ ਤੇ ਛਤਰਪਤੀ ਦੇ ਮਾਮਲੇ ਦੇ ਵਿੱਚ ਜਿਹੜਾ ਕੇਸ ਆ ਉਹ ਵੀ ਹੋਰ ਸਟਰੋਂਗ ਹੋ ਕੇ ਨਿਕਲਿਆ। ਸੋ ਕਾਫੀ ਜਿਹੜੀ ਇਹਦੇ ਵਿੱਚ ਅਹਿਮ ਗੱਲਾਂ ਹੋਣੀਆਂ, ਪਰ ਹਾਲੇ ਵੀ ਬਹੁਤ ਸਾਰੇ ਲੋਕ ਹਾਲੇ ਵੀ, ਮੈਂ ਕੱਲ ਪਰਸੋਂ ਪਤਾ ਕਰ ਰਿਹਾ ਸੀਗਾ, ਡੇਰੇ ਦੇ ਵਿੱਚ ਬੈਠੇ ਆ ਤੇ ਉਹ ਅਜੇ ਆਸ ਦੇ ਵਿੱਚ ਆ ਵੀ ਉਹੀ ਵੀ ਸਾਡੇ ਪਿਤਾ ਜੀ ਆਉਣਗੇ ਤੇ ਅਸੀਂ ਫੇਰ ਉਸੇ ਨਾਰਮਲ ਜ਼ਿੰਦਗੀ ਦੇ ਵਿੱਚ ਆ ਜਾਂਗੇ, ਜਿਵੇਂ ਸੁਪਨਾ ਨਹੀਂ ਹੁੰਦਾ ਵੀ ਸੁਪਨੇ ਚੋਂ ਅਸੀਂ ਨਿਕਲ ਕੇ ਆ ਜਾਂਗੇ 3 ਘੰਟਿਆਂ ਦੇ ਸੁਪਨੇ ਚੋਂ। ਪਰ ਅਖੀਰ ਜਿਹੜੀ ਮੇਰੀ ਤਾਂ ਇੱਕੋ ਗੱਲ ਆ ਜੀ, ਮੈਂ ਤਕਰੀਬਨ ਤੁਸੀਂ ਦੇਖਿਆ ਹੋਣਾ ਅੱਜ ਤੋਂ 5-6 ਮਹੀਨੇ ਪਹਿਲਾਂ ਜਦੋਂ ਬਾਬੇ ਦੀਆਂ ਫਿਲਮਾਂ ਜਾਂ ਹਲਕੀਆਂ ਫੁਲਕੀਆਂ ਜਿਹੀਆਂ ਵੀਡੀਓ ਆਈਆਂ ਸਨ, ਉਦੋਂ ਮੈਂ ਇੱਕ ਗੱਲ ਕਹੀ ਸੀ ਵੀ ਜਿਹੜਾ ਅੱਤ ਤੇ ਖੁਦਾ ਦਾ ਬੈਰ ਆ ਜੀ, ਤੇ ਮੈਨੂੰ ਲੱਗਦਾ ਵੀ ਬਾਬੇ ਦਾ ਜਿਹੜਾ ਅੱਤ ਜਿਹੜਾ ਚੱਕਿਆ ਹੋਇਆ ਉਹ ਅੰਤ ਨੇੜੇ ਆ ਰਿਹਾ। ਮੈਂ ਅੱਜ ਤੋਂ 6 ਮਹੀਨੇ ਪਹਿਲਾਂ ਹੀ ਇਹ ਗੱਲਾਂ ਉਹਨਾਂ ਦੀਆਂ ਵੀਡੀਓ ਦੇਖ ਕੇ ਕਹੀਆਂ ਸਨ, ਤਾਂ ਉਦੋਂ ਉਹ ਗੱਲਾਂ ਹਜਮ ਨਹੀਂ ਹੁੰਦੀਆਂ ਸਨ ਕਿਸੇ ਦੇ, ਪਰ ਹੁਣ ਉਹੀ ਹੈ ਜੀ, ਹੁਣ ਕਿਸੇ ਵੀ ਸਮਰਾਜ ਦਾ ਅੰਤ ਹੋਣਾ ਲਾਜ਼ਮੀ ਆ, ਚਾਹੇ ਉਹ ਕਿੱਡਾ ਵੀ ਮਹਾਰਾਜਾ ਹੋਵੇ, ਚੱਕਰਵਰਤੀ ਹੋਵੇ, ਕੁਛ ਵੀ ਹੋਵੇ, ਅਸੀਂ ਇਤਿਹਾਸ ਸਾਡੇ ਸਾਹਮਣੇ ਆ ਜੀ, ਮਹਾਰਾਜਾ ਰਣਜੀਤ ਸਿੰਘ ਵਰਗਾ ਬੰਦਾ ਜੀ ਜਿਹੜਾ ਕਿ ਅੰਗਰੇਜ਼ਾਂ ਮੂਹਰੇ ਇਕੱਲੇ ਹੀ ਅੜ ਗਿਆ ਸੀ, ਤੇ 40 ਸਾਲ ਰਾਜ ਕਰਨ ਤੋਂ ਬਾਅਦ ਵੀ ਜਦੋਂ ਗਿਆ ਤਾਂ 10 ਸਾਲਾਂ ਚ ਉਹਦਾ ਸਾਰਾ ਕੁਛ ਮਲੀਆ ਮੇਟ ਹੋ ਗਿਆ। ਸੋ ਇਵੇਂ ਰਾਜੇ ਅਸ਼ੋਕ ਵਰਗਿਆਂ ਤੋਂ ਲਾ ਕੇ ਵੱਡੇ ਵੱਡੇ ਮਹਾਰਾਣੇ ਪ੍ਰਤਾਪ ਵਰਗੇ ਵੀ ਰੁਲ ਗਏ ਜੀ। ਸੋ ਇਹ ਕਿਹੜੇ ਬਾਗ ਦੀ ਮੂਲੀ ਸੀ, ਇਹਨੇ ਜਿਹੜੀਆਂ ਮੂਲੀਆਂ ਵੇਚਣੀਆਂ ਸੀ ਵੇਚ ਲੀਆਂ 1,00,000 ਰੁਪਏ ਦੀਆਂ।
ਜੀ ਜੀ ਬਿਲਕੁਲ ਬਰਾੜ ਸਾਹਿਬ, ਅਗਲੀ ਖਬਰ ਜਿਹੜੀ ਹੈ ਜੀ ਉਹ ਥੋੜੀ ਜਿਹੀ ਨਿਰਾਸ਼ ਕਰਨ ਵਾਲੀ ਹੈ। ਸਿਡਨੀ ਤੋਂ ਖਬਰ ਹੈ ਜੀ ਕਿ ਇੱਕ ਅੰਤਰਰਾਸ਼ਟਰੀ ਸਟੂਡੈਂਟ ਜਿਹੜਾ ਕਿ ਅਜੇ 2 ਮਹੀਨੇ ਪਹਿਲਾਂ ਹੀ ਪੜ੍ਹਾਈ ਦੇ ਲਈ ਆਸਟ੍ਰੇਲੀਆ ਦੇ ਵਿੱਚ ਆਇਆ ਸੀਗਾ, ਇੱਕ ਹਾਈ ਸਪੀਡ
ਹਾਦਸੇ ਦੇ ਵਿੱਚ ਤੇਜ਼ ਰਫ਼ਤਾਰ ਕਾਰ ਦੇ ਹਾਦਸੇ ਦੇ ਵਿੱਚ ਉਹਦੀ ਮੌਤ ਹੋ ਗਈ ਹੈ। ਸੋ ਮਲਕੀਤ ਸਿੰਘ ਨਾਮ ਦਾ ਸਟੂਡੈਂਟ 2 ਮਹੀਨੇ ਪਹਿਲਾਂ ਹੀ ਇੰਡੀਆ ਤੋਂ ਆਇਆ ਸੀਗਾ ਜੀ, ਤੇ ਪਿਛਲੀ ਰਾਤ ਹਾਦਸੇ ਦੇ ਵਿੱਚ ਜਦੋਂ ਉਹ ਭੋਜਨ ਕਰਨ ਦੇ ਲਈ ਜਾ ਰਹੇ ਸੀਗੇ, 3 ਮਿੱਤਰ ਕਾਰ ਦੇ ਵਿੱਚ ਸਵਾਰ ਹੋ ਕੇ, ਤਾਂ ਇਹ ਹਾਦਸਾ ਵਾਪਰਿਆ ਜਿਹਦੇ ਵਿੱਚ ਸਿਰ ਤੇ ਸੱਟ ਵੱਜਣ ਦੇ ਕਾਰਨ ਉਹਦੀ ਜਿਹੜੀ ਮੌਤ ਹੈ ਉਹ ਹੋਈ ਹੈ।
ਬਹੁਤ ਦੁਖਦਾਈ ਖਬਰ ਹੈ ਜੀ, ਤੇ ਥੋੜੀ ਜੀ ਕਿਤੇ ਨਾ ਕਿਤੇ ਇੱਕ ਤਾਂ ਨੌਜਵਾਨਾਂ ਵੱਲੋਂ ਅਣਗਹਿਲੀ ਕਰਨ ਦੀ ਵੀ ਗੱਲ ਆ ਜਾਂਦੀ ਹੈ ਵੀ ਉਹ ਰਫ਼ਤਾਰ ਨੌਜਵਾਨਾਂ ਨੂੰ ਚੰਗੀ ਲੱਗਦੀ ਹੈ ਤੇ ਹੋ ਸਕਦਾ ਉਹਦਾ ਕਾਰਨ ਬਣਿਆ ਹੋਵੇ, ਤੇ ਦੂਜੀ ਕਿਤੇ ਨਾ ਕਿਤੇ ਮੇਰਾ ਮੰਨਣਾ ਇੰਡਕਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਂ ਬਹੁਤ ਸਿਰ ਤੋਂ ਰੌਲਾ ਪਾਉਂਦਾ ਆ ਰਿਹਾ ਜਦੋਂ ਤੋਂ ਮਾਹੌਲ ਖਰਾਬ ਹੋਇਆ ਸੀ ਜਾਂ ਹੋਰ ਹੋਇਆ, ਮੇਰੇ ਮੰਨਣਾ ਵੀ ਇੰਡਕਸ਼ਨ ਜ਼ਰੂਰ ਹੋਣੀ ਚਾਹੀਦੀ ਹੈ। ਜਦੋਂ ਤੁਸੀਂ ਦੂਜੇ ਮੁਲਕ 'ਚ ਜਾਂਦੇ ਹੋ ਤੁਹਾਨੂੰ ਉੱਥੋਂ ਬਾਰੇ ਪੜ੍ਹ ਕੇ ਆਉਣਾ ਚਾਹੀਦਾ, ਤੁਹਾਨੂੰ ਉੱਥੇ ਬਾਰੇ ਜਾਣ ਕੇ ਆਉਣਾ ਚਾਹੀਦਾ, ਤੁਹਾਨੂੰ ਇੰਡਕਸ਼ਨ ਲੈਣੀ ਚਾਹੀਦੀ ਆ ਵੀ ਕਿੱਥੇ ਕੀ ਕੰਮ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ। ਸੋ ਜਦੋਂ ਅਸੀਂ ਇੰਡਕਸ਼ਨ ਨਹੀਂ ਨਾ ਲੈਂਦੇ ਕਿਸੇ ਚੀਜ਼ ਦੀ ਉਦੋਂ ਇਹ ਦਿੱਕਤਾਂ ਆਉਂਦੀਆਂ। ਪਰ ਕੱਲ ਇੱਕ ਹੋਰ ਜਿਹੜੀ ਆਸਟ੍ਰੇਲੀਆ ਦੇ ਵਿੱਚ ਹਾਦਸਾ ਵਾਪਰਿਆ ਜੀ, ਸਿੱਖ ਮਸ਼ੀਨਰੀ ਜਿਹੜੇ ਆਏ ਹੋਏ ਸਨ ਪਰਥ, ਗੁਰਵੀਰ ਸਿੰਘ ਹਾਂਜੀ, ਉਹ 65 ਸਾਲ ਦੀ ਏਜ ਸੀ ਉਹਨਾਂ ਦੀ, ਉਹ ਵੀ ਕੱਲ ਉਹਨਾਂ ਦੀ ਵੀ ਡੈਥ ਹੋਈ ਹੈ ਜੀ। ਉਹਨਾਂ ਦਾ ਵੀ ਕਾਰ ਹਾਦਸਾ ਹੋਇਆ ਤੇ ਉਹਨਾਂ ਦੇ ਨਾਲ ਇੱਕ ਉਹਨਾਂ ਦਾ ਕੋਈ ਨੌਜਵਾਨ ਪੁਨੀਤ ਸਿੰਘ ਸੀ, ਉਹਦੇ ਵੀ ਉਹ ਵੀ ਸਖ਼ਤ ਜ਼ਖਮੀ ਆ। ਪਰ ਇਹ ਦੁਖਵਾਦਾਈ ਘਟਨਾ ਦੋਨੇ ਹੋਈਆਂ ਜੀ ਕੱਲ
ਜੀ। ਜੀ ਬਿਲਕੁਲ। ਸੋ ਬਰਾੜ ਸਾਹਿਬ ਸਾਡੇ ਨਾਲ ਕੁਛ ਸਰੋਤੇ ਜੁੜ ਰਹੇ ਆ, ਅਸੀਂ ਉਹਨਾਂ ਦੇ ਵੀ ਮੈਸੇਜਸ ਜਿਹੜੇ ਆ ਸ਼ਾਮਿਲ ਕਰੀਏ ਜੇ ਇਜਾਜ਼ਤ ਹੋਵੇ।
ਜੀ ਜੀ
ਜੀ। ਸਾਡੇ ਨਾਲ ਈਮੇਲ ਦੇ ਜ਼ਰੀਏ ਕੁਛ ਦੋਸਤ ਜੁੜੇ ਹੋਏ ਆ, ਸੁਖਵਿੰਦਰ ਸੌਂਧੁਰੀ ਬਹੁਤ ਦੇਰ ਤੋਂ ਸਾਡੇ ਨਾਲ ਜੁੜੇ ਹੋਏ, ਸਤਿ ਸ੍ਰੀ ਅਕਾਲ ਬੁਲਾਈਏ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੁਖਵਿੰਦਰ ਜੀ। ਤੇ ਇਹਦੇ ਨਾਲ ਹੀ ਸਾਡੇ ਨਾਲ ਅੱਗੇ ਗੌਰਵ ਸ਼ਰਮਾ ਹੋਰੀ ਵੀ ਜੁੜੇ ਨੇ। ਸੋ ਸਤਿ ਸ੍ਰੀ ਅਕਾਲ ਬੁਲਾਈਏ ਜੀ ਸਾਰਿਆਂ ਨੂੰ, ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੌਰਵ ਜੀ ਤੁਹਾਨੂੰ। ਤੇ ਕਹਿੰਦੇ ਬਰਾੜ ਸਾਹਿਬ ਇਹ ਜਿਹੜੀ ਖਬਰ ਆ ਰਹੀ ਹੈ ਕਿ ਬਠਿੰਡਾ ਤੇ ਰੋਪੜ ਥਰਮਲ ਪਲਾਂਟ ਬੰਦ ਕਰਨ ਤੇ ਵਿਚਾਰ ਕੀਤਾ ਜਾ ਰਿਹਾ, ਇਹਦੇ ਪਿੱਛੇ ਕਹਿੰਦੇ ਕੀ ਵਜ੍ਹਾ ਤੇ ਇਹਦੇ ਵਿੱਚ ਕਿੰਨੀ ਕੁ ਸੱਚਾਈ ਆ, ਤੇ ਇਹਦੇ ਨਾਲ ਕਹਿੰਦੇ ਆਮ ਲੋਕਾਂ ਨੂੰ ਕੀ ਫਾਇਦਾ ਜਾਂ ਨੁਕਸਾਨ ਹੋਏਗਾ?
ਦੇਖੋ ਫਾਇਦੇ ਤਾਂ ਘੱਟ ਆ, ਨੁਕਸਾਨ ਤਾਂ ਹੋਣਗੇ ਹੋਣਗੇ ਆਮ ਲੋਕਾਂ ਨੂੰ, ਮੇਰਾ ਮੰਨਣਾ। ਜੇ ਹੁਣ ਕੋਈ ਯੂਨਿਟ ਚੱਲ ਰਹੇ ਆ ਉਹਨਾਂ ਦੇ ਉੱਤੇ ਮੁੱਢਲੇ ਖਰਚੇ ਹੋਏ ਹੋਏ ਆ ਤੇ ਉੱਥੋਂ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ, ਬਿਜਲੀ ਵੀ ਪੈਦਾ ਹੋ ਰਹੀ ਆ, ਤਾਂ ਉਹਦੇ ਨਾਲ ਨੁਕਸਾਨ ਤਾਂ ਉਹਨਾਂ ਲੋਕਾਂ ਦਾ ਹੋਊਗਾ ਹੀ ਹੋਊਗਾ। ਪਰ ਦੂਜੇ ਪਾਸੇ ਕਈ ਚੀਜ਼ਾਂ ਇਹ ਜਿਹੀਆਂ ਹੋ ਜਾਂਦੀਆਂ ਵੀ ਉਹ ਚਿੱਟੇ ਹੱਥੀ ਬਣ ਜਾਂਦੇ ਆ ਤੇ ਉਹ ਤੁਹਾਨੂੰ ਮਹਿੰਗੇ ਬਹੁਤ ਪੈਂਦੇ ਆ ਚਲਾਉਣੇ। ਅੱਜ ਦੇ ਯੁੱਗ ਦੇ ਵਿੱਚ ਕੋਲੇ ਵਾਲਾ ਥਰਮਲ ਪਲਾਂਟ ਚਲਾਉਣਾ ਕੋਈ ਸੁਖਾਲਾ ਕੰਮ ਨਹੀਂ ਹੈ। ਤਾਂ ਜੇ ਪਿੱਛੇ ਜੇ ਜਿਹੜੀ ਕੋਸ਼ਿਸ਼ ਕੀਤੀ ਗਈ ਸੀਗੀ ਸੋਲਰ ਪ੍ਰੋਜੈਕਟ ਨੂੰ ਪਾਪੂਲਰ ਕਰਨ ਦੀ, ਸੋਲਰ ਦੇ ਲਈ ਜ਼ਿਮੀਂਦਾਰਾਂ ਨੂੰ ਸਿੱਧਾ ਡਾਇਰੈਕਟ ਦਿੱਤਾ ਸੀ ਵੀ ਤੁਸੀਂ 20-25 ਕਿੱਲਿਆਂ 'ਚ ਜੇ ਲਾਉਣੇ ਹੋ ਤਾਂ ਇੰਨੀ ਬਿਜਲੀ ਸਰਕਾਰ ਲਊਗੀ, ਉਹਨਾਂ ਕੈਲਕੂਲੇਸ਼ਨਾਂ ਦੇ ਨਾਲ ਬਹੁਤ ਜ਼ਿਆਦਾ ਬਿਜਲੀ ਸਸਤੀ ਮਿਲਦੀ ਸੀ ਪੈਂਦੀ ਸੀ। ਦੂਜੇ ਪਾਸੇ ਜਿਹੜੀ ਇੱਕ ਨਿਊਕਲੀਅਰ ਦੀ ਜੇ ਗੱਲ ਕਰੀਏ, ਹਰਿਆਣੇ ਨੇ ਜੋ ਨਿਊਕਲੀਅਰ ਪਲਾਂਟ ਦੀ ਮਨਜ਼ੂਰੀ ਦਿੱਤੀ ਸੀ ਜਦੋਂ ਜਿਹੜੇ ਟਾਈਮ ਦੇ ਵਿੱਚ ਪੰਜਾਬ ਨੇ ਵਿਰੋਧਤਾ ਕੀਤੀ ਤੇ ਡਾਕਟਰ ਮਨਮੋਹਨ ਸਿੰਘ ਨੂੰ ਡੇਗਣ ਦੀ ਕੋਸ਼ਿਸ਼ ਵੀ ਕੀਤੀ ਉਸ ਟਾਈਮ ਦੇ ਵਿੱਚ, ਤਾਂ ਉਹ ਨਿਊਕਲੀਅਰ ਪਲਾਂਟ ਆ ਜਿਹੜਾ ਉਦੋਂ ਵੀ ਸਸਤਾ ਤੇ ਜਿਹੜੀ ਵਧੀਆ ਬਿਜਲੀ ਪੈਦਾ ਕਰਨ ਦੇ ਵਿੱਚ ਸਹਾਈ ਆ। ਪਰ ਗੱਲ ਤਾਂ ਇਹ ਆ ਵੀ ਹਲੇ ਤੱਕ ਸਾਡੇ ਲੋਕ ਉਹਦੇ ਨਫੇ ਨੁਕਸਾਨ ਤੋਂ ਪਤਾ ਨਹੀਂ ਹੈ, ਕਿਉਂਕਿ ਜਿੰਨਾ ਚਿਕ ਕਿਸੇ ਚੀਜ਼ ਦੇ ਰਾਹ ਨਾ ਪਈਏ ਉਹਨਾਂ ਚਿਕ ਪਤਾ ਨਹੀਂ ਲੱਗਦਾ ਵੀ ਉਹਦੇ ਹੋਰ ਕੀ ਨੁਕਸਾਨ ਹੋਣਗੇ। ਉਹ ਇਹੀ ਡਰਾਇਆ ਜਾ ਰਿਹਾ ਜਿਵੇਂ ਭਾਖੜਾ ਡੈਮ ਜੋ ਨਿਕਲਿਆ ਸੀ ਤੇ ਉਦੋਂ ਕਾਮਰੇਡਾਂ ਨੇ ਇੱਕੋ ਹੀ ਪ੍ਰਚਾਰ ਕੀਤਾ ਸੀ ਵੀ ਇਸ ਪਾਣੀ ਨਾਲ ਲਾਓ ਜੀ ਚੋਂ ਬਿਜਲੀ ਕੱਢੀ ਹੋਈ ਆ, ਤਾਂ ਉਹੀ ਪ੍ਰਚਾਰ ਹੁਣ ਨਿਊਕਲੀਅਰ ਦੇ ਮਾਮਲੇ 'ਚ ਵੀ ਅਨਪੜ੍ਹ ਲੋਕਾਂ ਨੇ। ਮੈਂ ਉਦੋਂ ਇੱਕ ਲੇਖ ਵੀ ਲਿਖਿਆ ਸੀਗਾ ਸਿਆਸੀ ਮੁੱਦਾ ਚੱਕਿਆ ਸੀ।
ਕਾਲ ਆ ਰਹੀ ਹੈ ਜੀ, ਜੀ ਸਾਹਿਬ ਅਸੀਂ ਕਾਲਰ ਔਨ ਏਅਰ ਕਰਦੇ ਹਾਂ ਜੀ। ਸੰਦੀਪ ਰਾਏ ਸਾਡੇ ਨਾਲ ਸਿਡਨੀ ਤੋਂ ਜੁੜੇ ਨੇ ਜੀ। ਸੰਦੀਪ ਰਾਏ ਜੀ ਤੁਸੀਂ ਔਨ ਏਅਰ ਹੋ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਿੰਟੂ ਜੀ ਨੂੰ ਵੀ, ਤੁਹਾਨੂੰ ਵੀ
ਜੀ,
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
ਤੇ ਜਿਹੜੇ ਮਿੰਟੂ ਜੀ, ਜਿਹੜੇ ਮਿੰਟੂ ਜੀ ਨੇ ਗੱਲ ਕੀਤੀ ਨਾ ਕਿ ਲਾਉਂਦਾ ਕੋਈ ਆ ਵੱਢਦਾ ਕੋਈ ਆ,
ਜੀ ਜੀ
ਜੀ,
ਆ ਤਾਂ ਜੀ ਕੁਦਰਤੀ ਤੌਰ ਤੇ ਹੀ ਆ, ਕਹਿ ਲੋ ਇਹਦੇ ਵਿੱਚ ਕੋਈ ਬੰਦਾ ਕੁਛ ਨੀ ਕਰ ਸਕਦਾ। ਹੁਣ ਦੇਖੋ ਟੀਮ ਸੌਰਵ ਗਾਂਗਲੀ ਬਣਾਉਂਦਾ ਰਹਿ ਗਿਆ, ਧੋਨੀ ਵਰਲਡ ਕੱਪ ਜਿੱਤ ਗਿਆ, ਠੀਕ ਆ, ਤੇ ਹੁਣ ਤੁਸੀਂ ਕਹਿਣਾ ਕਿਹੜੀ ਗੱਲ ਨੂੰ ਕਿੱਥੇ ਲੈ ਗਿਆ, ਲੇਕਿਨ ਬਣਦੀ ਆ ਗੱਲ, ਠੀਕ ਆ। ਤੇ ਏਦਾਂ ਹੀ ਹੋਰ ਵੀ ਆ ਜਿੰਨੇ ਵੀ ਹੁਣ ਕਈ ਪ੍ਰੋਜੈਕਟ ਏਦਾਂ ਦੇ ਆ ਜਿਨ੍ਹਾਂ ਦੀ ਸ਼ੁਰੂਆਤ ਮਨਮੋਹਨ ਸਿੰਘ ਦੇ ਟਾਈਮ ਤੇ ਹੋਈ ਸੀ, ਲੇਕਿਨ ਉਹਨੂੰ ਉਹਦਾ ਉਦਘਾਟਨ ਮੋਦੀ ਸਾਹਿਬ ਕਰ ਰਹੇ ਆ।
ਜੀ ਜੀ ਜੀ
ਜੀ ਜੀ
ਤੇ ਦੂਜੀ ਗੱਲ ਜਿਹੜੀ ਮੈਂ ਕੰਨ ਐਕਸੀਡੈਂਟ ਵਾਲੀ ਜਿਹੜੀ ਤੁਸੀਂ ਗੱਲ ਕੀਤੀ ਨਾ, ਐਕਚੁਅਲੀ ਪਤਾ ਕੀ ਆ, ਮੈਂ ਹੁਣ ਕਈ ਮੇਰੇ ਛੋਟੇ ਵੀਰ ਆਉਂਦੇ ਆ ਇੱਥੇ, ਮੈਂ ਉਹਨਾਂ ਨਾਲ ਗੱਲ ਕਰਕੇ ਦੇਖਦਾ ਨਾ, ਉਹ ਕਹਿੰਦੇ ਇਹਨੂੰ ਕੀ ਪਤਾ ਤਾਂ ਹੁਣ ਦੂਜੀ ਜਨਰੇਸ਼ਨ ਦਾ ਬੰਦਾ ਹੋ ਗਿਆ, 32-34 ਸਾਲ ਦਾ ਹੋ ਗਿਆ, ਅਸੀਂ ਤਾਂ 21-22 ਸਾਲ ਦੇ ਆ, ਅਸੀਂ ਟਾਈਮ ਦੇ ਨਾਲ ਅਪਡੇਟ ਕੀਤਾ, ਇਹਨੂੰ ਕੀ ਪਤਾ ਮੋਬਾਈਲ ਕਿੱਦਾਂ ਚੱਲਦਾ, ਇਹਨੂੰ ਕੀ ਪਤਾ ਗੱਡੀ ਕਿੱਦਾਂ ਚੱਲਦੀ ਆ, ਇੱਦਾਂ ਸਾਡੇ ਤੇ ਹੁੰਦਾ ਆ। ਜੇ ਮੈਂ ਕਿਸੇ 45 ਸਾਲ ਦੀ ਉਮਰ ਦੇ ਨਾਲ ਬੰਦੇ ਨਾਲ ਗੱਲ ਕਰੂੰਗਾ, ਮੈਂ ਕਹੂੰਗਾ ਇਹਨੂੰ ਕੀ ਪਤਾ ਤਾਂ ਅੱਗੇ ਨਿਕਲ ਗਿਆ ਮੇਰੀ ਜਨਰੇਸ਼ਨ ਤੋਂ। ਲੇਕਿਨ ਸਲਾਹ ਲੈਣ ਲੈਣੀ ਛੋਟਿਆਂ ਦੀ ਹੋਵੇ ਭਾਵੇਂ ਵੱਡਿਆਂ ਦੀ ਹੋਵੇ, ਵੱਡਿਆਂ ਦੀ ਹੋਵੇ ਸਲਾਹ ਲੈ ਲੈਣੀ ਚਾਹੀਦੀ ਆ। ਤੇ ਮੈਂ ਵੀ ਬੜਾ ਡਰਦਾ ਹੁੰਦਾ ਸੀ ਲਾਇਸੈਂਸ ਬਣਾਉਣ ਤੋਂ, ਮੈਨੂੰ ਵੀ 5-6 ਸਾਲ ਲੱਗ ਗਏ, ਲੇਕਿਨ ਮੈਂ ਛੋਟੇ ਦੀ ਸਲਾਹ ਲੈ ਕੇ, ਆਪਣੇ ਛੋਟੇ ਵੀਰ ਦੀ ਸਲਾਹ ਲੈ ਕੇ ਹੀ ਲਾਇਸੈਂਸ ਬਣਾਇਆ। ਕਈ ਵਾਰੀ ਦੂਜੇ ਦੀ ਸਲਾਹ ਕੰਮ ਕਰ ਜਾਂਦੀ ਆ, ਉਹ ਭਾਵੇਂ ਛੋਟਾ ਹੋਵੇ ਵੱਡਾ ਹੋਵੇ ਮੈਟਰ ਨੀ ਕਰਦਾ।
ਬਿਲਕੁਲ,
ਚਲੋ ਠੀਕ ਹੈ ਜੀ,
ਕਰਦੀ ਆ ਜੀ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ,
ਧੰਨਵਾਦ ਸੰਦੀਪ ਜੀ। ਸੋ ਸੰਦੀਪ ਸਾਡੇ ਨਾਲ ਜੁੜੇ ਸੀ ਜੀ, ਖਬਰਾਂ ਦਾ ਸਿਲਸਿਲਾ ਚੱਲ ਰਿਹਾ ਤੇ ਸਾਡੇ ਨਾਲ ਕੁਛ ਹੋਰ ਦੋਸਤ ਆਪਣੇ ਸੁਨੇਹਿਆਂ ਦੇ ਜ਼ਰੀਏ ਜੁੜ ਰਹੇ ਨੇ। ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਵੀ ਸ਼ਾਮਲ ਹੋਏ ਨੇ ਬਰਾੜ ਸਾਹਿਬ, ਉਹਨਾਂ ਨੇ ਪਹਿਲਾਂ ਤਾਂ ਇੱਕ ਬਹੁਤ ਸੋਹਣਾ ਵਿਚਾਰ ਭੇਜਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਕੁਛ ਸਵਾਲ ਨੇ। ਸੋ ਵਿਚਾਰ ਹੈਗਾ ਜੀ ਕਿ ਇਨਸਾਨ ਨੂੰ ਜ਼ਿੰਦਗੀ ਚੋਂ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਤਾਂ ਜ਼ਿੰਦਗੀ ਆਪਣੀ ਰਫ਼ਤਾਰ ਚੱਲਦੀ ਰਹੇ, ਵਿਹਲਾ ਇਨਸਾਨ ਮੌਤ ਨੂੰ ਉਡੀਕਣ ਤੋਂ ਸਿਵਾਏ ਕੁਝ ਵੀ ਨਹੀਂ ਕਰ ਸਕਦਾ। ਸ਼ੁਭ ਸਵੇਰ ਦੋਸਤੋ, ਬਿਲਕੁਲ, ਔਰ ਇਹ 100% ਸਹੀ ਗੱਲ ਹੈ ਜੀ। ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਛੱਡ ਦਿੰਦੇ ਆ ਨਾ, ਤਾਂ ਬਿਲਕੁਲ ਆਪਾਂ ਮੌਤ ਦੇ ਵੱਲ ਉਸ ਵੇਲੇ ਵਧਣਾ ਸ਼ੁਰੂ ਕਰ ਦਿੰਦੇ ਆ, ਇਹ ਮੰਨਣ ਵਾਲੀ ਗੱਲ ਹੈ। ਸੋ ਅੱਗੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ, ਬਹੁਤ ਪਿਆਰ ਭਰੀ ਤੁਹਾਨੂੰ। ਤੇ ਆਮ ਆਦਮੀ ਪਾਰਟੀ ਨੇ ਗੁਰਦਾਸਪੁਰ ਸੀਟ ਤੇ ਉਮੀਦਵਾਰ ਦਾ ਨਾਮ ਡਿਕਲੇਅਰ ਕਰ ਦਿੱਤਾ ਜੀ, ਤੇ ਦੋਹਾਂ ਪਾਰਟੀਆਂ ਤੋਂ ਬਾਜ਼ੀ ਮਾਰ ਗਈ ਆ। ਇਸ ਬਾਰੇ ਤੁਹਾਡਾ ਕੀ ਕਹਿਣਾ ਬਰਾੜ ਸਾਹਿਬ? ਤੇ ਬਾਕੀ ਉਹਨਾਂ ਨੇ ਪੁੱਛਿਆ ਬਾਬੇ ਬਾਰੇ, ਇੱਕ 5ਵਾਂ ਕੇਸ ਰਾਜਸਥਾਨ ਤੋਂ ਕਿਸੇ ਵੱਲੋਂ ਦਰਜ ਕਰਵਾਇਆ ਗਿਆ ਕਿ ਉਸ ਦੀ ਪਤਨੀ ਗਈ ਸੀ ਡੇਰੇ ਤੇ ਮੱਥਾ ਟੇਕਣ ਤੇ ਵਾਪਸ ਨਹੀਂ ਆਈ, ਇਹ ਕੇਸ ਵੀ ਹਾਈ ਕੋਰਟ ਪਹੁੰਚ ਗਿਆ। ਕੀ ਤੁਹਾਨੂੰ ਨਹੀਂ ਲੱਗਦਾ ਬਾਬਾ ਹੁਣ ਕਦੇ ਵੀ ਬਾਹਰ ਨਹੀਂ ਆ ਸਕਦਾ? ਇਸ ਬਾਰੇ ਕਹਿੰਦੇ ਤੁਹਾਡਾ ਕੀ ਕਹਿਣਾ ਜੀ?
ਦੇਖੋ ਇਹ ਤਾਂ ਸੱਚਾਈ ਹੈ, ਤਾਂ ਕਲੀਅਰ ਕੱਟ ਆ ਵੀ ਮੁਸ਼ਕਲਾਂ ਹੁਣ ਵਧਣੀਆਂ, ਉਹ ਨਹੀਂ ਬਾਹਰ ਆ ਸਕਦਾ, ਹੁਣ ਉਹ ਤਾਂ ਗੱਲ ਨਿਬੜ ਗਈ ਆ ਕਹਾਣੀ, ਹੁਣ ਇਹਦੇ 'ਚ ਤਾਂ ਸ਼ੰਕਾ ਨਾਂ ਦੀ ਚੀਜ਼ ਵੀ ਨਹੀਂ ਰਹੀ ਹੈ ਵੀ ਕਿਤੇ ਵੀ ਕੋਈ ਸ਼ੰਕਾ ਹੀ ਹੋਵੇ ਵੀ ਇਹ ਬਾਹਰ ਆਜੂਗਾ, ਨਹੀਂ ਨਹੀਂ ਉਹ ਨਹੀਂ ਆ ਸਕਦਾ। ਹੋਰ ਬਹੁਤ ਸਾਰੇ ਕੇਸ ਨਿਕਲਣਗੇ ਹੌਲੀ ਹੌਲੀ, ਗੱਲਾਂ 'ਚੋਂ ਗੱਲਾਂ ਨਿਕਲਦੀਆਂ ਰਹਿਣੀਆਂ ਰੋਜ਼ ਹੀ। ਇਹ ਤਾਂ ਹੁਣ ਇਹ ਦੇਖਣਾ, ਹੁਣ ਤਾਂ ਇਹ ਰਹਿ ਗਿਆ ਸਵਾਲ ਹੀ ਆ ਵੀ ਇਹਦਾ ਅੰਤ ਕੀ ਹੁੰਦਾ ਬੰਦੇ ਦਾ, ਅੰਤ ਕੀ ਖੁਦਕੁਸ਼ੀ ਹੁੰਦੀ ਆ, ਕੋਈ ਮਾਰਦਾ, ਕੋਈ ਫਾਂਸੀ ਲੱਗਦੀ ਆ, ਜਾਂ ਫਿਰ ਉਹ ਕਹਿੰਦੇ ਜਿਹੜੇ ਆਮ ਲੋਕਾਂ ਦੀ ਦੁਆ ਨੀ, ਆਮ ਲੋਕ ਜਿਹੜੇ ਕਹਿ ਰਹੇ ਵੀ ਕੀੜੇ ਪੈ ਕੇ ਵਾਲੀ ਗੱਲ ਹੁੰਦੀ ਆ, ਅਸੀਂ ਮਾਫ਼ੀ ਚਾਹੁੰਦਾ ਇਹੋ ਜਿਹੀਆਂ ਗੱਲਾਂ ਕਰਨੀਆਂ ਤਾਂ ਨਹੀਂ ਚਾਹੁੰਦੀਆਂ, ਪਰ ਇਹ ਇੱਕ ਆਮ ਲੋਕਾਂ ਦੇ ਮਨਾਂ 'ਚ ਇਹ ਹੈ ਵੀ ਇਹੋ ਜਿਹੇ ਬੰਦੇ ਦੇ ਤਾਂ ਕੀੜੇ ਪੈਣੇ ਚਾਹੀਦੇ, ਅਕਸਰ ਅਸੀਂ ਕਹਿਣੇ ਆ ਇਹ ਗੱਲ। ਸੋ ਇਹ ਤਾਂ ਵਕਤ ਦੱਸੂਗਾ ਜੀ ਵੀ ਹੁਣ ਅੰਤ ਕੀ ਹੁੰਦਾ। ਜੇ ਹੁਣ ਕਹੀਏ ਵੀ ਹੁਣ MSG 3 ਜਾਂ MSG 4 ਆਊਗੀ ਤੇ ਹੁਣ ਬਾਬਾ ਫੇਰ ਰਾਰੀਆਂ ਲਾਊਗਾ, ਉਹ ਤਾਂ ਵੇਲਾ ਲੱਗ ਗਿਆ ਜੀ। ਹੁਣ ਉਹ ਤਾਂ ਮੈਨੂੰ ਨੀ ਲੱਗਦਾ ਕੋਈ ਚਮਤਕਾਰ ਹੀ ਹੋ ਸਕਦਾ ਜਿਹੜਾ ਕਿ ਉਸ ਵੇਲੇ ਨੂੰ ਮੋੜ ਲਿਆਵੇ, ਪਰ ਉਹ ਮੁੜਦਾ ਦਿਖਾਈ ਨਹੀਂ ਦਿੰਦਾ ਤੇ ਕੇਸ ਦਰ ਕੇਸ ਹੁੰਦੇ ਹੀ ਰਹਿਣੇ ਆ। ਹੁਣ ਤਾਂ ਗਾਂਹ ਦੀ ਗਾਂਹ ਬਹੁਤ ਸਾਰੇ ਕੇਸ ਨਿਕਲਣੇ ਆ, ਜਦੋਂ ਆ ਵੱਡੇ ਵੱਡੇ ਜਿਹੜੇ ਇਹਨਾਂ ਦੇ ਸੱਪ ਫੜੇਗੇ, ਜਿਹੜੇ 43 ਬੰਦਿਆਂ ਦੀ ਲਿਸਟ ਜਾਰੀ ਹੋਈ ਆ, ਤਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ
ਜੀ। ਜੀ ਬਿਲਕੁਲ। ਤੇ ਬਰਾੜ ਸਾਹਿਬ ਅੱਗੇ ਸਾਡੇ ਨਾਲ ਮਹਿੰਦਰ ਸਿੰਘ ਹਾਂਸ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਲਿਸਨਿੰਗ ਐਜ਼ ਯੂਜ਼ੁਅਲ, ਜਿਵੇਂ ਹਮੇਸ਼ਾ ਸੁਣਦੇ ਹੁੰਦੇ ਆ, ਸੋ ਸਾਨੂੰ ਸੁਣ ਰਹੇ, ਬਹੁਤ ਬਹੁਤ ਧੰਨਵਾਦ ਮਹਿੰਦਰ ਸਿੰਘ ਜੀ ਤੁਹਾਡਾ, ਤੇ ਬਣੇ ਰਹੋ ਸਾਡੇ ਨਾਲ। ਇਸੇ ਤਰ੍ਹਾਂ ਗੌਰਵ ਸ਼ਰਮਾ ਹੋਰ ਇੱਕ ਵਾਰ ਫੇਰ ਦੁਬਾਰਾ ਸਾਡੇ ਨਾਲ ਜੁੜੇ ਨੇ, ਤੇ ਕਹਿੰਦੇ ਹੁਣ ਪੰਜਾਬ ਦੇ ਵਿੱਚ ਨਵੀਂ ਖੇਡ ਦਾ ਟੂਰਨਾਮੈਂਟ ਵੀ ਹੋਣ ਜਾ ਰਿਹਾ, ਯਾਨੀ ਤਾਸ਼ ਸੀਪ ਮੁਕਾਬਲਾ, ਇੱਕ ਇਹਨਾਂ ਨੇ ਨਾ ਅਟੈਚਮੈਂਟ ਭੇਜੀ ਹੈ ਜਿਹਦੇ ਵਿੱਚ ਪੋਸਟਰ ਦਿਖਾਇਆ ਜੀ, ਤੇ ਕਹਿੰਦੇ ਉਹ ਕਾਹਦਾ ਜੱਟ ਦਾ ਪੁੱਤ ਜਿਹਨੇ ਪਹੀ ਉੱਤੇ ਵਿਹੜ ਕੱਪ ਜਾਇਆ ਨਾ, ਉਹ ਕਾਹਦਾ ਪੰਜਾਬੀ ਜਿਹਨੇ 100 ਨੰਬਰੀ ਸੀਪ ਵਿੱਚ ਪੱਤਾ ਕਦੇ ਪਾਇਆ ਨਾ। ਸੋ ਇਹੋ ਜਿਹਾ ਜਿਹੜਾ ਇੱਕ ਡਿਜ਼ਾਈਨ ਕੀਤਾ ਹੋਇਆ ਪੋਸਟਰ ਇਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ ਜੀ, ਤੇ ਇਹ ਜਿਹੜਾ ਸੀਪ ਮੁਕਾਬਲਾ ਨਾ, ਇਹ ਪਿੰਡ ਰਾਏਕੋਟ ਤੋਂ ਤਲਵੰਡੀ ਰੋਡ ਤੇ ਕਹਿੰਦੇ ਇੱਥੇ ਕਰਵਾਇਆ ਜਾ ਰਿਹਾ, ਰੂਪਾਪੱਤੀ ਪਿੰਡ ਦੇ ਵਿੱਚ ਜੀ।
ਜੀ ਜੀ ਸੋ ਬਹੁਤ ਵਧੀਆ ਜੀ, ਇੱਥੇ ਵੀ ਸਾਡੇ ਵੀ ਐਡਲੈਂਡ ਦੇ ਵਿੱਚ ਜਿਹੜਾ ਖੇਡ ਮੇਲਾ ਅਗਲੇ ਵੀਕਐਂਡ ਤੇ ਹੋ ਰਿਹਾ ਜੀ, ਤੇ ਉਹਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ, ਤੇ ਵੱਖਰੀ ਗੱਲ ਆ ਵੀ ਉੱਥੇ ਸੀਪ ਦੇ ਮੁਕਾਬਲੇ ਨਹੀਂ, ਪਰ ਬਹੁਤ ਸੋਹਣੀਆਂ ਉੱਥੇ ਗੇਮਾਂ ਹੁੰਦੀਆਂ, ਤੇ ਤਕਰੀਬਨ 3-4 ਸਾਲ ਤੋਂ ਮੇਲਾ ਲੱਗਦਾ ਆ ਰਿਹਾ, ਤੇ ਇਸ ਵਾਰ ਵੀ ਜਿਹੜਾ ਨੈਕਸਟ ਵੀਕਐਂਡ ਆ, ਜਿਹੜਾ ਨੈਕਸਟ ਵੀਕਐਂਡ ਦੇ ਉੱਤੇ ਉਹ ਮੇਲਾ ਹੋਵੇਗਾ, ਤੇ ਪਹਿਲਾਂ ਇੱਕ ਦਿਨ ਪਹਿਲਾਂ ਰੂਹ ਪੰਜਾਬ ਦੀ ਜਿਹੜੀ ਭੰਗੜਾ ਅਕੈਡਮੀ ਬੰਨੀ ਉਹ ਬਹੁਤ ਸ਼ਾਨਦਾਰ ਪ੍ਰੋਗਰਾਮ ਕਰਾਇਆ ਜਾ ਰਿਹਾ ਸ਼ੁਰੂਆਤ ਨੂੰ ਤੇ ਦੂਜੇ ਦਿਨ ਜਿਹੜਾ ਇਹ ਟੂਰਨਾਮੈਂਟ ਹੋਣਾ ਸੋ ਮੈਂ ਸਾਰਿਆਂ ਨੂੰ ਸੱਦਾ ਵੀ ਦਿੰਦਾ ਇਸ ਗੱਲ ਲਈ ਵੀ ਜ਼ਰੂਰ ਆਇਓ ਜੀ ਬੜੀ ਮਿਹਨਤ ਕੀ ਕਰ ਰਹੇ ਸਾਡੇ ਨੌਜਵਾਨ ਉਸ ਟੂਰਨਾਮੈਂਟ ਨੂੰ ਕਾਮਯਾਬ ਕਰਨ ਲਈ
ਜੀ ਜੀ ਸੋ ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ ਹਰ ਕੰਵਰ ਜੀ ਸੋ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮਿੰਟੂ ਭਾਜੀ ਨੂੰ ਵੀ ਤੇ ਮੈਨੂੰ ਵੀ ਸੋ ਸਤਿ ਸ਼੍ਰੀ ਅਕਾਲ ਸਾਡੇ ਦੋਵਾਂ ਵੱਲੋਂ ਤੁਹਾਨੂੰ ਤੇ ਬਾਕੀ ਲਿਸਨਰਸ ਨੂੰ ਵੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਤੇ ਪ੍ਰੋਗਰਾਮ ਗੋਇੰਗ ਗੁੱਡ ਇੰਜੋਇੰਗ ਜੀ ਕਿਆ ਬਾਤ ਹੈ ਜੀ ਤੁਸੀਂ ਇੰਜੋਏ ਕਰ ਰਹੇ ਹੋ ਤਾਂ ਇਹਦਾ ਮਤਲਬ ਸਾਡਾ ਪ੍ਰੋਗਰਾਮ ਕਰਨਾ ਜਿਹੜਾ ਜੀ ਉਹ ਅਰਥ ਹੋ ਰਿਹਾ ਕਿਉਂਕਿ ਜੇ ਇੰਜੋਏ ਨਾ ਤੁਸੀਂ ਕਰਦੇ ਹੋ ਫਿਰ ਸਾਨੂੰ ਵੀ ਲੱਗਣ ਲੱਗ ਜਾਂਦਾ ਕਿ ਸ਼ਾਇਦ ਅਸੀਂ ਇੱਧਰ ਦੀਆਂ ਉੱਧਰ ਦੀਆਂ ਹੀ ਮਾਰ ਰਹੇ ਹਾਂ ਸੋ ਬਹੁਤ ਚੰਗਾ ਲੱਗਦਾ ਜੀ ਤੁਸੀਂ ਜਦੋਂ ਨਾਲ ਨਾਲ ਫੀਡਬੈਕ ਵੀ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਹਰਕੰਵਰ ਜੀ ਔਰ ਤੁਸੀਂ ਮੈਨੂੰ ਲੱਗਦਾ ਪਹਿਲੀ ਵਾਰ ਅੱਜ ਪ੍ਰੋਗਰਾਮ ਦੇ ਵਿੱਚ ਆਏ ਹੋ ਤੁਹਾਡਾ ਤਹਿ ਦਿਲ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਬਣੇ ਰਹੋ ਤੇ ਆਪਾਂ ਗੱਲਾਂ ਬਾਤਾਂ ਹੋਰ ਵੀ ਕਰਨੀਆਂ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿੱਚ ਹੁਣ ਅਸੀਂ ਇੱਕ ਖਾਸ ਵਿਸ਼ਾ ਚਾਹੁੰਦਾ ਹੈ ਜੀ ਤੇ ਉਹ ਖਾਸ ਵਿਸ਼ਾ ਜਿਹੜਾ ਉਹ ਹੈਗਾ ਕਿ ਆਮ ਤੌਰ ਤੇ ਸਮਾਜਿਕ ਦਾਇਰਿਆਂ ਦੇ ਵਿੱਚ ਵਿਚਰਦਿਆਂ ਹੋਇਆਂ ਕਈ ਵਾਰ ਜਿਹੜੇ ਮਾਪੇ ਆ ਉਹ ਬੱਚਿਆਂ ਦੀਆਂ ਕੁਛ ਘਟਨਾਵਾਂ ਜਾਂ ਕੁਛ ਗੱਲਾਂ ਤੋਂ ਕਈ ਵਾਰ ਆਪਣੇ ਆਪ ਦੇ ਵਿੱਚ ਸ਼ਰਮਿੰਦਾ ਜਾਂ ਸ਼ਰਮਿੰਦਗੀ ਜਿਹੜੀ ਆ ਮਹਿਸੂਸ ਕਰਦੇ ਆ ਸੋ ਇਹੋ ਜਿਹੀਆਂ ਘਟਨਾਵਾਂ ਜਾਂ ਇਹੋ ਜਿਹੀਆਂ ਕਿਹੜੀਆਂ ਗੱਲਾਂ ਜਿਨ੍ਹਾਂ ਦੇ ਵਿੱਚ ਤੁਸੀਂ ਕਦੇ ਆਪਣੇ ਬਾਹਰਲੇ ਦਾਇਰੇ ਦੇ ਵਿੱਚ ਸ਼ਰਮਿੰਦਗੀ ਮਹਿਸੂਸ ਕੀਤੀ ਹੋਵੇ ਸੋ ਇਹਨਾਂ ਦੇ ਪਿੱਛੇ ਕੀ ਕਾਰਨ ਆ ਕੀ ਸਾਡੀ ਪੇਰੈਂਟਿੰਗ ਦੇ ਵਿੱਚ ਕੋਈ ਕਮੀ ਰਹਿ ਜਾਂਦੀ ਹੈ ਸਾਡੇ ਸੰਸਕਾਰਾਂ ਦੇ ਵਿੱਚ ਸਾਡੇ ਮੈਨਰਸ ਜਿਹੜੇ ਅਸੀਂ ਉਹਨਾਂ ਨੂੰ ਸਿਖਾਉਣੇ ਆ ਉਹਨਾਂ ਦੇ ਵਿੱਚ ਸੋ ਇਹਦੇ ਬਾਰੇ ਅੱਜ ਅਸੀਂ ਵਿਚਾਰ ਚਰਚਾ ਜ਼ਰੂਰ ਕਰਾਂਗੇ ਸੋ ਸਾਡੇ ਨਾਲ ਜ਼ਰੂਰ ਸਾਂਝ ਪਾਇਓ ਅੱਗੇ ਸਾਡੇ ਨਾਲ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਜਿਹੜੇ ਨਾ ਉਹ ਬਰਾੜ ਸਾਹਿਬ ਪੁੱਛਣਾ ਚਾਹੁੰਦੇ ਆ ਵੀ ਆਮ ਆਦਮੀ ਪਾਰਟੀ ਦੇ ਬਾਰੇ ਵੀ ਉਹਨਾਂ ਨੇ ਇੱਕ ਗੱਲ ਕੀਤੀ ਸੀ ਵੀ ਗੁਰਦਾਸਪੁਰ ਸੀਟ ਤੇ ਉਮੀਦਵਾਰ ਦਾ ਨਾਮ ਇਹਨਾਂ ਨੇ ਡਿਕਲੇਅਰ ਕਰ ਦਿੱਤਾ ਤੇ ਦੋਹਾਂ ਪਾਰਟੀਆਂ ਤੋਂ ਕਹਿੰਦੇ ਬਾਜ਼ੀ ਮਾਰ ਗਿਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ
ਦੇਖੋ ਇਹ ਨੋਰਮਲ ਪ੍ਰੋਸੈਸ ਆ ਵੱਡੀਆਂ ਪਾਰਟੀਆਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਦਾਇਰੇ ਵੱਡੇ ਹੁੰਦੇ ਆ ਤੇ ਕਾਂਗਰਸ ਤਾਂ ਹਮੇਸ਼ਾ ਲੇਟ ਲਤੀਫ ਰਹੀ ਆ ਹਰ ਥਾਂ ਦੇ ਉੱਤੇ ਆਪਦਾ ਕੈਂਡੀਡੇਟ ਡਿਕਲੇਅਰ ਕਰਨ ਲਈ ਭਾਜਪਾ ਦੇ ਵਿੱਚ ਜਿਹੜੀ ਖਿੱਚ ਧੂ ਚੱਲ ਰਹੀ ਸੀਗੀ ਕਾਫੀ ਜ਼ਿਆਦਾ ਅਕਾਲੀ ਕਿਉਂਕਿ ਇਹ ਸੀਟ ਭਾਜਪਾ ਦੇ ਹੱਥ ਚ ਅਕਾਲੀਆਂ ਦੇ ਨਹੀਂ ਸੀ ਸੋ ਉਸ ਕਰਕੇ ਭਾਜਪਾ ਵਾਲੇ ਵੀ ਹਜੇ ਦੇਰੀ ਕਰ ਰਹੇ ਆ ਆਮ ਆਦਮੀ ਪਾਰਟੀ ਹਜੇ ਛੋਟੀ ਪਾਰਟੀ ਆ ਉਹਨਾਂ ਨੇ ਜਿਹੜੀ ਪਹਿਲਾਂ ਡਿਕਲੇਅਰ ਕਰ ਦਿੱਤੀ ਆ ਉਹਦਾ ਕੋਈ ਮੈਨੂੰ ਨਹੀਂ ਲੱਗਦਾ ਇਸ ਚੀਜ਼ ਦਾ ਬਾਹਲਾ ਨਹੀਂ ਫਰਕ ਪੈਂਦਾ ਫਰਕ ਪੈਣਾ ਲੋਕਲ ਉੱਥੇ ਲੋਕਲ ਕੋਈ ਟਾਈਮ ਉੱਥੇ ਜਿਹੜਾ ਸੁੱਚਾ ਸਿੰਘ ਛੋਟੇਪੁਰ ਦਾ ਵੀ ਕਾਫੀ ਹੋਲਡ ਸੀਗਾ ਤੇ ਉਹ ਵੀ 2.5 ਲੱਖ ਦੇ ਲੇਟ ਸੀਟ ਵੋਟਾਂ ਲੈ ਗਏ ਸੀ ਜਦੋਂ ਪਹਿਲਾਂ ਇਲੈਕਸ਼ਨ ਹੋਏ ਸੀ ਉਸ ਟਾਈਮ ਦੇ ਵਿੱਚ ਪਰ ਦੇਖੋ ਹੁਣ ਛੋਟੇਪੁਰ ਆਪਦੀ ਥਾਂ ਤੇ ਚੁੱਪ ਆ ਪਤਾ ਨਹੀਂ ਉਹਨਾਂ ਦੀ ਚੁੱਪ ਨੂੰ ਵੀ ਬਹੁਤ ਕੁਛ ਢੰਗ ਨਾਲ ਦੇਖਿਆ ਜਾ ਰਿਹਾ ਪਰ ਜਿਹੜਾ ਪਾਰਟੀ ਦਾ ਤਾਂ ਮੈਂ ਇਹੀ ਮੰਨੂੰਗਾ ਵੀ ਪਾਰਟੀ ਦਾ ਜਿਹੜਾ ਨੈਸ਼ਨਲ ਪੱਧਰ ਜਾਂ ਇੰਟਰਨੈਸ਼ਨਲ ਪੱਧਰ ਜਾਂ ਸਟੇਟ ਪੱਧਰ ਦਾ ਹੋਣ ਦਾ ਫਰਕ ਪੈਂਦਾ ਸੋ ਆਮ ਆਦਮੀ ਪਾਰਟੀ ਨੇ ਜਿਹੜਾ ਉਹ ਡਿਕਲੇਅਰ ਕਰ ਦਿੱਤਾ ਕੈਂਡੀਡੇਟ ਤੇ ਦੇਖਦੇ ਹਾਂ ਜੀ ਹੁਣ ਦੂਜੀਆਂ ਪਾਰਟੀਆਂ ਕਿਹਨੂੰ ਲਿਆਉਂਦੀਆਂ ਪਰ ਕਾਂਗਰਸ ਦਾ ਕਲੀਅਰ ਕੱਟ ਹੁੰਦੀ ਦਿਖਾਈ ਦੇ ਰਹੀ ਆ ਵੀ ਜਾਖੜ ਨੂੰ ਹੀ ਲੈ ਕੇ ਆਉਣਗੇ ਜੇ ਸੁਨੀਲ ਜਾਖੜ ਆਉਂਦੇ ਆ ਤਾਂ ਮੈਨੂੰ ਜਿੱਤ ਵੀ ਉਹਨਾਂ ਦੀ ਕਿਤੇ ਨਾ ਕਿਤੇ ਤੈਅ ਲੱਗਦੀ ਹੈ
ਜੀ ਜੀ ਬਿਲਕੁਲ ਸੋ ਅੱਗੇ ਜੀਮੇਲ ਈਮੇਲ ਦੇ ਜ਼ਰੀਏ ਸਾਡੇ ਨਾਲ ਅਮਨਦੀਪ ਚਾਹਲ ਵੀ ਸ਼ਿਰਕਤ ਕਰ ਰਹੇ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਬੁਲਾਈ ਇਹਨਾਂ ਨੇ ਤੇ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਮਨਦੀਪ ਜੀ ਤੁਹਾਨੂੰ ਤੇ ਬਰਾੜ ਸਾਹਿਬ ਖਬਰਾਂ ਜਿਹੜੀਆਂ ਜੀ ਉਹ ਆਪਾਂ ਹੁਣ ਹੋਰ ਨਹੀਂ ਲਵਾਂਗੇ ਕਿਉਂਕਿ ਸਮਾਂ ਜਿਹੜਾ ਹੋਰ ਇਜਾਜ਼ਤ ਨਹੀਂ ਦੇ ਰਿਹਾ ਪਰ ਤੁਸੀਂ ਆਪਣੇ ਵੱਲੋਂ ਜਾਂਦੇ ਜਾਂਦੇ ਕੋਈ ਸੁੱਖ ਸੁਨੇਹਾ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰੋ
ਦੇਖੋ ਜੀ ਮੈਨੂੰ ਇਧਰੋਂ ਮੈਸੇਜ ਆਇਆ ਕਿ ਸੱਜਣ ਮਿੱਤਰ ਦਾ ਉਹ ਕਹਿੰਦੇ ਵੀ ਅਸੀਂ ਬਾਬੇ ਨੂੰ ਇੰਨਾ ਸਤਿਕਾਰ ਇੰਨੀ ਦੁਨੀਆ ਇੰਨਾ ਕੁਛ ਕਿਉਂ ਦੇ ਰਹੀ ਸੀ ਇਹ ਜੇ ਬੰਦੇ ਨੂੰ ਸਵਾਲੀਆ ਨਿਸ਼ਾਨ ਲਾ ਕੇ ਉਹਨੇ ਕਿਹਾ ਮੈਂ ਕਿ ਦੇਖੋ ਵੀ ਇਹਦੇ ਚ ਕੋਈ ਜਵਾਬ ਦੇਣ ਵਾਲੀ ਤਾਂ ਗੱਲ ਨਹੀਂ ਹੈ ਉਹ ਤਾਂ ਸਾਹਮਣੇ ਹੀ ਆ ਤੁਹਾਡੇ ਪਰ ਮੈਂ ਤਾਂ ਵੀ ਇੱਕ ਲਾਈਨ ਚ ਜੇ ਮੈਂ ਜਵਾਬ ਦੇਣਾ ਹੋਵੇ ਤਾਂ ਮੇਰੇ ਮੋਰਾਕੋ ਦੀ ਇੱਕ ਕਹਾਵਤ ਯਾਦ ਆ ਰਹੀ ਆ ਮੋਰਾਕੋ ਇੱਕ ਮੁਲਕ ਆ ਜੀ ਤੇ ਉੱਥੋਂ ਦੀ ਇੱਕ ਕਹਾਵਤ ਬੜੀ ਪਾਪੂਲਰ ਆ ਮੈਂ ਪੜ੍ਹੀ ਸੀ ਇੱਕ ਵਾਰੀ ਆਪਣੇ ਪਰਮਿੰਦਰ ਸੋਢੀ ਹੋਰਾਂ ਦੀ ਕਿਤਾਬ ਦੇ ਵਿੱਚ ਉਹ ਕੁਛ ਇਸ ਤਰ੍ਹਾਂ ਸੀ ਵੀ ਜੇ ਕੁੱਤੇ ਕੋਲ ਵੀ ਦੌਲਤ ਹੋਵੇ ਨਾ ਲੋਕ ਉਸ ਨੂੰ ਕੁੱਤਾ ਪਾਤਸ਼ਾਹ ਕਹਿਣ ਲੱਗ ਜਾਂਦੇ ਆ ਬਸ
ਜੀ ਜੀ ਬਰਾੜ ਸਾਹਿਬ ਵੈਸੇ ਤਾਂ ਇਜਾਜ਼ਤ ਤੁਸੀਂ ਲੈ ਰਹੇ ਹੋ ਪਰ ਜਾਂਦੇ ਜਾਂਦੇ ਇੱਕ ਗੱਲ ਹੋਰ ਆਪਾਂ ਜਾਂਦੇ ਜਾਂਦੇ ਕਰ ਜੀਏ ਵੈਸੇ ਤਾਂ ਕਾਫੀ ਦਿਨਾਂ ਤੋਂ ਆਸਟ੍ਰੇਲੀਆ ਦੇ ਵਿੱਚ ਭਖੀ ਹੋਈ ਆ ਸੋ ਇਹ ਹੈਗਾ ਜਿਹੜਾ ਵੋਟਿੰਗ ਸਰਕਾਰ ਵੱਲੋਂ ਕਰਵਾਈ ਜਾ ਰਹੀ ਆ ਇਸ ਵੇਲੇ ਜਿਹੜਾ ਸੇਮ ਸੈਕਸ ਮੈਰਿਜ ਨੂੰ ਲੈ ਕੇ ਸੋ ਇਹਦੇ ਬਾਰੇ ਜਾਂਦੇ ਜਾਂਦੇ ਟਿੱਪਣੀ ਕਰਕੇ ਜਾਓ ਕਿਉਂਕਿ
ਬਿਲਕੁਲ ਜੀ ਮੈਂ ਕੱਲ ਵੀ ਥੋੜੀ ਜਿਹੀ ਗੱਲ ਕੀਤੀ ਸੀ ਇਸ ਵਿਸ਼ੇ ਦੇ ਉੱਤੇ ਕੱਲ ਵੀ ਇਸ ਵਿਸ਼ੇ ਤੇ ਗੱਲ ਕੀਤੀ ਸੀ ਪਰ ਮੇਰਾ ਮੰਨਣਾ ਵੀ ਜਦੋਂ ਕੋਈ ਕਾਨੂੰਨ ਬਣ ਜਾਂਦਾ ਉਦੋਂ ਬਾਅਦ ਉਹਦੇ ਚ ਐਕਸ਼ਨ ਹੋ ਹੀ ਜਾਂਦਾ, ਉਹ ਫਿਰ ਉਵੇਂ ਦਾ ਮਾਹੌਲ ਸਿਰਜਣ ਲੱਗ ਜਾਂਦਾ ਉਹ ਕਾਨੂੰਨ ਆਪਦੇ ਦੁਆਲੇ। ਸੋ ਬਿਹਤਰ ਇਹੀ ਆ ਵੀ ਮੈਨੂੰ ਨੀ ਲੱਗਦਾ ਵੀ ਸਾਡੇ ਕਲਚਰ ਚ ਸਾਡੇ ਸੰਸਕਾਰਾਂ ਦੇ ਵਿੱਚ ਇਸ ਕੰਮ ਨੂੰ ਕਿਤੇ ਥਾਂ ਹੈਗੀ ਆ। ਸੋ ਕੋਸ਼ਿਸ਼ ਕਰੋ ਜਿਹਦੇ ਕੋਲੇ ਵੀ ਪਾਉਂਦਾ ਜਾਂ ਜਿਹੜਾ ਵੀ ਵੋਟ ਪਾ ਸਕਦਾ ਜਾਂ ਪਾਵੇ ਉਹ ਜ਼ਰੂਰ ਇਹਦੇ ਅਗੇਂਸਟ ਵੋਟ ਪਾਵੇ, ਕਿਉਂਕਿ ਇਹੋ ਜਿਹਾ ਕਾਨੂੰਨ ਆ ਜਿਹੜਾ ਮਲਟੀ ਕਲਚਰ ਮੁਲਕ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕਮਿਊਨਿਟੀਆਂ ਹੋਰ ਵੀ ਆ, ਗਰੀਕ ਆ ਉਹ ਵੀ ਨਹੀਂ ਇਹ ਚੀਜ਼ਾਂ ਚਾਹੁੰਦੇ, ਹੋਰ ਵੀ ਕਈ ਕਮਿਊਨਿਟੀਆਂ ਜਿਹੜੀਆਂ ਏਸ਼ੀਅਨ ਕਮਿਊਨਿਟੀਆਂ ਦੇ ਵਿੱਚ ਵੀ ਇਹ ਚੀਜ਼ਾਂ ਨਹੀਂ ਚਾਹੁੰਦੇ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਦੇਖੋ ਇਹ ਹੈ ਤਾਂ ਇੱਕ ਮੈਡੀਕਲ ਪ੍ਰੋਬਲਮ, ਬੱਚਿਆਂ ਦੇ ਵਿੱਚ ਡਿਵੈਲਪ ਹੋ ਜਾਂਦੇ ਆ ਕੋਈ ਜੀਨਸ ਡਿਵੈਲਪ ਹੋਣ ਕਾਰਨ ਉਹਨਾਂ ਦੀ ਜਿਹੜੀ ਉਹਨਾਂ ਦਾ ਅਟ੍ਰੈਕਸ਼ਨ ਆ ਜਿਹੜਾ ਉਹ ਸੇਮ ਜਿਹੜੀ ਹੋਣ ਲੱਗ ਜਾਂਦਾ। ਪਰ ਪ੍ਰੋਬਲਮ ਇਹ ਹੈ ਵੀ ਇਸ ਨੂੰ ਜਦੋਂ ਸਾਡਾ ਸੰਸਕਾਰਾਂ ਦਾ ਮਾੜਾ ਜਿਹਾ ਬੰਨ ਲਾਇਆ ਹੁੰਦਾ ਉਹਦੇ ਤੇ ਤਾਂ ਉਹ ਕਿਤੇ ਨਾ ਕਿਤੇ ਉਹ ਥੋੜੀ ਜਿਹੀ ਦਬੀ ਆਵਾਜ਼ ਚ ਤੇ ਬੰਦੇ ਚ ਚੇਂਜ ਆ ਜਾਂਦੀ ਹੈ, ਦਬਿਆ ਰਹਿ ਜਾਂਦੀ ਹੈ ਗੱਲ। ਕੁਛ ਪਰਸੈਂਟ ਤਾਂ ਲੋਕ ਕੀ ਕਹਿਣਗੇ, ਲੋਕਾਂ ਦੇ ਡਰੋਂ ਦਬ ਤਾਂ ਜਾਂਦੀ ਹੈ ਨਾ ਗੱਲ। ਤੇ ਸਾਡੀ ਗੁਰਬਾਣੀ ਵੀ ਇਸ ਚੀਜ਼ ਦੇ ਉੱਤੇ ਰਾਜੀ ਨਹੀਂ ਹੈ, ਜੋ ਕੁਦਰਤ ਆ ਕੁਦਰਤ ਦੇ ਵਹਾਅ ਮੁਤਾਬਕ ਹੀ ਸਾਰੀਆਂ ਗੱਲਾਂ ਹੋਣੀਆਂ ਚਾਹੀਦੀਆਂ। ਸੋ ਇੱਕ ਜੀਨਸ ਦੀ ਗੜਬੜ ਕਾਰਨ ਇੱਕ ਇਹੋ ਜਿਹਾ ਕਲਚਰ ਪੈਦਾ ਹੋ ਜਾਣਾ ਜਿਹੜਾ ਲੇਟਰ ਆਉਣ ਉਹ ਵੱਡੇ ਪੱਧਰ ਤੇ ਪੈਦਾ ਹੋ ਜੇ ਤਾਂ ਉਹ ਇੱਕ ਕਾਂ ਸ੍ਰਿਸ਼ਟੀ ਲਈ ਚੰਗਾ ਨਹੀਂ ਹੈ, ਸ੍ਰਿਸ਼ਟੀ ਨਹੀਂ ਅੱਗੇ ਤੁਰ ਸਕਦੀ ਜੇ ਇੱਦਾਂ ਵਿਆਹ ਸ਼ਾਦੀਆਂ ਹੋਣ ਲੱਗ ਗਏ। ਸੋ ਸਾਨੂੰ ਲੱਗਦਾ ਵੀ ਸਾਨੂੰ ਇਹ ਵੋਟ ਆ ਜਿਹੜੀ ਇਹਦੇ ਅਗੇਂਸਟ ਪਾਉਣੀ ਚਾਹੀਦੀ।
ਸੋ ਬ੍ਰਾਟ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ਚੋਂ ਜਿਹੜਾ ਸਮਾਂ ਕੱਢਿਆ। ਸੋ ਐਡੀਲੇਡ ਤੋਂ ਹੁਣ ਤੁਸੀਂ ਆਪਣੇ ਅਗਲੇ ਸਵਾਲ ਰਵਾਨਾ ਹੋਣਾ ਤੇ ਤੁਹਾਡਾ ਸਫ਼ਰ ਵੀ ਸ਼ੁਭ ਰਹੇ, ਤੁਹਾਡਾ ਦਿਨ ਵੀ ਸ਼ੁਭ ਰਹੇ, ਬਹੁਤ ਬਹੁਤ ਸ਼ੁਕਰੀਆ।
ਓਕੇ ਜੀ, ਮਿਹਰਬਾਨੀ, ਮਿਲਦੇ ਹਾਂ ਜੀ ਫਿਰ ਅਗਲੇ ਪ੍ਰੋਗਰਾਮ। ਸਤਿ ਸ਼੍ਰੀ ਅਕਾਲ
ਜੀ, ਸਤਿ ਸ਼੍ਰੀ ਅਕਾਲ। ਸੋ ਦੋਸਤੋ, ਇਹ ਸਨ ਮਿੰਟੂ ਬਰਾੜਹੁਰੀ, ਸਾਡੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਹਮੇਸ਼ਾ ਸਾਡਾ ਸਾਥ ਦਿੰਦੇ ਨੇ। ਸੋ ਇਸ ਸਿਲਸਿਲੇ ਦੇ ਵਿੱਚ ਕੁਝ ਖਾਸ ਖਬਰਾਂ ਤੇ ਆਪਣੀਆਂ ਟਿੱਪਣੀਆਂ ਵੀ ਦਿੰਦੇ ਨੇ ਤੇ ਹੁਣ ਇਹ ਸਿਲਸਿਲਾ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਤੇ ਸਿਲਸਿਲੇ ਤੋਂ ਬਾਅਦ ਅਗਲਾ ਸਿਲਸਿਲਾ ਜਿਹੜਾ ਜੀ ਉਹ ਆਪਾਂ ਲੈ ਕੇ ਆਉਣਾ ਵਿਚਾਰ ਚਰਚਾ ਦਾ। ਸੋ ਵਿਚਾਰ ਚਰਚਾ ਜਿਹੜੀ ਆ ਅੱਜ ਆਪਾਂ ਕਰਨੀ ਬੜੀ ਹਲਕੀ ਫੁਲਕੀ ਜਿਹੀ ਆ, ਪਰ ਬਹੁਤ ਜ਼ਰੂਰੀ ਹੋ ਜਾਂਦੀ ਹੈ ਕਈ ਵਾਰ ਇਹੋ ਜਿਹੀਆਂ ਗੱਲਾਂ ਦੇ ਉੱਤੇ ਵੀ ਚਰਚਾ ਕਰਨੀ, ਹੈਨਾ, ਕਿਉਂਕਿ ਆਪਣੇ ਸਮਾਜਿਕ ਦਾਇਰੇ ਦੇ ਵਿੱਚ ਵਿਚਰਦਿਆਂ ਹੋਇਆਂ ਬਹੁਤ ਵਾਰ ਜਿਹੜੇ ਮਾਪੇ ਆ ਉਹਨਾਂ ਦੀ ਸ਼ਿਕਾਇਤ ਹੁੰਦੀ ਆ ਕਿ ਬੱਚਿਆਂ ਦੇ ਨਾਲ ਜਦੋਂ ਉਹ ਕਿਸੇ ਸਮਾਗਮ ਦੇ ਉੱਤੇ, ਕਿਸੇ ਸਮਾਰੋਹ ਤੇ, ਕਿਸੇ ਪਰਿਵਾਰਕ ਫੰਕਸ਼ਨ ਦੇ ਵਿੱਚ ਜਾਂਦੇ ਆ ਤਾਂ ਉੱਥੇ ਕੁਛ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ, ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਜਿਹਦੇ ਕਰਕੇ ਉਹਨਾਂ ਨੂੰ ਕਈ ਵਾਰ ਸ਼ਰਮਿੰਦਗੀ ਜਿਹੜੀ ਆ ਉਹ ਮਹਿਸੂਸ ਹੁੰਦੀ ਆ। ਸੋ ਉਹ ਬੜੀਆਂ ਆਮ ਜਿਹੀਆਂ ਘਟਨਾਵਾਂ ਹੁੰਦੀਆਂ, ਆਮ ਜਿਹੀਆਂ ਗੱਲਾਂ ਹੁੰਦੀਆਂ, ਪਰ ਸ਼ਰਮਿੰਦਗੀ ਕਿਉਂ ਹੁੰਦੀ ਆ ਜਾਂ ਫਿਰ ਉਹਦੇ ਵਿੱਚ ਸ਼ਰਮਿੰਦਾ ਹੋਣ ਵਾਲੀ ਜਿਹੜੀ ਗੱਲ ਆ ਉਹ ਕੀ ਹੁੰਦੀ ਆ, ਉਹ ਆਪਾਂ ਜ਼ਰੂਰ ਅੱਜ ਗੱਲਬਾਤ ਕਰਾਂਗੇ। ਤੇ ਇਹਦੇ ਵਿੱਚ ਜ਼ਿੰਮੇਵਾਰ ਕੌਣ ਨੇ, ਬੱਚੇ ਨੇ ਜ਼ਿੰਮੇਵਾਰ ਜਾਂ ਮਾਪੇ ਨੇ ਜ਼ਿੰਮੇਵਾਰ ਜੇ ਕੋਈ ਵੀ ਇਹੋ ਜਿਹੀ ਗੱਲ ਵਾਪਰਦੀ, ਇਹੋ ਜਿਹੀ ਘਟਨਾ ਜਿਹੜੀ ਆ ਉਹ ਵਾਪਰਦੀ ਆ। ਸੋ ਇਹਦੇ ਬਾਰੇ ਅੱਜ ਅਸੀਂ ਖੁੱਲ੍ਹ ਕੇ ਗੱਲਾਂ ਬਾਤਾਂ ਕਰਨੀਆਂ ਨੇ ਪ੍ਰੋਗਰਾਮ ਦੇ ਹੁਣ ਅਗਲੇ ਸਿਲਸਿਲੇ ਦੇ ਵਿੱਚ, ਤੇ ਇਹਦੇ ਨਾਲ ਕੁਛ ਅਹਿਮ ਜਾਣਕਾਰੀਆਂ ਤੁਹਾਡੇ ਲਈ ਆਪਾਂ ਰੱਖੀਆਂ ਹੋਈਆਂ, ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਪਰ ਤੁਸੀਂ ਜਾਣਾ ਨਹੀਂ ਕਿਤੇ ਵੀ, ਤੁਸੀਂ ਜੁੜੇ ਰਹੋ ਸਾਡੇ ਨਾਲ, ਬਣੇ ਰਹੋ ਇਸੇ ਤਰ੍ਹਾਂ। ਫਿਲਹਾਲ ਇੱਕ ਬ੍ਰੇਕ ਵੀ ਆਪਾਂ ਲੈਣੀ ਹੈ, ਬ੍ਰੇਕ ਤੋਂ ਬਾਅਦ ਫਿਰ ਅਗਲੇ ਸਿਲਸਿਲੇ ਵੱਲ ਵਧਦੇ ਹਾਂ ਜੀ। ਸਿਮਰਦੀਪ ਹੈਰੀ ਹੋਣਗੇ ਸਾਡੇ ਨਾਲ ਅਗਲੇ ਮਹਿਮਾਨ।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ, ਕਾਲ +1 2808056068 ਫੋਰ USA, ਕਾਲ +1 2139924242 ਔਰ +1 1712432585 ਫੋਰ UK, ਕਾਲ +44330102455 ਫੋਰ ਕੈਨੇਡਾ, ਕਾਲ +1 8 6 7 6 7 5 0 2 6 4 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਸਪਲਾਈ ਚਿੱਟੇ ਦੀ ਵੇਖੋ ਜ਼ਾਰਾ ਵੇਖੋ ਮਹਿੰਗਾਈ ਕਿੱਥੇ ਗਈ, ਰੋਕਣੀ ਤੇ ਰੋਕੋ ਸਪਲਾਈ ਚਿੱਟੇ ਦੀ ਵੇਖੋ ਜ਼ਾਰਾ ਵੇਖੋ ਮਹਿੰਗਾਈ ਕਿੱਥੇ ਗਈ, ਪਾਣੀਆਂ ਦੇ ਮਸਲੇ ਦਾ ਕੱਢ ਲੈਣਾ ਹੱਲ, ਪਾਣੀਆਂ ਦੇ ਮਸਲੇ ਦਾ ਕੱਢ ਲੈਣਾ ਹੱਲ, ਪਹਿਲਾਂ
जी दोस्तो तुसी गीत भी सुन लिया जी ते अपां ब्रेक भी छोटी जी लै ली सो गीत तुसी सुन लिया जसविंदर बराड़ होरां दी आवाज दे विच किसानां दीआं खुदकुशियां नूं लैके इह गीत उन्होंने बहुत सारे गीत गाए आ ते लोक धुनां दे उत्ते उन्हां दे ज्यादातर जिहड़े गीत आ ओह सुणन नूं मिलदे आ सो कुछ गीत जिहड़े आ ओह समाजिक समस्यावां नूं लैके हुंदे आ सो उम्मीद करदे आ जी इह वी गीत जरूर तुहानूं पसंद आया होणा ते हुण वधदे आ प्रोग्राम दे अगले सफर वल ते प्रोग्राम दे अगले सफर दे विच साडे नाल दोस्त जिहड़े आ ओह शामिल हो रहे ने लगातार ते आपां सारिआं नूं इक वार फिर तों जी आइआं नूं कहिंदे आ प्रोग्राम दे विच जगतार गिलपा जी उधर ईमेल दे जरिए साडे नाल सनी सिंह अमनदीप चाहल जी ते नाल ही नाल हरकंवर जी सुखविंदर सौंध जी ते दविंदर शर्मा जी ए सारे दोस्त जुड़े हुए है सो थोड़ा भी एक बार फिर तो बहुत बहुत स्वागत जी ते गौरव शर्मा हुरी साडे नाल शामिल होए ने टेलीग्राम दे जरिए मोहिंदर सिंह हांस दलजीत सिंह ढिल्लों राज मोहिंदर सिंह जी बहुत पहला तो साडे नाल शामिल होए हुए है प्रोग्राम की शुरुआत तो ही थोड़ा बहुत बहुत स्वागत एक बार फिर तो दोस्तों ते जेड़े दोस्त मैसेज नहीं कर पा रहे पर सानू सुन रहे है थोड़ा भी बहुत बहुत स्वागत है तहे दिल तो स्वागत है प्रोग्राम दे विच ते हुण प्रोग्राम दे विच अग्गे भी वधना है आपां ते अज जिहड़ा टॉपिक आपां चुणिया गलबात दे लई विचार चर्चा दे लई विशा जिहड़ा चुणिया ओ हैगा जी के समाजिक दायरियां दे विच विचरदिआं होइआं मापे जिहड़े आ जी कई वार अपने बच्चिआं दीआं गल्लां जां कोई इहो जिहीआं घटनावां तों कई वार शर्मिंदगी जिहड़ी ओह महसूस करदे आ सो की तुहाडे नाल भी कोई इहो जिहा वाकिआ कोई इहो जिही घटना जिहड़ी आ वापरी आ जिहनूं तुसीं मन दे हो के तुसी किते बार अपने फ्रेंड सर्कल दे विच गए किसी परिवार दी किसी फंक्शन दे विच गए ते उत्थे तुहानू ओदे कारण शर्मिंदगी झलनी पई असी अज जिहड़ी गलबात आ ओह इह करनी चाहवांगे के ए चीजां जां ए गल्लां जां ए घटनावां जिहड़ियां जे तुसी देखते हो कि वापर रहीआं ने तां ओदे लई जिम्मेवार बच्चे हुंदे आ जां मापे हुंदे आ जां फिर किथे केड़ी कमी रह जांदी है जिथे सानू ओ कमी जिहड़ी है जां ओ घाटा जिहड़ा पूरा करना बनता है सो इस चर्चा दे विच साथ देण दे लई मेरे नाल गलबात करन दे लई सिमरदीप कौर मेलबर्न तो मेरे नाल शामिल हो चुके आ सब तो पहला तो उन्होंने जी आया कहने प्रोग्राम दे विच जी सिमरदीप जी थोड़ा बहुत बहुत स्वागत सत श्री अकाल
अमरदीप जी ते मेरे वालों सिमर वालों सारे हरमन रेडियो दी टीम नूं सारे हरमन रेडियो दे लिसनर्स नूं बहुत ही प्यार भरी सत श्री अकाल ते जिहड़ा अज दा विशा असीं चुणिआ मतलब जी ओह बहुत ही इंटरस्टिंग ते बहुत हल्का फुल्का जिहा मैनूं लगदा है क्योंकि कई वारी इदां हुंदा है खास करके जदों असीं छोटे बच्चिआं नाल किते बाहर जांदे आ ते खैर मेरे नाल ते बहुत वारी इदां हुंदा कि जिदां दा माहौल साडे घर च हुंदा ते असीं घर असीं उहनां चीज़ां नूं असीं बॉदर भी नहीं करदे वी असीं इदां कुछ बोल रहे हां बच्चां नाल जां कोई इदां दी चीज़ आ ना असीं हरकत कोई इदां दी घर कर रहे हां ते जदों किते ना किते ओह बच्चे साडे कोलों चीज़ां सिख जांदे ने ते फिर जदों असीं घर तों बाहर जांदे हां ते असीं एक चंगा कह लो भी एक चंगा शो ऑफ बच्चिआं कोल एक्सपैक्ट करदे हां चंगी एक कह लो भी एक स्टैंडर्ड जां वधिया एक्सपैक्ट करदे हां पर क्योंकि असीं हांजी कह लो भी एक वधिया मैनर्स असीं एक्सपैक्ट करदे पर क्योंकि असी बच्चा दे सामने किसे वेले है ना घर च बैठना खलोना साडा उस हिसाब नाल हुंदा पर बच्चे जदों सिख जांदे आ ते ओह घर जाके किते ना किते तुहाडे घर दी बहुत सारी पोल भी खोल दिंदे आ ते बहुत सारा किसे वेले तुहानू एम्बैरेसमेंट भी बहुत ज्यादा फील हुंदी है
जी
तो खैर हुण तां जदों कह लो भी साडे बच्चे हुण वड्डे हो गए पर जदों छोटे सीगे खास करके उदों दीआं कई इहो जिहीआं मैमरीज ने जिहड़ियां ਜਿਦਾਂ ਸਾਡੇ ਲਿਸਨਰ ਸਕੂਲ ਵੀ ਹੋਣਗੀਆਂ ਜਿਨ੍ਹਾਂ ਦੇ ਬੱਚੇ ਛੋਟੇ ਸੀ ਜਦੋਂ ਉਹਨਾਂ ਨੇ ਕੁਛ ਏਦਾਂ ਦੀ ਹਰਕਤਾਂ ਕੀਤੀਆਂ ਹੋਣ ਕਿ ਬੰਦੇ ਨੂੰ ਫਿਰ ਏਦਾਂ ਫੀਲ ਹੁੰਦਾ ਆ ਕਿ ਇਹ ਸਿੱਖਿਆ ਤੇ ਸਾਡੇ ਕੋਲ ਹੀ ਆ ਪਰ ਏਦਾਂ ਨਹੀਂ ਸੀ ਹੋਣਾ ਚਾਹੀਦਾ ਸੋ ਏਦਾਂ ਦੀਆਂ ਅਮਰਦੀਪ ਜੀ ਅਸੀਂ ਚਾਹੁੰਦੇ ਹਾਂ ਕਿ ਅੱਜ ਏਦਾਂ ਦੀਆਂ ਕਈ ਮੈਮਰੀਜ ਜਿਹੜੀਆਂ ਨੇ ਉਹ ਸਾਡੇ ਲਿਸਨਰ ਸਾਡੇ ਨਾਲ ਸ਼ੇਅਰ ਕਰਨ ਤੇ ਸਾਨੂੰ ਵਧੀਆ ਲੱਗੂਗਾ ਹਾਂਜੀ ਅਮਰਦੀਪ
ਜੀ ਜੀ ਬਿਲਕੁਲ ਔਰ ਜਿਵੇਂ ਤੁਸੀਂ ਗੱਲ ਕੀਤੀ ਸਿਮਰਤ ਕੇ ਆਪਾਂ ਹਮੇਸ਼ਾ ਇਹ ਆਸ ਰੱਖਦੇ ਹਾਂ ਬੱਚਿਆਂ ਤੋਂ ਔਰ ਬੱਚਿਆਂ ਨੂੰ ਸਮੇਂ ਸਮੇਂ ਤੇ ਆਪਾਂ ਇਹੀ ਸਮਝਾਉਂਦੇ ਰਹਿੰਦੇ ਹਾਂ ਕਿ ਜੇ ਕੋਈ
ਆਏਗਾ ਆਪਣੇ ਘਰ ਤੇ ਆਪਾਂ ਉਹਨਾਂ ਨੂੰ ਹਨਾ ਕਿਸ ਤਰ੍ਹਾਂ ਬੁਲਾਉਣਾ, ਆਪਾਂ ਉਹਨਾਂ ਦੇ ਸਾਹਮਣੇ ਕਿਸ ਤਰ੍ਹਾਂ ਬੈਠਣਾ ਹਨਾ। ਸੋ ਪ੍ਰਾਹੁਣਚਾਰੀ ਦੇ ਵਿੱਚ ਵਿਚਰਦਿਆਂ ਹੋਇਆ ਆਮ ਤੌਰ ਤੇ ਇਹ ਗੱਲਾਂ ਆਪਾਂ ਸਿਖਾਉਂਦੇ ਹਾਂ, ਪਰ ਅਸੀਂ ਆਪ ਭੁੱਲ ਜਾਂਦੇ ਹਾਂ ਕਿ ਅਸੀਂ ਆਪ ਕੀ ਕਰਦੇ ਹਾਂ ਬੱਚਿਆਂ ਦੇ ਸਾਹਮਣੇ। ਤੇ ਅੱਜ ਜਿਵੇਂ ਹੁਣ ਗੱਲ ਚਲੋ ਚੱਲੀ ਆ, ਤੇ ਮੈਂ ਇੱਕ ਹੋਰ ਜ਼ਿਕਰ ਜ਼ਰੂਰ ਕਰਨਾ ਚਾਹਾਂਗੀ। ਪਿਛਲੇ ਦਿਨੀ ਜਸਵੰਤ ਜ਼ਫਰ ਜਿਹੜੇ ਕਿ ਇੱਕ ਸ਼ਾਇਰ ਵੀ ਨੇ, ਇੱਕ ਪੇਂਟਰ ਵੀ ਨੇ ਹਨਾ, ਔਰ ਬਹੁਤ ਸੋਹਣਾ ਉਹ ਗੁਰਬਾਣੀ ਦਾ ਗਿਆਨ ਵੀ ਜਿਹੜਾ ਆ ਉਹ ਰੱਖਦੇ ਆ, ਤੇ ਉਹਨਾਂ ਦੇ ਆਮ ਤੌਰ ਤੇ ਜਿਹੜੇ ਲੈਕਚਰਸ ਹੁੰਦੇ ਆ ਉਹਦੇ ਵਿੱਚ ਉਹ ਗੁਰਬਾਣੀ ਦੀਆਂ ਉਦਾਹਰਨਾਂ ਦੇ ਨਾਲ ਸਾਨੂੰ ਬਹੁਤ ਹੀ ਆਸਾਨ ਢੰਗ ਦੇ ਨਾਲ, ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਆਮ ਜਿਹੜੇ ਸਮਾਜਿਕ ਵਰਤਾਰੇ ਦੇ ਜਿਹੜੇ ਕੁਛ ਨੁਕਤੇ ਆ ਉਹ ਸਾਨੂੰ ਸਮਝਾਉਂਦੇ ਹੁੰਦੇ ਆ ਹਨਾ। ਤੇ ਉਹਨਾਂ ਦੀ ਪਿਛਲੇ ਦਿਨ ਕੋਈ ਗੱਲਬਾਤ ਜਿਹੜੀ ਸੀ ਉਹ ਕੈਨੇਡਾ ਦੇ ਵਿੱਚ ਰਿਕਾਰਡ ਹੋਈ ਸੀ, ਤੇ ਉਹ ਗੱਲਬਾਤ ਜਿਹੜੀ ਮੈਂ ਸੁਣ ਰਹੀ ਸੀ, ਤੇ ਉਹਦੇ ਵਿੱਚ ਇੱਕ ਸਵਾਲ ਜਿਹੜਾ ਉਹ ਹੋਸਟ ਨੇ ਕੀਤਾ ਉਹਨਾਂ ਨੂੰ ਕਿ ਆਮ ਤੌਰ ਤੇ ਸ਼ਿਕਾਇਤ ਇਹ ਕੀਤੀ ਜਾਂਦੀ ਆ ਕਿ ਜਿਹੜੇ ਬੱਚੇ ਆ ਹਨਾ ਉਹ ਸਾਡੇ ਸੰਸਕਾਰਾਂ ਨੂੰ ਗ੍ਰਹਿਣ ਕਰਨ, ਸਾਡੀਆਂ ਕਦਰਾਂ ਕੀਮਤਾਂ ਜਿਹੜੀਆਂ ਉਹਨਾਂ ਨੂੰ ਅਪਣਾਉਣ ਹਨਾ, ਪਰ ਫਿਰ ਵੀ ਇੰਨਾ ਕੁਛ ਕਰਨ ਦੇ ਬਾਵਜੂਦ ਅਸੀਂ ਉਹਨਾਂ ਨੂੰ ਜਿਵੇਂ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਆ ਹਨਾ, ਇਹੋ ਜਿਹੇ ਕੈਂਪਸ ਵੀ ਲਗਵਾਉਂਦੇ ਆ, ਪਰ ਫਿਰ ਵੀ ਬੱਚੇ ਜਿਹੜੇ ਆ ਉਹ ਸੁਣਨਾ ਨਹੀਂ ਚਾਹੁੰਦੇ ਹਨਾ। ਤੇ ਉਹਨਾਂ ਨੇ ਨਾ ਬੜਾ ਵਧੀਆ ਜਿਹਾ ਉਹਨਾਂ ਨੇ ਜਵਾਬ ਦਿੱਤਾ, ਉਹ ਕਹਿੰਦੇ ਵੀ ਬੱਚੇ ਜਿਹੜੇ ਆ ਉਹ ਸੁਣਨ ਦੇ ਲਈ ਡਿਜ਼ਾਈਨ ਹੀ ਨਹੀਂ ਹੋਏ, ਕਹਿੰਦੇ ਬੱਚੇ ਕਦੇ ਵੀ ਨਹੀਂ ਸੁਣਨਾ ਚਾਹੁੰਦੇ ਸੀ। ਬੱਚੇ ਜੇ ਅਸੀਂ ਅੱਜ ਦੇ ਬੱਚਿਆਂ ਦੀ ਗੱਲ ਕਰੀਏ, ਜਦੋਂ ਕਹਿੰਦੇ ਅਸੀਂ ਵੀ ਬੱਚੇ ਸੀ, ਬੱਚੇ ਉਦੋਂ ਵੀ ਨਹੀਂ ਸੀ ਸੁਣਨਾ ਚਾਹੁੰਦੇ ਹਨਾ। ਤੇ ਕਹਿੰਦੇ ਬੱਚੇ ਅਸਲ ਦੇ ਵਿੱਚ ਕਿਉਂਕਿ ਬੱਚੇ ਜਿਹੜੇ ਆ ਉਹ ਕਿਸੇ ਵੀ ਜ਼ਮਾਨੇ ਦੇ ਵਿੱਚ ਸੁਣਨਾ ਨਹੀਂ ਚਾਹੁੰਦੇ ਸੀ, ਜਦੋਂ ਅਸੀਂ ਬੱਚੇ ਸੀ ਉਦੋਂ ਅਸੀਂ ਨਹੀਂ ਸੀ ਸੁਣਨਾ ਚਾਹੁੰਦੇ, ਹੁਣ ਸਾਡੇ ਬੱਚੇ ਆ ਹੁਣ ਉਹ ਵੀ ਨਹੀਂ ਸੁਣਨਾ ਚਾਹੁੰਦੇ। ਪਰ ਸਮੱਸਿਆ ਕਿੱਥੇ ਆ, ਸਮੱਸਿਆ ਇਹ ਆ ਕਿ ਅਸੀਂ ਚਾਹੁੰਦੇ ਹਾਂ ਕਿ ਉਹ ਜਿੱਦਾਂ ਅਸੀਂ ਕਹਿੰਦੇ ਉਹ ਓਦਾਂ ਹੀ ਸੁਣਨ ਤੇ ਓਦਾਂ ਹੀ ਕਰਨ, ਪਰ ਅਸਲ ਦੇ ਵਿੱਚ ਇੱਥੇ ਹੀ ਜਿਹੜਾ ਸਭ ਤੋਂ ਵੱਡਾ ਜਿਹੜਾ ਗੈਪ ਆ ਉਹ ਖੜਾ ਹੋ ਜਾਂਦਾ। ਅਸਲ ਦੇ ਵਿੱਚ ਉਹ ਕਹਿੰਦੇ ਕਿ ਬੱਚੇ ਦੇਖਣਾ ਚਾਹੁੰਦੇ ਆ ਔਰ ਬੱਚੇ ਦੇਖਦੇ ਆ ਬਹੁਤ ਕੁਛ, ਔਰ ਕੀ ਦੇਖਦੇ ਆ ਜੋ ਘਰ ਦੇ ਵਿੱਚ ਹੁੰਦਾ ਆ, ਜੋ ਪਰਿਵਾਰ ਦੇ ਵਿੱਚ ਹੁੰਦਾ ਆ ਹਨਾ। ਸੋ ਉਹ ਚੀਜ਼ਾਂ ਉਹ ਬਹੁਤ ਬਰੀਕੀ ਦੇ ਨਾਲ ਦੇਖ ਰਹੇ ਹੁੰਦੇ ਆ, ਉਹ ਚੀਜ਼ਾਂ ਨੂੰ ਉਹ ਬਹੁਤ ਬਰੀਕੀ ਨਾਲ ਗ੍ਰਹਿਣ ਕਰ ਰਹੇ ਹੁੰਦੇ ਆ। ਜਿਹੜੀਆਂ ਚੀਜ਼ਾਂ ਜਿਹੜੀਆਂ ਅਸੀਂ ਹਮੇਸ਼ਾ ਇਗਨੋਰ ਕਰ ਜਾਂਦੇ ਹਾਂ ਵੀ ਸ਼ਾਇਦ ਉਹ ਬੱਚਿਆਂ ਨੇ ਸ਼ਾਇਦ ਸਾਡੀ ਆਹ ਗੱਲ ਨਹੀਂ ਸੁਣੀ ਹੋਣੀ ਜਾਂ ਆਹ ਗੱਲ ਜਿਹੜੀ ਆ ਉਹਦੇ ਵਿੱਚ ਉਹਨਾਂ ਦਾ ਧਿਆਨ ਨਹੀਂ ਗਿਆ ਹੋਣਾ, ਪਰ ਅਸਲ ਦੇ ਵਿੱਚ ਉਹਨਾਂ ਦਾ ਧਿਆਨ ਉਹਨਾਂ ਚੀਜ਼ਾਂ ਤੇ ਵੀ ਜਾਂਦਾ। ਉਹਨਾਂ ਨੇ ਬੜੇ ਬੇਬਾਕ ਹੋ ਕੇ ਕਿਹਾ ਕਿ ਬੱਚੇ ਜਿਹੜੇ ਆ ਉਹ ਵੀ ਕੁਛ ਜਾਣਦੇ ਆ ਜੋ ਉਹਨਾਂ ਦੇ ਮਾਪੇ ਉਹਨਾਂ ਤੋਂ ਓਹਲੇ ਚ ਕਰਦੇ ਆ ਹਨਾ। ਸੋ ਇਹਦਾ ਮਤਲਬ ਇਹ ਹੈ ਕਿ ਬੱਚਿਆਂ ਦੇ ਲਈ ਅਸੀਂ ਚੰਗੇ ਮਾਪੇ ਕਿਵੇਂ ਬਣਨਾ ਆ, ਅਸੀਂ ਬਾਹਰੋਂ ਤੇ ਅੰਦਰੋਂ ਇੱਕ ਹੋ ਕੇ ਉਹਨਾਂ ਨੂੰ ਕਿੱਦਾਂ ਦਿਖਾਉਣਾ ਆ ਤਾਂ ਕਿ ਉਹ ਵਾਕਈ ਸਾਨੂੰ ਮੰਨਣ, ਤਾਂ ਕਿ ਵਾਕਈ ਉਹ ਸਾਨੂੰ ਫੋਲੋ ਕਰਨ। ਸੋ ਮੈਨੂੰ ਉਹਨਾਂ ਦੀ ਇਹ ਗੱਲ ਬਹੁਤ ਜੱਚੀ ਹੈ, ਉਹਨਾਂ ਦੀ ਇਹ ਗੱਲ ਜੇ ਅਸੀਂ ਪੇਰੈਂਟਿੰਗ ਦੇ ਲਈ ਵੀ ਅਪਣਾਉਣੀ ਚਾਹੀਏ ਤਾਂ ਮੈਨੂੰ ਲੱਗਦਾ ਕਿ ਬਹੁਤ ਖਾਲਸ ਆ, ਬਹੁਤ ਵਧੀਆ ਆ। ਔਰ ਜੇ ਅਸੀਂ ਅੱਗੇ ਬਾਕੀਆਂ ਦੇ ਨਾਲ ਸਾਂਝੀ ਕਰੀਏ ਕਿ ਸਾਨੂੰ ਖੁਦ ਨੂੰ ਵੀ ਮੈਨੂੰ ਲੱਗਦਾ ਕਿ ਆਪਣੇ ਆਪ ਦੇ ਵਿੱਚ ਸੁਧਾਰ ਲਿਆਉਣ ਦੀ ਲੋੜ ਹੈ, ਜੇ ਅਸੀਂ ਬੱਚਿਆਂ ਦੀਆਂ ਆਦਤਾਂ, ਬੱਚਿਆਂ ਦੇ ਮੈਨਰਸ, ਬੱਚਿਆਂ ਨੂੰ ਜਿਹੜੇ ਸੰਸਕਾਰੀ ਬਣਾਉਣ ਦੀਆਂ ਗੱਲਾਂ ਕਰਦੇ ਹਾਂ ਤੇ ਉੱਥੇ ਸਾਨੂੰ ਖੁਦ ਨੂੰ ਵੀ ਰੋਲ ਮਾਡਲ ਬਣਨ ਦੀ ਲੋੜ ਹੈ। ਸੋ ਅੱਜ ਹੈਗਾ ਤਾਂ ਬੜਾ ਹਲਕਾ ਫੁਲਕਾ ਜਿਹਾ ਵਿਸ਼ਾ ਆ ਕਿ ਬਹੁਤ ਵਾਰ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਬਾਹਰ ਵਿਚਰਦੇ ਆ ਪ੍ਰਾਹੁਣਚਾਰੀ ਚ ਜਾਂਦੇ ਆ ਹਨਾ, ਵੀ ਬੱਚੇ ਜਿਹੜੇ ਆ ਉਹ ਕੋਈ ਇਹੋ ਜਿਹੀ ਗੱਲ ਕਰ ਜਾਂਦੇ, ਵੀ ਘਰ ਦੇ ਵਿੱਚ ਤਾਂ ਅਸੀਂ ਉਹਨਾਂ ਨੂੰ ਬੜਾ ਰੋਕ ਰੋਕ ਕੇ ਰੱਖਦੇ ਆ ਹਨਾ, ਵੀ ਜੇ ਆਪਾਂ ਘਰ ਜਿਹੜਾ ਸਜਾਇਆ ਹੋਇਆ ਤੇ ਸਾਨੂੰ ਪਤਾ ਆ ਕਿ ਆਹ ਜਿਹੜੇ ਜੋ ਵੀ ਡੈਕੋਰੇਟਿਵਸ ਲਿਆਂਦੇ ਆ ਹਨਾ ਉਹ ਬਹੁਤ ਮਹਿੰਗੇ ਆ, ਤੇ ਬੱਚਿਆਂ ਨੂੰ ਪਹਿਲਾਂ ਹੀ ਦੱਸਿਆ ਹੁੰਦਾ ਵੀ ਆਹ ਇੰਨਾ ਮਹਿੰਗਾ ਆ, ਇਹਨੂੰ ਛੇੜਨਾ ਨਹੀਂ ਆ ਹਨਾ। ਜੇ ਘਰੇ ਕਿਸੇ ਪ੍ਰਾਹੁਣੇ ਨੇ ਆਉਣਾ ਤੇ ਆਪਾਂ ਉਹਨਾਂ ਨੂੰ ਪਹਿਲਾਂ ਹੀ ਤਿਆਰ ਕਰ ਦਿੱਤਾ ਹਨਾ ਵੀ ਆਹ ਵਾਲੇ ਰੂਮ ਦੇ ਵਿੱਚ ਤੁਸੀਂ ਨਹੀਂ ਜਾਣਾ, ਫਲਾਨੀ ਚੀਜ਼ ਨੂੰ ਤੁਸੀਂ ਹੱਥ ਨਹੀਂ ਲਾਉਣਾ ਹਨਾ, ਆਪਣੇ ਜਿਹੜੇ ਟੋਇਜ਼ ਉਹ ਪਹਿਲਾਂ ਹੀ ਚੱਕ ਕੇ ਆਪਣੇ ਰੂਮ ਚ ਰੱਖ ਦਿਓ। ਸੋ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਆ ਉਹ ਆਪਾਂ ਬੱਚਿਆਂ ਨੂੰ ਕਈ ਵਾਰ ਸਿਖਾਉਂਦੇ ਆ ਹਨਾ। ਔਰ ਜਦੋਂ ਅਸੀਂ ਕਿਸੇ ਦੇ ਘਰ ਜਾਂਦੇ ਹਾਂ ਤਾਂ ਫੇਰ ਉੱਥੇ ਉਹਨਾਂ ਨੂੰ ਇਹ ਦੱਸਣਾ ਭੁੱਲ ਜਾਂਦੇ ਹਾਂ ਕਿ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਉਹਨਾਂ ਚੀਜ਼ਾਂ ਦੇ ਲਈ ਇੰਨੇ ਪੋਜੈਸਿਵ ਹੋ, ਤੁਹਾਨੂੰ ਲੱਗਦਾ ਕਿ ਹਾਂ ਅਸੀਂ ਇਸ ਚੀਜ਼ ਦੇ ਉੱਤੇ ਪੈਸੇ ਖਰਚੇ ਹੋਏ ਆ, ਤੇ ਜਿਸ ਘਰ 'ਚ ਤੁਸੀਂ ਜਾ ਰਹੇ ਹੋ ਉੱਥੇ ਵੀ ਉਹਨਾਂ ਦੇ ਲਈ ਉਹ ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਉਨੀਆਂ ਹੀ ਅਹਿਮ ਹੁੰਦੀਆਂ ਆ ਹਨਾ, ਪਰ ਉੱਥੇ ਕਈ ਵਾਰ ਅਸੀਂ ਭੁੱਲ ਜਾਂਦੇ। ਖੈਰ ਇਹ ਤਾਂ ਚੀਜ਼ਾਂ ਦੀ ਗੱਲ ਆ, ਪਦਾਰਥਾਂ ਦੀ ਗੱਲ ਆ, ਪਰ ਬਹੁਤੀ ਵਾਰੀ ਜਿਹੜੇ ਐਟੀਕੇਟਸ ਆ ਉਹ ਵੀ
ਅਸੀਂ ਉੱਥੇ ਜਾ ਕੇ ਭੁਲਾ ਦਿੰਨੇ ਆ, ਖੁਦ ਅਸੀਂ ਖੁਦ ਭੁਲਾ ਦਿੰਨੇ ਆ ਤੇ ਫੇਰ ਅਸੀਂ ਆਪਣੇ ਬੱਚਿਆਂ ਤੋਂ ਆਸ ਰੱਖਦੇ ਆ। ਆਪਣੇ ਭੁੱਲਣ ਦੀ ਗੱਲ ਜੇ ਹੋਵੇ ਤਾਂ ਆਮ ਤੌਰ ਤੇ ਸਿਮਰ ਕੀ ਹੁੰਦਾ ਕਿ ਅਸੀਂ ਕਿਤੇ ਵੀ ਪ੍ਰਾਹੁਣਚਾਰੀ ਚ ਗਏ, ਜਿਹੜੀਆਂ ਬੀਬੀਆਂ ਆ ਉਹ ਆਪਣੇ ਗੱਲਾਂ ਬਾਤਾਂ ਦੇ ਵਿੱਚ ਇੰਨੀਆਂ ਕੁ ਜ਼ਿਆਦਾ ਬਿਜ਼ੀ ਹੋ ਜਾਂਦੀਆਂ, ਇੰਨੀਆਂ ਕੁ ਜ਼ਿਆਦਾ ਰੁੱਝ ਜਾਂਦੀਆਂ। ਉੱਧਰ ਜਿਹੜੇ ਸਾਡੇ ਮੇਲਸ ਆ ਹਨਾ, ਉਹਨਾਂ ਦਾ ਇੱਕ ਆਪਣਾ ਗਰੁੱਪ ਹੁੰਦਾ। ਸੋ ਬੱਚੇ ਜਿਹੜੇ ਆ ਉਹਨਾਂ ਨੂੰ ਅਸੀਂ ਉੱਠ ਕੇ ਇੱਕ ਵਾਰ ਦੇਖਣਾ ਵੀ ਜ਼ਰੂਰੀ ਨਹੀਂ ਸਮਝਦੇ ਵੀ ਬੱਚੇ ਕਿੱਥੇ ਖੇਡ ਰਹੇ ਆ
ਹਨਾ,
ਔਰ ਬੱਚੇ ਜਿਹੜੇ ਉਹਨਾਂ ਦੇ ਲਈ ਕੀ ਜ਼ਰੂਰਤ ਆ। ਕਈ ਵਾਰ ਬੱਚੇ ਵਿਚਾਰੇ ਆਪ ਆ ਕੇ ਚੁੰਨੀਆਂ ਖਿੱਚ ਖਿੱਚ ਕੇ ਕਈ ਵਾਰ ਮਤਲਬ ਬੁਲਾਉਣਾ ਚਾਹੁੰਦੇ ਹੁੰਦੇ ਆ ਕਿ ਮੇਰੇ ਨਾਲ ਆ ਹੋ ਰਿਹਾ, ਮੈਂ ਇੱਦਾਂ ਕਰਨਾ, ਮੈਂ ਉੱਦਾਂ, ਪਰ ਅਸੀਂ ਆਪਣੀਆਂ ਗੱਲਾਂ ਦੇ ਵਿੱਚ ਇੰਨੇ ਕੁ ਮਗਨ ਹੋ ਜਾਂਦੇ ਆ ਕਿ ਅਸੀਂ ਜ਼ਰੂਰੀ ਨਹੀਂ ਸਮਝਦੇ। ਸੋ ਇੱਥੇ ਸਾਡੀ ਆਪਣੀ ਵੀ ਅਣਗਹਿਲੀ, ਜਿਹੜੇ ਸਾਡੇ ਆਪਣੇ ਐਟੀਕੇਟਸ ਜਿਹੜੇ ਆ ਉਹ ਬਹੁਤ ਮੈਂ ਕਹਿੰਦੀ ਹੁੰਦੀ ਆ ਮਾੜੇ ਹੁੰਦੇ ਆ, ਜਿੱਥੇ ਜਦੋਂ ਅਸੀਂ ਬੱਚਿਆਂ ਨੂੰ ਇਗਨੋਰ ਕਰਦੇ ਆ। ਸੋ ਉਸ ਤੋਂ ਬਾਅਦ ਜਦੋਂ ਕੋਈ ਵੱਡਾ ਹਾਦਸਾ ਵਾਪਰ ਜਾਂਦਾ, ਜਦੋਂ ਕੋਈ ਬੱਚੇ ਆਪਸ ਚ ਲੜ ਕੇ ਕੋਈ ਤੋੜ ਭੰਨ ਕਰ ਦਿੰਦੇ ਆ, ਫੇਰ ਸਾਨੂੰ ਲੱਗਦਾ ਕਿ ਹੁਣ ਸਾਡੀ ਸਾਨੂੰ ਐਮਬੈਰਸਮੈਂਟ ਫੀਲ ਹੋਈ ਆ, ਸਾਨੂੰ ਸ਼ਰਮਿੰਦਗੀ ਮਹਿਸੂਸ ਹੋਈ ਆ ਕਿ ਬੱਚਿਆਂ ਨੇ ਇਹ ਕਰਤੂਤ ਕਰ ਦਿੱਤੀ, ਬੱਚਿਆਂ ਨੇ ਇਹ ਕਾਰਾ ਕਰ ਦਿੱਤਾ। ਸੋ ਅਸੀਂ ਫਲਾਣੇ ਥਾਂ ਗਏ ਸੀ, ਸਾਡੇ ਨਾਲ ਤਾਂ ਏਦਾਂ ਹੋ ਗਈ। ਸੋ ਇਹ ਚੀਜ਼ਾਂ ਜਿਹੜੀਆਂ ਵਿਚਾਰਨ ਦੀ ਬਹੁਤ ਜ਼ਿਆਦਾ ਲੋੜ ਹੈ। ਸੋ ਕੀ ਕਹਿਣਾ ਚਾਹੋਗੇ?
ਬਹੁਤ ਵਾਰੀ ਅਮਰਦੀਪ ਜੀ ਏਦਾਂ ਹੀ ਹੁੰਦਾ ਆ, ਕਿਉਂਕਿ ਕਿਤੇ ਨਾ ਕਿਤੇ ਸਾਡਾ ਆਪਣਾ ਹੀ, ਜਿੱਦਾਂ ਤੁਸੀਂ ਕਿਹਾ ਕਿ ਜਿਹੜਾ ਮੈਨਰਿਜ਼ਮ ਉਹ ਠੀਕ ਨਹੀਂ ਹੈ, ਕਿਉਂਕਿ ਜਿੱਦਾਂ ਮੈਨੂੰ ਇੱਕ ਆਪਣੀ ਫਰੈਂਡ ਦੀ ਗੱਲ ਯਾਦ ਆ ਗਈ ਕਿ ਗੱਲ ਤਾਂ ਵੈਸੇ ਥੋੜੀ ਫਨੀ ਆ ਪਰ ਸਟਿਲ ਉਹ ਮੈਨਰਿਜ਼ਮ ਦੇ ਨਾਲ ਹੀ ਰਿਲੇਟਿਡ ਆ ਤੇ ਮੈਂ ਸ਼ੇਅਰ ਕਰੂੰਗੀ ਕਿ ਉਹ ਨਾ ਜਿੱਦਾਂ ਬਠਿੰਡੇ ਵਾਲੇ ਸਾਈਡ ਤੇ ਰਹਿੰਦੇ ਸੀਗੇ ਤੇ ਉਹਨਾਂ ਦੇ ਜਿੱਦਾਂ ਆਲੇ ਦੁਆਲੇ ਉਹਨਾਂ ਦਿਨਾਂ ਚ ਊਠ ਵਗੈਰਾ ਵੀ ਹੁੰਦੇ ਸੀ ਤੇ ਹੁਣ ਉੱਥੇ ਉਹ ਬਹੁਤੇ ਊਠ ਨੂੰ ਬੋਤਾ ਹੀ ਕਹਿੰਦੇ ਸੀ ਹਨਾ, ਜਿੱਦਾਂ ਉਸ ਸਾਈਡ ਤੇ ਇੱਕ ਵਰਡ ਹੁੰਦਾ ਬੋਤਾ ਜੇ, ਉਹ ਉੱਦਾਂ ਹੀ ਕਹਿੰਦੇ ਆ ਤੇ ਉਹ ਹੁਣ ਆਪਣੇ ਬੱਚਿਆਂ ਨੂੰ ਜਿੱਦਾਂ ਘਰ ਚ ਦਾਦੀ ਸੀ ਦਾਦਾ ਜੀ ਕੋਈ ਵੀ ਜਿੱਦਾਂ ਹਨਾ ਘਰ ਚ ਤੇ ਉਹ ਏਦਾਂ ਹੀ ਕਹਿੰਦੇ ਸੀ ਹਨਾ ਸ਼ੁਰੂ ਤੋਂ। ਤੇ ਜਦੋਂ ਬੱਚਿਆਂ ਨੂੰ ਸਕੂਲ ਐਡਮਿਸ਼ਨ ਕਰਾਉਣ ਦੀ ਵਾਰੀ ਆਈ ਤਾਂ ਸਕੂਲ ਜੀ ਅਸੀਂ ਕਾਨਵੈਂਟ ਸਕੂਲ ਕਹਿੰਦੀ ਵੀ ਅਸੀਂ ਐਡਮਿਸ਼ਨ ਮੈਂ ਆਪਣੇ ਬੱਚਿਆਂ ਨੂੰ ਚਾਹੁੰਦੀ ਸੀ ਵੀ ਐਡਮਿਸ਼ਨ ਹੋ ਜੇ ਹਨਾ, ਤੇ ਹੁਣ ਇੰਡੀਆ ਚ ਤੇ ਏਦਾਂ ਨਾ ਕਿ ਕਾਨਵੈਂਟ ਵਾਲੇ ਪਹਿਲਾਂ ਟੈਸਟ ਵੀ ਲੈਂਦੇ ਬੱਚਿਆਂ ਨੂੰ ਕਿੰਨਾ ਕੁ ਆਉਂਦਾ ਜਾਂ ਕੀ ਆ ਹਨਾ, ਤੇ ਹੁਣ ਉਹ ਜਿਹੜਾ ਬੱਚਾ ਆ ਜਿਹਨੇ ਹਮੇਸ਼ਾ ਉਹ ਬੋਤਾ ਹੀ ਸੁਣਿਆ ਆ ਵੀ ਉਹਦੇ ਮਾਇੰਡ ਚ ਇੱਕ ਪਿਕਚਰ ਹੈਗੀ ਆ ਵੀ ਇਹ ਏਦਾਂ ਦਾ ਬਰਾਊਨ ਕਲਰ ਦਾ ਵੱਡਾ ਜਾ ਜਾਂ ਜਿੱਦਾਂ
ਜੀ,
ਤੇ ਕਹਿੰਦੀ ਮੈਂ ਨਾ ਉਹਨੂੰ ਇੰਗਲਿਸ਼ ਦੀਆਂ ਕਾਪੀਜ ਬੁੱਕਸ ਨਾ ਪਹਿਲਾਂ ਹੀ ਲਿਆ ਕੇ ਦੇਤੀਆਂ 4-5 ਮਹੀਨੇ ਤੇ ਮੈਂ ਉਹਨੂੰ ਏ ਫੋਰ ਐਪਲ, ਬੀ ਫੋਰ ਬੋਏ, ਸੀ ਫੋਰ ਕੈਟ ਸਾਰਾ ਕੁਝ ਸਿਖਾਤਾ ਤੇ ਪਿਕਚਰਸ ਦੀ ਪਛਾਣ ਕਰਾਤੀ ਵੀ ਜੇ ਕੋਈ ਤੈਨੂੰ ਪੁੱਛੇ ਹਨਾ ਮਦਰ ਦਾ ਨੇਮ, ਫਾਦਰ ਦਾ ਨੇਮ, ਐਵਰੀਥਿੰਗ। ਪਰ ਜਿੱਦਾਂ ਕਿ ਹੁਣ ਯੂਜਲੀ ਆਪਾਂ ਜੋ ਘਰ ਚ ਕਰ ਰਹੇ ਬੱਚੇ ਸਿਖਾਉਣ ਨਾਲ, ਜਿੱਦਾਂ ਤੁਸੀਂ ਕਿਹਾ ਕਿ ਸਿਖਾਉਣ ਨਾਲੋਂ ਦੇਖ ਕੇ ਜੋ ਸਿੱਖਦੇ ਆ ਉਹ ਜ਼ਿਆਦਾ ਉਹਨਾਂ ਵਾਸਤੇ ਮੈਟਰ ਕਰਦੇ। ਹੁਣ ਉਹ ਕਾਨਵੈਂਟ ਸਕੂਲ ਚ ਇੰਟਰਵਿਊ ਵਾਸਤੇ ਚਲਾ ਗਿਆ, ਏ ਫੋਰ ਐਪਲ, ਬੀ ਫੋਰ ਬਾਲ ਤੱਕ ਤੇ ਠੀਕ ਰਿਹਾ, ਉਹ ਜਿਹੜਾ ਉਹਨੇ ਸੀ ਫੋਰ ਕੈਟ ਸਿਖਾਇਆ ਸੀ ਉਹਨਾਂ ਨੇ ਉੱਥੇ ਸੀ ਫੋਰ ਕੈਮਲ ਸੀਗਾ
ਜੀ,
ਉਹ ਵਿਚਾਰਾ ਚੁੱਪ ਕਰ ਗਿਆ ਕਿ ਮੈਂ ਤੇ ਕੈਟ, ਮੈਂ ਤੇ ਫੋਟੋ ਕੁਝ ਹੋਰ ਵੇਖੀ ਸੀ ਤੇ ਇਹ ਤਾਂ ਬੋਤਾ ਨਿਕਲ ਆਇਆ। ਤੇ ਉਹ ਟੀਚਰ ਅੱਗੋਂ ਕਹਿੰਦੀ ਕਿ ਵਟ ਇਜ਼ ਦਿਸ, ਹਨਾ ਉਹਨੇ ਪੁੱਛਿਆ ਇੰਗਲਿਸ਼ ਕੀ ਹੈ ਕੀ ਆ, ਉਹਨੇ ਸੀ ਤੇ ਬੋਲਤਾ ਪਰ ਅੱਗੋਂ ਨਾ ਬੋਲੇ, ਤੇ ਉਹ ਕਹਿੰਦੀ ਅੱਛਾ ਕੋਈ ਗੱਲ ਨੀ ਤੈਨੂੰ ਨਹੀਂ ਆਂਦਾ, ਦਿਸ ਇਜ਼ ਕੈਮਲ ਹਨਾ। ਉਹ 2 ਮਿੰਟ ਹੱਸਣ ਲੱਗ ਪਿਆ, ਉਹ ਕਹਿੰਦਾ ਹੱਸਿਆ ਕਿਉਂ? ਕਹਿੰਦਾ ਕੈਮਲ ਕੋਲੋਂ ਪਤਾ ਨੀ ਇਹ ਤਾਂ ਬੋਤਾ ਆ ਬੋਤਾ। ਉਹਦੀ ਮਦਰ ਕਹਿੰਦੀ ਕਹਿੰਦੀ ਮੈਨੂੰ ਤੇ ਏਦਾਂ ਲੱਗੇ ਕਿ ਜ਼ਮੀਨ ਫਟ ਜੇ ਤੇ ਮੈਂ ਵਿੱਚ ਹੀ ਵੜਦਾ, ਕਾਨਵੈਂਟ ਚ ਐਡਮਿਸ਼ਨ ਲੈਣ ਆਇਆ। ਪਰ ਮਤਲਬ ਹਨਾ ਕਈ ਵਾਰੀ ਏਦਾਂ ਦੀ ਐਂਬੈਰਸਮੈਂਟ ਹੋ ਜਾਂਦੀ ਹੈ। ਸੋ ਗੱਲ ਇਹ ਨੀ ਹੈ ਕਿ ਉਹਨੇ ਜੋ ਕੁਛ ਸਿਖਾਇਆ ਹਨਾ, ਹੁਣ ਉਹਦੀ ਬੁੱਕ ਚ ਸੀ ਫੋਰ ਕੈਟ ਸੀ ਤੇ ਹੁਣ ਉਹਦੀ ਬੁੱਕ ਚ ਜੇ ਪੋਤਾ ਆ ਗਿਆ ਤਾਂ ਵਿਚਾਰਾ ਕੀ ਕਰੇ ਹਨਾ। ਤੇ ਕਈ ਵਾਰੀ ਏਦਾਂ ਦੀ ਐਂਬੈਰਸਮੈਂਟ ਹੋ ਜਾਂਦੀ ਹੈ ਵੀ ਤੁਸੀਂ ਆਪਾਂ ਜੋ ਘਰ ਚ ਕਰਦੇ ਆ ਬੱਚੇ, ਕਿਉਂਕਿ ਜਦੋਂ ਦਾ ਜੰਮਿਆ ਉਹ ਵੀ ਸਿੱਖਦਾ ਰਿਹਾ ਹਨਾ, ਜਿੱਦਾਂ ਘਰ ਚ ਜਿਹੜਾ ਵੀ ਕੋਈ ਵਰਡ ਹਨਾ ਏਦਾਂ ਬੋਲਦੇ ਸੀ ਘਰ, ਤੇ ਉਹ ਨਾ 2-3 ਸਾਲਾਂ ਚ ਜੋ ਉਹਨੇ ਸਿੱਖਿਆ ਉਹ 2 ਮਹੀਨਿਆਂ ਦੀ ਪੜ੍ਹਾਈ ਨੀ ਕਵਰ ਕਰ ਪਾਈ ਹਨਾ ਕਿ ਏਦਾਂ ਹੀ। ਤੇ ਸਗੋਂ ਸਾਡੇ ਨਾਲ ਵੀ ਏਦਾਂ ਹੀ ਹੁੰਦਾ ਹੈ ਜਦੋਂ ਆਪਾਂ ਕਿਸੇ, ਖਾਸ ਕਰਕੇ ਜਦੋਂ ਅਸੀਂ ਕਿਸੇ ਬਾਹਰ ਫੰਕਸ਼ਨ ਤੇ ਜਾਂਦੇ ਹਾਂ ਨਾ, ਕਿਸੇ ਦੇ ਵੀ ਫੰਕਸ਼ਨ ਦਾ ਜਦੋਂ ਆਪਾਂ ਜਾਂਦੇ ਹਾਂ ਤੇ ਜਦੋਂ ਅਸੀਂ ਵਾਪਸ ਆ ਰਹੇ ਹੁੰਦੇ ਨਾ ਤੇ ਕਾਰ ਦੇ ਵਿੱਚ ਆਪਾਂ ਮੋਸਟ ਆਫ ਦਾ ਫੈਮਿਲੀ ਅਸੀਂ ਆਪ ਏਦਾਂ ਹੀ ਕਰਦੇ ਹਾਂ ਤੇ ਅਸੀਂ ਉਹ ਫੰਕਸ਼ਨ ਬਾਰੇ ਡਿਸਕਸ ਕਰਾਂਗੇ ਕਿ ਉਹਨਾਂ ਦੀ ਰੋਟੀ ਨੀ ਸੀ ਵਧੀਆ, ਉਹਨਾਂ ਨੇ ਫਲਾਣੀ ਨੇ ਕੀ ਪਾਇਆ ਸੀ, ਉਹਨੇ ਕੀ ਲਾਇਆ ਸੀ, ਉਹਨੇ ਕਿੱਦਾਂ ਦੀ ਸੀ, ਉਹ ਫਲਾਣਾ ਕਿੱਦਾਂ ਦਾ ਸੀ, ਉਹ ਕਿੰਨੀ ਜ਼ਿਆਦਾ ਪੀ ਗਿਆ, ਉਹ ਕਿੰਨੀ ਜ਼ਿਆਦਾ ਖਾ ਗਿਆ, ਮਤਲਬ ਏਦਾਂ ਦੀ ਅਸੀਂ ਨੌਨਸੈਂਸ ਗੱਲਾਂ ਡਿਸਕਸ ਕਰਦੇ ਹਾਂ। ਤੇ ਓਬਵੀਅਸਲੀ ਬੱਚੇ ਸਾਡੇ ਨਾਲ ਹੁੰਦੇ ਆ, ਤੁਸੀਂ ਜਦੋਂ ਕੱਲ ਨੂੰ ਕਿਸੇ ਹੋਰ ਜਿੱਦਾਂ ਆਪਾਂ ਫੰਕਸ਼ਨ ਤੇ ਜਾਂਦੇ ਹਾਂ ਤੇ ਜਦੋਂ ਬੱਚੇ ਏਦਾਂ ਦੀ ਕੋਈ ਗੱਲ ਫੰਕਸ਼ਨ ਦੇ ਵਿੱਚ ਜਾ ਕੇ ਕਹਿ ਦਿੰਦੇ ਆ ਵੀ ਪਿਛਲੀ ਵਾਰੀ ਤੁਸੀਂ ਡਰੈਸ ਸੋਹਣੀ ਨੀ ਸੀ ਪਾਈ ਜਾਂ ਐਡੀ ਸੋਹਣੀ ਪਾਈ ਸੀ ਜਾਂ ਉਹ ਨੀ ਸੀ ਠੀਕ ਆ, ਉਹ ਐਕਚੁਅਲੀ ਤਾਂ ਸਾਡੇ ਕੋਲ ਸਿੱਖੇ ਹੁੰਦੇ ਆ ਬੱਚੇ, ਪਰ ਉਸ ਟਾਈਮ ਤੇ ਸਾਨੂੰ ਏਦਾਂ ਲੱਗਦਾ ਕਿ ਹਨਾ ਕਿ ਇੱਜ਼ਤ ਦੀ ਬਿਲਕੁਲ ਦਹੀ ਕਰਕੇ ਆ ਗਏ ਬੱਚੇ, ਪਰ ਮੋਸਟ ਆਫ ਦਾ ਟਾਈਮ ਹੁੰਦਾ ਹੈ ਕਿ ਉਹ ਗੱਲਾਂ ਜਿਹੜੀਆਂ ਆ ਫਿਰ ਆਪਣੇ ਮੈਨੂੰ ਤੇ ਕਈ ਵਾਰੀ ਏਦਾਂ ਲੱਗਦਾ ਹੈ ਕਿ ਯਾਰ ਇਹ ਗੱਲ ਤਾਂ ਮੈਂ ਆਪ ਹੀ ਕੀਤੀ ਸੀ, ਪਰ ਹੁਣ ਇਹਨਾਂ ਨੂੰ ਵੀ ਕਹਿ ਲੋ ਵੀ ਇੱਕ ਕਸੂਰਵਾਰ ਠਹਿਰਾਉਣ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਅਸੀਂ ਆਪ ਹੀ ਉਹ ਗੱਲਾਂ ਕੀਤੀਆਂ। ਜੇ ਆਪਾਂ ਆਪਣੇ ਘਰ ਚ ਏਦਾਂ ਦਾ ਮਾਹੌਲ ਸਿਰਜੀਏ ਕਿ ਆਪਣੇ ਜੇ ਏਦਾਂ ਦੇ ਅਸੀਂ ਆਪਣੇ ਬੱਚਿਆਂ ਨੂੰ ਚਾਹੁੰਦੇ ਹਾਂ, ਪਹਿਲਾਂ ਅਸੀਂ ਆਪਣੇ ਆਪ ਨੂੰ ਓਦਾਂ ਦਾ ਬਣਾਈਏ।
ਬਿਲਕੁਲ ਬਿਲਕੁਲ ਬਹੁਤ ਜ਼ਰੂਰੀ ਹੈ,
ਫਿਰ ਹੀ ਅਸੀਂ ਆਪਣੇ ਬੱਚਿਆਂ ਤੋਂ ਇੱਕ ਵਧੀਆ ਜਿਹੜਾ ਮਾਹੌਲ ਹੈ ਆਪਾਂ ਬੱਚਿਆਂ ਨੂੰ ਦਈਏ, ਤੇ ਫੇਰ ਹੀ ਅਸੀਂ ਉਹਨਾਂ ਤੋਂ ਇੱਕ ਚੰਗੇ ਮੈਨਰ ਜਿਹੜੇ ਐਕਸਪੈਕਟ ਕਰ ਸਕਦੇ ਹਾਂ। ਜੇ ਅਸੀਂ ਸ਼ੁਰੂ ਤੋਂ ਉਹਨਾਂ ਨੂੰ ਉਹ ਚੀਜ਼ਾਂ ਹੀ ਸਿਖਾਵਾਂਗੇ, ਤੇ ਫਿਰ ਜਿੰਨਾ ਮਰਜ਼ੀ ਜਦੋਂ ਤੁਸੀਂ ਕਹਿ ਲੋ ਵੀ ਵੱਡੇ ਹੋਣ ਜਾਂ ਕਿਤੇ ਬਾਹਰ ਜਾਣਾ ਹੋਵੇ, ਤੁਸੀਂ ਜਿੰਨਾ ਮਰਜ਼ੀ ਉਹਨਾਂ ਨੂੰ ਕਾਰਜ ਪੜਾਉਂਦੇ ਜਾਓ ਕਿ ਏਦਾਂ ਨੀ ਕਰਨਾ, ਉਹ ਨੀ ਕਰਨਾ, ਆਹ ਨੀ ਕਰਨਾ, ਤੇ ਉਹ ਫਿਰ ਕਿਤੇ ਨਾ ਕਿਤੇ ਜਿਹੜੀ ਪੜ੍ਹਾਈ ਪਹਿਲਾਂ ਵੀ ਕੀਤੀ ਹੋਈ ਆ ਬੱਚਿਆਂ ਦੇ ਮਨ ਚ ਤੇ ਰਹਿ ਹੀ ਜਾਂਦੀ ਹੈ, ਤੇ ਉਹ ਕਿਤੇ ਨਾ ਕਿਤੇ ਸਾਨੂੰ ਅੰਬੈਰਸਮੈਂਟ ਜਿਹੜੀ ਆ ਉਹ ਫੀਲ ਕਰਾਉਂਦੀ ਹੈ।
ਬਿਲਕੁਲ ਬਿਲਕੁਲ ਬਿਲਕੁਲ, ਇਹੋ ਹੀ ਗੱਲ ਇਹ ਹੁੰਦੀ ਆ ਕਿ ਅਸੀਂ ਕਈ ਵਾਰ ਇਹਨਾਂ ਚੀਜ਼ਾਂ ਨੂੰ ਵਿਚਾਰਦੇ ਨਹੀਂ ਆ। ਮੈਂ ਆਪਣੀ ਹੀ ਇੱਕ ਘਟਨਾ ਦਾ ਜ਼ਿਕਰ ਕਰਨਾ ਚਾਹੂੰਗੀ ਕਿਉਂਕਿ ਕਈ ਵਾਰ ਜਦੋਂ ਆਪਾਂ ਡਰਾਈਵ ਕਰਦੇ ਹਾਂ ਤਾਂ ਬਹੁਤੇ ਲੋਕ ਦੂਸਰੀ ਲੇਨ ਦੇ ਵਿੱਚੋਂ ਆ ਕੇ ਇੱਕਦਮ ਰਲ ਜਾਂਦੇ ਆ, ਜਿਹਦੇ ਵਿੱਚੋਂ ਨਹੀਂ ਮੁੜ ਸਕਦੇ ਹੁੰਦੇ। ਕਈ ਵਾਰ ਹੁੰਦਾ ਨਾ ਉਹਨਾਂ ਨੇ ਰਾਈਟ ਮੁੜਨ ਦੇ ਲਈ ਆਪਣੀ ਗੱਡੀ ਜਿਹੜੀ ਆ ਉਹ ਉਸ ਲੇਨ ਚਲਾਈ ਹੁੰਦੀ ਆ, ਪਰ ਉਹ ਇਕਦਮ ਆਪਣਾ ਡਿਸੀਜਨ ਚੇਂਜ ਕਰਕੇ ਤੇ ਫਿਰ ਸਿੱਧੇ ਜਾਣ ਵਾਲੀ ਲੇਨ ਦੇ ਵਿੱਚ ਦਾਖਲ ਹੋ ਜਾਂਦੇ। ਸੋ ਮੇਰੇ ਨਾਲ ਦੋ ਤਿੰਨ ਵਾਰ ਇਹੋ ਜਿਹੀ ਘਟਨਾ ਵਾਪਰੀ, ਬੱਚੇ ਜਿਹੜੇ ਮੇਰੇ ਨਾਲ ਬੈਠੇ ਹੋਏ ਸੀ ਗੱਡੀ ਦੇ ਵਿੱਚ ਤੇ ਮੈਂ ਡਰਾਈਵ ਕਰ ਰਹੀ ਸੀ, ਔਰ ਦੋ ਵਾਰ ਲਗਾਤਾਰ ਜਦੋਂ ਇਸ ਤਰ੍ਹਾਂ ਵਾਪਰਿਆ ਤੇ ਮੈਂ ਜਿਵੇਂ ਗੁੱਸੇ ਦੇ ਵਿੱਚ ਬੋਲੀ ਨਾ, ਮੈਂ ਕਿਹਾ ਲੋਕਾਂ ਨੂੰ ਪਤਾ ਨੀ ਅਕਲ ਕਦੋਂ ਆਉਣੀ ਹੈ, ਮਤਲਬ ਆਪਾਂ ਇਸ ਤਰ੍ਹਾਂ ਹੀ ਬੋਲਦੇ ਆ ਨਾ ਜਦੋਂ। ਤੇ ਤੀਸਰੀ ਵਾਰ ਜਦੋਂ ਫੇਰ ਸੇਮ ਇਹੋ ਜਿਹਾ ਹੀ ਵਾਕਿਆ ਹੋਇਆ ਤਾਂ ਮੈਂ ਮੇਰੇ ਮੂੰਹ ਦੇ ਵਿੱਚੋਂ ਇਕਦਮ ਨਿਕਲਿਆ ਡੰਗਰ, ਮਤਲਬ ਜਦੋਂ ਮੈਂ ਇਹ ਵਰਡ ਬੋਲਿਆ ਤੇ ਬੱਚਿਆਂ ਨੇ ਨਾ ਉਸ ਚੀਜ਼ ਨੂੰ ਬਹੁਤ ਬਰੀਕੀ ਦੇ ਨਾਲ ਲਿਆ, ਮੰਮਾ ਤੁਸੀਂ ਇਹ ਕਿਹੜਾ ਕੀ ਬੋਲਿਆ ਤੁਸੀਂ, ਡੰਗਰ, ਵਟ ਡੰਗਰ ਨਾ। ਤੇ ਮੈਂ ਫਿਰ ਮਤਲਬ ਆਪਣੇ ਆਪ ਚ ਉਸ ਵੇਲੇ ਥੋੜੀ ਜਿਹੀ ਆਪ ਹੀ ਸ਼ਰਮਿੰਦਗੀ ਵੀ ਮਹਿਸੂਸ ਕੀਤੀ ਕਿ ਬੱਚਿਆਂ ਦੇ ਮਤਲਬ, ਕਿਉਂਕਿ ਬੱਚੇ ਐਕਸਪੈਕਟ ਨਹੀਂ ਕਰਦੇ ਨਾ ਸਾਡੇ ਤੋਂ ਇਹੋ ਜਿਹੇ ਵਰਡ। ਤੇ ਪਹਿਲਾਂ ਤਾਂ ਉਹਨਾਂ ਨੇ ਮੈਨੂੰ ਮੀਨਿੰਗ ਪੁੱਛਿਆ ਕਿ ਤੁਸੀਂ ਡੰਗਰ ਕਿਉਂ ਬੋਲਿਆ, ਮੈਂ ਕਿਹਾ ਬੇਟਾ ਜਿਹਨੂੰ ਅਕਲ ਨਹੀਂ ਹੁੰਦੀ, ਮੈਂ ਕਿਹਾ ਇੱਕ ਤਾਂ ਹੁੰਦੇ ਆ ਜਾਨਵਰ, ਉਹਨਾਂ ਦਾ ਦਿਮਾਗ ਨਹੀਂ ਹੈ, ਬਟ ਮੈਂ ਕਿਹਾ ਜਿਹੜਾ ਇਨਸਾਨ ਆ ਉਹਨੂੰ ਦਿਮਾਗ ਦਿੱਤਾ ਹੋਇਆ ਰੱਬ ਨੇ ਨਾ, ਪਰ ਮੈਂ ਕਿਹਾ ਜਿਹੜੇ ਲੋਕ ਨਹੀਂ ਯੂਜ਼ ਕਰਦੇ ਉਹਨਾਂ ਨੂੰ ਅਸੀਂ ਡੰਗਰ ਕਹਿੰਦੇ ਆ, ਡੰਗਰ ਮਤਲਬ ਜਾਨਵਰ ਹਨਾ। ਤੇ ਅੱਛਾ ਬੱਚਿਆਂ ਨੂੰ ਪਹਿਲਾਂ ਤਾਂ ਹਨਾ ਜਦੋਂ ਮੀਨਿੰਗ ਸਮਝ ਆ ਗਿਆ ਤੇ ਉਸ ਤੋਂ ਬਾਅਦ ਮੰਮਾ ਫਿਰ ਵੀ ਤੁਹਾਨੂੰ ਏਦਾਂ ਨੀ ਬੋਲਣਾ ਚਾਹੀਦਾ ਨਾ। ਤੇ ਮੈਂ ਨਾ ਥੋੜਾ ਜਿਹਾ ਮੈਂ ਕਿਹਾ ਨਹੀਂ ਬੇਟਾ ਬੋਲਣਾ ਤਾਂ ਬਿਲਕੁਲ ਨੀ ਚਾਹੀਦਾ, ਪਰ ਮੈਂ ਕਿਹਾ ਜਦੋਂ ਲੋਕ ਹਨਾ ਨਹੀਂ ਫੋਲੋ ਕਰਦੇ ਰੂਲਸ ਨੂੰ, ਫਿਰ ਆਪਾਂ ਰੂਲਸ ਫੋਲੋ ਕਰਦੇ ਆ ਫਿਰ ਆਪਾਂ ਨੂੰ ਗੁੱਸਾ ਆਉਂਦਾ ਹਨਾ, ਫਿਰ ਜੇ ਤੁਸੀਂ ਹਾਂ ਰੂਲਸ ਨੂੰ ਫੋਲੋ ਕਰੋਗੇ ਤੇ ਤੁਸੀਂ ਫਿਰ ਉਹਨਾਂ ਲੋਕਾਂ ਤੋਂ ਫਿਰ ਹੌਲੀ ਹੌਲੀ ਪਿੱਛੇ ਰਹਿੰਦੇ ਆ ਨਾ, ਫਿਰ ਅਸੀਂ ਲੋਕ ਕਦੋਂ ਦੇ ਲਾਈਨ ਦੇ ਵਿੱਚ ਲੱਗੇ ਹੋਏ ਆ, ਉਹ ਲੋਕ ਜਿਹੜੇ ਆ ਬਿਲਕੁਲ ਐਂਡ ਤੇ ਆ ਕੇ ਦੂਸਰੀ ਗਲਤ ਲੇਨ ਦੇ ਵਿੱਚੋਂ ਆ ਕੇ ਸਾਡੇ ਨਾਲ ਰਲ ਰਹੇ ਆ, ਤੇ ਇਸ ਕਰਕੇ ਫਿਰ ਜਿਹੜਾ ਉਹ ਗੁੱਸਾ ਆ ਜਾਂਦਾ ਨਾ। ਤਾਂ ਫਿਰ ਉਸ ਤੋਂ ਬਾਅਦ ਨਾ ਇੱਕ ਵਾਰ ਉਹੀ ਵਰਡ ਜਿਹੜਾ ਮੇਰੀ ਬੇਟੀ ਛੋਟੀ ਬੇਟੀ ਨੇ ਮੇਰੀ ਵੱਡੀ ਬੇਟੀ ਲਈ ਯੂਜ਼ ਕੀਤਾ ਹਨਾ ਡੰਗਰ, ਤੇ ਜਦੋਂ ਫਿਰ ਮੈਂ ਉਹਨੂੰ ਰੋਕਿਆ ਕਿ ਬੇਟਾ ਉਹਨੇ ਵੱਡੀ ਬੇਟੀ ਨੇ ਮੈਨੂੰ ਦੱਸਿਆ ਵੀ ਮੰਮਾ ਮੈਨੂੰ ਇਹਨੇ ਡੰਗਰ ਕਿਹਾ ਹਨਾ, ਤਾਂ ਮੈਂ ਉਹਨੂੰ ਛੋਟੀ ਬੇਟੀ ਨੂੰ ਆਪਣੀ ਨੂੰ ਸਮਝਾਇਆ, ਮੈਂ ਕਿਹਾ ਬੇਟੇ ਇੱਦਾਂ ਦੇ ਵਰਡ ਨਹੀਂ ਯੂਜ਼ ਕਰਦੇ, ਕਹਿੰਦੀ ਮੰਮਾ ਯਾਦ ਹੈ ਰਿਮੈਂਬਰ ਤੁਸੀਂ ਕਹਿੰਦੇ ਇੱਕ ਵਾਰ ਬੋਲਿਆ ਸੀ ਨਾ। ਜੀ ਜੀ ਬਿਲਕੁਲ, ਸੋ ਬਹੁਤ ਕੁਛ ਜਿਹੜਾ ਸਾਡੇ ਤੋਂ ਸਿੱਖਦੇ, ਔਰ ਅਸੀਂ ਹਮੇਸ਼ਾ ਆਪਣੇ ਆਪ ਨੂੰ ਇਹੀ ਕਹਿੰਦੇ ਹਾਂ ਵੀ ਨਹੀਂ ਅਸੀਂ ਸਹੀ ਹੁੰਦੇ ਹਾਂ, ਨਹੀਂ ਜੀ ਬਹੁਤ ਵਾਰ ਅਸੀਂ ਖੁਦ ਗਲਤ ਹੁੰਦੇ ਹਾਂ, ਤੇ ਉਹ ਗਲਤ ਚੀਜ਼ਾਂ ਜਿਹੜੀਆਂ ਉਹ ਬੱਚੇ ਬਹੁਤ ਬਰੀਕੀ ਦੇ ਨਾਲ ਨੋਟ ਕਰਦੇ ਆ ਸਾਡੀਆਂ, ਤੇ ਇਹ ਚੀਜ਼ ਬਹੁਤ ਜ਼ਰੂਰੀ ਆ। ਬਹੁਤ ਵਾਰ ਸਿਮਰ ਇਹ ਵੀ ਹੁੰਦਾ ਕਿ ਅਸੀਂ ਫੋਨ ਦੇ ਉੱਤੇ, ਵੈਸੇ ਮੇਰਾ ਜਿਹੜਾ ਬਹੁਤ ਘੱਟ ਇਹੋ ਜਿਹਾ ਸਵਾਬ ਬਣਦਾ ਕਿ ਫੋਨ ਦੇ ਉੱਤੇ ਅਸੀਂ ਕਿਸੇ ਤੀਸਰੇ ਦੀ ਗੱਲ ਕਰਦੇ ਹੋਈਏ ਜਾਂ ਕਿਸੇ ਚੌਥੇ ਦੀ ਗੱਲ ਕਰਦੇ ਹੋਈਏ, ਪਰ ਆਮ ਘਰਾਂ ਦੇ ਵਿੱਚ ਇਹੋ ਜਿਹੇ ਵਰਤਾਰੇ ਵੀ ਹੁੰਦੇ ਆ ਹਨਾ। ਸੋ ਬੱਚੇ ਜਿਹੜੇ ਆ ਉਹ ਚੀਜ਼ਾਂ ਨੋਟ ਕਰਦੇ ਆ, ਔਰ ਜਦੋਂ ਨੋਟ ਕਰਦੇ ਆ ਤੇ ਜਦੋਂ ਆਮ ਕਿਤੇ ਵੀ ਏਦਾਂ ਮੌਕਾ ਮੇਲ ਬਣਦਾ ਮਿਲ ਕੇ ਬੈਠਣ ਦਾ, ਤੇ ਬੱਚੇ ਫਿਰ ਉਹ ਸਾਰੇ ਤੁਹਾਡੇ ਜਿਹੜੇ ਪੋਲ ਹੈ ਜੀ ਉਹ ਖੋਲ ਦਿੰਦੇ ਆ ਤੇ ਸ਼ਰਮਿੰਦਗੀ ਉੱਥੇ ਫਿਰ ਮਾਪਿਆਂ ਨੂੰ ਹੁੰਦੀ ਆ ਤੇ ਬਹੁਤ ਵਾਰ ਫਿਰ ਬਹੁਤ ਸਾਰੇ ਪੋਚੇ ਜਿਹੜੇ ਉਹ ਪਾਏ ਜਾਂਦੇ ਆ ਹਨਾ, ਬਹੁਤ ਸਾਰੀਆਂ ਸਫਾਈਆਂ ਦਿੱਤੀਆਂ ਜਾਂਦੀਆਂ ਕਿ ਮੇਰੇ ਬੱਚੇ ਨੇ ਗਲਤ ਬੋਲ ਦਿੱਤਾ ਹਨਾ, ਏਦਾਂ ਨੀ ਸੀ ਮੈਂ ਗੱਲ ਕੀਤੀ, ਗੱਲ ਤਾਂ ਮੈਂ ਦੂਜੀ ਤਰ੍ਹਾਂ ਕੀਤੀ ਸੀ। ਔਰ ਇਸ ਚੀਜ਼ਾਂ ਦੇ ਵਿੱਚ ਬਹੁਤ ਸਾਨੂੰ ਸਾਵਧਾਨ ਹੋਣ ਦੀ ਲੋੜ ਆ। ਔਰ ਜੇਕਰ ਅਸੀਂ ਆਪਣਾ ਗੱਲ ਉਹੀ ਆ ਜਾਂਦੀ ਹੈ ਕਿਰਦਾਰ ਦੀ, ਕਿਰਦਾਰ ਤੁਸੀਂ ਆਪ ਨਿਰਧਾਰਿਤ ਕਰਨਾ ਆਪਣਾ ਕਿਸ ਤਰ੍ਹਾਂ ਦਾ ਕਰੋਗੇ, ਉਸੇ ਤਰ੍ਹਾਂ ਦਾ ਹੀ ਜਿਹੜਾ ਕਿਰਦਾਰ ਆ ਉਹ ਬੱਚੇ ਅਪਣਾਉਣਗੇ ਅੱਗੇ। ਸੋ ਹੈਗੀਆਂ ਬਹੁਤ ਛੋਟੀਆਂ ਛੋਟੀਆਂ ਗੱਲਾਂ ਆ ਤੇ ਤੁਸੀਂ ਵੀ ਇਹਨਾਂ ਗੱਲਾਂ ਦੇ ਬਾਰੇ ਚ ਸਾਡੇ ਨਾਲ ਸਾਂਝ ਜ਼ਰੂਰ ਪਾਓ। ਸ਼ਰਮਿੰਦਗੀ ਵਾਲੀ ਕੋਈ ਗੱਲ ਨਹੀਂ ਆ, ਜਿਵੇਂ ਮੈਂ ਗੱਲ ਕੀਤੀ ਹੈ ਜੀ ਡੰਗਰ ਮੇਰੇ ਮੂੰਹ ਚ, ਉਸ ਤੋਂ ਬਾਅਦ ਵੀ ਬਹੁਤ ਵਾਰ ਨਿਕਲਦਾ ਰਿਹਾ ਆ ਔਰ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਕਿ ਨਹੀਂ ਇਕਦਮ ਜਦੋਂ ਮੇਰੇ ਮੂੰਹ ਚੋਂ ਕੁਛ ਏਦਾਂ ਦਾ ਸ਼ਬਦ ਨਿਕਲਣ ਲੱਗਦਾ ਤੇ ਮੈਂ ਆਪਣੇ ਆਪ ਨੂੰ ਕੰਟਰੋਲ ਕਰਦੀ ਹਾਂ ਕਿ ਨਹੀਂ ਹਨਾ, ਜੇ ਅੱਜ ਮੇਰੇ ਮੂੰਹ ਚੋਂ ਇਹ ਚੀਜ਼ ਨਿਕਲ ਰਹੀ ਆ ਤੇ ਬਿਲਕੁਲ ਜੇ ਬੱਚਿਆਂ ਨੂੰ ਲੱਗਿਆ ਕਿ ਹਾਂ ਉਹ ਸ਼ਬਦ ਰੋਂਗ ਆ ਤੇ ਬਿਲਕੁਲ ਉਹ ਸ਼ਬਦ ਰੋਂਗ ਹੀ ਆ, ਉਹ ਸ਼ਬਦ ਗਲਤ ਹੀ ਆ। ਸੋ ਅਸੀਂ ਬੱਚਿਆਂ ਨੂੰ ਦੋਸ਼ ਦੇਣ ਦੀ ਬਜਾਏ ਅਸੀਂ ਆਪ ਆਪਣੀਆਂ ਜਿਹੜੀਆਂ ਗਲਤੀਆਂ ਆ ਉਹਨਾਂ ਨੂੰ ਪਹਿਲਾਂ ਸੁਧਾਰ ਲਈਏ ਤਾਂ ਮੈਨੂੰ ਲੱਗਦਾ ਜ਼ਿਆਦਾ ਬਿਹਤਰ ਹੋਏਗਾ। ਸੋ ਦੋਸਤੋ ਤੁਸੀਂ ਵੀ ਪਾਓ ਜੀ ਸਾਡੇ ਨਾਲ ਵਿਚਾਰਾਂ ਦੀ ਸਾਂਝ, ਕੁਛ ਦੋਸਤ ਮੈਸੇਜਸ ਦੇ ਜ਼ਰੀਏ ਸਾਡੇ ਨਾਲ ਜੁੜ ਰਹੇ, ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ 02-8599-2811 ਜੀ, ਇੱਥੇ ਮੈਂ ਅੜ ਜਾਂਦੀ ਹੁੰਦੀ ਹਾਂ। ਸੋ 02-8599-2811 ਪਿਛਲਾ ਨੰਬਰ ਮੈਨੂੰ ਹਮੇਸ਼ਾ ਭੁੱਲ ਜਾਂਦਾ ਜੀ, ਤੇ ਤੁਸੀਂ ਇਸ ਨੰਬਰ ਤੇ ਕਾਲ ਵੀ ਕਰ ਸਕਦੇ ਹੋ ਸਾਡੇ ਨਾਲ, ਪਾਓ ਜੀ ਵਿਚਾਰਾਂ ਦੀ ਸਾਂਝ। ਸਾਡੇ ਨਾਲ ਗੁਰਿੰਦਰ ਸਿੰਘ ਇਸ ਵੇਲੇ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਕਹਿੰਦੇ ਆਪ ਸਭ ਨੂੰ। ਦਾ ਟੋਪਿਕ ਫੋਰ ਦਾ ਟੂਡੇ ਇਜ਼ ਵੈਰੀ ਸੈਂਸਿਟਿਵ ਨਾ, ਕਹਿੰਦੇ ਕਿਡਸ ਬਿਹੇਵੀਅਰ ਇਜ਼ ਆਲ ਸਟਾਰਟ ਫਰੋਮ ਹੋਮ ਬਟ ਦੇ ਸੀ ਆਲ ਅਰਾਊਂਡ, ਸੋ ਇਟਸ ਪੇਰੈਂਟਸ ਹੂ ਨੀਡਸ ਟੂ ਸਟੇ ਇਨ ਕੰਟੈਕਟ ਵਿਦ ਦਾ ਕਿਡਸ ਆਲ ਟਾਈਮਸ, ਟਾਕ ਟੂ ਦੈਮ ਅਬਾਊਟ ਦੇਅਰ ਡੇਲੀ ਬੇਸਿਸ, ਸਮਟਾਈਮ ਇਟਸ ਹਾਰਡ ਟੂ starts the conversation but it's works, so be a friend to the kids. Bilkul eh bhi bahut zaruri hai, bilkul Gurinder ji appa sehmat ha tade is vichar de naal vi, kyunki kids da behavior judge karna kai var bahut mushkil hai, jive main gal kiti si ke Zafar sahab ne kiya vi bacche oh vi kuch jande hunde ha jo tusi shayad andaaza nahi laya hunda tade bare, oh jande honge hai na vi, jo assi unna to ullech vi karde bachyan nu oh vi pata hunda, so is karke kids behavior nu janana jada bahut zaruri hai, unna de naal kai var hunda sanu aap bacche banna penda unna nu janan de layi। ਸੋ ਮੈਂ ਪਿਛਲੇ ਦਿਨੀ ਕੁਛ ਇਸੇ ਤਰ੍ਹਾਂ ਲਿਖ ਰਹੀ ਸੀ, ਗੱਲ ਪ੍ਰਾਹੁਣਚਾਰੀ ਦੇ ਬਾਰੇ ਸੀਗੀ, ਪਰ ਹੈ ਗੱਲਾਂ ਜਿਹੜੀਆਂ ਬਹੁਤ ਛੋਟੀਆਂ ਛੋਟੀਆਂ ਹੁੰਦੀਆਂ, ਔਰ ਉਹ ਗੱਲ ਮੇਰੇ ਤੱਕ ਕਿਵੇਂ ਪਹੁੰਚੀ ਸੀ ਉਹ ਵੀ ਬੱਚਿਆਂ ਦੇ ਥਰੂ, ਕਿਉਂਕਿ ਮੈਂ ਆਪਣੀ ਬੇਟੀ ਦੇ ਨਾਲ, ਵੱਡੀ ਬੇਟੀ ਦੇ ਨਾਲ ਕਈ ਵਾਰ ਜਿਵੇਂ ਰੋਜ਼ਾਨਾ ਦੀ ਜੋ ਰੂਟੀਨ ਆ ਉਹਦੀ ਸਕੂਲ 'ਚ ਕੀ ਰਹੀ ਕੀ ਗੱਲਾਂ ਬਾਤਾਂ ਹੋਈਆਂ ਹਨਾ, ਸੋ ਉਹਦੇ ਬਾਰੇ ਅਸੀਂ ਆਪਸ ਦੇ ਵਿੱਚ ਡਿਸਕਸ ਕਰ ਰਹੇ ਸੀਗੇ ਤੇ ਉਹ ਜਿਵੇਂ ਜ਼ਿਆਦਾਤਰ ਏਸ਼ੀਅਨ ਕਮਿਊਨਿਟੀ ਦੀਆਂ ਜਿਹੜੀਆਂ ਗਰਲਜ਼ ਆ ਉਹਨਾਂ ਦੇ ਨਾਲ ਹੀ ਉਹਦਾ ਉੱਠਣਾ ਬੈਠਣਾ ਹੁੰਦਾ ਤੇ ਆਮ ਤੌਰ ਤੇ ਉਹ ਉਹੋ ਜਿਹੜੇ ਕਲਚਰ ਉਹਨਾਂ ਦੇ ਘਰਾਂ ਦੇ ਵਿੱਚ ਜਿਸ ਤਰ੍ਹਾਂ ਦੇ ਹੈਗੇ ਆ ਉਹ ਡਿਸਕਸ ਕਰਦੀ ਆ, ਤੇ ਫਿਰ ਕਈ ਵਾਰ ਉਹ ਗੱਲਾਂ ਕਰਦੀ ਹੁੰਦੀ ਆ ਕਿ ਵੀ ਫਲਾਣੇ ਜਿਹੜੀ ਮੇਰੀ ਫਰੈਂਡ ਆ ਵੀ ਉਹਨਾਂ ਦੇ ਘਰੇ ਪਾਰਟੀ ਸੀ, ਮੰਮਾ ਵੀ ਉਹਦੇ ਮਦਰ ਬੜੇ ਸਟ੍ਰੈਸਡ ਸੀਗੇ, ਉਹਨਾਂ ਨੇ ਬੜੀ ਏਦਾਂ ਤਿਆਰੀ ਕੀਤੀ ਸੀ ਫਲਾਣਾ ਟਮਕਾਣਾ ਹਨਾ, ਔਰ ਉਸ ਤੋਂ ਬਾਅਦ ਫਿਰ ਅਸੀਂ ਜਿਹੜੀਆਂ ਚਿੰਤਾਵਾਂ ਜਿਹੜੀਆਂ ਸਾਡੀਆਂ ਬੜੀਆਂ ਬੇਤੁਕੀਆਂ ਹੁੰਦੀਆਂ ਹਨਾ, ਪਹਿਲਾਂ ਅਸੀਂ ਐਕਸਪੈਕਟੇਸ਼ਨ ਬੜੀਆਂ ਵਧਾ ਲੈਂਦੇ ਹਾਂ, ਪਹਿਲਾਂ ਅਸੀਂ ਸੈਲੀਬ੍ਰੇਸ਼ਨ ਬੜੀਆਂ ਵੱਡੀਆਂ ਰੱਖ ਲੈਂਦੇ ਹਾਂ, ਫਿਰ ਉਹ ਤੇ ਐਕਸਪੈਕਟੇਸ਼ਨ ਬਹੁਤ ਵਧਾ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਜਦੋਂ ਕੁਛ ਵੀ ਜਿਹੜਾ ਐਕਸਪੈਕਟੇਸ਼ਨ ਤੋਂ ਲੋ ਰਹਿ ਜਾਂਦਾ ਆ, ਯਾਨੀ ਕਿ ਸਾਨੂੰ ਦੂਜਿਆਂ ਤੋਂ ਵੀ ਬੜੀਆਂ ਉਮੀਦਾਂ ਹੁੰਦੀਆਂ ਵੀ ਅਸੀਂ ਜੋ ਵੀ ਪੈਸੇ ਖਰਚੇ ਆ, ਜੋ ਵੱਡੇ ਵੱਡੇ ਹਨਾ ਵੀ ਆਲੀਸ਼ਾਨ ਚੀਜ਼ਾਂ ਜਿਹੜੀਆਂ ਆਪਾਂ ਲਿਆਂਦੀਆਂ ਉਹਨਾਂ ਦੀ ਤਾਰੀਫ ਵੀ ਹੋਣੀ ਚਾਹੀਦੀ ਆ, ਤੇ ਜੇ ਤਾਰੀਫ ਨੀ ਹੋਈ ਜੇ ਆਉਣ ਵਾਲਾ ਜਿਹੜਾ ਆ ਉਹ ਵੀ ਉਹਨਾਂ ਦੇ ਉਸ ਪਾਰਟੀ ਦੇ ਹਿਸਾਬ ਦੇ ਨਾਲ ਹਨਾ ਜਿਹੜੇ ਗਿਫਟਸ ਆ ਜਾਂ ਕੁਛ ਵੀ ਆ, ਮਤਲਬ ਉਹੋ ਜਿਹੀਆਂ ਐਕਸਪੈਕਟੇਸ਼ਨ ਜਿਹੜੀਆਂ ਜਦੋਂ ਪੂਰੀਆਂ ਨੀ ਹੁੰਦੀਆਂ ਤੇ ਫਿਰ ਜਿਹੜੀਆਂ ਬੇਤੁਕੀਆਂ ਜਿਹੜੀਆਂ ਚਿੰਤਾਵਾਂ ਆ ਉਹ ਲੋਕ ਜਿਹੜੇ ਉਹ ਕਰਨ ਦੇ ਲਈ ਮਜਬੂਰ ਹੁੰਦੇ ਆ ਹਨਾ, ਤੇ ਇਸ ਕਰਕੇ ਉਹ ਬੱਚਿਆਂ ਦੀ ਜਿਹੜੀ ਮਾਪਿਆਂ ਦੇ ਪ੍ਰਤੀ ਸੋਚ ਹੈ ਨਾ ਉਹ ਵੀ ਬੜੀ ਨੈਗੇਟਿਵ ਹੋ ਜਾਂਦੀ ਆ। ਸੋ ਉਹ ਬੱਚੀ ਜਿਹੜੀ ਉਹ ਭਾਵੇਂ ਮੇਰੇ ਨਾਲ ਗੱਲ ਕਰ ਰਹੀ ਸੀ, ਪਰ ਜਦੋਂ ਆਪਣੇ ਗਰੁੱਪ ਦੇ ਵਿੱਚ ਬੱਚੇ ਇਕੱਠੇ ਬੈਠ ਕੇ ਗੱਲ ਕਰਦੇ ਹੋਣਗੇ ਤਾਂ ਤੁਸੀਂ ਸੋਚੋ ਵੀ ਉਹ ਇੰਡੀਅਨ ਪੇਰੈਂਟਸ ਨੂੰ ਕਿੱਦਾਂ ਡਿਸਕਸ ਕਰਦੇ ਹੋਣਗੇ ਹਨਾ। ਸੋ ਉਹ ਇੰਡੀਅਨ ਪੇਰੈਂਟਸ ਨੂੰ ਅਕਸਰ ਡਿਸਕਸ ਕਰਦੇ ਆ, ਤੇ ਉਹਨੇ ਨਾਲ ਹੀ ਇੱਕ ਦਿਨ ਮੈਨੂੰ ਲੀਲੀ ਸਿੰਘ ਦੀ ਇੱਕ ਵੀਡੀਓ, ਵੈਸੇ ਲੀਲੀ ਸਿੰਘ ਦੀਆਂ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਪੇਰੈਂਟਸ ਦੇ ਬਾਰੇ 'ਚ ਬਹੁਤ ਸਾਰੇ ਜਿਹੜੇ ਇੱਦਾਂ ਦੇ ਵਿਅੰਗ ਆ ਉਹ ਮਿਲਦੇ ਆ ਹਨਾ, ਤੇ ਉਹ ਵੀਡੀਓਜ਼ ਜਿਹੜੀਆਂ ਬਣਨੀਆਂ ਮਤਲਬ ਮੈਂ ਉਹਦੇ ਨਾਲ ਬੈਠ ਕੇ ਇੰਜੋਏ ਜ਼ਰੂਰ ਕਰਦੀ ਹਾਂ, ਪਰ ਮੈਨੂੰ ਕਿਤੇ ਨਾ ਕਿਤੇ ਮਹਿਸੂਸ ਜ਼ਰੂਰ ਹੁੰਦਾ ਕਿ ਅਸੀਂ ਆਪਣੇ ਬੱਚਿਆਂ ਤੋਂ ਵੀ ਆਪਣਾ ਜਿਹੜਾ ਮਾਜੂਆ ਬਣਾ ਰਹੇ ਹਾਂ, ਆਪਣਾ ਮਜ਼ਾਕ ਜਿਹੜਾ ਆ ਉਹ ਉਡਾ ਰਹੇ ਹਾਂ, ਕਿਉਂਕਿ ਬੱਚੇ ਜਿਹੜੇ ਆ ਕਈ ਜਿਹੜੀਆਂ ਚੀਜ਼ਾਂ ਆ, ਕਈ ਸਾਡੀਆਂ ਜਿਹੜੀਆਂ ਆਦਤਾਂ ਆ ਉਹਨਾਂ ਨੂੰ ਪਸੰਦ ਨਹੀਂ ਕਰਦੇ। ਅਸੀਂ ਉਹਨਾਂ ਤੇ ਯੈਲ ਕਰਦੇ ਹਾਂ, ਅਸੀਂ ਉਹਨਾਂ ਨੂੰ ਚੀਕ ਚੀਕ ਕੇ ਬੋਲਦੇ ਹਾਂ, ਔਰ ਉਹ ਬੱਚਿਆਂ ਨੂੰ ਉਹ ਗੱਲ ਪਸੰਦ ਨਹੀਂ ਆ। ਪਰ ਦੂਜੇ ਸੇ ਸਮੱਸਿਆ ਕੀ ਆ ਕਿ ਬੱਚੇ ਜਿਹੜੇ ਆ ਉਹ ਹੁਣ ਆਦੀ ਹੋ ਗਏ ਆ ਕਿ ਸਾਡੀ ਮਾਂ ਇੱਕ ਵਾਰ ਸਾਨੂੰ ਬੁਲਾਊਗੀ, ਦੋ ਵਾਰ ਬੁਲਾਊਗੀ ਆਰਾਮ ਨਾਲ, ਵੀ ਜਦੋਂ ਤੀਸਰੀ ਵਾਰ ਯੈਲ ਕਰੂਗੀ ਤਾਂ ਹੀ ਉਹ ਸੁਣਨਗੇ, ਕਿਉਂਕਿ ਅਸੀਂ ਉਹਨਾਂ ਨੂੰ ਇਹੋ ਜਿਹੇ ਬਣਾ ਦਿੱਤਾ ਆ, ਹਨਾ। ਸੋ ਇਹ ਚੀਜ਼ਾਂ ਜਿਹੜੀਆਂ ਇਹ ਵਿਚਾਰਨੀਆਂ ਬਹੁਤ ਜ਼ਰੂਰੀ ਹੋ ਜਾਂਦੀਆਂ। ਜੀ ਸਿਮਰ
ਜੀ, ਅਮਰਦੀਪ ਜੀ ਤੁਸੀਂ ਬਿਲਕੁਲ ਠੀਕ ਆ ਕਿ ਸਾਡੀ ਇੱਕ ਆਦਤ ਹੈਗੀ ਆ, ਜਿੱਦਾਂ ਕਿ ਜਾਂ ਸ਼ੁਰੂ ਤੋਂ ਸਾਡੇ ਪੇਰੈਂਟਸ ਨੇ ਜਿੱਦਾਂ ਸਾਨੂੰ ਰੱਖਿਆ ਨਾ, ਜਿੱਦਾਂ ਵੀ ਤੇ ਸਾਨੂੰ ਏਦਾਂ ਹੁੰਦਾ ਸੀਗਾ ਕਿ ਸਾਡੇ ਫਾਦਰ ਦਾ ਸਾਡੇ ਤੇ ਇੰਨਾ ਜ਼ਿਆਦਾ ਤੱਕਾ ਹੁੰਦਾ ਸੀਗਾ ਕਿ ਜਿੱਦਾਂ ਮੇਰਾ ਘਰ ਤੱਕ ਦਾ ਨਾਮ ਹੈਰੀ ਲਿਆ ਜਾਂਦਾ ਸੀ ਮੇਰੇ ਰਿਸਪੈਕਟਿਵ ਵਾਸਤੇ, ਜਦੋਂ ਪਾਪਾ ਨੇ ਆਵਾਜ਼ ਮਾਰਨਾ ਹੈਰੀ ਤੇ ਮੈਨੂੰ ਲੱਗਣਾ ਕੋਈ ਗੱਲ ਨੀ ਹੈ ਨਾ, ਤੇ ਜਿਵੇਂ ਜਿਵੇਂ ਆ ਜਾਣੀ ਹੈਰੀ, ਜਦੋਂ ਉੱਚੀ ਆਵਾਜ਼ ਆਉਣੀ ਤੇ ਨਾਲ ਹੀ ਮੇਰਾ ਦਿਲ ਡੁੱਬ ਜਾਣਾ ਕਿ ਕੁਛ ਗੜਬੜੀ ਹੋਇਆ ਹੋਣਾ ਜਿਹੜਾ ਏਦਾਂ ਦੀ ਆਵਾਜ਼ ਆਈ, ਤੇ ਫਿਰ ਮੈਂ ਭੱਜ ਕੇ ਜਾਣਾ ਕਿ ਕੀ ਹੋ ਗਿਆ, ਕਹਿੰਦੇ ਕੁਛ ਨੀ ਤੂੰ ਆਵਾਜ਼ ਸੁਣ ਨੀ ਰਹੀ, ਮੈਂ ਤਾਂ ਕਰਕੇ ਉੱਚੀ ਹਨਾ ਆਵਾਜ਼ ਮਾਰੀ। ਪਤਾ ਨੀ ਕਹਿ ਲੋ ਕਿ ਇੱਕ ਸਾਨੂੰ ਵਿਰਾਸਤ ਦੀ ਚੀਜ਼ ਮਿਲੀ ਹੋਈ ਹੈ ਕਿ ਜੇ ਸਾਡੇ ਬੱਚੇ ਨੇ ਦੂਸਰੀ ਵਾਰੀ ਆਵਾਜ਼ ਨਹੀਂ ਸੁਣੀ ਤੇ ਅਸੀਂ ਆਟੋਮੈਟਿਕਲੀ, ਮੇਰੇ ਨਾਲ ਵੀ ਇੱਥੇ ਹੁੰਦਾ ਆਟੋਮੈਟਿਕਲੀ ਮੇਰੀ ਆਵਾਜ਼ ਉੱਚੀ ਹੋ ਜਾਂਦੀ ਹੈ ਕਿ ਸੁਣ ਨੀ ਰਹੀ ਗੁੱਗੂ ਕਿੱਥੇ ਵੜੀ ਹੈ ਨਾ ਏਦਾਂ। ਤੇ ਬਹੁਤ ਵਾਰੀ ਏਦਾਂ ਹੁੰਦਾ ਕਿ ਸਾਡੇ ਜਿਹੜੇ ਬੱਚੇ ਨੇ ਉਹ ਜਿੱਦਾਂ ਕਿ ਹੁਣ ਅਸੀਂ ਬਾਹਰਲੇ ਮੁਲਕਾਂ ਚ ਰਹਿੰਦੇ ਹੋਏ ਸਾਡੇ ਬੱਚੇ ਜਿਹੜੇ ਆ ਹੋਰ ਕਮਿਊਨਿਟੀਜ਼ ਦੇ ਵਿੱਚ ਵੀ ਬਹੁਤ ਜ਼ਿਆਦਾ ਜਿੱਦਾਂ ਮਿਲਦੇ ਵਰਤੀ ਜਾਂ ਸਕੂਲ ਚ ਕਹਿ ਲੋ ਜਾਂ ਤਾਂ, ਤੇ ਬਾਕੀ ਉਹ ਸਾਨੂੰ ਇੱਕ ਵਧੀਆ ਇੰਪ੍ਰੈਸ਼ਨ ਨਹੀਂ ਉਹਨਾਂ ਪੈ ਰਿਹਾ, ਕਿਉਂਕਿ ਜਿੱਦਾਂ ਅਸੀਂ ਬੱਚਿਆਂ ਨੂੰ ਜਿੱਦਾਂ ਉੱਚੀ ਬੋਲਦੇ ਹਾਂ ਜਾਂ ਕੁਛ ਵੀ ਹਨਾ, ਤੇ ਹੁਣ ਮੈਨੂੰ ਕਦੀ ਕਦੀ ਏਦਾਂ ਲੱਗਦਾ ਕਿ ਜਿੱਦਾਂ ਮੇਰੇ ਬੱਚੇ ਜਿਹੜੀ ਪਹਿਲੀ ਦੂਜੀ ਆਵਾਜ਼ ਜਿਹੜੀ ਹੌਲੀ ਵੱਜਦੀ ਉਹਨੂੰ ਬੋਦਰ ਹੀ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿੰਨਾ ਚਿਰ ਮਾਮਾ ਉੱਚੀ ਨਾ ਬੋਲਣ ਇਹਦਾ ਮਤਲਬ ਕਿ ਅਜੇ ਮਾਹੌਲ ਸ਼ਾਂਤੀ ਹੈ ਹਨਾ, ਅਜੇ ਜਾਣ ਦਾ ਕੋਈ ਫਾਇਦਾ ਨਹੀਂ। ਤੇ ਮੈਂ ਥੋੜੇ ਦਿਨ ਪਹਿਲਾਂ ਹੀ ਮੈਂ ਆਪਣੀ ਸਿਸਟਰ ਨਾਲ ਹੀ ਡਿਸਕਸ ਕਰ ਰਹੀ ਸੀ ਤੇ ਉਹਦੇ ਬੇਟੇ ਨੇ ਵੀ ਨਾ ਸੇਮ ਹੀ ਏਦਾਂ ਕਹਿੰਦੀ ਨੀ, ਮੈਂ ਦੋ ਵਾਰੀ ਤਿੰਨ ਵਾਰੀ ਆਵਾਜ਼ ਮਾਰੂੰਗੀ ਤੇ ਜਿੰਨਾ ਚਿਰ ਮੈਂ ਜਾ ਕੇ ਨਾ ਕਹੂੰਗੀ ਸੁਣ ਨੀ ਰਿਹਾ ਤੈਨੂੰ, ਤੇ ਫਿਰ ਕਹੂੰਗਾ ਹਾਂਜੀ ਹਾਂਜੀ ਸੁਣਦਾ ਸੀ। ਤੇ ਕਹਿੰਦੀ ਮੈਨੂੰ ਏਦਾਂ ਲੱਗਦਾ ਕਿ ਇਹਨੂੰ ਕੋਈ ਸੁਣਨ ਦੀ ਪ੍ਰੋਬਲਮ ਤਾਂ ਨਹੀਂ ਆ, ਮਤਲਬ ਉਹ ਬੜੀ ਸੀਰੀਅਸ ਮੋਡ ਤੇ ਗੱਲ ਕਰ ਰਹੀ ਸੀ ਮੇਰੇ ਨਾਲ, ਮੈਨੂੰ ਕਹਿੰਦੀ ਵੀ ਮੈਨੂੰ ਲੱਗਦਾ ਇਹਨੂੰ ਕੋਈ ਪ੍ਰੋਬਲਮ ਤਾਂ ਨਹੀਂ ਸੁਣਦਾ, ਤੇ ਮੈਨੂੰ ਕਹਿੰਦੀ ਅੱਛਾ ਇਹ ਨਾ ਹੁਣ ਉਸ ਰੂਮ ਚ ਖੇਡ ਰਿਹਾ ਤੂੰ ਹੌਲੀ ਜੀ ਕਿਹਾ ਇੰਦਰ ਕੀ ਆਉਂਦਾ ਵਾ, ਤੇ ਮੈਂ ਕਿਹਾ ਮੈਂ ਕਿਹਾ ਇੰਦਰ ਰਾਜੇ ਕੀ ਕਰਦਾ ਸੀ, ਮੈਂ ਟੋਏ ਲਿਆਈ ਸੀ ਤੇਰੇ ਵਾਸਤੇ, ਉਹ ਭੱਜਾ ਹੀ ਆਇਆ, ਮੈਂ ਕਿਹਾ ਤੂੰ ਕਹਿੰਦੀ ਇਹਨੂੰ ਸੁਣਨ ਦੀ ਪ੍ਰੋਬਲਮ, ਮੈਂ ਕਿਹਾ ਟੋਏ ਵੇ ਕਿਹੜੀ ਚਿੱਠੀ ਸੁਣਿਆ ਇਹਨੂੰ, ਤੇ ਕਹਿੰਦੀ ਪਤਾ ਨੀ ਕਿਉਂ ਹਨਾ, ਕਹਿੰਦੀ ਮੈਂ ਤੇ ਦਿਨ ਚ ਦੋ ਤਿੰਨ ਵਾਰੀ ਏਦਾਂ ਕਹਿੰਦੀ ਮੈਂ ਨੋਟਿਸ ਕੀਤਾ ਜਾਣ ਕੇ ਹੌਲੀ ਬੋਲਦੀ ਸੀ ਇੰਦਰ ਇੰਦਰ, ਕਹਿੰਦੀ ਇਹਨੇ ਸੁਣਿਆ ਨੀ ਬੋਦਰ ਹੀ ਨੀ ਕੀਤਾ, ਹਾਲਾਂਕਿ ਸਾਹਮਣੇ ਬੈਠਾ ਸੀ, ਤੇ ਕਹਿੰਦੀ ਮੈਂ ਤੇ ਸੋਚ ਰਹੀ ਸੀ ਮੈਂ ਡਾਕਟਰ ਕੋਲ ਅਪੋਇੰਟਮੈਂਟ ਲਵਾਂ ਕਿ ਮੈਂ ਇਹਦੀ ਹੇਅਰਿੰਗ ਚੈੱਕ ਕਰਾਵਾਂ ਵੀ ਏਦਾਂ ਤੇ ਨਹੀਂ ਪਈ, ਉੱਚਾ ਨੀ ਮੱਖਣਾ ਲੱਗ ਪਿਆ
ਜੀ,
ਮਤਲਬ ਉਹ ਬੜੀ ਸੀਰੀਅਸ ਨੋਟ ਤੇ ਗੱਲ ਕਰ ਰਹੀ ਸੀ। ਪਰ ਫਿਰ ਅਸੀਂ ਇਹ ਗੱਲ ਮਹਿਸੂਸ ਕੀਤੀ ਵੀ ਸਾਡੀ ਵੀ ਇੱਕ ਆਦਤ ਬਣ ਗਈ ਆ, ਅਸੀਂ ਇੱਕ ਵਾਰੀ ਕਹਿਣਾ ਵਾ ਹੌਲੀ ਤੇ ਦੂਸਰੀ ਵਾਰੀ ਫਿਰ ਤੀਸਰੀ ਵਾਰੀ ਆਟੋਮੈਟਿਕਲੀ ਆਵਾਜ਼ ਉੱਚੀ ਹੋ ਜਾਂਦੀ, ਤੇ ਉਹ ਬੱਚੇ ਵੀ ਨਾ ਕਿਤੇ ਨਾ ਕਿਤੇ ਸਾਨੂੰ ਇਗਨੋਰ ਕਰਨਾ ਪੈਂਦੇ ਕਿ ਕੋਈ ਨੀ ਅਜੇ ਉੱਚੀ ਨੀ ਹੋਈ ਆਵਾਜ਼ ਹਨਾ, ਕੋਈ ਨੀ ਅਜੇ ਵੀ ਆਵਾਜ਼ ਹੌਲੀ ਆ ਰਹੀ ਹੈ, ਕੋਈ ਨੀ ਹਨਾ, ਜਿੰਨੇ ਚਿਰ ਆਵਾਜ਼ ਉੱਚੀ ਹੋਊਗੀ ਉਦੋਂ ਤੱਕ। ਤੇ ਫਿਰ ਜਦੋਂ ਬਾਹਰਲੀ ਕਮਿਊਨਿਟੀ ਦੇ ਵਿੱਚ ਕਿਤੇ ਬਹਿੰਦੇ ਆ ਜਾਂ ਸੋਚਿਆ, ਫਿਰ ਉਹ ਜਦੋਂ ਸਾਨੂੰ ਕਹਿ ਲਓ ਵੀ ਇੱਕ ਜਿੱਦਾਂ ਕਹਿ ਲਓ ਵੀ ਇੱਕ ਸਾਂਗ ਲਾਉਣੀ ਆ ਕਿੱਦਾਂ ਹਨਾ, ਤੇ ਉਹ ਆਪਣੇ ਪੇਰੈਂਟਸ ਨੂੰ ਡਿਸਕ੍ਰਾਈਬ ਕਰਦੇ ਨੇ, ਤੇ ਇਹ ਕੋਈ ਚੰਗੀ ਗੱਲ ਨੀ ਹੈ ਕਿ ਸਾਨੂੰ ਇੰਡੀਅਨ ਪੇਰੈਂਟਸ ਨੂੰ ਖਾਸ ਕਰਕੇ ਉਹ ਏਦਾਂ ਡਿਸਕ੍ਰਾਈਬ ਕਰਦੇ ਨੇ ਕਿ ਹਨਾ ਵੀ ਏਦਾਂ ਕਿ ਜਦੋਂ ਅਸੀਂ ਪਾਰਟੀਜ਼ ਦੇ ਵਿੱਚ ਜਿੱਦਾਂ ਅਸੀਂ ਦੱਸਿਆ ਵੀ ਅਸੀਂ ਜਾਣੇ ਹਾਂ ਜਾਂ ਅਸੀਂ ਕੀ ਡਿਸਕਸ ਕਰ ਰਹੇ ਹਾਂ। ਹੁਣ ਪਿੱਛੇ ਜੇ ਸਾਡੇ ਨਾਲ ਏਦਾਂ ਹੋਇਆ ਕਿ ਅਸੀਂ ਆਪਣੇ ਇੱਕ ਫਰੈਂਡ ਸਰਕਲ ਚ ਜਿੱਦਾਂ ਪਾਰਟੀ ਗਏ ਸੀਗੇ, ਤੇ ਉਹ ਉਹਨਾਂ ਦੀ ਜਿੱਦਾਂ ਵਾਈਫ ਨੇ ਪਹਿਲਾਂ ਹੀ ਥੋੜੀ ਜਿਹੀ ਮਤਲਬ ਜਦੋਂ ਉਹਨਾਂ ਦਾ ਵਿਆਹ ਹੋਇਆ ਸੀ 2 ਸਾਲ ਪਹਿਲਾਂ, ਤੇ ਉਹ ਥੋੜੇ ਜਿਹੇ ਜਿੱਦਾਂ ਉਹਨਾਂ ਦੀ ਬੋਡੀ ਹੈਵੀ ਸੀ ਆਲਰੇਡੀ ਹਨਾ ਥੋੜੇ
ਜਿਹੇ,
ਤੇ ਹੁਣ ਉਹਨਾਂ ਦੇ ਬੇਬੀ ਹੋਇਆ ਤੇ ਬਹੁਤ ਜ਼ਿਆਦਾ ਜਿੱਦਾਂ ਉਹ ਮੋਟੇ ਹੋ ਗਏ
ਜੀ,
ਤੇ ਇੱਕ ਦੀ ਬੋਡੀ ਦਾ ਜਿੱਦਾਂ ਆਪਣਾ ਹਿਸਾਬ ਹੁੰਦਾ ਹਨਾ, ਤੇ ਹੁਣ ਜਿੱਦਾਂ ਸਾਡੇ ਘਰ ਚ ਕੋਈ ਇੰਨਾ ਜ਼ਿਆਦਾ ਮੋਟਾ ਬੰਦਾ ਹੈ ਨਹੀਂ ਹਨਾ, ਜਿੱਦਾਂ ਮੈਨੂੰ ਲੈ ਲਓ ਜਾਂ ਮੇਰੇ ਮਦਰ ਇਨ ਲਾਅ ਜਾਂ ਕਿੱਦਾਂ ਹਨਾ, ਬਈ ਹਰ ਇੱਕ ਫੈਮਿਲੀ ਦਾ ਕਹਿ ਲਓ ਵੀ ਆਪਣਾ, ਤੇ ਅਸੀਂ ਫਿਰ ਉਹਨਾਂ ਨੂੰ ਜਦੋਂ ਵੇਖਿਆ ਤੇ ਆਪਾਂ ਕਾਰ ਜਾਂਦੇ ਆਉਂਦੇ ਨਾ ਇਹ ਗੱਲ ਡਿਸਕਸ ਕਰ ਰਹੇ ਸੀਗੇ ਵੀ ਨਾ ਮੇਰੇ ਹਸਬੈਂਡ ਕਹਿੰਦੇ ਵੀ ਉਹ ਕਿੰਨੀ ਮੋਟੀ ਹੋਈ ਹੋਈ ਹੈ, ਤੇ ਮੇਰੇ ਵੀ ਮੂੰਹ ਚੋਂ ਏਦਾਂ ਹੀ ਨਾ ਸੈਂਸ ਵਾ ਏਦਾਂ ਹੀ ਨਿਕਲ ਗਿਆ, ਮੈਂ ਕਿਹਾ ਬਿਲਕੁਲ, ਮੈਂ ਕਿਹਾ ਬਹੁਤ ਹੀ ਜ਼ਿਆਦਾ, ਮੈਂ ਕਿਹਾ ਉਹ ਪੂਰਾ ਟਰੱਕ ਹੀ ਬਣਿਆ ਹੋਇਆ, ਤੇ ਉਹ ਜਦੋਂ ਮੈਂ ਟਰੱਕ ਕਿਹਾ ਤੇ ਮੇਰੇ ਬੱਚਿਆਂ ਨੇ ਉਹ ਚੀਜ਼ ਨੋਟ ਕਰ ਲਈ ਹਨਾ
ਜੀ ਜੀ।
ਮੈਨੂੰ ਯਾਦ ਹੈ ਕਿ ਮੇਰੀ ਬੇਟਾ ਮੇਰਾ ਛੋਟਾ ਜਿਹਾ, ਤੇ ਉਹ ਅਸੀਂ ਏਦਾਂ ਸ਼ੋਪਿੰਗ ਸੈਂਟਰ ਗਏ ਤੇ ਉੱਥੇ ਇੱਕ ਲੇਡੀ ਨੇ ਨਾ ਕਾਫੀ ਮੋਟੀ ਸੀ ਬਹੁਤ ਜਿਆਦਾ ਤੇ ਮੇਰਾ ਬੇਟਾ ਉਹਦੀ ਟੀ ਸ਼ਰਟ ਫੜ ਕੇ ਕਹਿੰਦਾ ਮਾਮਾ ਆ ਵੇਖੋ ਟਰੱਕ ਆਪਣੇ ਕੋਲ ਲੈ ਕੇ ਆਈ ਵੀ ਤੂੰ ਚੱਲ ਇੱਧਰ ਇੱਦਾਂ ਨੀ ਬੋਲੀ ਦਾ ਹਨਾ ਤੇ ਮਤਲਬ ਪਹਿਲਾਂ ਅਸੀਂ ਕੋਈ ਨਾ ਕੋਈ ਏਦਾਂ ਦੀ ਗੱਲ ਆਪਣੇ ਮੂੰਹ ਤੋਂ ਨਿਕਲ ਜਾਂਦੀ ਹੈ ਨਾ ਤੇ ਬਾਅਦ ਚ ਵੀ ਏਦਾਂ ਦਾ ਜਦੋਂ ਕੁਛ ਅੰਬੈਰਸਿੰਗ ਜਿਹਾ ਹੋ ਜਾਂਦਾ ਤੇ ਫਿਰ ਸਾਨੂੰ ਨਾ ਮੈਨੂੰ ਬਹੁਤ ਗੁੱਸਾ ਆ ਰਿਹਾ ਤੇ ਮੈਂ ਕਿਹਾ ਏਦਾਂ ਥੋੜੀ ਬੋਲੀ ਦਾ ਬਾਹਰ ਆ ਕੇ ਕਹਿੰਦਾ ਮਾਮਾ ਤੁਸੀਂ ਕਿਹਾ ਸੀ ਏਦਾਂ ਹਨਾ ਤੇ ਹੁਣ ਉਹਦੀ ਵੀ ਗੱਲ ਜਾਏਗਾ ਹਨਾ ਵੀ ਆਪਾਂ ਅਸੀਂ ਆਪਣੇ ਬੱਚਿਆਂ ਨੂੰ ਗੁੱਸਾ ਨੀ ਕਰ ਸਕਦੇ ਵੀ ਉਹ ਗੱਲਾਂ ਸਿੱਖਦੇ ਤਾਂ ਸਾਡੇ ਕੋਲ ਹੀ ਹੈ ਪਰ ਬਿਲਕੁਲ ਸਾਡੀ ਇੱਕ ਨਾ ਇੱਕ ਆਦਤ ਵੀ ਹੋ ਗਈ ਆਪਾਂ ਜਦੋਂ ਕੋਈ ਵੀ ਗੱਲ ਕਿਸੇ ਨੂੰ ਡਿਸਕਸ ਕਰਦੇ ਹਾਂ ਨਾ ਅਸੀਂ ਇਹ ਨੋਟਿਸ ਵੀ ਨਹੀਂ ਕਰਦੇ ਕਿ ਸਾਡੇ ਬੱਚੇ ਸਾਨੂੰ ਸੁਣ ਰਹੇ ਆ ਤੇ ਸਾਡੇ ਕੋਲੋਂ ਸਿੱਖ ਰਹੇ ਆ ਅਸੀਂ ਬਸ ਉਹੀ ਗੱਲ ਆ ਕਿ ਜਿੱਦਾਂ ਸਾਨੂੰ ਆਦਤ ਹੈਗੀ ਆ ਨਾ ਇੱਕ ਮੈਂਟੈਲਿਟੀ ਸਾਡੀ ਉੱਦਾਂ ਦੀ ਵੀ ਅਸੀਂ ਜਿੰਨੇ ਰਿਸ਼ਤੇਦਾਰ ਉੱਥੇ ਆਏ ਸੀ ਸਾਰਿਆਂ ਨੂੰ ਡਿਸਕਸ ਜ਼ਰੂਰ ਕਰਨਾ ਭਾਵੇਂ ਕਿਸੇ ਚੰਗੇ ਵੇ ਨਾ ਕਰੀਏ ਭਾਵੇਂ ਗਲਤ ਵੇ ਨਾ ਕਰੀਏ ਇਨਫੈਕਟ ਕੋਈ ਕਿੰਨਾ ਸ਼ਗਨ ਪਾ ਗਿਆ ਕੋਈ ਕਿੰਨੀ ਰੋਟੀ ਖਾ ਗਿਆ ਉਹ ਵੀ ਅਸੀਂ ਡਿਸਕਸ ਕਰਨਾ ਆ ਹਨਾ ਜਿਹੜੀਆਂ ਸਾਡੀ ਐਕਸਪੈਕਟੇਸ਼ਨਸ ਨੇ ਹਨਾ ਕਈਆਂ ਤੋਂ ਬਹੁਤ ਜ਼ਿਆਦਾ ਹੁੰਦੀਆਂ ਨੇ ਤੇ ਫਿਰ ਉਹੀ ਜਦੋਂ ਐਕਸਪੈਕਟੇਸ਼ਨਸ ਪੂਰੀਆਂ ਨਹੀਂ ਹੁੰਦਾ ਤੇ ਅਸੀਂ ਵੀ ਕਿਸੇ ਨਾ ਕਿਤੇ ਹਨਾ ਵੀ ਅਸੀਂ ਉਸ ਚੀਜ਼ ਨੂੰ ਨੈਗੇਟਿਵਿਟੀ ਇੱਦਾਂ ਕਹਿ ਲਓ ਵੀ ਲੈ ਲੈਂਦੇ ਹਾਂ ਤੇ ਫਿਰ ਅਸੀਂ ਜਦੋਂ ਇਹੋ ਜਿਹੀਆਂ ਗੱਲਾਂ ਬੱਚਿਆਂ ਸਾਹਮਣੇ ਡਿਸਕਸ ਕਰਦੇ ਹਾਂ ਤੇ ਸੇਮ ਉਹੀ ਚੀਜ਼ਾਂ ਫਿਰ ਜਦੋਂ ਆਪਣੀ ਕਮਿਊਨਿਟੀ ਚ ਜਾ ਕੇ ਡਿਸਕਸ ਕਰਦੇ ਰਹੇ ਵੀ ਸਾਡੇ ਪੇਰੈਂਟਸ ਹਨਾ ਏਦਾਂ ਦੀਆਂ ਗੱਲਾਂ ਡਿਸਕਸ ਕਰਦੇ ਰਹੇ ਤੇ
ਜੀ ਸਾਡੇ ਨਾਲ ਕਾਲਰ ਜੁੜ ਰਹੇ ਨੇ ਆਪਾਂ ਔਨ ਏਅਰ ਕਰਦੇ ਹਾਂ ਜੀ ਕੌਣ ਸਾਹਿਬ ਬੋਲ ਰਹੇ ਜੀ ਅਮਰਜੀਤ ਕੌਰ ਜੀ ਸਾਡੇ ਨਾਲ ਇਸ ਵੇਲੇ ਔਨ ਏਅਰ ਨੇ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਵਧੀਆ ਸੰਦੀਪ ਕੀ ਹਾਲ ਚਾਲ ਹੈ ਠੀਕ ਠਾਕ ਹੋ
ਹਾਂਜੀ ਬਹੁਤ ਵਧੀਆ ਜੀ ਬਹੁਤ ਬਹੁਤ ਸਵਾਗਤ ਕੀ ਕਹਿਣਾ ਚਾਹੋਗੇ ਅੱਜ
ਬਸ ਵਧੀਆ ਬਲਿਆ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਪਹਿਲਾਂ ਹੀ ਬੈਸਟ ਹੈ ਨੀ ਕਰਨ ਵਾਸਤੇ ਫੋਨ ਕੀਤਾ ਵਧੀਆ ਪਰ ਬੱਚਿਆਂ ਨੂੰ ਟਾਈਮ ਦੇਣਾ ਚਾਹੀਦਾ ਮੇਨ ਤਾਂ ਇਹੀ ਹੈ
ਜੀ ਬੱਚਿਆਂ ਦੇ ਲਈ ਸਮਾਂ ਜੇ ਅਸੀਂ ਇਹਨਾਂ ਕੰਟਰੀ ਚ ਕਹੀਏ ਵੀ ਬਹੁਤ ਘੱਟ ਹੈ ਸਾਡੇ ਕੋਲ ਤਾਂ ਇੱਥੇ ਵੀ ਜਿਹੜਾ ਇੱਕ ਇਹ ਐਕਸਕਿਊਜ਼ ਦਿੱਤਾ ਜਾਂਦਾ ਪਰ ਅਸੀਂ ਭਾਰਤ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਵੀ ਜਿਹੜੇ ਨੌਕਰੀ ਪੇਸ਼ਾ ਮਾਪੇ ਨੇ ਉਹ ਵੀ ਬਹੁਤ ਘੱਟ ਸਮਾਂ ਦੇ ਪਾਉਂਦੇ ਨੇ ਦੂਸਰਾ ਜਿਹੜਾ ਉੱਥੇ ਪੜ੍ਹਾਈਆਂ ਦਾ ਬੋਝ ਆ ਉਹ ਇੰਨਾ ਜ਼ਿਆਦਾ ਬੱਚਿਆਂ ਦੇ ਉੱਤੇ ਕਿ ਆਪਸ ਦੇ ਵਿੱਚ ਮਿਲ ਕੇ ਬੈਠ ਕੇ ਉਹਨਾਂ ਨਾਲ ਗੱਲਬਾਤ ਜਿਹੜੀ ਆ ਸਾਂਝੀ ਕਰਨ ਦਾ ਜਿਹੜਾ ਸਮਾਂ ਉਹ ਮਿਲਦਾ ਨਹੀਂ ਆ ਜਿਸ ਕਰਕੇ ਗੈਪ ਵਧੀ ਜਾਂਦਾ ਆ ਤੇ ਇੱਕ ਜਿਹੜੀ ਰਿਸਪੈਕਟ ਆ ਜਾਂ ਜਿਹੜਾ ਉਹਨਾਂ ਦੇ ਨਾਲ ਬੱਚਿਆਂ ਦੇ ਨਾਲ ਇੱਕ ਕਨੈਕਸ਼ਨ ਆ ਹਨਾ ਉਹ ਕਿਤੇ ਨਾ ਕਿਤੇ ਕੱਟ ਹੋ ਰਿਹਾ ਸੋ ਇਹ ਚੀਜ਼ ਅਮਰਜੀਤ ਜੀ ਬਹੁਤ ਚੰਗਾ ਲੱਗਿਆ ਕਿ ਤੁਸੀਂ ਗੱਲ ਕੀਤੀ ਆ ਕਿ ਬੱਚਿਆਂ ਨੂੰ ਸਮਾਂ ਦੇਣਾ ਜਿਹੜਾ ਉਹ ਵੀ ਬਹੁਤ ਜ਼ਰੂਰੀ ਆ ਬੱਚਿਆਂ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਸਾਡੇ ਪ੍ਰਤੀ ਕੀ ਕਿਸ ਤਰ੍ਹਾਂ ਦੇ ਵਿਚਾਰ ਰੱਖਦੇ ਆ ਜਾਂ ਫਿਰ ਸਾਡੇ ਆਲੇ ਦੁਆਲੇ ਪ੍ਰਤੀ ਉਹਨਾਂ ਦੇ ਕੀ ਵਿਚਾਰ ਆ ਹਨਾ ਤੇ ਇਹ ਚੀਜ਼ਾਂ ਜਿਹੜੀਆਂ ਇਹ ਬੱਚਿਆਂ ਦੇ ਨਾਲ ਡਿਸਕਸ ਹੋਣੀਆਂ ਬਹੁਤ ਜ਼ਰੂਰੀ ਆ ਸੋ ਅਮਰਜੀਤ ਜੀ ਇਸ ਤੋਂ ਇਲਾਵਾ ਕੁਝ ਹੋਰ ਕਹਿਣਾ ਚਾਹੋਗਾ
ਹਾਂ ਬਸ ਇਹੀ ਹੈ ਬਲਿਆ ਕਈ ਵਾਰੀ ਨਾ ਆਪਾਂ ਉਵੇਂ ਹੁੰਦੇ ਹਾਂ ਧਿਆਨ ਨਹੀਂ ਦਿੰਦੇ ਅਣਗਹਿਲੀ ਕਰ ਲੈਂਦੇ ਹਾਂ ਵੀ ਚੱਲ ਬੱਚੇ ਖੇਡਦੇ ਫਿਰਦੇ ਪਰ ਕਈ ਵਾਰੀ ਉਹਨਾਂ ਨੂੰ ਆਪਾਂ ਬਰੀਕਲੀ ਦੇਖ ਕੇ ਦੇਖੋ ਕਿ ਟਾਈਮ ਦੇਖੋ ਵੀ ਹਾਂ ਕੀ ਕਰ ਰਹੇ ਹੈਗੇ ਹਨਾ ਉਹਨਾਂ ਦੀਆਂ ਗੱਲਾਂ ਚ ਨਾ ਇੰਨੀ ਕਿਤੇ ਕਿੱਤਾ ਇੰਨਾ ਲੱਗਦਾ ਹੁੰਦਾ ਵੀ ਯਾਰ ਜ਼ਿੰਦਗੀ ਤਾਂ ਇੰਨਾ ਤੋਂ ਵਧੀਆ ਅਸੀਂ ਤਾਂ ਐਵੇਂ ਹੀ ਹੈ ਵੀ ਬਸ ਹੋਰ ਆਹ ਸਾਡੇ ਕੰਮ ਕਰਦੇ ਪਏ ਆ ਕਰਨ ਵਾਲੇ ਇਹ ਪਏ ਆ ਜੋ ਪਿਆ ਵੀ ਮਜ਼ਾ ਹੈ ਜੋ ਇੱਥੋਂ ਹੀ ਮਿਲ ਰਿਹਾ ਹੈਗਾ ਉਹ ਜ਼ਿੰਦਗੀ ਪਰ ਆਪਾਂ ਹੁਣ ਉਹੀ ਗੱਲ ਆ ਵੀ ਮਿਲ ਨੀ ਸਕਦੀ ਪਰ ਬਹੁਤ ਵਧੀਆ ਚੀਜ਼ ਹੈਗੀ ਉਹ ਬੱਚਿਆਂ ਨੂੰ ਕਿ ਦੇਖੋ ਉਹਨਾਂ ਨੂੰ ਖੇਡਦੇ ਦੇਖੋ ਗੱਲਾਂ ਕਰਦੇ ਦੇਖੋ ਨਿੱਕੀਆਂ ਨਿੱਕੀਆਂ ਤੇ ਪਰ ਜੇ ਉਹਨਾਂ ਨੂੰ ਉਹਨਾਂ ਵਾਂਗੂ ਬਣ ਕੇ ਰਹੀਏ ਜੇ ਕੋਈ ਕਿ ਤੂੰ ਬਹਿਦਾ ਚੁੱਪ ਕਰਕੇ ਇੱਥੇ ਤੂੰ ਆਪਦੀ ਬੁੱਕ ਚੱਕ ਲਾ ਜਾਂ ਤੂੰ ਫੋਨ ਲੈ ਲਾ ਜਾਂ ਤੂੰ ਲੈਪਟਾਪ ਲੈ ਲਾ ਮੇਰੇ ਕੰਮ ਪਿਆ ਕਰਨ ਵਾਲੇ ਤੇ ਉਹਨੇ ਉਹੋ ਜਿਹਾ ਹੀ ਹੋਣਾ ਪਰ ਜੇ ਉਹਨਾਂ ਨਾਲ ਹੋ ਕੇ ਪਰ ਮਜਬੂਰੀ ਆਪਣੀ ਨਾ ਆਪਾਂ ਇੱਥੇ ਹੈਗੇ ਵੀ ਕੰਮ ਤੇ ਵੀ ਜਾਣਾ ਮਾਂ ਪਿਓ ਨੇ ਜ਼ਰੂਰੀ ਚਲੋ ਮੈਂ ਤਾਂ ਗ੍ਰੈਂਡ ਬੱਚੇ ਸਾਂਭ ਰਹੀ ਹਾਂ ਮੈਨੂੰ ਤਾਂ ਇੰਨਾ ਨੀ ਔਖਾ ਲੱਗਦਾ ਕਿਉਂਕਿ ਆਪਦੇ ਬੱਚਿਆਂ ਤਾਂ ਮੇਰੇ ਵੀ ਮੇਰੇ ਮਾਂ ਪਿਓ ਸੱਸ ਸਹੁਰੇ ਨੇ ਸਾਂਭੇ ਹੈਗੇ ਨਾ ਇਹ ਕਰਕੇ ਮੈਂ ਲੱਕੀ ਸਮਝਦੀ ਹਾਂ ਕਿ ਮੇਰੇ ਬੱਚੇ ਵੀ ਲੱਕੀ ਹੈਗੇ ਕਿ ਮੈਂ ਸਾਂਭ ਰਹੀ ਹਾਂ ਪਰ ਮੈਂ ਇਹੀ ਸਾਰਿਆਂ ਨੂੰ ਕਹਿੰਦੀ ਹਾਂ ਕਿ ਜਿੰਨਾ ਹੋ ਸਕਦਾ ਪਲੀਜ਼ ਤੁਸੀਂ ਜਿੰਨਾ ਟਾਈਮ ਦੇ ਸਕਦੇ ਹੋ ਬੱਚਿਆਂ ਨੂੰ ਆਪਣਿਆਂ ਨੂੰ ਦਿਓ ਉਹਨਾਂ ਨਾਲ ਉਵੇਂ ਦਿਓ ਬਸ ਕੋਈ ਗੱਲ ਨੀ ਸਫਾਈ ਰਹਿ ਜੂ ਕਰਨ ਵਾਲੀ ਕੋਈ ਗੱਲ ਨੀ ਲੋਕ ਕਹਿਣਗੇ ਵੀ ਹਾਂ ਉਹਨਾਂ ਦੇ ਘਰੇ ਬੜਾ ਗੰਦ ਪਿਆ ਸੀ, ਖਲਾਰਾ ਪਿਆ ਸੀ, ਜਿਹੜਾ ਉਹਨਾਂ ਦਾ ਇਹ ਬਚਪਨ ਹੈ ਨਾ ਮੁੜ ਕੇ ਆਉਣਾ, ਇਹ ਨੀ ਕਦੇ ਵੀ ਆਉਣਾ। ਜੇ ਆਪਾਂ ਨੂੰ ਮੈਂ ਕਦੇ ਕਦੇ ਮੈਂ ਵੀ ਭੱਜ ਕੇ ਪੈ ਜਾਂਦੀ ਹਾਂ, ਪਰ ਮੈਨੂੰ ਮਾਂ ਬਾਪ ਨੇ ਕਹੋ ਮਗਰ ਹੈ ਚੰਦਰੀਏ ਤੂੰ ਕਿਉਂ ਇਹਨਾਂ ਨੂੰ ਭੱਜ ਕੇ ਪਈ। ਕੋਈ ਗੱਲ ਨੀ ਸੀ, ਬੜੀ ਮੌਜ ਮਸਤੀ ਨਾਲ ਦਾ ਖੇਡ ਰਹੇ ਸੀ ਵੀ ਮੈਂ ਨਾਲ ਖੇਡਦੀ ਹਾਂ ਤਾਂ ਬੜਾ ਉਹਨਾਂ ਨੂੰ ਐਂ ਲੱਗਦਾ ਵੀ ਹਾਂ ਵੀ ਕੀ ਕੁਛ ਸਾਨੂੰ ਮਿਲ ਰਿਹਾ ਨਾ। ਇਹੀ ਹੈ ਵੀ ਲਿਆ ਬਸ ਵੀ ਟਾਈਮ ਦਿਓ, ਅਸਲ ਚ ਤਾਂ ਇਹ ਟਾਈਮ ਨੀ ਮੁੜ ਕੇ ਮਿਲਣਾ।
ਬਹੁਤ ਖੂਬ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਅਮਰ ਜੀ, ਸ਼ੁਕਰੀਆ ਜੀ। ਸੋ ਬਿਲਕੁਲ ਇਹ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ। ਔਰ ਇਹਨਾਂ ਮੁਲਕਾਂ ਦੇ ਵਿੱਚ ਜਿਵੇਂ ਅਮਰਜੀਤ ਕੌਰ ਹੋਰਾਂ ਨੇ ਗੱਲ ਕੀਤੀ ਹੈ ਵੀ ਅਸੀਂ ਅਕਸਰ ਉਹਨਾਂ ਨੂੰ ਚੁੱਪ ਕਰਕੇ ਬਿਠਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ ਨਾ, ਵੀ ਇਹ ਵੀ ਇੱਕ ਸਮੱਸਿਆ ਹੁੰਦੀ ਆ ਕਿ ਅਸੀਂ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਹਨਾ, ਤੇ ਇਸੇ ਕਰਕੇ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਬਾਹਰ ਵਿਚਰਦੇ ਆ ਕੀ ਗੱਲ ਬੱਚੇ ਨੇ ਕਰ ਦੇਣੀ। ਸੋ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਜੀ, ਤੁਸੀਂ ਆਨ ਏਅਰ ਹੋ
ਸਮਝਦਾਰ ਹੋ ਹੈ
ਬਿਲਕੁਲ,
ਛੋਟੇ ਛੋਟੇ ਪੁਆਇੰਟ ਨਾ ਉਹ ਇੰਨਾ ਨੋਟ ਕਰਦੇ ਆ ਨਾ ਜੀ, ਪੁੱਛੋ ਨਾ ਕੁਛ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਾਂਗਾ ਜੀ, ਇੱਕ ਦਿਨ ਅਸੀਂ ਪਾਰਕ ਚ ਬੱਚੇ ਖੇਡ ਰਹੇ ਸੀ ਤੇ ਆਪਸ ਚ ਇੱਕ ਦੂਜੀ ਕਮਿਊਨਿਟੀ ਦਾ ਬੱਚਾ ਸੀ ਤੇ ਇੱਕ ਸਾਡੀ ਕਮਿਊਨਿਟੀ ਦਾ ਬੱਚਾ ਸੀ, ਉਹ ਆਪਸ ਚ ਲੜ ਪੜੇ ਤੇ ਉਹਨੇ ਜੁੱਤੀ ਕੱਢ ਲਈ ਆਪਣੇ ਵਾਲੇ ਬੱਚੇ ਨੇ ਜੋ ਇੰਡੀਅਨ ਸੀ। ਚਲੋ ਉਹਨਾਂ ਨੇ ਚੁੱਪ ਕਰਾ ਤਾ ਜੀ, ਜੋ ਵੀ ਹੋਇਆ ਚੁੱਪ ਕਰਾ ਲਿਆ। ਤੁਸੀਂ ਗੋਰੀ ਬੈਠੀ ਸੀ, ਉਹ ਗੋਰੀ ਇਹੀ ਗੱਲ ਪੁੱਛਣ ਬਾਰ ਬਾਰ ਵੀ ਤੈਨੂੰ ਬਾਕੀ ਦਾ ਗੱਲ ਸਾਰੀ ਵੀ ਨੀ, ਜੁੱਤੀ ਕਾਹਦੇ ਵਾਸਤੇ ਕੱਢੀ ਹੈ
ਦੂਜੀ
ਗੱਲ ਮੈਂ ਤੈਨੂੰ ਹੋਰ ਸੁਣਾਉਂਦਾ ਜੀ, ਜਿਹੜੇ ਆਪਾਂ ਪੰਜਾਬੀ ਮੂਵੀਜ਼ ਦੇਖਦੇ ਆ ਨਾ, ਇਹ ਚੋਂ ਬੱਚੇ ਬਹੁਤ ਕੁਛ ਗਲਤ ਸਿੱਖਦੇ ਆ, ਅਸੀਂ ਦਿਖਾਉਂਦੇ ਤਾਂ ਇਸ ਕਰਕੇ ਮੂਵੀ ਤੇ ਵੀ ਚਲੋ ਸਾਡੇ ਕਲਚਰ ਨਾਲ ਜੁੜੇ ਰਹਿਣਗੇ। ਹੁਣ ਪਿੱਛੇ ਜੇ ਮੇਰੇ ਨਾਲ ਵਾਕਿਆ ਕੀ ਹੋਇਆ ਜੀ, ਮੈਂ ਨੇਕਾ ਜੈਲਦਾਰ ਆਪਣੇ ਉਹਨੂੰ ਜਦੋਂ ਮੂਵੀ ਆਈ ਸੀ ਮੈਂ ਆਪਣੇ ਬੇਟੇ ਨੂੰ ਦਿਖਾ ਕੇ ਲੈ ਕੇ ਆਇਆ ਜੀ, ਠੀਕ ਹੈ। ਇੱਕੋ ਚ ਜਿਹੜੇ ਬਜ਼ੁਰਗ ਹੈ ਨਾ ਉਹ ਬੰਦੂਕ ਦੀ ਜਿਹੜੀ ਰੱਖਦੇ ਆ ਉਹ ਕਹਿੰਦੇ ਵੀ ਮੈਂ ਤੇਰੇ ਉੱਥੇ ਗੋਲੀ ਮਾਰੂੰਗੀ, ਤਾਂ ਇੱਕ ਵਰਡ ਯੂਜ ਕਰਦੇ, ਚਲੋ ਮੈਂ ਓਨ ਕੇਅਰ ਨਹੀਂ ਯੂਜ ਕਰਦਾ, ਤਾਂ ਮੇਰੇ ਬੇਟੇ ਨੇ ਉੱਥੇ ਦਾ ਪਿੱਕ ਕਰਿਆ ਬਾਜੀ, ਉਹਨੂੰ ਜ਼ੋਰ ਲਾ ਲਿਆ ਜੀ, ਨਹੀਂ ਉਹ ਹਰ ਜਗ੍ਹਾ ਕਹਿੰਦਾ, ਜਦ ਵੀ ਉਹ ਕਹਿੰਦਾ ਨਾ ਵੀ ਤੂੰ ਆਹੋ ਜੇ ਕਿਤੇ ਵੀ ਗਏ ਵੀ ਹੁੰਦੇ ਆ ਕਹਿੰਦੇ ਵੀ ਤੂੰ ਮੇਰੇ ਇੱਥੇ ਗੋਲੀ ਮਾਰ ਗਾ, ਔਰ ਨਾਲੇ ਵਰਡ ਬੋਲ ਕੇ ਬੋਲਦਾ। ਦੋ ਵਾਰੀ ਹੋਰਨ ਮਾਰੋਗੇ ਨਾ, ਤੀਜੀ ਵਾਰੀ ਤੁਹਾਡਾ ਬੱਚਾ ਆਪ ਬੋਲੇਗਾ ਵੀ ਇਹ ਗਲਤੀ ਕਰ ਰਿਹਾ, ਇਹਨੂੰ ਹੋਰਨ ਮਾਰ।
ਜੀ ਜੀ ਜੀ,
ਕਿਉਂਕਿ ਉਹ ਸਿੱਖ ਰਿਹਾ ਤੁਹਾਨੂੰ ਦੇਖ ਰਿਹਾ ਬਿਲਕੁਲ।
ਗੱਲਬਾਤ ਆਪਾਂ ਕਰ ਰਹੇ ਹਾਂ ਜੀ ਕਿ ਬੱਚਿਆਂ ਦੀਆਂ ਕੁਛ ਇਹੋ ਜਿਹੀਆਂ ਗੱਲਾਂ ਹੁੰਦੀਆਂ, ਕੁਛ ਇਹੋ ਜਿਹੇ ਵਾਕੇ ਜਿਹੜੇ ਆ ਕਈ ਵਾਰ ਅਸੀਂ ਸ਼ਰਮਿੰਦਗੀ ਮਹਿਸੂਸ ਕਰਦੇ ਹਾਂ, ਪਰ ਕਾਰਨ ਕੀ ਨੇ? ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਸੰਦੀਪ ਰਾਏ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਔਨ ਏਅਰ ਹੋ ਤੁਸੀਂ, ਸਤਿ ਸ੍ਰੀ ਅਕਾਲ ਸੰਦੀਪ ਜੀ।
ਸਤਿ ਸ੍ਰੀ ਅਕਾਲ ਦੁਬਾਰਾ ਸਾਰਿਆਂ ਨੂੰ
ਜੀ ਜੀ।
ਤੇ ਮੇਰਾ ਨਾ 6 ਸਾਲ ਦਾ ਬੱਚਾ ਆ, ਮੁੰਡਾ ਆ 6 ਸਾਲ ਦਾ
ਜੀ ਜੀ।
ਤੇ ਮੈਂ ਇੱਕ ਦਿਨ ਉਹ ਨਾ ਕੁਛ ਕਰੈਕਟਰ ਪਲੇ ਕਰ ਰਿਹਾ ਸੀਗਾ, ਉਦਾਂ ਹੀ ਘਰੇ ਖੇਲ ਰਹੇ ਸੀ ਅਸੀਂ, ਤੇ ਮੈਂ ਉਹਨੂੰ ਕਿਹਾ ਕਿ ਆਹ ਕਿਲ ਹੋ ਗਿਆ, ਅਸੀਂ ਕਹਿ ਦੇਈ ਦਾ ਨਾ, ਕਹਿੰਦਾ ਰੂਡ ਵਰਡ ਨੀ ਯੂਜ ਕਰਨਾ। ਮੈਂ ਕਿਹਾ ਫਿਰ ਮੈਂ ਕਿਹੜਾ ਵਰਡ ਯੂਜ ਕਰਾਂ? ਕਹਿੰਦਾ ਉਹ ਡਾਈਡ ਹੋਇਆ ਆ, ਉਹ ਕਿਲ ਨੀ ਹੋਇਆ।
ਓਕੇ ਜੀ,
ਮੈਨੂੰ ਉਹਦੀ ਗੱਲ ਤੇ ਬੜਾ ਹੈਰਾਨ ਹੋਇਆ ਮੈਂ, ਕਿਉਂਕਿ ਅਸੀਂ ਦੋਨੋਂ ਸ਼ਬਦ ਯੂਜ ਹੋ ਜਾਂਦੇ ਇੱਕ ਜਗ੍ਹਾ ਕਈ ਵਾਰੀ ਨਾ ਬੋਲਦੇ ਟਾਈਮ, ਠੀਕ ਹੈ
ਜੀ।
ਤੇ ਮੈਨੂੰ ਹੋਇਆ ਕਿ ਹੈ ਬੰਦਾ ਇੰਨਾ ਨੋਟਿਸ ਕਰ ਰਿਹਾ ਹੈ ਕਿ ਹਾਂ ਇੱਕ 6 ਸਾਲ ਦਾ ਬੱਚਾ ਕਿ ਉਹ ਨਹੀਂ, ਉਹ ਮਰਿਆ ਆ, ਉਹ ਨੀ ਹੋਇਆ। ਕਹਿੰਦਾ ਕਿਲ ਨਹੀਂ ਹੋਇਆ, ਉਹ ਡਾਈਡ ਹੋਇਆ ਆ, ਉਹ ਮਰਿਆ ਆ। ਠੀਕ ਹੈ, ਮੈਂ ਕਿਹਾ ਠੀਕ ਆ। ਤੇ ਨਾਲੇ ਟਾਈਮ ਟਾਈਮ ਦੀ ਗੱਲ ਆ ਨਾ, ਤੁਸੀਂ ਦੌਲਤਾਂ ਵੀ ਬਣਾ ਲਓ, ਜੋ ਮਰਜ਼ੀ ਬਣਾ ਲਓ, ਭਾਵੇਂ ਘਰ ਤੁਸੀਂ ਉਹਨਾਂ ਦੇ ਲਈ ਬਣਾ ਰਹੇ ਹੋ।
ਜੀ ਜੀ,
ਕਿਉਂਕਿ ਅੱਜ ਤੁਸੀਂ ਘਰ ਲੈਣੇ ਆ, 30 ਸਾਲ ਤੱਕ ਤੁਸੀਂ ਕਿਸ਼ਤਾਂ ਹੀ ਢੋਣੀਆਂ ਆ। ਠੀਕ ਹੈ, ਅਖੀਰ ਚ ਮਜ਼ੇ ਤਾਂ ਉਹਨੇ ਲੈਣੇ ਆ।
ਜੀ ਬਿਲਕੁਲ।
ਲੇਕਿਨ ਲੇਕਿਨ ਆਹ ਕੜਵੀ ਸੱਚਾਈ ਆ, ਉਹਨਾਂ ਨੂੰ ਕੇਅਰ ਨੀ ਇਸ ਚੀਜ਼ ਦੀ ਕਿ ਤੁਸੀਂ ਅੱਜ ਭਾਵੇਂ 24 ਘੰਟੇ ਦੀ ਸ਼ਿਫਟ ਲਾਓ, ਭਾਵੇਂ 25 ਘੰਟੇ, ਉਹਨਾਂ ਨੂੰ ਟਾਈਮ ਚਾਹੀਦਾ ਤੁਹਾਡਾ।
ਬਿਲਕੁਲ ਜੀ ਬਿਲਕੁਲ।
ਕੱਲ ਨੂੰ ਜੇ ਤੁਸੀਂ ਉਹਨਾਂ ਦੇ ਅਕਾਊਂਟ ਚ ਕੁਛ ਵੀ ਨੀ ਛੱਡ ਕੇ ਜਾਉਂਗੇ ਨਾ, ਜੇ ਤੁਸੀਂ ਉਹਨਾਂ ਨੂੰ ਇਸ ਯੋਗਾ ਬਣਾ ਤਾ ਕਿ ਉਹ ਚੰਗੇ ਇਨਸਾਨ ਬਣ ਜਾਣ, ਚੰਗਾ ਪੜ੍ਹ ਲਿਖ ਜਾਣ, ਚੰਗਾ ਤੁਸੀਂ ਟਾਈਮ ਦਿੱਤਾ ਆ, ਉਹੀ ਦੌਲਤ ਆ।
ਬਿਲਕੁਲ ਜੀ, ਬਹੁਤ ਵਧੀਆ ਗੱਲ ਕਹੀ ਆ ਤੁਸੀਂ। ਜੀ
ਅਸੀਂ ਪੀ ਆਰ ਹੁੰਦੇ ਆ, ਅਸੀਂ ਉਹਨਾਂ ਨੂੰ ਉਹ ਟਾਈਮ ਕੇਅਰ ਹੁੰਦੇ ਆ ਇਸ ਬਾਰੇ ਕਿ ਤੁਸੀਂ ਪੀ ਆਰ ਦੇ ਲਈ ਸਟਰਗਲ ਕਰ ਰਹੇ ਆ, ਤੁਸੀਂ ਘਰ ਦੇ ਲਈ ਸਟਰਗਲ ਕਰ ਰਹੇ ਆ, ਤੁਸੀਂ ਉਹਨਾਂ ਨੂੰ ਇਸ ਨਾਲ ਕੋਈ ਮਤਲਬ ਨੀ, ਘੱਟੋ ਘੱਟ ਛੋਟੇ ਬੱਚਿਆਂ ਨੂੰ ਤਾਂ ਮਤਲਬ ਨੀ। ਜਦ ਤੱਕ ਉਹਨਾਂ ਨੂੰ ਸਮਝ ਆਉਂਦੀ ਆ, ਉਦੋਂ ਤੱਕ ਤੁਹਾਡੇ ਕੋਲ ਨੀ ਟਾਈਮ ਰਹਿੰਦਾ, ਨਾ ਉਹਨਾਂ ਕੋਲ ਟਾਈਮ ਰਹਿੰਦਾ, ਉਹ ਵੀ ਬਿਜ਼ੀ ਹੋ ਜਾਂਦੇ ਆਪਣੀ ਲਾਈਫ
ਵਿੱਚ। ਬਿਲਕੁਲ ਬਿਲਕੁਲ
ਜੀ ਸੰਦੀਪ ਭਾਈ ਜੀ, ਮੈਂ ਕਈ ਆਪਣੀ ਫੈਮਿਲੀ ਚ ਵੀ ਇਹ ਚੀਜ਼ਾਂ ਵੇਖੀਆਂ ਨੇ। ਹੁਣ ਜਿੱਦਾਂ ਬੱਚੇ ਥੋੜੇ ਵੱਡੇ ਹੋ ਗਏ ਤੇ ਉਹ ਕਿਤੇ ਨਾ ਕਿਤੇ ਪੇਰੈਂਟਸ ਨੇ ਗੱਲ ਕਹਿ ਹੀ ਦਿੰਦੇ ਨੇ ਕਿ ਤੁਸੀਂ ਤਾਂ ਆਪਣੇ ਕੰਮਾਂ ਚ ਬਿਜ਼ੀ ਆ, ਹਨਾ। ਤੇ ਉਹ ਪਰ ਇਹ ਚੀਜ਼ ਉਹਨਾਂ ਨੂੰ ਬਿਲਕੁਲ ਹੀ ਮਹਿਸੂਸ ਹੁੰਦੀ ਵੀ ਜੇ ਉਹ ਬਿਜ਼ੀ ਆ ਜਾਂ ਕੰਮ ਕਰ ਰਹੀ ਆ ਕਿਤੇ ਆ, ਤੇ ਉਹ ਕਿਤੇ ਨਾ ਕਿਤੇ ਤੁਹਾਡੇ ਵਾਸਤੇ ਕਰ ਰਹੇ, ਪਰ ਲਿਟਰਲੀ ਉਹ ਟਾਈਮ ਬਾਰੇ ਜ਼ਰੂਰ ਗੱਲ
ਨਹੀਂ। ਕਿਉਂ ਮਹਿਸੂਸ ਪਹਿਲੀ ਭੈਣ ਜੀ, ਕਿਉਂ ਮਹਿਸੂਸ ਕਰਨ? ਉਹਨਾਂ ਦਾ ਬਚਪਨ ਇੱਕ ਵਾਰੀ ਆਉਣਾ ਆ, ਫੇਰ ਚਲੇ ਜਾਣਾ, ਫੇਰ ਮੁੜ ਕੇ ਬਚਪਨ ਨੀ ਆਉਣਾ, ਉਹ ਕਿਉਂ ਮਹਿਸੂਸ ਕਰਨ?
ਬਿਲਕੁਲ
ਜੀ, ਬਿਲਕੁਲ ਠੀਕ ਜੀ, ਬਿਲਕੁਲ।
ਫੇਰ ਸਾਡਾ ਬਚਪਨ ਆ ਗਿਆ ਜਾਂ ਸਾਡੀ ਜਵਾਨੀ ਆ ਗਈ, ਮੁੜ ਕੇ ਨਹੀਂ ਆਉਣੀ ਆ। ਜਿਹੜੀ ਚੀਜ਼ ਇੱਕ ਵਾਰੀ ਆ ਗਈ ਉਹ ਆ ਗਈ, ਉਹ ਆਪਣੀ ਜਗ੍ਹਾ ਸਹੀ ਆ, ਇੰਨਾ ਸੋਚਦੇ ਹੀ ਨੀ ਬੱਚੇ
ਜੀ। ਸੋ ਬਹੁਤ ਵਧੀਆ ਗੱਲ ਜੀ, ਅਸਲ ਦੇ ਵਿੱਚ ਬਹੁਤ ਬਹੁਤ ਧੰਨਵਾਦ ਸੰਦੀਪ ਜੀ। ਸਿਮਰ, ਮੈਨੂੰ ਲੱਗਦਾ ਕਿ ਇਹ ਗੱਲਾਂ ਜਿਹੜੀਆਂ ਵਿਚਾਰਨ ਦੀ ਲੋੜ ਬਹੁਤ ਜ਼ਿਆਦਾ। ਜਿਵੇਂ ਜੀ ਅੱਗੇ ਸਾਡੇ ਇੱਕ ਹੋਰ ਕਾਲਰ ਜੁੜ ਰਹੇ ਨੇ, ਉਸ ਤੋਂ ਪਹਿਲਾਂ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਨਾ, ਉਹਨਾਂ ਨੇ ਵੀ ਇਹੀ ਗੱਲ ਕਹੀ ਆ, ਕਹਿੰਦੇ ਵੀ ਤੁਸੀਂ ਗੱਲ ਕੀਤੀ ਵੀ ਵਿਸ਼ਾ ਹਲਕਾ ਫੁਲਕਾ ਵਿਸ਼ਾ, ਕਹਿੰਦੇ ਹਲਕਾ ਫੁਲਕਾ ਨਹੀਂ ਹੈ, ਬਹੁਤ ਅਹਿਮ ਵਿਸ਼ਾ ਆ ਤੇ ਇਨਸਾਨ ਦੀ ਜ਼ਿੰਦਗੀ ਦਾ ਇਹ ਬੁਨਿਆਦੀ ਵਿਸ਼ਾ ਆ। ਤੇ ਕਹਿੰਦੇ ਬੱਚੇ ਕਦੇ ਵੀ ਸੁਣਦੇ ਨਹੀਂ ਆ, ਬੱਚੇ ਹਮੇਸ਼ਾ ਦੇਖਦੇ ਆ। ਔਰ ਬਿਲਕੁਲ ਜੇ ਉਹ ਇਹ ਚੀਜ਼ਾਂ ਮਹਿਸੂਸ ਕਰ ਰਹੇ, ਜਿਵੇਂ ਸੰਦੀਪ ਨੇ ਗੱਲ ਕੀਤੀ ਹੈ ਕਿ ਉਹ ਚੀਜ਼ਾਂ ਮਹਿਸੂਸ ਕਿਉਂ ਕਰ ਰਹੇ ਆ, ਇਹ ਵੀ ਇੱਕ ਵਿਚਾਰਨਯੋਗ ਗੱਲ ਆ, ਹਨਾ। ਸੋ ਅੱਗੇ ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਜੀ, ਗੁਰਜ ਬਹਾਦਰ ਹੁਰੀ, ਸੋ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਬਹੁਤ ਬਹੁਤ ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ ਜੀ।
ਦੋਨਾਂ ਹੀ ਭੈਣ ਜੀਆਂ ਨੂੰ ਸਤਿ ਸ੍ਰੀ ਅਕਾਲ ਜੀ। ਵਿਸ਼ਾ ਵਾਕਈ ਭੈਣ ਜੀ ਉਹ ਹਲਕਾ ਫੁਲਕਾ ਨਹੀਂ ਹੈ, ਜਗਤਾਰ ਭਾਈ ਦੀ ਗੱਲ ਬਿਲਕੁਲ ਠੀਕ ਹੈ ਜੀ, ਬੜਾ ਜ਼ਰੂਰੀ ਮੇਰੇ ਖਿਆਲ ਨਾਲ। ਤੇ ਜਿਹੜੇ ਇੱਕ ਵਾਰੀ ਪੇਰੈਂਟਸ ਬਣ ਜਾਂਦੇ ਉਹਨਾਂ ਲਈ ਤਾਂ ਮੇਰੇ ਖਿਆਲ ਵਿਸ਼ਾ ਹੀ ਇਹ ਰਹਿ ਜਾਂਦਾ, ਬੱਚਿਆਂ ਦੀ ਪਰਵਰਿਸ਼ ਕਰਨਾ ਤੇ ਉਹਨਾਂ ਨੂੰ ਵਧੀਆ ਜ਼ਿੰਦਗੀ ਦੇਣਾ ਅੱਗੇ, ਤੇ ਉਹਨਾਂ ਨਾਲ ਟਾਈਮ ਸਪੈਂਡ ਕਰਨਾ, ਆਪਣਾ ਜਿਹੜਾ ਜਿਵੇਂ ਗੱਲਾਂ ਆਪਾਂ ਕਰ ਰਹੇ ਹਾਂ ਕਿ ਨੁਕਸਾਨ ਕਰਕੇ ਵੀ ਪਰਸਨਲੀ, ਜਾਂ ਜਿਵੇਂ ਭਾਜੀ ਸੰਦੀਪ ਜੀ ਕਹਿ ਕੇ ਗਏ ਆ, ਉਹ ਗੱਲਾਂ ਸਾਰੀਆਂ ਨਾਲ ਮੈਂ ਸਹਿਮਤ ਹੈ ਕਿ ਹਾਂ ਆਪਾਂ ਨੂੰ ਕਰਨਾ ਚਾਹੀਦਾ, ਇੱਦਾਂ ਹੀ ਚਲੋ ਇੰਪਲੀਮੈਂਟ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੇਰਾ ਇੱਕ ਹੋਰ ਹੈ ਜੀ, ਕਿਉਂਕਿ ਮੇਰਾ ਜਿਹੜਾ ਸਵਾਲ ਹੀ ਹੈ ਇੱਕ ਕਿਸਮ ਦਾ, ਮੇਰੀ ਇੱਕ ਪ੍ਰੋਬਲਮ ਹੈ ਜੀ, ਮੈਂ ਚਾਹੁੰਦਾ ਕਿ ਅੱਜ ਬੱਚਿਆਂ ਬਾਰੇ ਗੱਲਾਂ ਹੋ ਰਹੀਆਂ ਨੇ, ਤਾਂ ਅਗਰ ਮੈਨੂੰ ਮੇਰੀ ਟੈਨਸ਼ਨ ਥੋੜੀ ਜਿਹੀ ਘਟਾ ਦਿੱਤੀ ਜਾਵੇ ਜਾਂ ਕੋਈ ਹੱਲ ਦਿੱਤਾ ਜਾਵੇ ਮੈਨੂੰ ਇਸ ਟੈਨਸ਼ਨ ਦਾ, ਤੇ ਬੜਾ ਵਧੀਆ ਹੋਊਗਾ। ਮੁੱਦੇ ਤੋਂ ਥੋੜਾ ਜਿਹਾ ਹਟ ਕੇ ਆ ਕਿ ਮੇਰਾ ਵੀ ਬੇਟਾ ਹੈ ਜੀ, 3.5 ਸਾਲ ਦਾ, ਤੇ ਉਹਨੂੰ ਇੰਗਲਿਸ਼ ਨੀ ਆਉਂਦੀ ਜੀ ਬਿਲਕੁਲ ਵੀ, ਕਿਉਂਕਿ ਉਹ 2.5-3 ਸਾਲ ਰਿਹਾ ਆ ਇੱਥੇ ਪਿੰਡ, ਫਿਰ ਇੱਥੇ ਆ ਕੇ ਮੈਂ ਪੂਰਾ ਪੰਜਾਬੀ ਮਾਹੌਲ ਦੇ, ਤੇ ਮੈਨੂੰ ਟੈਨਸ਼ਨ ਇਹ ਆ ਕਿ ਉਹ ਸਿੱਖ ਲਊਗਾ ਕੀ ਜਾ ਕੇ ਸਕੂਲ ਜਾਣ ਤੋਂ ਪਹਿਲਾਂ, ਕਿ ਉਹਨੂੰ ਕਿੰਨੀ ਕੁ ਜ਼ਿਆਦਾ ਪ੍ਰੋਬਲਮ ਆਊਗਾ। ਮੈਂ ਬੜੇ ਲੋਕਾਂ ਨੂੰ ਪੁੱਛਦਾ, ਸਾਰੇ ਕਹਿੰਦੇ ਕਿ ਨਹੀਂ ਇਹਨੇ ਬਹੁਤ ਛੇਤੀ ਪਿੱਕ ਕਰ ਲੈਣਾ ਆ, ਇਹਨੂੰ ਕੋਈ ਦਿੱਕਤ ਨੀ ਆਉਣੀ, ਵੱਧ ਤੋਂ ਵੱਧ 15-20 ਦਿਨ ਦੇ ਵਿੱਚ ਇਹਨੇ ਪਿੱਕ ਕਰ ਲੈਣਾ ਜਦੋਂ ਇਹ ਡੇ ਕੇਅਰ ਜਾਊਗਾ ਕਿਤੇ। 3.5 ਸਾਲ ਉਹਦੀ ਉਮਰ ਆ, ਤੇ ਕੀ ਮੈਨੂੰ ਹੋਏ ਤਜਰਬੇਕਾਰ ਜ਼ਿਆਦਾ ਮੇਰੇ ਨਾਲ, ਮੇਰਾ ਤਜਰਬਾ ਨਹੀਂ ਆ, ਤੇ ਜਾਂ ਆਪਣੇ ਸੁਣਨ ਵਾਲੇ ਹੋਣਗੇ ਜ਼ਿਆਦਾ ਤਜਰਬੇਕਾਰ ਜਿਹੜੇ, ਤੇ ਮੇਰੀ ਪ੍ਰੋਬਲਮ ਥੋੜਾ ਜਿਹਾ ਅਗਰ ਸਮਝ ਗਏ ਕਿ ਮੈਂ ਇਸ ਗੱਲ ਦੇ ਮੇਰੀ ਬਹੁਤ ਜ਼ਿਆਦਾ ਵਾਰੀ ਨਾ ਕਿ ਉਹ ਕਿਵੇਂ ਇੱਥੇ ਜਾ ਕੇ ਇੱਕਦਮ ਸਿੱਖੂਗਾ, ਕਿਉਂਕਿ ਪੰਜਾਬੀ ਦਾ ਬਹੁਤ ਵਧੀਆ ਬੋਲਦਾ ਤੇ ਬਹੁਤ ਜ਼ਿਆਦਾ ਮਤਲਬ ਛੇਤੀ ਪਿੱਕ ਕਰ ਰਿਹਾ ਹਰ ਚੀਜ਼ ਨੂੰ, ਤੇ ਇਹਦੇ ਬਾਰੇ ਦੱਸੋ ਜੀ। ਧੰਨਵਾਦ ਜੀ।
ਜੀ ਗੁਰਜ ਬਾਦਰ ਜੀ, ਤੁਹਾਨੂੰ ਇਹਦੇ ਚ ਕੋਈ ਇੰਨੀ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ, ਕਿਉਂਕਿ ਇਹ ਸੇਮ ਮੇਰੇ ਨਾਲ ਵੀ ਹੋਇਆ ਸੀ ਜਦੋਂ ਮੇਰਾ ਬੇਟਾ ਇੱਥੇ ਅਸੀਂ ਮੂਵ ਹੋਏ ਸੀ, ਤੇ ਮੇਰਾ ਬੇਟਾ ਸਿਰਫ 1 ਸਾਲ ਦਾ ਹੀ ਸੀ, ਤੇ ਕਿਉਂਕਿ ਅਸੀਂ ਜਦੋਂ ਪੰਜਾਬ ਚ ਰਹਿੰਦੇ ਸੀਗੇ ਤੇ ਇੱਕ ਵੱਡੀ ਫੈਮਿਲੀ ਸੀ, ਤੇ ਬੱਚੇ ਬਹੁਤ ਛੇਤੀ ਹਨਾ ਪੰਜਾਬੀ ਸਿੱਖ ਗਏ ਸੀ, ਪਰ ਇੱਥੇ ਆ ਕੇ ਮੈਨੂੰ ਵੀ ਏਦਾਂ ਲੱਗਦਾ ਸੀ ਪਰ ਕੋਈ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਆਈ ਕਿਉਂਕਿ ਜਦੋਂ ਮੈਂ ਉਹਨੂੰ ਕਿੰਡਰ ਚ ਪਾਇਆ ਤੇ ਹਰ ਇੱਕ ਇੱਥੇ ਸਕੂਲ ਚ ਵੀ ਤੇ ਕਿੰਡਰ ਚ ਵੀ ਇੱਕ ਉਹਨਾਂ ਨੇ ਆਲਰੇਡੀ ਇੱਕ ਫੈਸਿਲਿਟੀ ਰੱਖੀ ਹੋਈ ਹੈ ਆਲਰੇਡੀ ਜਦੋਂ ਤੁਸੀਂ ਬੱਚੇ ਨੂੰ ਐਡਮਿਸ਼ਨ ਕਰਾਓਗੇ ਤੇ ਉਹ ਤੁਹਾਨੂੰ ਇੱਕ ਫਾਰਮ ਦੇਣਗੇ ਉਹਦੇ ਉੱਤੇ ਲਿਖਿਆ ਹੋਗਾ ਕਿ ਤੁਸੀਂ ਘਰ ਚ ਕਿਹੜੀ ਲੈਂਗੁਏਜ ਯੂਜ ਕਰਦੇ ਹੋ ਤੇ ਤੁਸੀਂ ਉੱਥੇ ਪੰਜਾਬੀ ਹੀ ਫਿਲ ਕਰਿਓ ਤੇ ਤੁਸੀਂ ਉਹਨਾਂ ਨੂੰ ਦੱਸ ਦਿਓ ਕਿ ਮੇਰੇ ਬੇਟਾ ਜਿਹੜਾ ਆ ਬੱਚਾ ਜਿਹੜਾ ਆ ਉਹ ਪੰਜਾਬੀ ਹੀ ਬੋਲਦਾ ਆ ਤੇ ਪੰਜਾਬੀ ਹੀ ਸਿੱਖ ਦਾ ਜਿੱਦਾਂ ਸਮਝਦਾ ਆ ਤੇ ਉਹਨੂੰ ਇੰਗਲਿਸ਼ ਨਹੀਂ ਆਉਂਦੀ ਤੇ ਐਵਰੀ ਸਕੂਲ ਦੇ ਵਿੱਚ ਇੱਥੇ ਇੱਕ ਐਕਸਟਰਾ ਕਲਾਸਿਸ ਜਿਹੜੀਆਂ ਕਹਿੰਦੇ ਉਹਨੂੰ ਮਲਟੀਕਲਚਰਲ ਕਲਾਸਿਸ ਕਹਿੰਦੇ ਨੇ ਤੇ ਉਹ ਜਿਹੜੀਆਂ ਮਲਟੀਕਲਚਰ ਉਹਦੇ ਵਿੱਚ ਸਿਰਫ ਇੰਗਲਿਸ਼ ਹੀ ਸਿਖਾਉਂਦੇ ਆ ਕਿਉਂਕਿ ਜਿੱਦਾਂ ਹੁਣ ਆਪਾਂ ਪੰਜਾਬ ਤੋਂ ਆਏ ਹਾਂ ਇੱਥੇ ਬਹੁਤ ਸਾਰੇ ਬੱਚੇ ਜਿਹੜੇ ਚਾਈਨਾ ਤੋਂ ਆਉਂਦੇ ਆ ਜਪਾਨ ਤੋਂ ਆਉਂਦੇ ਆ ਤੇ ਉਹਨਾਂ ਨੂੰ ਵੀ ਇੰਗਲਿਸ਼ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਕਿਉਂਕਿ ਜੇ ਆਪਾਂ ਵੇਖੀਏ ਤੇ ਚਾਈਨੀਜ਼ ਜਿਹੜੇ ਨੇ ਬਹੁਤ ਘੱਟ ਨੇ ਜਿਹਨਾਂ ਦੀ ਇੰਗਲਿਸ਼ ਚੰਗੀ ਹੈ ਬਹੁਤ ਚਾਈਨੀਜ਼ ਇੰਗਲਿਸ਼ ਕਰਾਉਂਦਾ ਤੇ ਉਹ ਸਾਰੇ ਬੱਚੇ ਜਿਹੜੇ ਉਹਨਾਂ ਨੂੰ ਇੱਕ ਕਲਾਸ ਦੇ ਵਿੱਚ ਵੱਖਰਾ ਇੱਕ ਕਲਾਸ ਦਿੰਦੇ ਨੇ ਉਹਦੇ ਵਿੱਚ ਉਹ ਪਹਿਲੇ ਜਿਹੜੇ 2 ਮਹੀਨੇ ਨੇ ਉਹ ਸਿਰਫ ਉਹਨਾਂ ਨੂੰ ਇੰਗਲਿਸ਼ ਸਿਖਾਉਣ ਤੇ ਲਾਉਂਦੇ ਆ ਕਿ ਐਟਲੀਸਟ ਇਹਨਾਂ ਨੂੰ ਇਹ ਲੈਂਗੁਏਜ ਨੂੰ ਅੰਡਰਸਟੈਂਡ ਕਰਨਗੇ ਤੇ ਫੇਰ ਹੀ ਇਹ ਅੱਗੋਂ ਪੜ੍ਹਨ ਦੇ ਜਿੱਦਾਂ ਕਲਾਸ ਅਟੈਂਡ ਕਰਨ ਦੇ ਕਾਬਲ ਹੋਣਗੇ ਤੇ ਹਾਲਾਂਕਿ ਮੇਰੀ ਬੇਟੀ ਜਦੋਂ ਆਈ ਸੀ ਉਦੋਂ ਉਹ ਫਸਟ ਕਲਾਸ ਚ ਪੜ੍ਹਦੀ ਸੀ ਪਰ ਉਹ ਕਿਉਂਕਿ ਇੰਡੀਆ ਵੀ ਕਾਨਵੈਂਟ ਸਕੂਲ ਚ ਜਾਂਦੀ ਸੀ ਤੇ ਉਹਨੂੰ ਇੰਨੀ ਪ੍ਰੋਬਲਮ ਨਹੀਂ ਆਈ ਪਰ ਫੇਰ ਵੀ ਉਹਨਾਂ ਨੇ ਕਿਉਂਕਿ ਅਸੀਂ ਜਦੋਂ ਫਾਰਮ ਭਰਿਆ ਸੀਗਾ ਤੇ ਅਸੀਂ ਉੱਥੇ ਲਿਖਿਆ ਸੀਗਾ ਯੀਅਰ ਅਸੀਂ ਕਿਹੜੀ ਯੀਅਰ ਚ ਆਏ ਹਾਂ ਤੇ ਉੱਥੇ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਨਵੇਂ ਜਿੱਦਾਂ ਇੰਡੀਆ ਤੋਂ ਆਇਆ ਤੇ ਉਹਨਾਂ ਨੇ ਉਹਨੂੰ ਵੀ ਕਲਾਸਿਸ ਜਿਹੜੀਆਂ ਸੀ ਪਹਿਲਾਂ ਉਹਨਾਂ ਨੇ ਸੈਪਰੇਟ ਕਲਾਸਿਸ 1 ਮਹੀਨੇ ਦੇ ਇੰਗਲਿਸ਼ ਦੇ ਦਿੱਤੀਆਂ ਤੇ ਉਹ ਜਿਹੜੀਆਂ ਕਲਾਸਿਸ ਫ੍ਰੀ ਆਫ ਕੋਸਟ ਹੁੰਦੀਆਂ ਉਹਦੇ ਚ ਕੋਈ ਉਹਨਾਂ ਨੇ ਕੋਈ ਐਕਸਟਰਾ ਵੀ ਨਹੀਂ ਲੈਂਦੇ ਤੁਹਾਨੂੰ ਕੁਛ ਪੇ ਵੀ ਨਹੀਂ ਕਰਨਾ ਪਊਗਾ ਤੇ ਸਿਰਫ ਤੁਹਾਨੂੰ ਉਹਨਾਂ ਨੂੰ ਦੱਸਣਾ ਪਊਗਾ ਕਿ ਮੇਰੇ ਬੱਚੇ ਨੂੰ ਇੰਗਲਿਸ਼ ਦੀ ਪ੍ਰੋਬਲਮ ਆ ਉਹਨੂੰ ਨਹੀਂ ਅੰਡਰਸਟੈਂਡ ਕਰ ਪਾਉਂਦਾ ਔਰ ਬਹੁਤ ਸਾਰੇ ਸਕੂਲਾਂ ਦੇ ਵਿੱਚ ਏਦਾਂ ਵਾ ਕਿ ਬਹੁਤ ਸਾਰੇ ਪੰਜਾਬੀ ਟੀਚਰ ਜਿਹੜੇ ਆ ਜਿੱਦਾਂ ਕਹਿ ਲਓ ਵੀ ਟਰਾਂਸਲੇਟਰ ਜਿਹੜੇ ਅਵੇਲੇਬਲ ਹੁੰਦੇ ਆ ਜੇ ਤੁਹਾਡੇ ਬੱਚੇ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੇ ਉਹ ਜਿਹੜੇ ਟਰਾਂਸਲੇਟਰ ਆ ਉਹਨਾਂ ਨੂੰ ਕੰਸਲਟ ਕਰਕੇ ਦੱਸ ਦਿੰਦੇ ਆ ਤੇ ਤੁਸੀਂ ਇਸ ਗੱਲ ਤੋਂ ਬਿਲਕੁਲ ਨਿਸ਼ਚਿੰਤ ਰਹੋ ਕਿਉਂਕਿ ਇੱਕ ਤਾਂ ਬੱਚੇ ਇੱਥੇ ਸਿੱਖਦੇ ਵੀ ਬਹੁਤ ਜਲਦੀ ਹੈ ਬਾਕੀ ਸਕੂਲ ਵਾਲਿਆਂ ਦੀ ਪੂਰੀ ਜ਼ਿੰਮੇਵਾਰੀ ਹੈਗੀ ਹੈ ਇੱਥੇ ਏਦਾਂ ਨਹੀਂ ਹੈ ਕਿ ਜੇ ਤੁਹਾਡੇ ਬੱਚੇ ਨੂੰ ਸਮਝ ਨਹੀਂ ਆ ਰਿਹਾ ਤੇ ਕੋਈ ਨਹੀਂ ਪੁੱਛ ਜਾ ਰਿਹਾ ਵੀ ਤੁਹਾਡੀ ਆਪਣੀ ਮਜਬੂਰੀ ਹੈ ਤੁਹਾਡੇ ਬੱਚੇ ਦੀ ਪੂਰੀ ਇੱਥੇ ਕੇਅਰ ਹੁੰਦੀ ਹੈ ਤੇ ਸਾਡੀ ਬੱਚੇ ਨੂੰ ਆਟੋਮੈਟਿਕਲੀ ਜੇ ਉਹਨਾਂ ਨੂੰ ਲੱਗੂਗਾ ਵੀ ਉਹਨੂੰ ਨਹੀਂ ਸਮਝ ਆ ਰਹੀ ਤੇ ਉਹਨੂੰ ਕਲਾਸਿਸ ਉਹ ਆਟੋਮੈਟਿਕਲੀ ਉਹ ਦੇ ਦੇਣਗੇ ਉਹ ਵੀ ਫ੍ਰੀ ਆਫ ਕੋਸਟ ਆ ਉਹਦੀ ਕੋਈ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗਾ ਜੀ
ਥੈਂਕ ਯੂ ਜੀ ਭੈਣ ਜੀ ਬਹੁਤ ਬਹੁਤ ਪਰ ਇੱਕ ਦਿੱਕਤ ਹੋ ਰਿਹਾ ਕਿ ਮੈਂ ਤਸਮੇਨੀਆ ਦੇ ਉਹੋ ਜਿਹੇ ਏਰੀਏ ਚ ਆ ਜੀ ਜਿੱਥੇ ਕੋਈ ਇੰਡੀਅਨਸ ਵੀ ਬਹੁਤ ਘੱਟ ਨੇ ਪੰਜਾਬੀ ਤਾਂ ਬਹੁਤ ਦੂਰ ਦੀ ਗੱਲ ਹੈ ਸਕੂਲਾਂ ਦੇ ਵਿੱਚ ਵੀ ਤੋ ਰਹਿਣਾ ਵੀ ਮੇਰਾ ਇੱਥੇ ਹੀ ਪਲਾਨ ਹੈ ਰਹਿਣ ਦਾ ਵੀ ਫਿਊਚਰ ਦੇ ਵਿੱਚ ਉਸ ਕਰਕੇ ਥੋੜਾ ਜਿਹਾ ਵਰੀ ਨੇ ਕਿਉਂਕਿ ਆਪਣਾ ਆਪਣੀ ਕਮਿਊਨਿਟੀ ਹੈ ਨੀ ਜੀ ਬਿਲਕੁਲ ਵੀ
ਜੀ ਨਹੀਂ ਪਰ ਕਿਉਂਕਿ ਬੱਚਾ ਜਿਹੜਾ ਜੀ ਉਹ ਜ਼ਿਆਦਾਤਰ ਜੇ ਦੂਸਰੀ ਕਮਿਊਨਿਟੀ ਦੇ ਵਿੱਚ ਵੀ ਵਿਚਰਦਾ ਤੇ ਉਹਨੇ ਉਹ ਚੀਜ਼ਾਂ ਜਿਹੜੀਆਂ ਬਹੁਤ ਛੇਤੀ ਪਿੱਕ ਕਰਨੀਆਂ ਸੋ ਇੱਥੇ ਆ ਕੇ ਸਮੱਸਿਆ ਇਹ ਨਹੀਂ ਹੁੰਦੀ ਗੁਰਜ ਬਹਾਦਰ ਜੀ ਕਿ ਅਸੀਂ ਅੰਗਰੇਜ਼ੀ ਸਿੱਖ ਸਕਣੀ ਆ ਨਹੀਂ ਸਾਡੇ ਬੱਚਿਆਂ ਨੇ ਖਾਸ ਤੌਰ ਤੇ ਪਰ ਇੱਥੇ ਸਮੱਸਿਆ ਇਹ ਹੁੰਦੀ ਆ ਕਿ ਪੰਜਾਬੀ ਉਹ ਜ਼ਰੂਰ ਭੁੱਲ ਜਾਣਗੇ ਸੋ ਇਸ ਕਰਕੇ ਤੁਸੀਂ ਇਸ ਗੱਲ ਲਈ ਬਿਲਕੁਲ ਚਿੰਤਤ ਨਾ ਹੋਵੋ ਕਿ ਅੰਗਰੇਜ਼ੀ ਸਿੱਖ ਪਾਊਗਾ ਕਿ ਨਹੀਂ ਅੰਗਰੇਜ਼ੀ ਉਹ ਸਿੱਖੂਗਾ 100% ਡੈਫੀਨੇਟਲੀ ਸਿੱਖੂਗਾ ਪਰ ਹਾਂ ਤੁਸੀਂ ਆਪਣੀ ਜਿਹੜੀ ਪੰਜਾਬੀ ਆ ਉਹ ਜ਼ਰੂਰ ਜਾਰੀ ਰੱਖਿਓ ਘਰ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਆਉਣ ਵਾਲੀ ਨਹੀਂ ਆ ਬੱਚੇ ਜਿਹੜੇ ਆ ਉਹਨਾਂ ਦੀ ਏਜ ਇਹੋ ਜਿਹੀ ਆ ਕਿ ਉਹ ਪਿੱਕ ਕਰ ਲੈਂਦੇ ਆ ਛੇਤੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ
ਜੀ ਨਹੀਂ ਪੰਜਾਬੀ ਤਾਂ ਮੈਂ ਨਹੀਂ ਭੁੱਲਣ ਦਿੰਦਾ ਜੀ ਧੰਨਵਾਦ ਜੀ
ਹਾਂਜੀ ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਂਝ ਪਾਈ ਸਾਡੇ ਨਾਲ ਔਰ ਅੱਜ ਦੇ ਇਸ ਟੌਪਿਕ ਦੇ ਬਾਰੇ ਵੀ ਜਿਹੜੀ ਗੱਲਬਾਤ ਉਹਨੂੰ ਪਸੰਦ ਕੀਤਾ ਤੇ ਸਾਡੇ ਨਾਲ ਬਹੁਤ ਸਾਰੇ ਹੋਰ ਵੀ ਦੋਸਤ ਜੁੜ ਰਹੇ ਆ ਸਾਡੇ ਨਾਲ ਗੁਰਿੰਦਰ ਸਿੰਘ ਇੱਕ ਵਾਰ ਫੇਰ ਜੁੜੇ ਆ ਤੇ ਉਹਨਾਂ ਨੇ ਵੀ ਸਿਮਰ ਕਿਹਾ ਕਿ ਕਹਿੰਦੇ ਐਸ ਵੀ ਆਲ ਕਮ ਫਰੋਮ ਪੰਜਾਬ ਵੇਅਰ ਇਜ ਬਿਗ ਡਿਫਰੈਂਸ ਬਿਟਵੀਨ ਗਰਲਸ ਐਂਡ ਬੋਆਇਜ਼ ਇਵਨ ਸਕੂਲ ਹੈਵ ਸੈਪਰੇਟ ਇਨ ਕਲਾਸ ਸੋ ਇਨ ਦੀਸ ਕੰਟਰੀਜ਼ ਵੇਅਰ ਗਰਲਸ ਐਂਡ ਬੋਆਇਜ਼ ਸਿਟਿੰਗ ਟੁਗੈਦਰ ਐਂਡ ਲਰਨ ਅਬਾਊਟ ਫੈਮਿਲੀ ਲਾਈਫ ਇਨ ਸਕੂਲ ਸੋ ਮਾਈ ਐਡਵਾਈਸ ਟੂ ਪੇਰੈਂਟਸ ਬੀ ਅ ਫਰੈਂਡ ਟੂ ਕਿਡਸ ਐਂਡ ਲਿਸਨ ਟੂ ਦੈਮ ਡੋਂਟ ਗੈਟ ਐਂਗਰੀ ਸੋ ਇਹ ਵੀ ਚੀਜ਼ ਜਿਹੜੀ ਨਾ ਮੈਨੂੰ ਲੱਗਦਾ ਹੁੰਦਾ ਕਿ ਆਪਾਂ ਇੱਥੇ ਹਮੇਸ਼ਾ ਗੱਲ ਕਰਦੇ ਹਾਂ ਵੀ ਇੱਥੇ ਸਾਂਝੇ ਸਕੂਲ ਆ ਕੁੜੀਆਂ ਮੁੰਡਿਆਂ ਦੀਆਂ ਸਾਂਝੀਆਂ ਕਲਾਸਾਂ ਪਰ ਇੱਥੇ ਵੀ ਕੁਛ ਜਿਹੜੀਆਂ ਕਮਿਊਨਿਟੀਜ਼ ਉਹਨਾਂ ਵੱਲੋਂ ਅਲੱਗ ਤੋਂ ਵੀ ਸਕੂਲ ਚਲਾਏ ਜਾ ਰਹੇ ਆ ਗਰਲਸ ਕਾਲਜ ਅਲੱਗ ਆ ਬੋਆਇਜ਼ ਕਾਲਜ ਵੀ ਅਲੱਗ ਹੈਗੇ ਆ ਪਰ ਜਿਹੜਾ ਨਾ ਇਹ ਵਾਲਾ ਜਿਹੜਾ ਡਿਫਰੈਂਸ ਆ ਉਹ ਇੱਥੇ ਵੀ ਦੇਖਣ ਨੂੰ ਮਿਲਦਾ ਆ ਕਿਉਂਕਿ ਇੱਥੇ ਜਿਹੜੀਆਂ ਚੀਜ਼ਾਂ ਉੱਥੇ ਅਸੀਂ ਕਦੇ ਮਹਿਸੂਸ ਵੀ ਨਹੀਂ ਸੀ ਕੀਤੀਆਂ ਹਨਾ ਜਿਵੇਂ ਅਸੀਂ ਪਹਿਲਾਂ ਕੱਪੜਿਆਂ ਤੋਂ ਹੀ ਲਾ ਲਓ ਤੁਸੀਂ ਹਨਾ ਇੱਥੇ ਡਿਫਰੈਂਸ਼ੀਏਟ ਕਰਨਾ ਸ਼ੁਰੂ ਕਰ ਦਿੰਦੇ ਆ ਆਪਾਂ ਵੀ ਜਿਹੜਾ ਕੁੜੀਆਂ ਦੇ ਲਈ ਅਸੀਂ ਪਿੰਕ ਪਵਾਉਣਾ ਆ ਹਨਾ ਤੇ ਮੁੰਡਿਆਂ ਦੇ ਲਈ ਅਸੀਂ ਬਲੂ ਪਵਾਉਣਾ ਆ ਹਨਾ ਉਹ ਚੀਜ਼ਾਂ ਜਿਹੜੀਆਂ ਡਿਫਰੈਂਸ਼ੀਏਟ ਕਰ ਦਿੰਦੀਆਂ ਪਹਿਲਾਂ ਤੋਂ ਹੀ ਫੇਰ ਜਦੋਂ ਬਣਾਇਆ ਜਾਂਦਾ ਉਹਨਾਂ ਨੂੰ ਏਦਾਂ ਸਿਖਾਈਆਂ ਜਾਂਦੀਆਂ ਕਿ ਤੂੰ ਗਰਲ ਆ ਹਨਾ, ਤੂੰ ਆਹ ਚੀਜ਼ਾਂ ਖੇਡ ਸਕਦੀ ਆ, ਤੂੰ ਬੋਆਏ ਆ, ਤੂੰ ਆਹ ਚੀਜ਼ਾਂ ਖੇਡ ਸਕਦਾ ਆ, ਜਦ ਕਿ ਜਿਹੜੇ ਰੂਲਸ ਆ ਅਸਲ ਦੇ ਵਿੱਚ ਉੱਥੇ ਇਹ ਭਲੀ ਭਾਂਤ ਉੱਥੇ ਵੀ ਲਿਖਿਆ ਹੋਇਆ ਆ ਕਿ ਜਿਹੜੀਆਂ ਕੁੜੀਆਂ ਆ ਉਹ ਕਾਰਾਂ ਨਾਲ ਵੀ ਖੇਡ ਸਕਦੀਆਂ ਤੇ ਜਿਹੜੇ ਮੁੰਡੇ ਉਹ ਗੁੱਡੀਆਂ ਦੇ ਨਾਲ ਵੀ ਖੇਡ ਸਕਦੇ, ਇਸ ਕਰਕੇ ਇਹਨਾਂ ਚੀਜ਼ਾਂ ਨੂੰ ਡਿਫਰੈਂਸ਼ੀਏਟ ਕਰਨ ਦੀ ਲੋੜ ਨਹੀਂ ਆ। ਪਰ ਇੱਥੇ ਮੈਂ ਜਿਵੇਂ ਦੇਖ ਰਹੀ ਹਾਂ ਮੇਰੇ ਵੀ ਬੱਚੇ ਵੱਡੇ ਹੋ ਰਹੇ ਆ, ਮੇਰੀ ਬੇਟੀ ਜਿਹੜੀ ਆ ਉਹ 14 ਸਾਲ ਦੀ ਆ, ਉਹਨੇ 15 ਸਾਲ ਦੀ ਹੋ ਜਾਣਾ ਹਨਾ, ਤੇ ਜਿਹੜੇ ਮਾਹੌਲ ਦੇ ਵਿੱਚ ਅਸੀਂ ਉਹਨਾਂ ਨੂੰ ਵੱਡੇ ਕੀਤਾ, ਅਸੀਂ ਜਿਹੜਾ ਸਾਡਾ ਫਰੈਂਡ ਸਰਕਲ ਸੀਗਾ ਉਹਦੇ ਵਿੱਚ, ਮੇਰੇ ਫਰੈਂਡ ਸਰਕਲ ਦੇ ਵਿੱਚ ਮੈਨੂੰ ਹਮੇਸ਼ਾ ਇਹ ਪਰੇਸ਼ਾਨੀ ਰਹੀ ਹੈ ਕਿ ਮੇਰੇ ਫਰੈਂਡ ਸਰਕਲ ਦੇ ਵਿੱਚ, ਮੇਰੀ ਰਿਸ਼ਤੇਦਾਰੀ ਦੇ ਵਿੱਚ ਵੀ ਕੁੜੀਆਂ ਬਹੁਤ ਘੱਟ ਆ ਜੀ, ਮੇਰੇ ਸਾਰੇ ਫਰੈਂਡ ਸਰਕਲ ਦੇ ਵਿੱਚ ਜ਼ਿਆਦਾ ਫਰੈਂਡ ਜਿਹੜੀਆਂ ਮੇਰੀਆਂ ਉਹਨਾਂ ਦੇ ਮੁੰਡੇ ਹੀ ਨੇ ਹਨਾ, ਤੇ ਏਦਾਂ ਹੀ ਮੇਰੀ ਰਿਸ਼ਤੇਦਾਰੀ ਦੇ ਵਿੱਚ ਵੀ ਸਾਰੇ ਜਿਹੜੇ ਅੱਗਿਓਂ ਕਜ਼ਨਸ ਵਗੈਰਾ ਮੇਰੀਆਂ ਬੇਟੀਆਂ ਦੇ ਉਹ ਸਾਰੇ ਮੁੰਡੇ ਹੀ ਨੇ ਹਨਾ, ਕੁੜੀਆਂ ਘੱਟ ਨੇ ਹਨਾ, ਤੇ ਇਸ ਕਰਕੇ ਉਹਨਾਂ ਨੂੰ ਜ਼ਿਆਦਾਤਰ ਮੁੰਡਿਆਂ ਦੇ ਨਾਲ ਖੇਡਣ ਦਾ ਜਿਹੜਾ ਮਾਹੌਲ ਆ ਉਹ ਮਿਲਿਆ ਹਮੇਸ਼ਾ ਉਹਨਾਂ ਦੇ ਨਾਲ ਬੈਠਣ ਉੱਠਣ ਦਾ। ਪਰ ਜਿਉਂ ਜਿਉਂ ਮੈਂ ਦੇਖਿਆ ਕਿ ਮੇਰੀ ਜਿਹੜੀ ਬੇਟੀ ਆ ਉਹ ਵੱਡੀ ਹੋਈ ਹਨਾ, ਵੱਡੇ ਹੋਣ ਤੋਂ ਬਾਅਦ ਜਦੋਂ ਉਹ ਸੈਕੰਡਰੀ ਦੇ ਵਿੱਚ ਗਈ ਆ, ਕਿਉਂਕਿ ਜਿੰਨੀ ਦੇਰ ਉਹ ਪ੍ਰਾਇਮਰੀ ਚ ਰਹੇ ਬੜਾ ਵਧੀਆ ਖੇਡਦੇ ਸੀਗੇ ਆਪਸ ਦੇ ਵਿੱਚ ਕੁੜੀਆਂ ਮੁੰਡੇ ਹਨਾ, ਕੋਈ ਇਹੋ ਜਿਹੀ ਗੱਲ ਨਹੀਂ ਸੀ, ਪਰ ਇੱਥੇ ਸਕੂਲਾਂ ਦੇ ਵਿੱਚ ਵੀ ਕੁਛ ਇਹੋ ਜਿਹਾ ਕਲਚਰ ਜਿਹੜਾ ਆ ਉਹ ਦਿੱਤਾ ਜਾਂਦਾ ਆ ਕਿ ਜਿਹੜੀਆਂ ਗਰਲਸ ਆ ਉਹ ਗਰਲਸ ਦੇ ਨਾਲ ਹੀ ਖੇਡਣਗੀਆਂ, ਜਿਹੜੇ ਬੋਆਇਜ਼ ਆ ਬੋਆਇਜ਼ ਦੇ ਨਾਲ ਹੀ ਖੇਡਣਗੇ ਹਨਾ, ਤੇ ਇਸ ਕਰਕੇ ਉਹਨਾਂ ਦੇ ਵਿੱਚ ਇੱਕ ਗੈਪ ਜਿਹੜਾ ਵੱਧਦਾ ਜਾਂਦਾ। ਸਾਡੇ ਨਾਲ ਅਗਲੇ ਲਿਸਨਰ ਜੁੜੇ ਨੇ ਜੀ, ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਜੁੜੇ ਨੇ, ਸੋ ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਸਾਡੇ ਨਾਲ ਅਗਲੇ ਕਾਲਰ ਜੁੜ ਰਹੇ ਨੇ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ, ਸੋ ਅੱਜ ਦੇ ਇਸ ਵਿਸ਼ੇ ਦੇ ਉੱਤੇ ਉਹ ਗੱਲ ਕਰਨਾ ਚਾਹੁੰਦੇ ਨੇ। ਬਹੁਤ ਬਹੁਤ ਸਵਾਗਤ ਜਗਤਾਰ ਭਾਜੀ ਤੁਹਾਡਾ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਦੋਨਾਂ ਭੈਣਾਂ ਨੂੰ ਤੇ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਭੈਣ ਜੀ, ਤੁਸੀਂ ਅੱਜ ਦਾ ਜਿਹੜਾ ਵਿਸ਼ਾ ਲੈ ਕੇ ਆਏ ਆ ਨਾ, ਇਹ ਵਿਸ਼ਾ ਹਲਕਾ ਫੁਲਕਾ ਨਹੀਂ ਹੈ, ਇਨਸਾਨੀ ਜ਼ਿੰਦਗੀ ਦਾ ਬੁਨਿਆਦੀ ਵਿਸ਼ਾ ਹੈ, ਜਿੱਥੋਂ ਹਰ ਇਨਸਾਨ ਦੀ ਨੀਂਹ ਰੱਖੀ ਜਾਂਦੀ ਹੈ, ਇਹ ਉਹ ਵਿਸ਼ਾ ਹੈ। ਤੇ ਆਮ ਕਹਾਵਤ ਹੈ ਵੀ ਜਿਸ ਮਕਾਨ ਦੀ ਨੀਂਹ ਤਕੜੀ ਹੋਵੇ ਉਹ ਮਕਾਨ ਲੰਬਾ ਸਮਾਂ ਕੱਟ ਜਾਂਦਾ ਹੈ। ਇਹ ਇਨਸਾਨ ਦੀ ਨੀਂਹ ਰੱਖਣ ਵਾਲਾ ਵਿਸ਼ਾ ਹੈ, ਤੇ ਇਸ ਵਿਸ਼ੇ ਦੇ ਉੱਤੇ ਜਿੰਨੀ ਆਪਾਂ ਗੱਲ ਕਰ ਸਕਦੇ ਹਾਂ, ਜਿੰਨੀ ਵੱਧ ਤੋਂ ਵੱਧ ਗੱਲ ਕਰ ਸਕਦੇ ਹਾਂ, ਉਹ ਕਰਨੀ ਬਣਦੀ ਹੈ। ਤੇ ਮੇਰਾ ਮੰਨਣਾ ਇਹ ਹੈ ਕਿ ਵੀ ਜਿਹੜੀ ਤੁਸੀਂ ਜਫਰ ਸਾਹਿਬ ਦੀ ਗੱਲ ਕੀਤੀ ਸੀ ਨਾ, ਉਹ 100% ਰਾਈਟ ਹੈ। ਬੱਚੇ ਸੁਣਦੇ ਨੇ, ਬੱਚੇ ਦੇਖਦੇ ਨੇ, ਇਹ ਮੇਰਾ ਆਪਣਾ ਜਾਤੀ ਐਕਸਪੀਰੀਅੰਸ ਹੈ। ਮੇਰੀ ਤਕਰੀਬਨ ਮੇਰੇ ਬੱਚੇ ਹੁਣ ਤਾਂ ਕਾਫੀ ਵੱਡੇ ਹੋ ਚੁੱਕੇ ਨੇ, ਹੋਰ ਚੀਜ਼ ਪੜ੍ਹਨ ਵੀ ਚਲੇ ਗਏ ਨੇ, ਪਰ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਇਹ ਗੱਲਾਂ ਮੈਂ ਸਾਰੀਆਂ ਨੋਟ ਕੀਤੀਆਂ ਕਿ ਉਹਨਾਂ ਨੇ ਸਾਨੂੰ ਸੁਣਿਆ ਘੱਟ ਹੈ, ਉਹਨਾਂ ਨੇ ਸਾਨੂੰ ਵੇਖਿਆ ਜਾਂਦਾ ਹੈ। ਕਿਉਂਕਿ ਐਕਚੁਅਲੀ ਕੀ ਹੁੰਦਾ ਕਿ ਜਿਸ ਤਰ੍ਹਾਂ ਉਹਨੇ ਭੈਣ ਜੀ ਨੇ ਗੱਲ ਕੀਤੀ ਹੈ ਕਿ ਬੱਚਾ ਦੋ ਵਾਰ ਆਵਾਜ਼ ਮਾਰੋ ਸੁਣਦਾ, ਤੀਜੀ ਵਾਰ ਨਹੀਂ ਸੁਣਦਾ, ਉਹ ਬੱਚੇ ਸਾਡੇ ਕਾਰਨ ਹੀ ਉਹ ਅਡੈਕਟ ਹੋ ਜਾਂਦੇ। ਅਸੀਂ ਬੱਚਿਆਂ ਨਾਲ ਗੱਲ ਇਸ ਤਰੀਕੇ ਨਾਲ ਕਰਦੇ ਹਾਂ ਕਿ ਬੱਚਿਆਂ ਨੂੰ ਇਸ ਤਰੀਕੇ ਨਾਲ ਬੁਲਾਉਂਦੇ ਹਾਂ ਕਿ ਉਹ ਪਹਿਲੀ ਗੱਲ ਸੁਣਦੇ ਨੀ, ਦੂਜੀ ਨੂੰ ਮਾੜੀ ਜੀ ਗੌਰ ਕਰਦੇ ਆ, ਜਦੋਂ ਅਸੀਂ ਤੀਜੀ ਚੀਜ਼ ਬੋਲਦੇ ਹਾਂ ਤਾਂ ਉਹਨਾਂ ਨੂੰ ਅਸੀਂ ਅਡੈਕਟ ਕਰ ਦਿੰਦੇ ਹਾਂ ਇਸ ਤਰੀਕੇ ਨਾਲ। ਸਾਡੇ ਘਰ ਦਾ ਮਾਹੌਲ ਹੈ ਜਿਹੜਾ ਉਹ ਬੱਚਿਆਂ ਨੂੰ ਇਹਨਾਂ ਚੀਜ਼ਾਂ ਲਈ ਅਡੈਕਟ ਕਰ ਦਿੰਦਾ ਹੈ। ਤੇ ਵੀ ਮੇਰਾ ਮੰਨਣਾ ਇਹੀ ਹੈ ਕਿ ਵੀ ਜਿੰਨਾ ਅਸੀਂ ਬੱਚਿਆਂ ਦੇ ਨਾਲ ਫਰੈਂਡਲੀ, ਚਾਹੇ ਸਾਨੂੰ ਆਪਦਾ ਇੱਕ ਸਾਲ ਦੇ ਬੱਚੇ ਨਾਲ ਗੱਲਾਂ ਕਰਨ ਵਾਸਤੇ ਸਾਨੂੰ ਇੱਕ ਸਾਲ ਦੇ ਹੋ ਕੇ ਗੱਲ ਕਰਨੀ ਚਾਹੀਦੀ। ਜਦੋਂ ਅਸੀਂ ਬੱਚਿਆਂ ਦੇ ਸਾਹਮਣੇ ਵੱਧ ਸਿਆਣੇ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਆਪਦੇ ਆਪ ਨੂੰ ਬਹੁਤ ਸਿਆਣਾ ਸਮਝ ਕੇ ਤੇ ਜਵਾਕਾਂ ਨੂੰ ਨਿਆਣਾ ਸਮਝ ਕੇ ਗੱਲ ਕਰਦੇ ਹਾਂ, ਇਹ ਜਿਹੜਾ ਫਰਕ ਹੈ ਨਾ, ਇਹ ਫਰਕ ਐਸੀਆਂ ਸਥਿਤੀਆਂ ਕ੍ਰੀਏਟ ਕਰ ਦਿੰਦਾ। ਇਹ ਮੇਰਾ ਆਪਣਾ ਜਾਤੀ ਐਕਸਪੀਰੀਅੰਸ।
ਬਿਲਕੁਲ ਜੀ,
ਬਸ ਮੈਂ ਤਾਂ ਇੰਨਾ ਕੀ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਵਿਸ਼ਾ ਹੈ, ਇਸ ਵਿਸ਼ੇ ਦੇ ਉੱਤੇ ਜਿੰਨੀ ਵੱਧ ਤੋਂ ਵੱਧ ਗੱਲ ਕੀਤੀ ਜਾਵੇ ਉਹ ਘੱਟ ਹੀ ਹੈ, ਸਮਝ ਲਓ ਵੱਧ ਤੋਂ ਵੱਧ ਗੱਲ ਹੋਣੀ ਚਾਹੀਦੀ ਹੈ, ਜਿੰਨੀ ਵੀ ਹੋਣੀ ਚਾਹੀਦੀ ਇਸ ਵਿਸ਼ੇ ਦੇ ਉੱਤੇ। ਠੀਕ ਹੈ ਜੀ, ਓਕੇ ਜੀ, ਸਤਿ ਸ੍ਰੀ ਅਕਾਲ ਦੋਨਾਂ ਭੈਣਾਂ ਨੂੰ ਤੇ ਸਰੋਤਿਆਂ ਨੂੰ।
ਬਹੁਤ ਬਹੁਤ ਧੰਨਵਾਦ ਜਗਤਾਰ ਗਿੱਲ ਜੀ, ਔਰ ਤੁਹਾਡਾ ਜਿਹੜਾ ਤਜਰਬਾ ਜੀ ਉਹ ਬੋਲਦਾ, ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਆਪਣੇ ਤਜਰਬੇ ਚੋਂ ਤੁਸੀਂ ਬਹੁਤ ਹੀ ਕੀਮਤੀ ਜਿਹੜੇ ਵਿਚਾਰ ਆ ਸਾਡੇ ਨਾਲ ਅੱਜ ਸਾਂਝੇ ਕੀਤੇ ਆ, ਸ਼ੁਕਰੀਆ ਸਾਂਝ ਪਾਉਣ ਦੇ ਲਈ। ਸੋ ਸਿਮਰ, ਗੱਲ ਫਿਰ ਉਹੀ ਆ ਜਾਂਦੀ ਆ ਕਿ ਬਿਲਕੁਲ ਅਸੀਂ ਬੱਚਿਆਂ ਨੂੰ ਬੱਚੇ ਸਮਝ ਕੇ ਅਸਲ ਦੇ ਵਿੱਚ ਇਗਨੋਰ ਕਰ ਦਿੰਦੇ ਹਾਂ ਬਹੁਤ ਸਾਰੀਆਂ ਗੱਲਾਂ ਦੇ ਵਿੱਚ, ਪਰ ਅਸਲ ਚ ਉਹ ਬਹੁਤ ਕੁਛ ਦੇਖਦੇ। ਜਿਵੇਂ ਅਸੀਂ ਸ਼ੁਰੂਆਤ ਦੇ ਵਿੱਚ ਹੀ ਗੱਲ ਕਰ ਲਈ ਸੀਗੀ ਵੀ ਉਹ ਸਿਰਫ ਇਹੋ ਹੀ ਨਹੀਂ ਆ ਕਿ ਉਹ ਸਾਨੂੰ ਸੁਣਨ ਤੇ ਜੋ ਅਸੀਂ ਚਾਹੁੰਦੇ ਹਾਂ ਉਸੇ ਤਰ੍ਹਾਂ ਕਰਨ ਹਨਾ, ਪਰ ਉਹਦੇ ਲਈ ਜ਼ਰੂਰੀ ਇਹ ਆ ਕਿ ਅਸੀਂ ਵੀ ਉਹਨਾਂ ਨੂੰ ਸੁਣੀਏ ਤੇ ਅਸਲ ਦੇ ਵਿੱਚ ਉਹ ਸਾਡੇ ਤੋਂ ਕੀ ਚਾਹੁੰਦੇ ਆ। ਮੈਨੂੰ ਇੱਥੇ ਹੁਣ ਇੱਕ ਹੋਰ ਗੱਲ ਯਾਦ ਆਈ ਹਨਾ, ਵੀ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਵੀ ਮੈਨੂੰ ਲੱਗਦਾ ਗੱਲ ਉਹ ਸਾਂਝੀ ਹੋਈ ਸੀਗੀ ਕਿ ਜਨਾਬ ਸੁਰਜੀਤ ਪਾਤਰ ਸਾਹਿਬ ਜਿਨ੍ਹਾਂ ਦਾ ਜਿਹੜਾ ਨਾਮ ਆ ਉਹ ਜੱਗ ਦੇ ਉੱਤੇ ਇਸ ਵੇਲੇ ਹਨਾ, ਇੱਕ ਕਵੀ ਦੇ ਤੌਰ ਤੇ, ਇੱਕ ਬਹੁਤ ਖੂਬਸੂਰਤ ਇਨਸਾਨ ਦੇ ਤੌਰ ਤੇ ਵੀ ਲਿਆ ਜਾਂਦਾ। ਸੋ ਉਹਨਾਂ ਦਾ ਇੱਕ ਬੜਾ ਛੋਟਾ ਜਿਹਾ ਵਾਕਿਆ ਸੀਗਾ ਜ਼ਿੰਦਗੀ ਦਾ, ਕਹਿੰਦੇ ਕਿ ਉਹਨਾਂ ਨੂੰ ਕੋਈ ਉਹਨਾਂ ਦਾ ਸ਼ਗਿਰਦ ਹਨਾ ਮਿਲਣ ਗਿਆ, ਔਰ ਉਹ ਉਸ ਸ਼ਗਿਰਦ ਨੇ ਕਿਹਾ ਕਿ ਮੈਂ ਤੁਹਾਨੂੰ ਮਤਲਬ ਇਸ ਕਦਰ ਵਡਿਆਈ ਦਿੰਦਾ ਆ, ਮੈਂ ਤੁਹਾਨੂੰ ਇਸ ਕਦਰ ਸੋਚਦਾ ਆ ਹਨਾ। ਤੇ ਸੁਰਜੀਤ ਪਾਤਰ ਸਾਹਿਬ ਜਿਹੜੇ ਬਹੁਤ ਹੀ ਨਿਮਾਣੇ ਆ, ਬਹੁਤ ਨਿਮਰਤਾ ਹੈ ਜੀ ਉਹਨਾਂ ਦੇ ਵਿੱਚ, ਔਰ ਉਹਨਾਂ ਨੇ ਉਸੇ ਵੇਲੇ ਕਿਹਾ ਵੀ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਤੂੰ ਜਿਸ ਤਰ੍ਹਾਂ ਦਾ ਮੇਰੇ ਬਾਰੇ ਸੋਚਦਾ ਆ, ਮੈਂ ਓਦਾਂ ਦਾ ਮੈਨੂੰ ਮੇਰਾ ਪਰਮਾਤਮਾ ਮੈਨੂੰ ਬਣਾ ਦੇਵੇ ਹਨਾ। ਔਰ ਇਹ ਦੇਖੋ ਕਿੰਨੀ ਵੱਡੀ ਗੱਲ ਹੈ ਕਿ ਅਸੀਂ ਕਾਸ਼ ਇਹ ਜਿਹੜੀ ਫੀਲਿੰਗ ਆ ਆਪਣੇ ਅੰਦਰ ਡਿਵੈਲਪ ਕਰ ਸਕੀਏ, ਕਾਸ਼ ਅਸੀਂ ਵੀ ਇੱਦਾਂ ਅਰਦਾਸ ਕਰੀਏ ਪਰਮਾਤਮਾ ਦੇ ਅੱਗੇ ਕਿ ਜਿਹੋ ਜਿਹਾ ਸਾਡੇ ਬੱਚੇ ਸਾਨੂੰ ਦੇਖਣਾ ਲੋਚਦੇ ਆ, ਜਿਹੋ ਜਿਹਾ ਰੋਲ ਮਾਡਲ ਉਹ ਸਾਡੇ ਵਿੱਚ ਆਪਣੇ ਲਈ ਬਣਿਆ ਹੋਇਆ ਦੇਖਣਾ ਚਾਹੁੰਦੇ ਆ, ਓਦਾਂ ਦੇ ਰੋਲ ਮਾਡਲ ਸਾਨੂੰ ਬਣਨਾ ਆ ਜਾਵੇ ਅਸਲ ਦੇ ਵਿੱਚ ਹਨਾ। ਸੋ ਇਹ ਬਹੁਤ ਡੂੰਘੀਆਂ ਗੱਲਾਂ ਜੀ ਔਰ ਵਿਚਾਰਨ ਵਾਲੀਆਂ ਗੱਲਾਂ, ਜਿਵੇਂ ਜਗਤਾਰ ਭਾਜੀ ਨੇ ਕਿਹਾ ਵੀ ਹਲਕਾ ਫੁਲਕਾ ਨਹੀਂ ਆ ਸਾਡੀ ਜਿਹੜੀ ਬੁਨਿਆਦ ਆ ਇਹ, ਔਰ ਇਹਨਾਂ ਦੇ ਉੱਤੇ ਗੱਲਬਾਤ ਹੋਣੀ ਬਹੁਤ ਜ਼ਰੂਰੀ ਆ। ਔਰ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਹਮੇਸ਼ਾ ਕੋਸ਼ਿਸ਼ ਕਰਦੇ ਰਹਾਂਗੇ ਕਿ ਇਹੋ ਜਿਹੜੇ ਵਿਸ਼ੇ ਆ ਇਹਨਾਂ ਨੂੰ ਜ਼ਰੂਰ ਛੂੰਹਦੇ ਰਹੀਏ। ਸਾਡੇ ਨਾਲ ਕੁਝ ਹੋਰ ਦੋਸਤ ਜੁੜੇ ਆ, ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ। ਸਨੀ ਸਿੰਘ ਸਾਡੇ ਨਾਲ ਜੁੜੇ ਨੇ, ਕਾਫੀ ਦੇਰ ਤੋਂ ਜੁੜੇ ਹੋਏ, ਮਾਫੀ ਚਾਹਾਂਗੀ ਤੁਹਾਡਾ ਜਿਹੜਾ ਮੈਸੇਜ ਹੈ ਥੋੜਾ ਲੇਟ ਹੋ ਗਿਆ। ਗੁੱਡ ਮਾਰਨਿੰਗ ਜੀ ਟੂ ਯੂ ਆਲ ਐਂਡ ਲਿਸਨਰਸ, ਸਨੀ ਡੇ ਅੱਜ ਕਹਿੰਦੇ, ਤੇ ਸਨੀ ਤੇ ਸੋਨੂ ਦੋਵੇਂ ਜਣੇ ਜਿਹੜੇ ਪ੍ਰੋਗਰਾਮ ਆ ਉਹ ਸੁਣ ਰਹੇ ਆ। ਸੋ ਵਧੀਆ ਜੀ, ਤੁਸੀਂ ਧੁੱਪ ਇੰਜੋਏ ਕਰ ਰਹੇ ਹੋ, ਤੁਸੀਂ ਇਹ ਨਹੀਂ ਦੱਸਿਆ ਵੀ ਕਿੱਥੋਂ ਤੁਸੀਂ ਮੈਸੇਜ ਕੀਤਾ, ਪਰ ਤੁਸੀਂ ਜਿੱਥੇ ਵੀ ਪ੍ਰੋਗਰਾਮ ਸੁਣ ਰਹੇ ਹੋ ਨਾਲ ਨਾਲ ਧੁੱਪ ਇੰਜੋਏ ਕਰ ਰਹੇ ਹੋ, ਆਪਾਂ ਵਧੀਆ ਲੱਗ ਰਿਹਾ ਕਿ ਤੁਸੀਂ ਨਾਲ ਨਾਲ ਜਿਹੜਾ ਸਾਥ ਆ ਉਹ ਸਾਡਾ ਵੀ ਦੇ ਰਹੇ ਹੋ ਹਨਾ। ਤੇ ਇਹਦੇ ਨਾਲ ਹੀ ਸਾਡੇ ਨਾਲ ਅੱਗੇ ਗੁਰਿੰਦਰ ਸਿੰਘ ਬੈਂਸ ਵੀ ਜਿਹੜੇ ਉਹ ਵੀ ਸ਼ਾਮਲ ਹੋਏ ਸੀਗੇ। ਸੋ ਜਿਵੇਂ ਕਿ ਉਹਨਾਂ ਨੇ ਅੱਗੇ ਵੀ ਬਹੁਤ ਵਾਰ ਸਾਡੇ ਨਾਲ ਸਾਂਝ ਪਾਈ ਆ ਕਿ ਉਹ ਗੜਦੀਵਾਲਾ ਦੇ ਵਿੱਚ ਇੱਕ ਆਸ਼ਰਮ ਜਿਹੜਾ ਹੈ ਜੀ ਉਹ ਚਲਾ ਰਹੇ ਆ, ਤੇ ਨਾਲ ਹੀ ਨਾਲ ਉਹ ਲੋੜਵੰਦ ਜਿਹੜੇ ਲੋਕ ਆ ਉਹਨਾਂ ਦੀ ਉਹ ਮਦਦ ਕਰਦੇ। ਉਹਨਾਂ ਨੇ ਇੱਕ ਘਟਨਾ ਦਾ ਅੱਜ ਵੀ ਜ਼ਿਕਰ ਕੀਤਾ, ਫਤਿਹ ਬੁਲਾ ਰਹੇ ਆ ਪਹਿਲਾਂ ਤਾਂ ਪ੍ਰੋਗਰਾਮ, ਕਹਿੰਦੇ ਬਹੁਤ ਵਧੀਆ ਜੀ ਸਾਡੇ ਵੱਲੋਂ ਵੀ ਗੁਰਫਤਿਹ ਤੁਹਾਨੂੰ, ਕਹਿੰਦੇ ਅੱਜ ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲਾ ਆਸ਼ਰਮ ਚ ਇੱਕ ਕੁਝ ਦਿਨ ਪਹਿਲਾਂ ਕਬੀਰਪੁਰ ਮੋੜ ਤੇ ਇੱਕ ਬਜ਼ੁਰਗ ਕਹਿੰਦੇ ਜੋ ਵਰਦੇ ਮੀਂਹ ਚ ਸੜਕ ਕਿਨਾਰੇ ਬੈਠੇ ਸੀ, ਉਹਨਾਂ ਨੂੰ ਜਥੇਬੰਦੀ ਲੈ ਕੇ ਆਈ ਸੀਗੀ ਆਸ਼ਰਮ ਚ, ਤੇ ਉਹਨਾਂ ਨੇ ਦੱਸਿਆ ਸੀਗਾ ਕਿ ਉਹ ਜੰਮੂ ਦੇ ਰਹਿਣ ਵਾਲੇ ਤੇ ਬਹੁਤ ਜ਼ਿਆਦਾ, ਜਦੋਂ ਉਸ ਪੋਸਟ ਨੂੰ ਸ਼ੇਅਰ ਕੀਤਾ ਗਿਆ ਤਾਂ ਜੰਮੂ ਕਸ਼ਮੀਰ ਤੋਂ ਜਥੇਬੰਦੀ ਦੇ ਮੁੱਖ ਸੇਵਾਦਾਰ ਜਿਹੜੇ ਮਨਜੋਤ ਸਿੰਘ ਤਲਵੰਡੀ, ਉਹਨਾਂ ਨੂੰ ਕਹਿੰਦੇ ਫੋਨ ਆਏ, ਤੇ ਮੁਸਲਿਮ ਵੀਰਾਂ ਨੇ ਅਸਲ ਚ ਜ਼ਿਆਦਾ ਫੋਨ ਕੀਤੇ ਸੀਗੇ, ਤੇ ਉਹ ਜਿਹੜੇ ਬਜ਼ੁਰਗ ਸੀਗੇ ਜੀ ਉਹਨਾਂ ਦਾ ਨਾਮ ਸੀਗਾ ਆਮੀਨ, ਤੇ ਕਹਿੰਦੇ ਕਿਸੇ ਟਾਈਮ ਇਹ ਟਰੱਕ ਡਰਾਈਵਰ ਸੀਗੇ, ਸੱਟ ਲੱਗਣ ਕਾਰਨ ਇਹਨਾਂ ਦੀ ਦਿਮਾਗੀ ਹਾਲਤ ਜਿਹੜੀ ਆ ਉਹ ਵਿਗੜ ਗਈ ਸੀ, ਸੋ ਇਸ ਕਰਕੇ ਉਹ ਇਸ ਤਰ੍ਹਾਂ ਭੁੱਲੇ ਭਟਕੇ ਜਿਹੜੇ ਸੀ ਉਹ ਫੇਰ ਰਹੇ ਸੀਗੇ। ਤੇ ਕਹਿੰਦੇ ਵੀ ਉਹਨਾਂ ਦਾ ਪਤਾ ਲੱਗ ਗਿਆ ਵੀ ਉਹ ਦਰਵੇਸ਼ ਨੇ, ਬਹੁਤ ਚੰਗੇ ਇਨਸਾਨ ਨੇ, ਤੇ ਉਹਨਾਂ ਦੇ ਨਾਲ ਅਣਸੁਖਾਵੀ ਜਿਹੜੀ ਘਟਨਾ ਉਹ ਵਾਪਰ ਸਕਦੀ ਸੀ ਜੇਕਰ ਉਹ ਜਥੇਬੰਦੀ ਉਹਨਾਂ ਨੂੰ ਉੱਥੇ ਆਸ਼ਰਮ ਦੇ ਵਿੱਚ ਨਾ ਲੈ ਕੇ ਆਉਂਦੀ। ਸੋ ਹੁਣ ਉਹਨਾਂ ਦਾ ਜਿਹੜਾ ਪਰਿਵਾਰ ਆ ਕਹਿੰਦੇ ਉਹਨਾਂ ਨੂੰ ਲੈਣ ਆਇਆ ਹੈ, ਤੇ ਇਸ ਤਰ੍ਹਾਂ ਉਹ ਜਦੋਂ ਵੀ ਕਹਿੰਦੇ ਕੋਈ ਵੀ ਉਹਨਾਂ ਦੇ ਕੋਲ ਆਉਂਦਾ ਤੇ ਉਹਨਾਂ ਨੂੰ ਘੁੱਟ ਕੇ ਜੱਫੀ ਪਾ ਲੈਂਦੇ ਆ। ਸੋ ਬਹੁਤ ਵਧੀਆ ਜਥੇਬੰਦੀ ਤੁਹਾਡੀ ਕੰਮ ਕਰ ਰਹੀ ਆ ਗੁਰਿੰਦਰ ਸਿੰਘ ਜੀ, ਤੇ ਇਹਦੇ ਲਈ ਤੁਹਾਨੂੰ ਵਧਾਈ ਦੇਣੀ ਬਣਦੀ ਆ, ਤੁਹਾਡੀ ਪ੍ਰਸ਼ੰਸਾ ਕਰਨੀ ਬਣਦੀ ਆ। ਔਰ ਜਿਹੜੇ ਵੀ ਦੋਸਤ ਉਹਨਾਂ ਨੂੰ ਸਾਥ ਦੇਣਾ ਚਾਹੁੰਦੇ ਆ, ਸੰਪਰਕ ਕਰਨਾ ਚਾਹੁੰਦੇ ਆ, ਨੰਬਰ ਉਹਨਾਂ ਨੇ ਭੇਜਿਆ ਜੀ 94-172-60-895, ਜਾਂ ਫਿਰ ਮੈਲਬਨ ਦਾ ਨੰਬਰ ਜਿਹੜਾ ਜੀ ਹੋਏਗਾ +61-433-611-988, ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਇਸ ਜਥੇਬੰਦੀ ਦੀ ਜੇ ਮਦਦ ਕਰਨਾ ਚਾਹੁੰਦੇ ਹੋ। ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਸਾਂਝ ਪਾਈ ਹੈ ਜੀ ਪ੍ਰੀਤੀ ਹੋਰਾਂ ਨੇ, ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਮੇਰੀ ਬੇਟੀ ਈਅਰ 1 ਦੇ ਵਿੱਚ ਹੈ, ਸੇਮ ਜਿੱਦਾਂ ਤੁਸੀਂ ਕਿਹਾ ਵੀ ਮੇਰੇ ਫੈਮਿਲੀ ਤੇ ਫਰੈਂਡ ਸਰਕਲ ਵਿੱਚ ਵੀ ਬੋਇਜ਼ ਨੇ, ਜੇ ਕਿਸੇ ਪਾਰਟੀ 'ਚ ਗਰਲਜ਼ ਹੋਣ ਵੀ ਤਾਂ ਉਹ ਵੀ ਬੋਇਜ਼ ਨਾਲ ਹੀ ਪਲੇ ਕਰਨਾ ਪਸੰਦ ਕਰਦੀ ਹੈ, ਤੇ ਜੋ ਕਈ ਵਾਰ ਮੇਰੇ ਲਈ ਕਹਿੰਦੇ ਪਰੇਸ਼ਾਨੀ ਦਾ ਵਿਸ਼ਾ ਬਣ ਜਾਂਦਾ। ਪਲੀਜ਼ ਤੁਸੀਂ ਕੋਈ ਸੁਜੈਸ਼ਨ ਦਿਓ ਕਿ ਇਸ ਬਾਰੇ। ਬਾਕੀ ਕਹਿੰਦੇ ਥੈਂਕਸ ਜੀ, ਸੁਜੈਸ਼ਨ ਇਹੀ ਹੈ ਕਿ ਅਸੀਂ ਅਸਲ ਦੇ ਵਿੱਚ ਮੈਂ ਇਹ ਗੱਲ ਤੁਹਾਡੇ ਨਾਲ ਤਾਂ ਸਾਂਝੀ ਕੀਤੀ ਕਿਉਂਕਿ ਸਾਡੇ ਲਿਸਨਰ ਗੁਰਿੰਦਰ ਸਿੰਘ ਉਹਨਾਂ ਨੇ ਗੱਲ ਕੀਤੀ ਸੀਗੀ ਕਿ ਇੱਥੇ ਇਹ ਫਰਕ ਘੱਟ ਆ, ਪਰ ਫਰਕ ਜਿਹੜਾ ਉਹ ਹੈਗਾ ਜੀ, ਇੱਥੇ ਵੀ ਹੈਗਾ ਆ, ਔਰ ਇਹ ਫਰਕ ਜਿਹੜਾ ਆ ਉਹ ਜਿਹੜੀਆਂ ਵੱਡੀਆਂ ਕਲਾਸਿਸ ਆ ਉਹਨਾਂ ਦੇ ਵਿੱਚ ਜਾ ਕੇ ਬਹੁਤ ਜ਼ਿਆਦਾ ਦਿਖਾਈ ਦਿੰਦਾ। ਔਰ ਮੈਂ ਇਹੀ ਗੱਲ ਕਰ ਰਹੀ ਸੀਗੀ ਕਿ ਜਦੋਂ ਮੇਰੀ ਬੇਟੀ ਜਿਹੜੀ ਸੈਕੰਡਰੀ ਕਾਲਜ ਦੇ ਵਿੱਚ ਗਈ ਆ, ਉਹਦੇ ਤੋਂ ਬਾਅਦ ਜਦੋਂ ਅਸੀਂ ਪਰਿਵਾਰਕ ਮਿਲਣੀਆਂ ਦੇ ਵਿੱਚ ਵੀ ਮਿਲਦੇ ਹਾਂ ਤਾਂ ਜਿਹੜੀ ਕਈ ਵਾਰ ਇਹੋ ਜਿਹਾ ਅਸੀਂ ਆਪ ਮਹਿਸੂਸ ਕਰਦੇ ਹਾਂ ਅਸੀਂ ਪੇਰੈਂਟਸ ਆਪਸ ਦੇ ਵਿੱਚ ਕਿ ਜਿਹੜੀਆਂ ਲੜਕੀਆਂ ਜੀ ਉਹ ਸਿਰਫ ਲੜਕੀਆਂ ਦੇ ਨਾਲ ਬੈਠਣਾ ਪਸੰਦ ਕਰਦੀਆਂ ਤੇ ਜਿਹੜੇ ਲੜਕੇ ਆ ਉਹ ਲੜਕਿਆਂ ਦੇ ਨਾਲ। ਇਸ ਕਰਕੇ ਉਹ ਕੀ ਕਰਦੇ ਆ ਕਿ ਜੇ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਅਸੀਂ ਫਲਾਣੇ ਦੇ ਘਰ ਚੱਲੇ ਹਾਂ ਉੱਥੇ, ਤੇ ਉੱਥੇ ਤਾਂ ਉਹਨਾਂ ਦੇ ਬੋਇਜ਼ ਨਹੀਂ ਹੈਗੇ ਹਨਾ, ਫਿਰ ਬੋਇਜ਼ ਜਿਹੜੇ ਉਹ ਆਉਣਾ ਪਸੰਦ ਨਹੀਂ ਕਰਦੇ। ਸੋ ਇਹ ਚੀਜ਼ਾਂ ਜਿਹੜੀਆਂ ਨਾ ਇਹ ਇੱਥੇ ਵੀ ਪਰੇਸ਼ਾਨੀ ਦਾ ਸਬੱਬ ਬਣਦੀਆਂ। ਸੋ ਇਸ ਕਰਕੇ ਇਹ ਸਾਨੂੰ ਬੱਚਿਆਂ ਨੂੰ ਹੀ ਸਿਖਾਉਣਾ ਪੈਣਾ ਕਿ ਸਭ ਤੋਂ ਵੱਡੀ ਸਮੱਸਿਆ ਇੱਥੇ ਇਹ ਵੀ ਹੈਗੀ ਆ ਕਿ ਆਪਾਂ ਫਰੈਂਡਸ ਦੀ ਜਦੋਂ ਗੱਲ ਕਰਦੇ ਹਾਂ ਇੱਥੇ ਕਿਹਾ ਜਾਂਦਾ ਗਰਲ ਫਰੈਂਡ ਬੋਆਏ ਫਰੈਂਡ, ਮਤਲਬ ਜੇ ਲੜਕੀ ਦੀ ਵੀ ਫਰੈਂਡ ਗਰਲ ਆ ਤੇ ਉਹਨੂੰ ਗਰਲ ਫਰੈਂਡ ਕਹਿਣਾ ਆ, ਤੇ ਜੇ ਲੜਕੇ ਦਾ ਫਰੈਂਡ ਬੋਆਏ ਆ ਤੇ ਉਹਨੂੰ ਬੋਆਏ ਫਰੈਂਡ ਕਹਿਣਾ, ਤੇ ਜੇ ਬੋਆਏ ਦੇ ਨਾਲ ਜਿਹੜੀ ਉਹਦੀ ਫਰੈਂਡ ਆ ਉਹਨੂੰ ਗਰਲ ਫਰੈਂਡ ਕਹਿਣਾ ਹਨਾ। ਪਰ ਸਾਡੇ ਲਈ ਜਿਹੜਾ ਇਹ ਥੋੜਾ ਜਿਹਾ ਮੈਨੂੰ ਲੱਗਦਾ ਵੀ ਮੁਸ਼ਕਲ ਹੋ ਜਾਂਦਾ ਬਰਦਾਸ਼ਤ ਕਰਨਾ, ਕਿਉਂਕਿ ਸਾਨੂੰ ਵੀ ਇਹੀ ਸਿਖਾਇਆ ਗਿਆ ਵੀ ਫਰੈਂਡਸ ਜਿਹੜੇ ਉਹ ਫਰੈਂਡਸ ਹੁੰਦੇ ਆ ਹਨਾ। ਜੇ ਮੈਂ ਆਪਣੀ ਗੱਲ ਕਰਾਂ, ਮੈਂ ਸਕੂਲ ਦੇ ਵਿੱਚ ਵੀ ਹਮੇਸ਼ਾ ਤੋਂ ਕੋਐਡ ਸਕੂਲ ਚ ਪੜ੍ਹੀ ਆ, ਕੋਐਡ ਕਾਲਜਿਸ ਚ ਪੜ੍ਹੀ ਆ, ਔਰ ਮੈਂ ਜਿੱਥੇ ਪੜ੍ਹਾਇਆ ਪਹਿਲਾਂ ਆਪਣਾ ਕਰੀਅਰ ਵੀ ਸ਼ੁਰੂ ਕੀਤਾ ਉਹ ਵੀ ਕੋਐਡ ਕਾਲਜਿਸ ਸੀਗੇ ਹਨਾ। ਤੇ ਦੋਵਾਂ ਤਰ੍ਹਾਂ ਦੇ ਮਾਹੌਲ ਦੇ ਵਿੱਚ ਮੈਨੂੰ ਵਿਚਰਨ ਦਾ ਮੌਕਾ ਮਿਲਦਾ ਰਿਹਾ, ਤੇ ਪੇਰੈਂਟਸ ਨੇ ਸਕੂਲ ਟਾਈਮ ਤੋਂ ਸ਼ੁਰੂ ਤੋਂ ਇਹੀ ਗੱਲ ਸਿਖਾਈ ਸੀ ਕਿ ਫਰੈਂਡਸ ਜਿਹੜੇ ਆ ਉਹ ਫਰੈਂਡਸ ਹੁੰਦੇ ਆ, ਠੀਕ ਆ। ਜੇ ਲੜਕੀਆਂ ਜਿਹੜੀਆਂ ਆ, ਜੇ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਡੀਆਂ ਫਰੈਂਡਸ ਆ, ਤੇ ਉਹਦੇ ਵਿੱਚ ਜੇ ਉਹ ਕੁਛ ਗਲਤ ਕਰਦੀਆਂ ਆ ਤਾਂ ਵੀ ਉਹ ਤੁਹਾਡੇ ਲਈ ਗਲਤ ਫਰੈਂਡ ਹੀ ਹੋਊਗਾ। ਸੋ ਤੁਸੀਂ ਉਹਨੂੰ ਪਿਕ ਨਹੀਂ ਕਰਨਾ ਹਨਾ। ਤੇ ਜੇ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਲੜਕਾ ਕੋਈ ਗਲਤ ਕੰਮ ਕਰਦਾ ਤੇ ਇਹਦਾ ਮਤਲਬ ਉਹ ਵੀ ਗਲਤ ਆ, ਸੋ ਤੁਸੀਂ ਉਹਨੂੰ ਪਿਕ ਨਹੀਂ ਕਰਨਾ ਹਨਾ। ਸੋ ਇਸ ਕਰਕੇ ਫਰੈਂਡਸ ਫਰੈਂਡਸ ਹੁੰਦੇ, ਪਰ ਜਦੋਂ ਅਸੀਂ ਇਸ ਮਾਹੌਲ ਚ ਵਿਚਰਦੇ ਹਾਂ ਇੱਥੇ ਆਮ ਤੌਰ ਤੇ ਇਹ ਜਿਹੜਾ ਇੱਕ ਪਾੜਾ ਆ ਉਹ ਪਾ ਦਿੱਤਾ ਜਾਂਦਾ ਆ, ਤੇ ਬੱਚੇ ਜਿਹੜੇ ਆ ਉਹ ਸੋਚਣਾ ਹੀ ਇੱਦਾਂ ਸ਼ੁਰੂ ਕਰ ਦਿੰਦੇ ਆ ਕਿ ਉਹ ਕੰਫਰਟੇਬਲ ਨਹੀਂ ਫੀਲ ਕਰਦੇ ਜਦੋਂ ਫਿਰ ਇਕੱਠੇ ਬੈਠਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਇਹ ਸਾਨੂੰ ਜ਼ਰੂਰ ਬੱਚਿਆਂ ਨੂੰ ਸਿਖਾਉਣੀਆਂ ਪੈਣੀਆਂ ਆ ਕਿ ਅਸੀਂ ਕੰਫਰਟੇਬਲ ਆ, ਸਾਡੇ ਪਰਿਵਾਰਾਂ ਦੇ ਵਿੱਚ ਇਹੋ ਜਿਹਾ ਕੋਈ ਵਿਤਕਰਾ ਨਹੀਂ ਆ ਹਨਾ, ਸਾਡੀਆਂ ਫੈਮਿਲੀਜ਼ ਦੇ ਵਿੱਚ ਇਹੋ ਜਿਹੀ ਕੋਈ ਗਲਤ ਜਿਹੜੀ ਫੀਲਿੰਗ ਆ ਉਹ ਨਹੀਂ ਆ। ਸੋ ਹੋ ਸਕਦਾ ਜਿਹੜੀਆਂ ਇਹ ਵੀ ਕੁਦਰਤਨ ਹੋਣ ਜਿਹੜੇ ਇੱਥੋਂ ਦੇ ਮਾਹੌਲ ਦੇ ਜਾਂ ਇੱਥੋਂ ਦੇ ਕਲਚਰ ਦੇ ਮੁਤਾਬਕ ਜਿਹੜਾ ਇਹ ਇੱਕ ਡਿਫਰੈਂਸ ਆ ਉਹ ਰੱਖਿਆ ਜਾਂਦਾ, ਪਰ ਸਾਨੂੰ ਉਹਨੂੰ ਵੀ ਮੈਨੂੰ ਲੱਗਦਾ ਕਿ ਉਸਾਰੂ ਢੰਗ ਦੇ ਨਾਲ ਬੱਚਿਆਂ ਦੇ ਵਿੱਚ ਇਹ ਫੀਲਿੰਗਸ ਜਿਹੜੀਆਂ ਆ ਉਹ ਬਿਠਾਉਣੀਆਂ ਚਾਹੀਦੀਆਂ ਆ, ਔਰ ਤੁਹਾਨੂੰ ਇਹ ਜ਼ਰੂਰ ਸਵੀਕਾਰ ਕਰਨਾ ਪੈਣਾ, ਤੁਹਾਨੂੰ ਪ੍ਰਵਾਨ ਕਰਨਾ ਪੈਣਾ ਆ ਕਿ ਜੇਕਰ ਜਿਹੜੇ ਬੱਚੇ ਆ ਉਹ ਬੋਆਇਜ਼ ਨਾਲ ਖੇਡਦੇ ਆ, ਕੁੜੀਆਂ ਲੜਕੀਆਂ ਬੋਆਇਜ਼ ਨਾਲ ਖੇਡਦੀਆਂ ਆ ਜਾਂ ਲੜਕੇ ਜਿਹੜੇ ਆ ਉਹ ਗਰਲਸ ਨਾਲ ਖੇਡਦੇ ਆ, ਤੇ ਬਹੁਤ ਕਾਮਨ ਆ। ਸੋ ਇਸ ਕਰਕੇ ਬੱਚਿਆਂ ਦੇ ਲਈ ਇਹ ਕਿਸੇ ਤਰ੍ਹਾਂ ਦਾ ਜਿਹੜਾ ਹੋਊਆ ਉਹ ਨਹੀਂ ਆ, ਤੇ ਇਸ ਕਰਕੇ ਮੈਨੂੰ ਲੱਗਦਾ ਪਰੇਸ਼ਾਨ ਹੋਣ ਵਾਲੀ ਕੋਈ ਗੱਲ ਨਹੀਂ ਹੈ ਪ੍ਰੀਤੀ ਜੀ ਕਿ ਬੱਚਾ ਜਿਹੜਾ ਆ ਜੇ ਬੋਆਇਜ਼ ਦੇ ਨਾਲ ਖੇਡਣਾ ਪਸੰਦ ਕਰਦਾ। ਸਾਨੂੰ ਮੈਨੂੰ ਲੱਗਦਾ ਕਿ ਆਪਸ ਦੇ ਵਿੱਚ ਇਹ ਚੀਜ਼ਾਂ ਜ਼ਰੂਰ ਡਿਸਕਸ ਕਰਦੇ ਰਹਿਣਾ ਚਾਹੀਦਾ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਜਿਹੜੀਆਂ ਫੈਮਿਲੀਜ਼ ਨੇ, ਪੇਰੈਂਟਸ ਨੂੰ ਖਾਸ ਤੌਰ ਤੇ ਇਹ ਚੀਜ਼ਾਂ ਜਿਹੜੀਆਂ ਬੱਚਿਆਂ ਨੂੰ ਜ਼ਰੂਰ ਸਿਖਾਉਣੀਆਂ ਵੀ ਚਾਹੀਦੀਆਂ, ਤੇ ਬੱਚਿਆਂ ਨੂੰ ਕੌਨਫੀਡੈਂਸ ਦੇ ਵਿੱਚ ਲੈਣਾ ਵੀ ਚਾਹੀਦਾ ਕਿ ਉਹ ਕਿਸ ਤਰ੍ਹਾਂ ਬੱਚੇ ਜਿਹੜੇ।
ਮੈਨੂੰ ਲੱਗਦਾ ਹੈ ਕਿ ਗੱਲ ਫੇਰ ਉੱਥੇ ਹੀ ਆਉਂਦੀ ਹੈ ਕਿ ਜੇ ਆਪਾਂ ਆਪਣੇ ਬੱਚਿਆਂ ਨੂੰ ਟਾਈਮ ਦੇ ਸਕੀਏ ਤੇ ਉਸ ਤੋਂ ਵੱਡੀ ਨਿਆਮਤ ਹੋਰ ਕੋਈ ਨਹੀਂ ਹੈ। ਜਿੱਦਾਂ ਕਿ ਅੱਜ ਸਾਡੇ ਲਿਸਨਰਸ ਨੇ ਵੀ ਕਿਹਾ ਕਿ ਬੱਚੇ ਜਿਹੜੇ ਆ ਉਹ ਕੱਲ ਨੂੰ ਤੁਹਾਡੇ ਘਰ ਕਹਿ ਲਓ ਵੀ ਗੱਡੀਆਂ ਨੂੰ ਇੰਨਾ ਮੈਟਰ ਨਹੀਂ ਕਰਦੇ ਜਿੰਨਾ ਕਿ ਤੁਹਾਡੇ ਦਿੱਤੇ ਹੋਏ ਟਾਈਮ ਨੂੰ ਮੈਟਰ ਕਰਦੇ ਆ। ਤੇ ਸੋ ਮੈਨੂੰ ਇੱਥੇ ਇੱਕ ਗੱਲ ਯਾਦ ਆਈ ਕਿ ਜਿੱਦਾਂ ਪਿਛਲੇ ਦਿਨਾਂ ਚ ਬਲੂ ਵੇਲ ਗੇਮ ਦੀ ਇੱਕ ਗੱਲ ਚੱਲੀ ਸੀ ਕਿ ਬਹੁਤ ਸਾਰੇ ਇੱਦਾਂ ਬੱਚਿਆਂ ਨੇ ਸੁਸਾਈਡ ਕੀਤਾ ਜਾਂ ਕੁਛ ਵੀ ਹੈ, ਤੇ ਮੈਨੂੰ ਲੱਗਦਾ ਕਿ ਉੱਥੇ ਵੀ ਕਿਤੇ ਨਾ ਕਿਤੇ ਟਾਈਮ ਦੀ ਹੀ ਘਾਟ ਰਹੀ, ਕਿਉਂਕਿ ਜੇ ਪੇਰੈਂਟਸ ਇਸ ਗੱਲ ਤੋਂ ਅਵੇਅਰ ਹੁੰਦੇ ਕਿ ਉਹਨਾਂ ਦੇ ਬੱਚੇ ਕੁਛ ਏਦਾਂ ਦਾ ਖੇਡ ਰਹੇ ਆ ਜਾਂ ਮੋਬਾਈਲ ਦੇ ਉੱਤੇ ਜਾਂ ਲੈਪਟੋਪ ਦੇ ਉੱਤੇ ਜਾਂ ਕਹਿ ਲਓ ਵੀ ਹੋ ਸਕਦਾ ਆ ਕਿ ਕਿਤੇ ਨਾ ਕਿਤੇ ਟਾਈਮ ਦੀ ਹੀ ਘਾਟ ਰਹੀ, ਕਿ ਬੱਚਿਆਂ ਨੂੰ ਜੇ ਉਹਨਾਂ ਪੇਰੈਂਟਸ ਨੇ ਆਪਣਾ ਟਾਈਮ ਦਿੱਤਾ ਹੁੰਦਾ ਤੇ ਉਸ ਚੀਜ਼ ਤੋਂ ਜਾਣੂ ਹੁੰਦੇ ਕਿ ਬੱਚੇ ਕੀ ਕਰ ਰਹੇ ਨੇ ਜਾਂ ਕੀ ਖੇਡ ਰਹੇ ਨੇ, ਤੇ ਸ਼ਾਇਦ ਕਿਤੇ ਨਾ ਕਿਤੇ ਇਹ ਜਿਹੜੀ ਗੇਮ ਹੈ ਇੰਨੀ ਪ੍ਰਚਲਿਤ ਜਾਂ ਕਹਿ ਲਓ ਜਾਂ ਇੰਨਾ ਨੁਕਸਾਨ ਨਾ ਕਰ ਪਾਉਂਦੀ।
ਜੀ ਜੀ ਬਿਲਕੁਲ। ਸੋ ਤੁਹਾਡਾ ਕਹਿਣਾ ਬਿਲਕੁਲ ਸਹੀ ਆ। ਔਰ ਨਿਚੋੜ ਇਹੀ ਆ ਜੀ ਕਿ ਅਸੀਂ ਬੱਚਿਆਂ ਨੂੰ ਸੁਣਨ ਦੀ ਆਦਤ ਪਾਈਏ, ਬੱਚਿਆਂ ਨੂੰ ਟਾਈਮ ਦਈਏ, ਬੱਚਿਆਂ ਦੇ ਕੋਲ ਬੈਠੀਏ ਔਰ ਬੱਚਿਆਂ ਦੇ ਨਾਲ ਉਹਨਾਂ ਦੇ ਲੈਵਲ ਦੇ ਉੱਤੇ ਜਾ ਕੇ ਹੀ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਸੋ ਜੇ ਕੁਛ ਇਹੋ ਜਿਹੇ ਵਾਕਏ ਹੋ ਜਾਂ ਜਿਹੜੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ ਤਾਂ ਇਹਦੇ ਲਈ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇਹ ਸੋਚਣਾ ਹੁੰਦਾ ਕਿ ਸਾਡੀ ਕੋਈ ਕਿਸੇ ਜਗ੍ਹਾ ਕੋਈ ਬੇਇੱਜ਼ਤੀ ਹੋ ਗਈ, ਸਾਡੀ ਸਾਨੂੰ ਸ਼ਰਮਿੰਦਗੀ ਜਿਹੜੀ ਉਹ ਸਹਿਣ ਕਰਨੀ ਪਈ। ਸਾਡੇ ਲਈ ਇਹ ਜ਼ਰੂਰੀ ਇਹ ਹੈ ਕਿ ਅਸੀਂ ਖੁਦ ਬੱਚਿਆਂ ਦੇ ਲਈ ਕਿਸ ਤਰ੍ਹਾਂ ਦੀ ਐਗਜ਼ਾਮਪਲ ਜਿਹੜੀ ਉਹ ਆਪਣੇ ਲਈ ਆਪਣੇ ਵੱਲੋਂ ਸੈੱਟ ਕਰ ਰਹੇ ਹਾਂ, ਹਨਾ। ਤੇ ਅੱਗੇ ਸਾਡੇ ਨਾਲ ਜੁੜੇ ਨੇ ਜੀ ਚਾਹਲ ਕਰਕੇ, ਉਹਨਾਂ ਦਾ ਜਿਹੜਾ ਸਰ ਨੇ ਮਾਰਿਆ ਬਟ ਉਹਨਾਂ ਦਾ ਆਪਣਾ ਨਾਮ ਨਹੀਂ ਤੁਸੀਂ ਭੇਜਿਆ ਜੀ, ਸੋ ਆਪਣਾ ਨਾਮ ਜ਼ਰੂਰ ਦੱਸਿਆ ਕਰੋ। ਕਹਿੰਦੇ ਵੀ ਆਲ ਐਗਰੀ ਵਿਦ ਦੈਟ ਟੂ ਗਿਵ ਟਾਈਮ ਟੂ ਕਿਡਸ ਵੈਨ ਵੀ ਟਾਕ ਇਨ ਕਮਿਊਨਿਟੀ ਪਲੇਟਫਾਰਮ, ਬਟ ਆਫਟਰ that we all forget and do same thing again and again. We are in competition with other that gone be stay here including me. ਬਿਲਕੁਲ ਇਹ ਵੀ ਇੱਕ ਸਮੱਸਿਆ ਹੈਗੀ ਆ। ਆਪਾਂ ਗੱਲਾਂ ਬਾਤਾਂ ਤਾਂ ਬਹੁਤ ਕਰਦੇ ਹਾਂ ਪਰ ਗੱਲੀ ਬਾਤ ਨਹੀਂ, ਕਹਿੰਦੇ ਮੈਂ ਚੰਗੀ ਹਨਾ ਕਰਤੂਤੀ ਮੇਰੀ ਜਠਾਣੀ, ਫਿਰ ਗੱਲ ਉਹੀ ਆ ਜਾਂਦੀ ਆ ਵੀ ਗੱਲਾਂ ਬਾਤਾਂ ਦੇ ਨਾਲ ਨਹੀਂ ਗੱਲ ਬਣਨੀ। ਗੱਲਾਂ ਬਾਤਾਂ ਨੂੰ ਅਮਲ ਰੂਪ ਦੇ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੈ। ਆਪਾਂ ਧਰਮ ਦੀ ਜਦੋਂ ਗੱਲ ਕਰਦੇ ਉਦੋਂ ਵੀ ਇਹੀ ਕਹਿੰਦੇ ਵੀ ਗੁਰਬਾਣੀ ਜਿਹੜੀ ਆ ਉਹ ਅਸੀਂ ਰਟੀ ਜਾਂਦੇ ਹਾਂ ਹਨਾ, ਤੇ ਆਪਾਂ ਦੂਜਿਆਂ ਨੂੰ ਬਹੁਤ ਮਤਾਂ ਦੇਈ ਜਾਂਦੇ ਹਾਂ ਪਰ ਗੱਲ ਉਹੀ ਆ ਜਾਂਦੀ ਹੈ ਜਦੋਂ ਤੱਕ ਕਿਸੇ ਚੀਜ਼ ਨੂੰ ਅਮਲ ਦੇ ਵਿੱਚ ਨਹੀਂ ਨਾ ਆਪਾਂ ਲਿਆਉਂਦੇ ਉਨੀ ਦੇਰ ਤੱਕ ਉਹਦੇ ਉੱਤੇ ਗੱਲਬਾਤ ਕਰਨ ਦਾ ਵੀ ਫਾਇਦਾ ਨਹੀਂ ਹੈ। ਸੋ ਅੱਜ ਤੋਂ ਹੀ ਮੈਨੂੰ ਲੱਗਦਾ ਇਹ ਪ੍ਰਣ ਕਰੋ ਵੀ ਬੱਚਿਆਂ ਨੂੰ ਇੱਕ ਤਾਂ ਸਮਾਂ ਦੇਣਾ ਬਹੁਤ ਜ਼ਰੂਰੀ ਹੈ ਤੇ ਬੱਚਿਆਂ ਦੇ ਨਾਲ ਇਹੋ ਜਿਹੀਆਂ ਜਿਹੜੀਆਂ ਗੱਲਾਂ ਆ ਉਹ ਗੱਲੀ ਬਾਤੀ ਵਿਚਾਰਨੀਆਂ ਬਹੁਤ ਜ਼ਰੂਰੀ ਆ। ਉਹਨਾਂ ਨੂੰ ਇੱਦਾਂ ਨਾ ਪੇਸ਼ ਆਓ ਕਿ ਉਹਨਾਂ ਨੂੰ ਤੁਸੀਂ ਸਿਰਫ ਭਾਸ਼ਣ ਦੇ ਕੇ ਉਹਨਾਂ ਨੂੰ ਆਪਣੀ ਜਿਹੜੀ ਮਾਤਾ ਉਹਨਾਂ ਦੇ ਉੱਤੇ ਤੁਸੀਂ ਥੋਪ ਰਹੇ ਹੋ, ਨਹੀਂ, ਉਹਨਾਂ ਨੂੰ ਗੱਲੇ ਬਾਤੀ ਇਹ ਚੀਜ਼ਾਂ ਜਿਹੜੀਆਂ ਸਮਝਾਉਣੀਆਂ ਬਹੁਤ ਜ਼ਰੂਰੀ ਆ। ਔਰ ਉਹਦੇ ਲਈ ਪਹਿਲਾਂ ਆਪਣੇ ਆਪ ਸੁਧਾਰ ਲਿਆਉਣਾ ਜਿਹੜਾ ਉਹ ਬਹੁਤ ਜ਼ਰੂਰੀ ਆ, ਹਨਾ। ਸੋ ਇਹਨਾਂ ਨੇ ਨਾਲ ਹੀ ਲਿਖਿਆ ਜੀ, ਕਹਿੰਦੇ ਹਿਊਜ ਡਿਫਰੈਂਸ ਕਿਡਸ ਲਿਵਿੰਗ ਵਿਦ ਗ੍ਰੈਂਡ ਪੇਰੈਂਟਸ ਐਂਡ ਓਨਲੀ ਮਦਰ ਐਂਡ ਫਾਦਰ। ਹਾਂਜੀ ਇਹ ਵੀ ਫਰਕ ਪੈਂਦਾ ਜੀ। ਸੋ ਗ੍ਰੈਂਡ ਪੇਰੈਂਟਸ ਜਿਹੜੇ ਆ ਫਿਰ ਵੀ ਕਿਤੇ ਨਾ ਕਿਤੇ ਜਿਹੜੀਆਂ ਕੁਛ ਚੰਗੀਆਂ ਗੱਲਾਂ ਆ ਉਹ ਕੁਛ ਚੰਗੇ ਸੰਸਕਾਰ ਜਿਹੜੇ ਆ ਉਹ ਸਿਖਾਉਂਦੇ ਆ ਬੱਚਿਆਂ ਨੂੰ, ਹਨਾ। ਪਰ ਅੱਜ ਜਿਹੜਾ ਸਮਾਂ ਜਿਸ ਕਦਰ ਬਦਲਿਆ ਆ ਉਸ ਕਦਰ ਜਿਵੇਂ ਥੋੜਾ ਜਿਹਾ ਫਰਕ ਜਿਹੜਾ ਗ੍ਰੈਂਡ ਪੇਰੈਂਟਸ ਦੇ ਵਿੱਚ ਵੀ ਆ ਰਿਹਾ। ਪਰ ਜ਼ਰੂਰੀ ਹੈ ਕਿ ਗ੍ਰੈਂਡ ਪੇਰੈਂਟਸ ਨਾਲ ਜੇ ਬੱਚੇ ਰਹਿੰਦੇ ਆ ਤਾਂ ਥੋੜਾ ਜਿਹਾ ਮਾਹੌਲ ਦਾ ਜਿਹੜਾ ਫਰਕ ਹੈ ਔਰ ਉਹਨਾਂ ਦੀਆਂ ਸਿੱਖਿਆਵਾਂ ਦਾ ਫਰਕ ਜਿਹੜਾ ਜ਼ਰੂਰ ਪੈਂਦਾ। ਸੋ ਅੱਗੇ ਸਾਡੇ ਨਾਲ ਜਗਤਾਰ ਗਿੱਲ ਛੁੱਡੀ ਕੇ ਹਾਂਗਕਾਂਗ ਵਾਲੇ ਜਿਹੜੇ ਆ ਉਹ ਵੀ ਦੁਬਾਰਾ ਆਪਣਾ ਮੈਸੇਜ ਭੇਜ ਰਹੇ, ਕਹਿੰਦੇ ਗੁਰਜ ਬਹਾਦਰ ਜੀ ਬਾਕੀ ਸਾਰੀਆਂ ਭਾਸ਼ਾਵਾਂ ਬੱਚੇ ਨੇ ਬਾਹਰੋਂ ਸਿੱਖ ਲੈਣੀਆਂ, ਪੰਜਾਬੀ ਇੱਕੋ ਭਾਸ਼ਾ ਜਿਹੜੀ ਉਸਨੇ ਆਪਣੇ ਮਾਪਿਆਂ ਤੋਂ ਸਿੱਖਣੀ ਹੈ। ਤੇ ਇੱਥੇ ਕਈ ਪਰਿਵਾਰ ਕਹਿੰਦੇ ਮੈਂ ਜਾਣਦਾ ਜਿਨ੍ਹਾਂ ਨੇ ਅੰਗਰੇਜ਼ੀ ਚੀਨੀ ਸਿਖਾਉਣ ਦੇ ਚੱਕਰਾਂ ਚ ਬੱਚੇ ਪੰਜਾਬੀ ਭਾਸ਼ਾ ਤੋਂ ਸੱਖਣੇ ਕਰ ਲਏ। ਬਿਲਕੁਲ ਜੀ ਇਹ ਬਹੁਤ ਵੱਡਾ ਦੁਖਾਂਤ ਤੇ ਆ ਸਾਡਾ, ਪਰ ਦੇਖੋ ਸਾਨੂੰ ਆਪਣੀ ਭਾਸ਼ਾ ਤੇ ਹੀ ਭਰੋਸਾ ਨਹੀਂ ਆ, ਹਨਾ। ਤੇ ਦੂਸਰੀਆਂ ਭਾਸ਼ਾਵਾਂ ਸਿਖਾਉਣ ਦੇ ਲਈ ਮੈਂ ਆਮ ਤੌਰ ਤੇ ਜਦੋਂ ਜਿਹੜਾ ਫਰੈਂਡ ਸਰਕਲ ਆ ਉਹਦੇ ਵਿੱਚ ਵੀ ਕੁਛ ਵਿਚਾਰਾਂ ਜਿਹੜੀਆਂ ਹੁੰਦੀਆਂ ਤੇ ਇੱਕ ਫੈਮਿਲੀ ਜਿਹੜੀ ਸਾਡੇ ਆਪਣੇ ਫਰੈਂਡ ਸਰਕਲ ਦੇ ਵਿੱਚ ਆ ਉਹ ਜਿਹੜੇ ਭਾਜੀ ਨੇ ਉਹ ਮਤਲਬ ਅੱਜ ਦੇ ਜਿਹੜਾ ਪਦਾਰਥਵਾਦ ਯੁੱਗ ਆ ਉਸ ਯੁੱਗ ਦੇ ਵਿੱਚ ਬੱਚਿਆਂ ਨੂੰ ਡਿਵੈਲਪ ਕਰਨਾ ਚਾਹੁੰਦੇ ਆ, ਹਨਾ। ਸੋ ਉਹਨਾਂ ਦਾ ਮੰਨਣਾ ਇਹ ਹੈ ਕਿ ਬੱਚਿਆਂ ਨੂੰ ਹਿੰਦੀ ਜਾਂ ਪੰਜਾਬੀ ਸਿਖਾਉਣ ਦਾ ਕੀ ਫਾਇਦਾ, ਹਨਾ। ਉਹਨਾਂ ਨੂੰ ਚਾਈਨੀਜ਼ ਸਿਖਾਓ, ਉਹਨਾਂ ਨੂੰ ਜਿਹੜੀਆਂ ਇਸ ਵੇਲੇ ਜਿਹੜੀਆਂ ਸਿਖਰ ਦੇ ਉੱਤੇ ਟੋਪ ਦੇ ਉੱਤੇ ਜਿਹੜੀਆਂ ਭਾਸ਼ਾਵਾਂ ਆ ਉਹਨਾਂ ਨੂੰ ਉਹ ਸਿਖਾਓ। ਇਹ ਆਪਣੀਆਂ ਤਾਂ ਕਹਿੰਦੇ ਭਾਸ਼ਾਵਾਂ, ਉਹਨਾਂ ਨੂੰ ਲੱਗਦਾ ਵੀ ਇਹ ਤਾਂ ਰੂੜੀਵਾਦੀ ਲੋਕ ਆ ਜਿਹੜੇ ਲੋਕ ਆਪਣੀਆਂ ਭਾਸ਼ਾਵਾਂ ਦੀ ਗੱਲ ਕਰਦੇ ਆ। ਇਸ ਵੇਲੇ ਤਾਂ ਲੋੜ ਜਿਹੜੀ ਆ ਉਹ ਫ੍ਰੈਂਚ ਸਿਖਾਉਣ ਦੀ ਆ ਜਾਂ ਚਾਈਨੀਜ਼ ਸਿਖਾਉਣ ਦੀ ਆ। ਸੋ ਇਹੋ ਜਿਹੀ ਮੱਤ ਜਿਹੜੀ ਆ ਉਹ ਵੀ ਕੁਛ ਲੋਕਾਂ ਦੇ ਵਿੱਚ ਹੈਗੀ ਆ, ਪਰ ਮੈਨੂੰ ਨਹੀਂ ਲੱਗਦਾ ਕਿ ਆਪਣੀ ਜਿਹੜੀ ਭਾਸ਼ਾ ਦੇ ਨਾਲ ਜੋੜਨਾ ਜਿਹੜਾ ਬੱਚਿਆਂ ਨੂੰ ਉਹ ਮਾੜੀ ਗੱਲ ਆ, ਕਿਉਂਕਿ ਆਪਣੀ ਭਾਸ਼ਾ ਜਿਹੜੀ ਆ ਉਹ ਸਿੱਖਣੀ ਬਹੁਤ ਜ਼ਰੂਰੀ ਆ ਔਰ ਉਹਦੇ ਨਾਲ ਜਿਹੜਾ ਨਾਤਾ ਸਾਡਾ ਸਾਡੇ ਵੱਡੇ ਵਡੇਰਿਆਂ ਦੇ ਨਾਲ ਜੁੜਿਆ ਰਹਿੰਦਾ, ਜਿਵੇਂ ਅਸੀਂ ਗ੍ਰੈਂਡ ਪੇਰੈਂਟਸ ਦੀ ਗੱਲ ਕੀਤੀ ਆ। ਸੋ ਸਾਡੇ ਕੋਲ ਸਮਾਂ ਜਿਹੜਾ ਉਹ ਬਹੁਤਾ ਬਚਿਆ ਨਹੀਂ ਸਿਮਰ। ਅੱਜ ਬਹੁਤ ਸਾਰੇ ਦੋਸਤਾਂ ਨੇ ਬਹੁਤ ਵਧੀਆ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਆ। ਉਮੀਦ ਕਰਾਂਗੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੁਝ ਇਹੋ ਜਿਹੜੇ ਵਿਸ਼ੇ ਆ ਉਹ ਛੋਹਦੇ ਰਹੀਏ ਤੇ ਤੁਹਾਡੇ ਨਾਲ ਇਸੇ ਤਰ੍ਹਾਂ ਵਿਚਾਰਾਂ ਦੀ ਸਾਂਝ ਪੈਂਦੀ ਰਹੇ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਕੁਝ ਖਾਸ ਜਾਣਕਾਰੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਸੋ ਉਹਨਾਂ ਖਾਸ ਜਾਣਕਾਰੀਆਂ ਦੇ ਵਿੱਚ ਇੱਕ ਸਾਡੇ ਕੋਲ ਸੁਨੇਹਾ ਪਹੁੰਚਿਆ ਜੀ ਕਿ ਬੇਸਮੈਂਟ ਭੰਗੜਾ ਬੈਟਲਸ 2017 ਹੋਣ ਜਾ ਰਿਹਾ ਜੀ 26 ਨਵੰਬਰ ਨੂੰ।
26 नवंबर 2017 3 बजे तो 8 बजे तक, सो शाम 3 बजे तो 8 बजे तक वेन्यू जड़ा जी हैगा या मोंटनासा स्टूडियो इन एल्बियन, सो कहिंदे राइट नेक्स्ट टू एल्बियन ट्रेन स्टेशन, ते इत्थे 3 बजे तो 8 बजे तक बेसमेंट भंगड़ा बैटल्स जिहड़े इहदे विच वख वख आस्ट्रेलिया दीआं जिहड़ीआं भंगड़ा टीमां जी उहनां ने पार्टिसिपेट करना है, ते फैमिली फ्रेंडली इवेंट आ, ते इहदे विच मेलबर्न दे विच जिहड़ा सिर्फ इहो ही कॉम्पीटिशन 2017 दे विच जिहड़ा भंगड़ा कॉम्पीटिशन जिहड़ा आ उह होण जा रिहा, सो इह जानकारी जिहड़ी सानू भेजी है अजीत चौहान होरां ने, सो बेसमेंट भंगड़ा बैटल्स दे बारे आने वाले समय दे विच उहनां तों होर भी जानकारी जिहड़ी आ उह लवांगे आपां। खैर फिलहाल तुहानू दस्सदे आं जी 26 नवंबर नूं 3 बजे तो 8 बजे तक जिहड़ा इह भंगड़ा कॉम्पीटिशन आ इह होण जा रिहा, जिहदे विच आस्ट्रेलिया दीआं वख वख टीमां जिहड़ीआं जी उह भाग लैणगीआं। सो मोंटनासा स्टूडियो इन एल्बियन, हो सकदा जी मैनूं प्रोनाउंस करन च थोड़ी जी समस्या रही होवे, सो एल्बियन दे विच आ, ते इहदे बारे होर जानकारी जिहड़ी तुहानू आने वाले दिनां दे विच जरूर देवांगे। सो होर भी एक दो जिहड़े इवेंट्स आ उह होण जा रहे, एक दो तां नहीं आ हुण तां बहुत सारे जा रहे आ, पर जिहड़े मेन मेन इवेंट्स दे बारे जरूर गल करदे आ। एक सतिंदर सरताज होरां दा जिहड़ा शो आ जी उह भी होण जा रहा आउण वाले दिनां दे विच, ते उहदे बाबत भी सानू उहनां दे जिहड़े प्रबंधक आ उहनां ने जिहड़ी जानकारी सी ओह भेजी सी। सो 8 अक्तूबर नू इह जिहड़ा शो आ ओह होण जा रहा अजे जिहड़ा समां हैगा। सो इस तों इलावा रौनक त्रिंजणा दी प्रोग्राम जिहड़ा जी ओह भी आउण वाली 30 सितंबर नू होण जा रहा दोस्तो, ते इहदे विच मनकीरत औलख जिहड़े कि साडियां बीबियां दे बड़े मन भाउंदे गायक ने, क्योंकि बीबियां दे फेवर दे विच बहुत सारे गीत उहनां ने गाए आ, सो उह परफॉर्म करनगे उहदे विच लाइव, सो रौनक त्रिंजणा दी विच, ते इह कुछ क जिहड़ियां जानकारियां जी तुहाडे लई आपां लै के आए सीगे। सो हुण समां नहीं साडे कोल बचिआ बहुता, ते समां उपर ही लै गए आ अज वी, ते अगले हफ्ते मंगलवार वाले दिन आपां फिर इसे तरह किसी होर विषय दे नाल तुहाडे नाल विचारां दी सांझ पावांगे। अज दे प्रोग्राम दे विच होईयां भुल्लां दे लई कमियां दे लई सानू माफी जरूर दे दिओ, ते प्रोग्राम दी फीडबैक देना ना भुल्लिया करो, feedback@harmanradio.com साडा ईमेल पता है, फीडबैक जरूर दिया करो ताकि प्रोग्रामां दे विच होर सुधार जिहड़े आ उह लैके आंदे जा सकन। सो अज दे प्रोग्राम दे विच जिहड़ी टैक्नीकल सपोर्ट जिहड़ी आ उह सानू मिली है हमेशा वांग पटियाला तो सरबजीत सिंह होरां ने सानू टैक्नीकल सपोर्ट दिती है, वड्डे तड़के तो साडे नाल जुड़ के बैठे हुए जी प्रोग्राम दे विच, सो तुहाडा भी सरबजीत जी बहुत बहुत धन्नवाद। ते अज दे प्रोग्राम दे विच इन्हां विचारां दे नाल एक गीत दी जिहड़ी सांझ जांदे जांदे जरूर तुहानू पवावांगे, ते साडे सारिआं वल्लों यानी सिमरदीप कौर वल्लों, मेरे वल्लों, ते सरबजीत सिंह भाजी वल्लों, साडे सारिआं वल्लों बहुत ही प्यार भरी सति श्री अकाल, ते तुसीं जुड़े रहो दोस्तो हरमन रेडियो दे नाल।
कादी गल है, इस बार ना बिजनेस च बहुत लॉस हो गया भाई, मैं आप इंजीनियर लेके फसी गया यार, जो निके हुंदे सी ना टाइम बड़ा ही चंगा हुंदा सी भाई, मोल कलोल ता तू बहुत सुना ली, इत्थे कुछ सुना तेनू ता मन्ना,
लिया फिर फड़ा मेरी तू भी सुना दिने, कादी गल है। हां
किन्ना चंगा सी ओ वेला जदो पानी हुंदा ममसी, जिजी कोई दंदा चट कर दंदे खमसी, किन्ना चंगा सी ओ वेला जदो पानी हुंदा ममसी, जिजी कोई दंदा चट कर दंदे खमसी, चंगा सी ओ वेला जदो पानी हुंदा ममसी, जिजी कोई दंदा चट कर दंदे खमसी। जदों जांदे सी स्कूल मम्मी रोटी तोड़दी, कदे बैंगन जा भिंडी पाके दिल तोड़दी, जदों जांदे सी स्कूल मम्मी रोटी तोड़दी, कदे बैंगन जा भिंडी पाके दिल तोड़दी, जदों चूरिया फे मैगी पाउंदी बन जांदा कम सी, किन्ना चंगा सी ओ वेला जदों पानी हुंदा मम सी, चीजी कोई दंदा झट कर दंदे कम सी, चंगा सी ओ वेला जदों पानी हुंदा मम सी, चीजी कोई दंदा झट कर दंदे कम सी। ਵੱਧੋ ਵੱਧ ਮੋਟਰ ਸਾਈਕਲ ਦੀ ਮੰਗ ਹੁੰਦੀ ਸੀ ਟੋਏ ਗੰਨ ਵੇਲੇ ਜ਼ਿੰਦਗੀ ਦਬੰਗ ਹੁੰਦੀ ਸੀ ਵੱਧੋ ਵੱਧ ਸਾਈਕਲ ਦੀ ਮੰਗ ਹੁੰਦੀ ਸੀ ਟੋਏ ਗੰਨ ਵੇਲੇ ਜ਼ਿੰਦਗੀ ਦਬੰਗ ਹੁੰਦੀ ਸੀ ਰੁਕ ਜਿੱਦ ਨੂੰ ਪਕਾਉਣ ਵਾਲਾ ਆਉਂਦਾ ਹੁੰਦਾ ਢੰਗ ਸੀ ਕਿੰਨਾ ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ ਚੂਚੀ ਕੋਈ ਦਿੰਦਾ ਝੱਟ ਕਰ ਦਿੰਦੇ ਕੰਮ ਸੀ ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ ਚੂਚੀ ਕੋਈ ਦਿੰਦਾ ਝੱਟ ਕਰ ਦਿੰਦੇ ਖੰਮ ਸੀ ਸ਼ਕਲਾਂ ਦਾ ਫਿਕਰ ਨਾ ਲੀੜੇ ਪਾਉਣ ਦਾ ਨਾ ਮੁੰਡੇ ਕੁੜੀਆਂ ਦਾ ਪਤਾ ਨਾ ਹੀ ਦਿਲ ਲਾਉਣ ਦਾ ਨਾ ਸੀ ਸ਼ਕਲਾਂ ਦਾ ਫਿਕਰ ਨਾ ਲੀੜੇ ਪਾਉਣ ਦਾ ਨਾ ਮੁੰਡੇ ਕੁੜੀਆਂ ਦਾ ਪਤਾ ਨਾ ਹੀ ਦਿਲ ਲਾਉਣ ਦਾ ਜਿੰਦ ਮਾਪਿਆਂ ਤੋਂ ਸ਼ੁਰੂ ਹੋ ਕੇ ਉਹਨਾਂ ਤੇ ਖਤਮ ਸੀ ਕਿੰਨਾ ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ ਚੀਚੀ ਕੋਈ ਦਿੰਦਾ ਝੱਟ ਕਰ ਦਿੰਦੇ ਖੰਮ ਸੀ ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ ਚੀਚੀ ਕੋਈ ਦਿੰਦਾ ਝੱਟ ਕਰ ਦਿੰਦੇ ਖੰਮ ਸੀ ਤੋਤਲੀ ਜ਼ੁਬਾਨ ਸੀ ਉਹ ਮਿੱਠਾ ਬੋਲਦੀ ਹੁਣ ਵਾਂਗਰਾਂ ਨਾਲ ਗਾਲਾਂ ਕੱਢ ਵਿਸ਼ ਘੋਲਦੀ ਚਾਹੇ ਤੋਤਲੀ ਜ਼ੁਬਾਨ ਸੀ ਉਹ ਮਿੱਠਾ ਬੋਲਦੀ ਹੁਣ ਵਾਂਗਰਾਂ ਨਾਲ ਗਾਲਾਂ ਕੱਢ ਵਿਸ਼ ਘੋਲਦੀ ਹੁਣ ਫਿਕਰ ਨਾ ਘਰੇ ਉਦੋਂ ਕੋਈ ਵੀ ਨਾ ਗਮ ਸੀ ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ ਚੀਚੀ ਕੋਈ ਦਿੰਦਾ ਝੱਟ ਕਰ ਦਿੰਦੇ ਖੰਮ ਸੀ ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ ਚੀਚੀ ਕੋਈ ਦਿੰਦਾ ਝੱਟ ਕਰ ਦਿੰਦੇ ਖੰਮ ਸੀ
ਓਏ ਪੋਟੂ ਸ਼ਾ ਓਏ ਜਵਾਨੀ ਤਾਂ ਤੇਰੀ ਜੇਲ੍ਹ ਦੇ ਵਿੱਚ ਲੰਘਦੀ ਪਈ ਹੈ ਹੁਣ ਤੂੰ ਮੈਨੂੰ ਇਹ ਦੱਸ ਕੇ ਤੇਰਾ ਬਚਪਨ ਕਿਹੋ ਜਿਹਾ ਗੁਜ਼ਰਿਆ
ਜਵਾਨੀ ਮੇਰੀ ਜੇਲ੍ਹ ਚ ਲੰਘਦੀ ਪਈ ਆ ਤੇ ਬਚਪਨ ਮੇਰਾ ਸਕੂਲ ਚ ਗੁਜ਼ਰਿਆ ਨਾ ਮੈਂ ਹੁਣ ਸੁਧਰਿਆ ਤੇ ਨਾ ਮੈਂ ਉਦੋਂ ਸੁਧਰਿਆ ਇੱਕ ਵਾਰੀ ਮੇਰਾ ਮਾਸਟਰ ਮੈਨੂੰ ਕਲਾਸ ਚ ਆ ਕੇ ਕਹਿੰਦਾ
ਹਾਂ ਵੀ ਪੋਟੂ ਖੜਾ ਹੋ ਜਾ
ਕਿਉਂ ਮਾਸਟਰ ਜੀ ਬੈਠਾ ਵੀ ਚੰਗਾ ਨਹੀਂ ਲੱਗਦਾ
ਜਿਆਦੀਆਂ ਗੱਲਾਂ ਨਾ ਕਰ ਮੇਰਾ ਸਵਾਲ ਹੈ ਮੈਨੂੰ ਦੱਸ ਵੀ ਸਾਡੇ ਦੇਸ਼ ਨੂੰ ਮਿੱਟੀ ਦਾ ਤੇਲ ਕਿੱਥੋਂ ਮਿਲਦਾ
ਮਾਸਟਰ ਜੀ ਦੇਸ਼ ਨੂੰ ਤਾਂ ਪਤਾ ਨਹੀਂ ਮਿੱਟੀ ਦਾ ਤੇਲ ਕਿੱਥੋਂ ਮਿਲਦਾ ਪਰ ਸਾਨੂੰ ਨਾ ਧੰਨੇ ਦੇ ਡੀਪੂ ਤੋਂ ਮਿਲਦਾ
ਬਹੁਤ ਸ਼ਰਾਰਤੀ ਆ ਤੇਰੇ ਕੋ ਕਿਸੇ ਵੇਲੇ ਮੈਨੂੰ ਤੌਬਾ ਕਰਨੀ ਪੈ ਜਾਂਦੀ ਹੈ ਚੱਲ ਛੱਡ ਮੈਂ ਤੈਨੂੰ ਇਹ ਸਵਾਲ ਨਹੀਂ ਪੁੱਛਦਾ ਮੇਰਾ ਅਗਲਾ ਸਵਾਲ ਹੈ ਮੰਨ ਲੈ ਮੇਰੇ ਕੋਲ 10 ਰੁਪਏ ਆ
ਮਾਸਟਰ ਜੀ ਤੁਸੀਂ ਝੂਠ ਬੋਲਦੇ ਪਏ ਆ ਮੈਂ ਕਿੱਦਾਂ ਮੰਨ ਲਾਂ ਤੁਹਾਡੇ ਕੋਲ 10 ਰੁਪਏ ਆ ਹੁਣ ਤੇ ਤੁਸੀਂ 5 ਰੁਪਏ ਹਿੰਦੀ ਵਾਲੇ ਸਰ ਕੋ ਮੰਗਦੇ ਪਏ ਜੀ
ਬੇਟਾ ਜੀ ਮੈਂ ਤੁਹਾਡੇ ਮੂੰਹ ਤੇ ਥੱਪੜ ਮਾਰਨਾ ਜਿਹੜਾ ਮੈਂ ਸਵਾਲ ਪੁੱਛਦਾ ਉਹਦਾ ਜਵਾਬ ਦਿਓ ਆਪਣੇ ਕੋਲੋਂ ਨਾ ਜਵਾਬ ਦੇ ਜੋ ਹੁਣ ਮੇਰਾ ਆਖਰੀ ਸਵਾਲ ਹੈ ਕਿ 10 ਚੰਦਰਮਾ ਦੂਰ ਹੈ ਕਿ ਅਮਰੀਕਾ ਦੂਰ ਹੈ
ਮਾਸਟਰ ਜੀ ਅਮਰੀਕਾ ਦੂਰ ਹੈ
10 ਤੋਂ ਬੇਟਾ ਅਮਰੀਕਾ ਕਿੱਦਾਂ ਦੂਰ ਹੈ
ਮਾਸਟਰ ਜੀ ਚੰਦਰਮਾ ਤਾਂ ਸਾਡੇ ਕੋਠੇ ਤੋਂ ਦਿਖ ਜਾਂਦਾ ਤੁਸੀਂ ਸਾਡੇ ਕੋਠੇ ਤੇ ਖੜੇ ਹੋ ਗਏ ਅਮਰੀਕਾ ਦਿਖਾਉਣਾ
ਤੂੰ ਚਵਲੀਆਂ ਨਾ ਮਾਰਿਆ ਕਰ ਬੇਟਾ ਦੇਸ਼ ਦੀ ਸੇਵਾ ਕਰਿਆ ਕਰ ਤੂੰ ਦੇਸ਼ ਦੀ ਸੇਵਾ ਚ ਜੁਟ
ਮਾਸਟਰ ਜੀ ਮੈਂ ਨੀ ਦੇਸ਼ ਦੀ ਸੇਵਾ ਕਰਨੀ ਜਿਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ ਹੈ ਨਾ ਉਹਨਾਂ ਨੂੰ ਫਾਂਸੀ ਹੋਈ ਆ
ਵਾਹ ਬੀ ਵਾਹ ਇਹ ਗੱਲ ਕਰਕੇ ਤੂੰ ਮੈਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਯਾਦ ਕਰਾਤੀ ਕਿੰਨੇ ਸਾਲ ਹਕੂਮਤ ਕੀਤੀ ਸਾਡੇ ਮੁਲਕ ਉੱਤੇ ਅੰਗਰੇਜ਼ਾਂ ਨੇ ਅੱਜ ਭਾਰਤ ਵਾਸੀ ਆਪਣਿਆਂ ਦੀਆਂ ਕੱਟੀ ਜਾਂਦੇ ਜੇਬਾਂ ਨੇ ਇਹਨਾਂ ਮਣਕਾ ਮਣਕਾ ਕਰ ਸੁੱਟਿਆ ਤੇਰੇ ਮਗਰੋਂ ਦੇਸ਼ ਦੀ ਗਾਨੀ ਦਾ ਕੀ ਫਾਇਦਾ ਹੋਇਆ ਭਗਤ ਸਿੰਘ ਤੇਰੀ ਦਿੱਤੀ ਹੋਈ ਕੁਰਬਾਨੀ ਦਾ ਤੇਰੀ ਦਿੱਤੀ ਹੋਈ ਕੁਰਬਾਨੀ
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੌਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ ਫੋਨ 0425-888-856
ਸੀਡੀ ਬੈਟਿਸ ਨਾਓ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ